ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ। ਜੀ ਆਇਆਂ ਨੂੰ, ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜੇ ਹੋਏ ਹੋ, ਆਓ ਫਿਰ ਆਪਾਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ ਔਰ ਅਰਦਾਸ ਕਰੀਏ ਕਿ ਜਿਤਨੇ ਵੀ ਜੀਵ ਨੇ ਇਸ ਬ੍ਰਹਿਮੰਡ ਦੇ ਵਿੱਚ, ਇਸ ਧਰਤ ਦੇ ਉੱਤੇ, ਸਭ ਰਾਜੀ ਖੁਸ਼ੀ ਰਹਿਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸੋ ਪਿਆਰਿਓ, ਅੱਜ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਉੱਤੇ ਦੇਸੀ ਮਹੀਨਾ ਫੱਗਣ, 11 ਤਰੀਕ, ਸੰਮਤ 557 ਹੋ ਚੁੱਕਾ ਹੈ। ਆਸਟ੍ਰੇਲੀਆ ਦੇ ਵਿੱਚ ਦਿਨ ਐਤਵਾਰ ਚੜ੍ਹ ਚੁੱਕਾ ਹੈ, 22 ਫਰਵਰੀ 2026 ਅੰਗਰੇਜ਼ੀ ਕੈਲੰਡਰ ਦੇ ਮੁਤਾਬਕ। 8:00 ਤਕਰੀਬਨ 2 ਮਿੰਟ ਹੋ ਚੁੱਕੇ ਨੇ ਸਿਡਨੀ ਮੈਲਬਨ ਸਮੇਂ ਦੇ ਮੁਤਾਬਕ, 7:02 ਹੋਏ ਨੇ ਬ੍ਰਿਸਬਨ ਦੇ ਵਿੱਚ, ਅਤੇ ਅੱਧਾ ਘੰਟਾ ਪਿੱਛੇ ਐਡਲੇਡ ਹੈ, 3 ਘੰਟੇ ਪਿੱਛੇ ਪਰਥ ਹੈ, ਅਤੇ ਸਮਾਂ ਇੱਧਰ ਨੂੰ ਪਿੱਛੇ ਪਿੱਛੇ ਚੱਲੀ ਜਾਂਦਾ। ਨਿਊਜ਼ੀਲੈਂਡ ਸਾਤੋਂ 2 ਘੰਟੇ ਅੱਗੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰਾ ਮੈਟਰ ਲੈ ਕੇ ਆਏ ਹਾਂ, ਗੱਲਾਂ ਬਾਤਾਂ ਕਰਾਂਗੇ। ਕਈ ਮਸਲੇ ਨੇ ਜਿਹੜੇ ਪਿਛਲੇ 1 ਹਫ਼ਤੇ ਤੋਂ 2 ਹਫ਼ਤੇ ਤੋਂ ਚਲੰਤ ਨੇ, ਉਹਨਾਂ 'ਤੇ ਅਸੀਂ ਗੱਲ ਕਰਾਂਗੇ, ਕਿਉਂਕਿ ਹਫ਼ਤੇ ਦੌਰਾਨ ਕੰਮਾਂ ਕਾਰਾਂ ਦੇ ਉੱਤੇ ਵਿਚਾਰ ਵਟਾਂਦਰੇ ਹੁੰਦੇ ਰਹਿੰਦੇ ਨੇ, ਇੱਕ ਦੂਜੇ ਨਾਲ ਫੋਨ ਆਉਂਦੇ ਜਾਂਦੇ ਰਹਿੰਦੇ ਨੇ, ਅਤੇ ਮੀਡੀਆ, ਸੋਸ਼ਲ ਮੀਡੀਆ, ਸਾਰਾ ਜੋ ਵੀ ਜਿੱਥੇ ਵੀ ਡਿਸਕਸ਼ਨ ਚੱਲਦੀ ਆ ਉੱਤੇ ਧਿਆਨ ਰੱਖੀਦਾ ਆ, ਅਤੇ ਉਹਦੀ ਫਿਰ ਸਮੀਖਿਆ, ਉਹਦੀ ਗੱਲਬਾਤ, ਉਹਦੀ ਸਮਰੀ ਕੋਸ਼ਿਸ਼ ਕਰੀਦੀ ਹੈ ਕਿ ਸਹੀ ਤਰੀਕੇ ਦੇ ਨਾਲ ਇਹਨਾਂ ਦੋ ਪ੍ਰੋਗਰਾਮਾਂ ਦੇ ਵਿੱਚ ਕਰੀਏ। ਅਤੇ ਜਿਹੜੀ ਸਾਰੀ ਧੁੰਦ ਉਹਨਾਂ ਮੁੱਦਿਆਂ ਦੇ ਉੱਤੇ ਆ ਉਹ ਚੱਕਣ ਦੀ ਕੋਸ਼ਿਸ਼ ਕਰੀਦੀ ਆ। ਬਹੁਤ ਸਾਰੀਆਂ ਗੱਲਾਂ ਸਾਨੂੰ ਨਹੀਂ ਪਤਾ ਹੁੰਦੀਆਂ, ਉਹ ਸਾਡੇ ਸਰੋਤੇ ਤੁਸੀਂ ਸਾਨੂੰ ਦੱਸ ਦਿੰਦੇ ਹੋ, ਅਤੇ ਕਈ ਸਾਡੇ ਗੈਸਟ ਆਉਂਦੇ ਨੇ, ਉਹ ਹੋਰ ਐਂਗਲ ਤੋਂ ਉਸ ਟੋਪਿਕ ਦੇ ਉੱਤੇ ਗੱਲ ਕਰਦੇ ਨੇ। ਸੋ ਅੱਜ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਸ਼ਾਮਿਲ ਹੋਣਗੇ, ਚਾਹਲ ਸਾਹਿਬ ਨੇ ਹਜੇ ਕਨਫਰਮ ਨਹੀਂ ਕੀਤਾ, ਪਰ ਮੋਸਟ ਲਾਈਕਲੀ ਆਉਣਗੇ, ਅਤੇ ਮੈਂ ਕੋਸ਼ਿਸ਼ ਕਰਾਂਗਾ ਅਮਨਪ੍ਰੀਤ ਹੋਣਾ ਨੂੰ ਵੀ ਕਿ ਉਹਨਾਂ ਦਾ ਵੀ ਇੱਕ ਗੀਤ ਜਿਹੜਾ ਆ ਉਹ ਸੁਣਿਆ ਜਾਵੇ, ਅਤੇ ਕਿਉਂਕਿ ਗੀਤ, ਕਵਿਤਾਵਾਂ ਜਾਂ ਕੋਈ ਵੀ ਰਚਨਾ ਆ 2-4 ਮਿੰਟ ਦੀ, ਅਗਰ ਤੁਸੀਂ ਵੀ ਸਾਂਝੀ ਕਰਨਾ ਚਾਹੋਗੇ ਤਾਂ ਚੰਗਾ ਲੱਗੇਗਾ, ਕਿਉਂਕਿ ਇਹਦੇ ਨਾਲ ਜਿਹੜਾ ਦਿਲ ਵਾਲੀਆਂ ਗੱਲਾਂ ਇਕੱਲਾ ਇਹ ਨਹੀਂ ਹੈਗਾ ਕਿ ਚਲੰਤ ਮੁੱਦਿਆਂ 'ਤੇ ਗੱਲਾਂ ਕਰੀਦੀਆਂ, ਅਤੇ ਦਿਲ 'ਚੋਂ ਕਵਿਤਾ ਵੀ ਨਿਕਲਦੀ ਆ, ਇਹ ਅਸਲ 'ਚ ਉੱਤਮ ਵਿਚਾਰ ਹੈ। ਸੋ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਸਕਰੀਨ 'ਤੇ ਤੁਸੀਂ ਦੇਖ ਹੀ ਰਹੇ ਹੋ, ਅਤੇ ਕਿਸੇ ਵੀ ਟਾਈਮ ਤੁਸੀਂ ਮੈਸੇਜ ਸਾਨੂੰ ਕਰ ਸਕਦੇ ਹੋ। ਅਤੇ ਸਾਡੇ ਸਪੋਂਸਰਸ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜਦੇ ਨੇ, ਗਰੇਵਾਲ ਬ੍ਰਦਰਸ, ਜਸਪਾਲ ਸੰਧੂ, ਪਰਮਜੀਤ ਧਾਲੀਵਾਲ, ਮਨਹਾਸ ਐਂਡ ਕੰਪਨੀ, ਹਾਈਫਾਈ ਟਰੈਵਲਸ, ਪੰਜਾਬੀ ਫਰਨੀਚਰ ਬ੍ਰਿਸਬਨ, ਅਤੇ ਹੁਣ ਇੱਕ ਫਿਲਮ ਦੀ ਵੀ ਸਪੋਂਸਰਸ਼ਿਪ ਚੱਲ ਰਹੀ ਹੈ, ਸੋ ਆ ਰਹੀ ਹੈ ਵਿਆਹ ਕਰਤਾਰੇ ਦਾ, ਸੋ ਉਹ ਵੀ ਦੇਖਣੀ, ਕਿਉਂਕਿ ਫਿਲਮਾਂ ਪਿੱਛੇ ਜੇ ਪੰਜਾਬੀ ਘੱਟ ਆਈਆਂ ਪਰ ਹੁਣ ਦੁਬਾਰਾ ਫਿਰ ਸ਼ੁਰੂ ਹੋ ਰਹੀਆਂ ਨੇ। ਚਲੋ ਪ੍ਰੋਗਰਾਮ ਦੇ ਵਿੱਚ ਮੌਸਮ ਦੀ ਜਾਣਕਾਰੀ ਤੋਂ ਸਾਂਝ ਪਾਉਂਦੇ ਹਾਂ ਪਹਿਲਾਂ, ਅਤੇ ਸਿਡਨੀ ਦੇ ਵਿੱਚ ਤਕਰੀਬਨ ਸਵੇਰੇ ਠੰਡੀ ਹੈ, ਤਕਰੀਬਨ ਸਾਰੇ ਆਸਟ੍ਰੇਲੀਆ ਦੇ ਵਿੱਚ 20 ਡਿਗਰੀ ਤੋਂ ਤਕਰੀਬਨ ਥੱਲੇ ਥੱਲੇ ਹੈ, ਡਾਰਵਿਨ ਨੂੰ ਛੱਡ ਕੇ, ਇੱਕ ਐਡਲੇਡ 25 ਹੈ, ਮਾਫ਼ ਕਰਨਾ, ਅਤੇ ਸਿਡਨੀ 'ਚ 32 ਡਿਗਰੀ ਤੱਕ ਜਾਏਗਾ, ਪਰ ਹੁਣ ਹੁੰਮ ਜ਼ਿਆਦਾ ਹੋਏਗਾ ਅਤੇ ਕਿਉਂਕਿ ਬਰਸਾਤਾਂ ਆ। ਮੈਲਬਨ ਦੇ ਵਿੱਚ ਮੀਂਹ ਦੱਸਿਆ ਗਿਆ 30 ਡਿਗਰੀ ਤੱਕ ਜਾਏਗਾ, ਬ੍ਰਿਸਬਨ ਦੇ ਵਿੱਚ 30 ਡਿਗਰੀ ਤੱਕ ਜਾਏਗਾ, ਸਾਫ਼ ਰਹੇਗਾ, ਪਰਥ ਵਿੱਚ ਸਾਫ਼ ਰਹੇਗਾ, 29 ਡਿਗਰੀ ਤੱਕ ਤਾਪਮਾਨ ਪਹੁੰਚਣਗੇ, ਅਤੇ ਐਡਲੇਡ ਦੇ ਵਿੱਚ ਹਾਂਜੀ ਮੀਂਹ ਦੱਸਿਆ ਗਿਆ, ਕੈਨਬਰਾ ਦੇ ਵਿੱਚ ਵੀ ਮੀਂਹ ਹੈ, ਅਤੇ ਹੋਬਾਰਟ ਦੇ ਵਿੱਚ 28 ਡਿਗਰੀ ਤੱਕ ਜਾਏਗਾ, ਅਤੇ ਡਾਰਵਿਨ ਦੇ ਵਿੱਚ 32 ਡਿਗਰੀ ਤੱਕ ਤਾਪਮਾਨ ਪਹੁੰਚਣਗੇ। ਸੋ ਉਸ ਤੋਂ ਬਾਅਦ ਆਸਟ੍ਰੇਲੀਆ ਦਾ ਨਕਸ਼ਾ ਦੇਖਦੇ ਹਾਂ। ਅਤੇ ਕੱਲ੍ਹ ਜਿਹੜਾ ਸੀ ਉਹ ਨਾਰਦਰਨ ਟੈਰੇਟਰੀ ਦੇ ਉੱਤੇ ਨਕਸ਼ਾ ਦੇਖ ਰਹੇ ਸੀ ਅਸੀਂ, ਜਿੱਥੇ ਤਕਰੀਬਨ ਅੱਧਾ ਨਾਰਦਰਨ ਟੈਰੇਟਰੀ ਅੱਧੇ ਨੂੰ ਜ਼ਿਆਦਾ ਕਵਰਡ ਹੈ ਬੱਦਲਾਂ ਦੇ ਨਾਲ ਅਤੇ ਮੀਂਹ ਕਾਫੀ ਪੈ ਰਹੇ ਨੇ। ਉਹ ਈਸਟ ਕੋਸਟ ਵੱਲ ਨੂੰ ਜਾਣ ਦੀ ਬਜਾਏ ਹਲਕਾ ਹਲਕਾ ਵੈਸਟ ਵੱਲ ਨੂੰ ਮੂਵ ਹੋਇਆ ਆ। ਅਤੇ ਪਰ ਜਿਹੜੇ ਅੰਦਰੂਨੀ ਇਲਾਕਿਆਂ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈ ਰਹੇ ਨੇ, ਇਹਦੀ ਸਖਤ ਲੋੜ ਸੀ ਕਿਉਂਕਿ ਡਰਾਊਟ ਵੱਲ ਨੂੰ ਜਾ ਰਿਹਾ ਸੀ ਕੰਮ। ਅਤੇ ਜਿਹੜਾ ਹੇਠਾਂ ਸਰਕਲ ਵਾਇਆ ਹੋਇਆ ਸਕਰੀਨ ਦੇ ਉੱਤੇ, ਉਹ ਤੁਸੀਂ ਦੇਖ ਰਹੇ ਹੋ ਕਿ ਐਡਲੇਡ ਵੱਲ ਤੋਂ ਮੀਂਹ ਜਿਹੜੇ ਨੇ ਉਹ ਈਸਟ ਕੋਸਟ ਵੱਲ ਨੂੰ ਆ ਰਹੇ, ਸਾਰੀ ਬੈਲਟ। ਅਤੇ ਐਡਲੇਡ ਦੇ ਜਿਹੜੇ ਤੱਟਵਰਤੀ ਇਲਾਕੇ ਨੇ, ਕੋਸਟਲ ਇਲਾਕੇ ਨੇ, ਉੱਥੇ ਹੜ੍ਹਾਂ ਦੀ ਵਾਰਨਿੰਗ ਵੀ ਦਿੱਤੀ ਜਾ ਰਹੀ ਆ। ਸੋ ਤਕਰੀਬਨ ਸਾਊਥ ਆਸਟ੍ਰੇਲੀਆ, ਇੱਧਰ ਸਦਰਨ ਨਿਊ ਸਾਊਥ ਵੇਲਜ਼, ਸਿਡਨੀ ਤੋਂ ਹੇਠਾਂ ਹੇਠਾਂ ਮੈਲਬਨ ਮੀਂਹ ਪੈ ਹੀ ਰਿਹਾ ਆ। ਸੋ ਕਾਫੀ ਮੀਂਹ ਜਿਹੜੇ ਆ ਦੱਸੇ ਜਾ ਰਹੇ ਨੇ। ਅਤੇ ਖੈਰ ਕੱਲ੍ਹ ਫਾਰਮਰਸ ਦੀ ਗੱਲਬਾਤ ਵੀ ਹੋਈ, ਆਪਸ 'ਚ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ, ਮੀਟਿੰਗ ਵੀ ਹੋਈ। ਅਤੇ ਉੱਥੇ ਹੁਣ ਸਾਡੇ ਮੀਂਹ ਨਹੀਂ ਪਏ ਕਈ ਦਿਨ ਤੋਂ, ਇੱਕ ਦਿਨ ਪਿਆ ਸੀ ਪਰ ਬਰਸਾਤਾਂ ਦੇ ਹਿਸਾਬ ਨਾਲ ਨਹੀਂ ਪਏ। ਅਤੇ ਕੱਲ੍ਹ ਇਹੀ ਗੱਲ ਕਰ ਰਹੇ ਸੀਗੇ ਵੀ ਜਦੋਂ ਮੀਂਹ ਪੈਣੇ ਸ਼ੁਰੂ ਹੋਣੇ ਆ ਫਿਰ ਹਟਣੇ ਨਹੀਂ ਹੈਗੇ, ਅਤੇ ਫਿਰ ਫਲੱਡਿੰਗ ਹੋਣੀ ਆ। ਸੋ ਇਹ ਵੀ ਇੱਕ ਕੁਦਰਤ ਦਾ ਕਹਿ ਲਓ ਕਿ ਰੰਗ ਹੈ। ਸਭ ਤੋਂ ਵੱਧ ਜਿਹੜਾ ਤਾਪਮਾਨ ਰਿਹਾ ਆ ਪਿਛਲੇ ਕੁਛ ਘੰਟਿਆਂ ਦੇ ਵਿੱਚ, ਉਹ ਸਵੇਰੇ 3:30 ਵਜੇ ਪੈਰਾਬੋਡੂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਰਿਹਾ, ਅਤੇ ਕੱਲ੍ਹ ਦੁਪਹਿਰੇ ਐਲੀਵੇਨਾ ਏਅਰਪੋਰਟ ਵੈਸਟਰਨ ਆਸਟ੍ਰੇਲੀਆ ਦੇ ਵਿੱਚ 41.9 ਜਾਣੀ ਕਿ ਆਲਮੋਸਟ 42 ਡਿਗਰੀ ਰਿਹਾ। ਅਤੇ ਘੱਟ ਤੋਂ ਘੱਟ ਤਾਪਮਾਨ ਊਜ਼, ਇਹਨੂੰ ਇੱਦਾਂ ਸਪੈਲ ਮੇਰਾ ਖਿਆਲ ਇੱਦਾਂ ਪ੍ਰੋਨਾਊਂਸ ਕਰਦੇ, ਊਜ਼ ਤਸਮੈਨੀਆ ਦੇ ਵਿੱਚ 5.4 ਡਿਗਰੀ ਰਿਹਾ। ਅਤੇ ਸਭ ਤੋਂ ਵੱਧ ਮੀਂਹ ਜਿਹੜਾ ਸਕੋਨ ਏਅਰਪੋਰਟ 'ਤੇ ਨਿਊ ਸਾਊਥ ਵੇਲਸ ਦੇ ਵਿੱਚ ਹੈ, ਸਾਡੇ ਇੱਧਰ ਇਨਲੈਂਡ ਥੋੜ੍ਹਾ ਜਿਹਾ, ਤਕਰੀਬਨ 102 mm ਮੀਂਹ ਇੱਥੇ ਪੈ ਚੁੱਕਾ ਹੈ। ਅਤੇ ਚਲੀਏ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰੂ ਕੀ ਨਗਰੀ ਅੰਮ੍ਰਿਤਸਰ, ਉੱਥੇ 15 ਡਿਗਰੀ ਤਾਪਮਾਨ ਸੀ ਅੱਧਾ ਘੰਟਾ ਪਹਿਲਾਂ, ਅਤੇ ਅੱਜ 27 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਹਲਕੀ ਧੁੰਦ ਵੀ ਕਿਤੇ ਪੈ ਸਕਦੀ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਅਤੇ ਕੁਛ ਅਨਾਊਂਸਮੈਂਟਸ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ, ਉਸ ਤੋਂ ਬਾਅਦ ਆਪਾਂ ਇੱਕ ਵਿਚਾਰ ਕਰਨਾ ਹੈ। ਅਤੇ ਵਿਚਾਰ ਤੋਂ ਇਲਾਵਾ ਅਸੀਂ ਸੁਨੇਹੇ ਵੀ ਪੜ੍ਹਨੇ ਆ, ਵੀਡੀਓ ਵੀ ਸਾਡੇ ਕੋਲ ਕੁਛ ਆਏ ਨੇ। ਤੁਸੀਂ ਸਰ ਜਾਣਦੇ ਹੋ ਹਰਕੀਰਤ ਸੰਧਰ ਜੀ, ਆਪਣੇ ਸਿਡਨੀ ਵਾਲੇ, ਤਾਂ ਉਹ ਵੀ ਬੜੇ ਸਰਗਰਮ ਨੇ ਸੁਸਾਇਟੀ ਦੇ ਵਿੱਚ, ਅਤੇ ਵਿਸਾਖੀ ਮੇਲਾ ਕਰਦੇ ਨੇ, ਬੜੇ ਲੰਬੇ ਸਮੇਂ ਤੋਂ ਕਰਦੇ ਨੇ, ਮੇਰਾ ਖਿਆਲ 22-23 ਸਾਲ ਹੋ ਗਏ। ਅਤੇ ਅਪ੍ਰੈਲ 12 ਨੂੰ ਵਿਸਾਖੀ ਤੋਂ, ਮੇਰਾ ਖਿਆਲ ਜਿਹੜੀ ਓਰੀਜਨਲ ਵਿਸਾਖੀ ਹੈ ਉਹ ਤੋਂ 2 ਕੁ ਦਿਨ ਪਹਿਲਾਂ, 1-2 ਦਿਨ ਪਹਿਲਾਂ ਸੰਡੇ ਨੂੰ ਬਲੈਕ ਟਾਊਨ ਸ਼ੋਅ ਗਰਾਊਂਡ ਦੇ ਵਿੱਚ ਵਿਸਾਖੀ ਮੇਲਾ ਆਯੋਜਿਤ ਕੀਤਾ ਜਾ ਰਿਹਾ। ਇਹ ਤਾਂ ਹੁਣ ਪੱਕਾ ਹੀ ਸੈੱਟ ਹੀ ਹੈ, ਹੁਣ ਉਹ ਤਾਂ ਮਤਲਬ ਪਤਾ ਹੀ ਹੈ ਵੀ ਸਿਡਨੀ 'ਚ ਹੋਣਾ ਹੈ, ਪਰ ਡੇਟਾਂ ਜਿਹੜੀਆਂ ਨੇ ਉਹ ਅਪ੍ਰੈਲ ਤੋਂ ਮਈ ਤੱਕ 2-3 ਹਫ਼ਤਿਆਂ 'ਚ ਚੇਂਜ ਹੁੰਦੀਆਂ ਰਹਿੰਦੀਆਂ, ਪਰ ਇਸ ਵਾਰ 12 ਅਪ੍ਰੈਲ ਨੂੰ ਹੋ ਰਿਹਾ। ਅਤੇ ਆਪਣੇ ਕੈਲੰਡਰਸ ਦੇ ਉੱਤੇ ਤੁਸੀਂ ਮਾਰਕ ਕਰ ਲਓ। ਅਤੇ ਇਹ ਜਿਹੜੀ ਤਸਵੀਰ ਹੈ ਇਹ ਸਿਡਨੀ ਦੇ ਵਿੱਚ ਪੋਸਟਰ ਰਿਲੀਜ਼ ਦੀ ਹੈ, ਅਤੇ ਹੋਰ ਜਾਣਕਾਰੀਆਂ ਵੀ ਆਪਾਂ ਨਾਲ ਦੀ ਨਾਲ ਤੁਹਾਨੂੰ ਦਿੰਦੇ ਰਹਾਂਗੇ। ਸੋ ਪਿਆਰਿਓ, ਮੈਂ ਬੇਨਤੀ ਕਰਾਂ ਆਪਣੇ ਮਿੱਤਰ ਪਿਆਰੇ ਸੱਜਣ ਨੇ ਨਗਿੰਦਰ ਨਿਵਾਣਾ ਜੀ, ਕਿ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਚੱਲਦੇ ਪ੍ਰੋਗਰਾਮ 'ਚ ਕਾਲ ਪਲੀਜ਼ ਨਾ ਕਰੋ, ਅਤੇ ਡਿਸਟਰਬੈਂਸ ਵੀ ਹੁੰਦੀ ਹੈ, ਅਤੇ ਉਹ ਸਾਨੂੰ ਸਾਰਿਆਂ ਨੂੰ ਪਤਾ, ਤੁਹਾਨੂੰ ਵੀ ਪਤਾ ਕਿ ਮੈਂ ਚੱਲਦੇ ਪ੍ਰੋਗਰਾਮ ਦੇ ਵਿੱਚ ਵਟਸਐਪ ਦੀ ਕਾਲ ਨਹੀਂ ਅਟੈਂਡ ਕਰ ਸਕਦਾ। ਸੋ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ, ਸੁਣ ਰਹੇ ਹੋ, ਅਤੇ ਪਲੀਜ਼ ਇਹ ਗੱਲ ਨੋਟ ਕਰਿਆ ਕਰੋ ਕਿ ਚੱਲਦੇ ਪ੍ਰੋਗਰਾਮ ਦੇ ਵਿੱਚ ਪ੍ਰਜੈਂਟਰ ਨੂੰ ਜਾਂ ਐਂਕਰ ਨੂੰ ਫੋਨ ਨਾ ਕਰਿਆ ਕਰੋ, ਡਿਸਟਰਬੈਂਸ ਬਹੁਤ ਜ਼ਿਆਦਾ ਹੋ ਜਾਂਦੀ ਹੈ, ਲੜੀ ਟੁੱਟ ਜਾਂਦੀ ਹੈ। ਚਲੋ ਅਸੀਂ ਐਕਸਪੀਰੀਅੰਸ ਕਰਕੇ ਚੱਲਦਾ ਰਹਿੰਦਾ ਕੰਮ, ਪਰ ਸਾਨੂੰ ਰਿਜੈਕਟ ਕਰਨਾ ਪੈਂਦਾ, ਸਿਸਟਮ ਦੇ ਵਿੱਚ ਨੋਟੀਫਿਕੇਸ਼ਨ ਆਉਂਦੀ ਹੈ, ਆਡੀਓ ਜਿਹੜਾ ਲੌਕ ਹੋ ਜਾਂਦਾ ਹੈ। ਸੋ ਪਲੀਜ਼ ਚੱਲਦੇ ਪ੍ਰੋਗਰਾਮ 'ਚ ਐਂਕਰ ਨੂੰ ਕਾਲ ਨਾ ਕਰਿਆ ਕਰੋ। ਥੈਂਕ ਯੂ ਵੈਰੀ ਮੱਚ। ਅਤੇ ਬਾਕੀ ਸੁਨੇਹੇ ਤੁਹਾਡੇ ਆਉਂਦੇ ਆ ਜੀ, ਮਿਲਦੇ ਆ, ਪੜ੍ਹਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਰਿਟਨ ਸੁਨੇਹੇ ਭੇਜੋ, ਉਹ ਜ਼ਰੂਰ ਆਪਾਂ ਨਾਲ ਦੀ ਨਾਲ ਮੈਂ ਲਾਈਵ ਹੀ ਦੇਖਦਾ ਰਹਿੰਦਾ, ਮਲਟੀਟਾਸਕਿੰਗ ਬਣਨਾ ਪੈਂਦਾ, ਪਰ ਮੈਂ ਗੱਲਬਾਤ ਛੱਡ ਕੇ ਤੁਹਾਨੂੰ ਫੋਨ 'ਤੇ ਅਟੈਂਡ ਨਹੀਂ ਕਰ ਸਕਦਾ। ਥੈਂਕ ਯੂ ਜੀ। ਸੋ ਪਿਆਰਿਓ, ਅੱਜ ਜਿਹੜਾ ਟੌਪਿਕ ਹੈ ਵੀਪੀ ਹੰਸਰਾ ਹੁਣੀ ਸਾਡੇ ਨਾਲ ਸਵੇਰੇ ਜੁੜੇ ਸੀ ਅਤੇ ਉਹਨਾਂ ਨੇ ਸਾਨੂੰ ਇੱਕ ਵਿਚਾਰ ਸਾਂਝਾ ਕਰਨ ਦੇ ਲਈ ਕਿਹਾ ਸੀ ਕਿ ਇਸ ਹਫ਼ਤੇ ਜਾਂ ਅਗਲੇ ਹਫ਼ਤੇ। ਅਤੇ ਵੈਸੇ ਮੇਰੇ ਜ਼ਿਹਨ ਦੇ ਵਿੱਚ ਸੀ ਵੀ ਇਸ ਟੌਪਿਕ ਦੇ ਉੱਤੇ ਗੱਲ ਕੀਤੀ ਜਾਵੇ। ਟੌਪਿਕ ਹੈਗਾ ਜੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਹਦੇ 'ਤੇ ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਕੋਵਿਡ ਦੇ ਦੌਰਾਨ, ਇੱਕ ਵੀਡੀਓ ਵੀ ਬਣਾਈ ਸੀ। ਲਾਅ ਆਫ ਐਨਰਜੀ ਕਹਿ ਲਓ ਜਾਂ ਜਿਹੜੇ ਨਿਊਟਨ ਹੈ ਕਿ ਐਨਰਜੀ ਕਹਿੰਦੇ ਆ, ਇੱਧਰ ਵੀ ਕ੍ਰੀਏਟਿਡ ਨੋਰ ਵੀ ਡਿਸਟਰੋਇਡ, ਹੈ ਨਾ। ਇਹ ਵੀਡੀਓ ਬਣਾਇਆ ਸੀ, ਪਰ ਗੱਲ ਇਹ ਹੈ ਕਿ ਇਹ ਸਿਧਾਂਤ ਹੈ ਐਡਾ ਵੱਡਾ ਅਤੇ ਇਹ ਬ੍ਰਹਿਮੰਡ ਸਾਈਜ਼ ਦਾ ਹੈ, ਬ੍ਰਹਿਮੰਡ ਦੇ ਆਕਾਰ ਦਾ ਆ, ਪਰ ਇਹਨੂੰ ਪਿੰਡੇ ਦੇ ਵਿੱਚ ਸਾਰਾ ਦੇਖਿਆ ਜਾ ਸਕਦਾ ਇਹਦਾ ਮਾਡਲ। ਹੁਣ ਇਹਦਾ ਅਰਥ ਕੀ ਆ? ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਕਈ ਲੋਕ ਕਹਿੰਦੇ ਨੇ ਕਿ ਇਹ ਕਵਿਤਾਵਾਂ ਨੇ, ਇਹ ਤਾਂ ਗਾਉਂਦੇ ਆ, ਇਹ ਤਾਂ ਗਾਉਣ ਵਾਲੇ ਆ, ਇਹ ਤਾਂ ਗਾਈ ਜਾਂਦੇ ਆ, ਬਸ ਸ਼ਰਧਾ ਆ ਜੀ। ਉਹ ਸ਼ਰਧਾ ਨੂੰ ਨੈਗੇਟਿਵ ਪੱਖ ਨਾਲ ਤੋਲਦੇ ਆ ਕਿ ਕਈ ਸ਼ਰਧਾਲੂ ਨੂੰ ਸ਼ਰਧਾ ਉੱਲੂ ਕਹਿਣਗੇ ਕਿ ਇਹ ਤਾਂ ਸ਼ਰਧਾ ਉੱਲੂ ਹੈ। ਸ਼ਰਧਾਲੂ ਅੱਖਰ ਨੂੰ ਵੀ ਵਿਗਾੜ ਦਿੱਤਾ ਉਹਨਾਂ ਨੇ, ਅਤੇ ਮਤਲਬ ਉੱਲੂ ਕਹਿਣਾ ਚਾਹੁੰਦੇ ਆ ਵੀ ਜਿਹੜੇ ਬੰਦੇ ਦੇ ਅੰਦਰ ਸ਼ਰਧਾ ਹੈ ਉੱਲੂ ਹੈ, ਠੀਕ ਹੈ। ਸ਼ਰਧਾ ਜਿਹਦੀ ਅਕਾਲ ਪੁਰਖ ਨਾਲ ਜੁੜੀ ਹੋਈ ਹੈ, ਅਸੀਂ ਉਹਨੂੰ ਵੀ ਸ਼ਰਧਾ ਉੱਲੂ ਕਹਿਣ ਦੀ ਟਰਾਈ ਕਰ ਰਹੇ ਹਾਂ। ਜਿਹੜੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ ਹੈ, ਇੱਕ ਸ਼ਬਦ ਨਾਲ ਜੁੜੀ ਹੋਈ ਹੈ, ਗੁਰੂ ਨਾਲ ਜੁੜੀ ਹੋਈ ਹੈ, ਜਿਨ੍ਹਾਂ ਨੇ ਸਰਬੰਸ ਵਾਰ ਦਿੱਤੇ, ਉਹਨਾਂ ਲਈ ਇਹ ਸ਼ਬਦਾਵਲੀ ਜਿਹੜੀ ਬੜੀ ਮਾੜੀ ਹੈ। ਖੈਰ, ਜਿਹੜੀ ਬਾਣੀ ਦੇ ਵਿੱਚ ਵੀ ਸ਼ਾਇਦ ਭਗਤ ਕਬੀਰ ਜੀ ਨੇ ਕਿਹਾ ਕਿ ਲੋਕ ਜਾਣੇ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਵੀ ਲੋਕਾਂ ਭਾਂਦੇ ਗੀਤ ਹੈ ਉਹ ਐਰੋਗੈਂਟ ਲੋਕ ਨੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸਲ ਦੇ ਵਿੱਚ ਅਸੀਂ ਗਾ ਕੀ ਰਹੇ ਹਾਂ। ਭਗਤੀ ਲਹਿਰ ਦੇ ਵਿੱਚ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਸੰਗ੍ਰਹਿ ਹੈ, ਉਹ ਸਾਰੀ ਭਗਤੀ ਲਹਿਰ ਦੀ ਮਲਾਈ ਮਲਾਈ ਆ ਟੋਪ। ਅਤੇ ਇਹ ਗੀਤ ਗੀਤ ਨਹੀਂ ਹੈਗੇ ਵੀ ਉਹਨਾਂ ਨੂੰ ਸ਼ੌਂਕ ਚੜ੍ਹਿਆ ਗੀਤ ਲਿਖਣ ਦਾ ਅਤੇ ਗੀਤਾਂ ਦੀ ਮਸ਼ੀਨ ਬਣਾ ਦਿੱਤੀ, ਨਹੀਂ। 501 ਸਾਲ ਦੇ ਇਹ ਸਾਰੇ ਸੰਗ੍ਰਹਿ ਨੇ, ਔਰ ਗੀਤਾਂ ਦੇ ਰਾਹੀਂ ਕਹਿੰਦੇ ਲੋਕਾਂ ਭਾਂਦੇ ਗੀਤ ਹੋ ਸਕਦੇ ਨੇ, ਪਰ ਅਸਲ ਦੇ ਵਿੱਚ ਇਹ ਬ੍ਰਹਮ ਵਿਚਾਰ ਹੈ। ਬ੍ਰਹਮ ਕੀ ਹੈ? ਕ੍ਰੀਏਟਰ, ਇੱਥੇ ਕ੍ਰੀਏਟਰ ਨੂੰ ਕਿਹਾ, ਇਹ ਕਰਤੇ ਦੇ ਵਿਚਾਰ ਨੇ ਵੀ ਇਹ ਜਿਹੜੀ ਕ੍ਰਿਤ ਹੋਈ ਆ, ਜਿੱਥੇ ਅਸੀਂ ਵੀ ਘੁੰਮ ਰਹੇ ਹਾਂ ਧਰਤੀ ਦੇ ਉੱਤੇ, ਅਸੀਂ ਵੀ ਕ੍ਰਿਤ ਦਾ ਹਿੱਸਾ ਹਾਂ, ਕਰਤੇ ਦੀ ਇੱਕ ਕ੍ਰਿਤ ਹੈ ਅਸੀਂ। ਇਹ ਉਸ ਕਰਤੇ ਦੀਆਂ ਬਾਤਾਂ ਨੇ, ਉਹਦੀ ਨੌਲੇਜ ਆ, ਇਹ ਗੀਤ ਨਹੀਂ ਹੈਗੇ। ਹੁਣ ਭਗਤ ਪੀਪਾ ਜੀ ਦੇ ਸ਼ਾਇਦ 2 ਜਾਂ 3 ਸ਼ਬਦ ਨੇ, ਮੈਨੂੰ ਐਗਜੈਕਟ ਨਹੀਂ ਪਤਾ, ਉਹਨਾਂ ਦੇ ਸ਼ਬਦ ਪਾਏ ਗਏ ਆ, ਚੂਜ਼ ਕੀਤੇ ਗਏ, ਲਿਖੇ ਗਏ। ਹੋ ਸਕਦਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ, ਜ਼ਰੂਰੀ ਨਹੀਂ ਵੀ 3 ਹੀ ਸ਼ਬਦ ਜਾਂ 4 ਹੀ ਸ਼ਬਦ ਉਚਾਰੇ ਹੋਣਗੇ, ਉਹਨਾਂ ਨੇ ਹੋਰ ਵੀ ਬਹੁਤ ਸਾਰੇ ਸ਼ਬਦ ਉਚਾਰੇ ਹੋਣਗੇ। ਇੱਦਾਂ ਬਾਕੀ ਭਗਤਾਂ ਨੇ ਵੀ, ਗੁਰੂ ਸਾਹਿਬਾਂ ਦੀਆਂ ਆਪਣੀਆਂ ਬਾਣੀਆਂ ਵੀ ਬਹੁਤ ਹੋਰ ਵੀ ਹੋਣਗੀਆਂ, ਪਰ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਆ, ਉਹ ਬੜਾ ਸੋਚ ਸਮਝ ਕੇ ਦਰਜ ਕੀਤਾ ਆ। ਹੁਣ ਕਈ ਭਗਤਾਂ ਦੀਆਂ ਬਾਣੀਆਂ ਜਿੱਦਾਂ ਇਹਦੇ ਵਿੱਚ ਬ੍ਰਹਿਮੰਡ ਦਾ ਵਿਚਾਰ ਆਉਂਦਾ, ਬ੍ਰਹਿਮੰਡ ਦਾ ਵਿਚਾਰ ਆਉਂਦਾ, ਸੋ ਦੋ ਸ਼ਬਦ ਬ੍ਰਹਿਮੰਡ ਦੇ ਹੀ ਨੇ। ਭਗਤ ਬੇਣੀ ਜੀ ਦੇ ਸ਼ਬਦ ਜਿਹੜੇ ਨੇ, ਉਹ ਈੜਾ ਪਿੰਗਲਾ ਸੁਖਮਣਾ ਜਿਹੜੇ ਉਸ ਉਹਨੂੰ ਡਿਟੇਲ ਕਰਦੇ ਹੋਏ ਸ਼ਬਦ ਜਾਂ ਸਪਸ਼ਟ ਕਰਦੇ ਹੋਏ ਸ਼ਬਦ ਪਾਏ ਹੋਏ ਨੇ, ਟੌਪਿਕ ਵਾਈਜ਼ ਵੀ ਪਾਏ ਹੋਏ ਨੇ। ਸੋ ਇਹ ਜਿਹੜਾ ਸ਼ਬਦ ਹੈ ਜਿਹਦੀ ਆਪਾਂ ਅੱਜ ਹੁਣ ਚਰਚਾ ਕਰਾਂਗੇ, ਇਹ ਜਿਹੜੀ ਪੰਕਤੀ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਵਾਰੀ ਆਉਂਦਾ, 2 ਸ਼ਬਦਾਂ ਦੇ ਵਿੱਚ ਆਉਂਦਾ, ਤਾਂ ਹੋਰ ਸ਼ਬਦਾਂ ਵਿੱਚ ਵੀ, ਪਰ ਭਗਤ ਪੀਪਾ ਜੀ ਦੇ 2 ਸ਼ਬਦ ਨੇ, ਇੱਕ ਅੰਕ 695 ਦੇ ਉੱਤੇ ਆ ਰਾਗ ਧਨਾਸਰੀ ਦੇ ਵਿੱਚ, ਦੂਜਾ ਵੀ ਰਾਗ ਧਨਾਸਰੀ 'ਚ ਇਸੇ ਪੰਨੇ ਦੇ ਉੱਤੇ ਆ, ਇਸੇ ਅੰਗ ਦੇ ਉੱਤੇ ਆ। ਸੋ ਜਿਹੜਾ ਪਹਿਲਾ ਸ਼ਬਦ ਹੈ ਉਹ ਹੈਗਾ, ਜੋ ਬ੍ਰਹਿਮੰਡੇ ਸੋਈ ਪਿੰਡੇ, ਆਖਰੀ ਪੰਕਤੀਆਂ ਨਹੀਂ ਮਾਫ਼ ਕਰਨਾ, ਇੱਕ ਸੇਮ ਸ਼ਬਦ ਹੈ, ਮਾਫ਼ ਕਰਨਾ। ਪੀਪਾ ਪ੍ਰਣਵੇ ਪਰਮ ਤੱਤ ਹੈ ਸਤਿਗੁਰ ਹੋਏ ਲਿਖਾਵੇ। ਮਾਫ਼ ਕਰਨਾ ਇੱਕੋ ਹੀ ਸ਼ਬਦ ਆ, ਮੇਤੋਂ ਮਿਸਟੇਕ ਹੋਈ ਆ। ਹੁਣ ਇਹ ਜਿਹੜਾ ਬ੍ਰਹਿਮੰਡ ਹੈ ਇਹਦੀ ਡੈਫੀਨੇਸ਼ਨ ਕੀ ਆ? ਬ੍ਰਹਿਮੰਡ ਦੇ ਵਿੱਚ ਆ ਜਾਂਦਾ ਵੀ ਬ੍ਰਹਮਾ ਦਾ ਅੰਡ, ਅੰਡਾ ਸਰਕਲ, ਕਿ ਜਿਹੜਾ ਕ੍ਰੀਏਟਰ ਹੈ ਉਹਨੇ ਜਿੰਨਾ ਘੇਰਾ ਘੇਰਿਆ ਆ, ਉਸ ਘੇਰੇ ਦੇ ਵਿੱਚ ਜਿਹੜੀ ਜਿੰਨੀਆਂ ਵੀ ਪਲੈਨਟਸ ਨੇ, ਜਿੰਨੀ ਵੀ ਸਪੇਸਿਸ ਨੇ, ਬੰਦੇ ਨੇ ਜਾਂ ਜੀਵ ਜੰਤੂ ਨੇ, ਉਹ ਸਾਰੇ ਸਪੇਸ ਨੂੰ ਬ੍ਰਹਿਮੰਡ ਕਹਿੰਦੇ। ਵੀ ਇਹ ਅੰਡੇ ਅੰਡਾ ਆਕਾਰ ਮੰਗਰ ਹੈ ਔਰ ਬ੍ਰਹਮਾ ਦਾ ਹੈ, ਬ੍ਰਹਮ ਯਾਨੀ ਕਿ ਕ੍ਰੀਏਟਰ ਦਾ ਆ, ਅਕਾਲ ਪੁਰਖ ਦਾ, ਔਰ ਇਹਦੇ ਵਿੱਚ ਸਾਰੀ ਸ੍ਰਿਸ਼ਟੀ ਬੱਝੀ ਹੋਈ ਹੈ। ਹੁਣ ਕਹਿੰਦੇ ਸਾਰਿਆਂ ਨੂੰ, ਸਾਇੰਸ ਨੂੰ, ਸਾਨੂੰ ਇਹ ਉਤਸੁਕਤਾ ਰਹਿੰਦੀ ਹੈ ਵੀ ਅਸੀਂ ਇਸ ਆਕਾਰ ਨੂੰ, ਇਸ ਬ੍ਰਹਿਮੰਡ ਨੂੰ ਜਾਣੀਏ, ਇਹਦੀਆਂ ਫੋਟੋਆਂ ਦੇਖੀਏ, ਇਹਨੂੰ ਦੇਖੀਏ ਹੈ ਕੀ ਹੈ, ਕਿੱਥੇ ਤੱਕ ਹੈ, ਇਹਨੂੰ ਮਈਅਰ ਕਰੀਏ। ਇਹਦੇ ਵਿੱਚ ਲਾਈਟ ਵੀ ਆ ਜਾਂਦੀ ਹੈ, ਗ੍ਰੈਵਿਟੀ ਵੀ ਆ ਜਾਂਦੀ, ਸਾਰਾ ਕੁਛ ਜੋ ਆਉਂਦਾ ਪਿਆ ਅਸੀਂ ਇਹਨੂੰ ਬਸ ਆਪਣੇ ਦਿਮਾਗ ਦੇ ਵਿੱਚ, ਬੁੱਧੀ 'ਚ ਪਾ ਲਿਆ। ਬੁੱਧੀ ਸਾਡੀ ਜਿਹੜੀ ਹੈਗੀ ਬਹੁਤ ਛੋਟੀ ਅਤੇ ਬ੍ਰਹਿਮੰਡ ਹੈਗਾ ਬਹੁਤ ਵੱਡਾ, ਅਤੇ ਇਹਦੇ ਜਿਹੜੇ ਮਤਲਬ ਕਾਰਜ ਕਰਦੇ ਆ, ਕਿੱਦਾਂ ਪ੍ਰਣਾਲੀ, ਕਿੱਦਾਂ ਸਿਸਟਮ ਚੱਲਦੇ ਆ, ਇਹ ਬੁੱਧੀ 'ਚ ਨਹੀਂ ਆ ਸਕਦੇ ਕਿਉਂਕਿ ਉਹ ਬਹੁਤ ਵੱਡਾ ਬ੍ਰਹਿਮੰਡ ਹੈ। ਹੁਣ ਨਾ ਹੀ ਇੱਦਾਂ ਖੋਜਿਆ ਜਾ ਸਕਦਾ ਐਂਡ ਤੱਕ ਕਿ ਰੋਕਟ ਚੜਾਉਣਾ ਇੱਥੋਂ, ਮੇਰਾ ਖਿਆਲ 400-500 ਸਾਲ ਲੱਗਣਾ ਆ ਮਾਰਸ ਤੱਕ ਜਾਣ ਲਈ, ਹੈ ਨਾ। ਉਹ ਜਦ ਤੋਂ ਤਾਂ ਵੀ ਪਤਾ ਨਹੀਂ ਇੱਥੇ ਮਗਰੋਂ ਕੀ ਹੋਣਾ ਆ, ਲੀਡਰਾਂ ਨੇ ਲੜ ਲੜ ਕੇ ਪਤਾ ਨਹੀਂ ਖਤਮ ਹੀ ਕਰ ਲੈਣੀ ਹੈ ਧਰਤੀ, ਮਤਲਬ ਕੋਈ ਉਹ ਉੱਥੇ ਤੱਕ ਫਿਜ਼ੀਕਲੀ ਪਹੁੰਚਣਾ ਨਾਮੁਮਕਿਨ ਹੈ ਬ੍ਰਹਿਮੰਡ ਦੇ ਹਰ ਹਿੱਸੇ ਦੇ ਵਿੱਚ। ਪਰ ਆਈ ਥਿੰਕ ਜਿਹੜਾ ਰਿਟਨ ਜਾਂ ਲਿਖਤੀ ਰੂਪ ਦੇ ਵਿੱਚ ਇਹ ਗੱਲਾਂ ਆਈਆਂ, ਕੌਨਸੈਪਟ ਆਇਆ, ਦੇਖੋ ਇੱਕ ਇਸ ਚੀਜ਼ ਨੂੰ ਹਜੇ ਸਾਇੰਸ ਅਕਨੋਲੇਜ ਵੀ ਨਹੀਂ ਕਰ ਰਹੀ, ਸਾਡੇ ਸਾਇੰਟਿਸਟ ਇਸ ਚੀਜ਼ ਨੂੰ ਅਕਨੋਲੇਜ ਨਹੀਂ ਕਰ ਰਹੇ, ਹਜੇ ਵੀ ਉਹ ਰੋਕਟ ਚੜ੍ਹਾ ਚੜ੍ਹਾ ਕੇ ਪਹੁੰਚਣ ਦੀ ਟਰਾਈ ਕਰ ਰਹੇ, ਉਹਨਾਂ ਨੇ ਇਸ ਗੱਲ ਨੂੰ ਹਜੇ ਇਹਦੀ ਮਨੌਤ ਨਹੀਂ ਕੀਤੀ ਵੀ ਸਾਰੇ ਜਿਹੜੇ ਬ੍ਰਹਿਮੰਡ ਹੈ ਉੱਥੇ ਤੱਕ ਪਹੁੰਚਿਆ ਨਹੀਂ ਜਾ ਸਕਦਾ। ਸਟੋਪ ਵੇਸਟਿੰਗ ਟਾਈਮ ਐਂਡ ਐਨਰਜੀ ਐਂਡ ਮਨੀ ਐਂਡ ਐਵਰੀਥਿੰਗ। ਜੇ ਤੁਸੀਂ ਬ੍ਰਹਿਮੰਡ ਨੂੰ ਜਾਣਨਾ ਆ, ਇਹ ਮਸਲਾ ਆ, ਇਹਦਾ ਮਸਲਾ ਭਗਤ ਪੀਪਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤਾ ਆ, ਇਹ ਮਸਲਾ ਆ, ਪਰ ਇਹਦਾ ਹੱਲ ਵੀ ਦਿੱਤਾ ਆ। ਹੱਲ ਕੀ ਹੈ ਕਿ ਜੇ ਬ੍ਰਹਿਮੰਡ ਨੂੰ ਜਾਣਨਾ ਆ ਤਾਂ ਇਸ ਪਿੰਡੇ ਨੂੰ ਜਾਣੋ, ਇਹ ਜਿਹੜੀ ਬੋਡੀ, ਹਿਊਮਨ ਬੋਡੀ ਜਿਹਦੇ ਵਿੱਚੋਂ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਇਹ ਸਾਰੀ ਜਿਹੜੀ ਬੋਡੀ ਹੈ ਇਹ ਇੱਕ ਮਿਨੀਏਚਰ, ਇੱਕ ਛੋਟਾ ਆਕਾਰ ਮਾਡਲ ਹੈ ਇਸ ਬ੍ਰਹਿਮੰਡ ਦਾ। ਸੋ ਅਸੀਂ ਹੀ ਉਹਦਾ, ਬ੍ਰਹਮ ਦਾ ਜਾਂ ਕਰਤੇ ਦਾ ਛੋਟਾ ਰੂਪ ਹੈ, ਉਹ ਵਿਰਾਟ ਰੂਪ ਹੈ, ਅਸੀਂ ਅਣੂਰੂਪ ਹੈ, ਛੋਟਾ ਰੂਪ ਹੈ। ਸੋ ਜੇ ਅਸੀਂ ਆਪਣੇ ਆਪ ਨੂੰ ਹੀ ਸਟੱਡੀ ਕਰ ਲਈਏ ਤਾਂ ਅਸੀਂ ਬ੍ਰਹਿਮੰਡ ਬਾਰੇ ਸਾਰਾ ਕੁਝ ਜਾਣ ਸਕਦੇ ਹਾਂ, ਸਾਰੇ ਭੇਤ ਖੁੱਲ੍ਹਦੇ ਨੇ। ਕਿੰਨਾ ਸੌਖਾ ਤਰੀਕਾ ਹੈ, ਕੋਈ ਰਾਕਟ ਚੜ੍ਹਾਉਣ ਦੀ ਲੋੜ ਨਹੀਂ, ਕੋਈ ਟੈਲੀਸਕੋਪਾਂ ਨਾਲ ਦੇਖਣ ਦੀ ਲੋੜ ਨਹੀਂ, ਸਭ ਕੁਝ ਸਾਡੇ ਅੰਦਰ ਹੈ। ਅਸੀਂ ਤੁਰਦੇ ਫਿਰਦੇ ਜਾਗਦੇ ਉਸ ਅਕਾਲ ਪੁਰਖ ਦੀ ਇਮੇਜ ਦੇ ਵਿੱਚ ਹਾਂ। ਬਾਈਬਲ ਦੇ ਵਿੱਚ ਵੀ ਹੈ ਕਿ ਦਿਸ ਹਿਊਮਨ ਇਜ਼ ਇਨ ਦ ਇਮੇਜ ਆਫ ਗੋਡ, ਜਾਂ ਕਹਿ ਲਓ ਕਿ ਗੋਡ ਨੇ ਬੰਦੇ ਨੂੰ ਆਪਣੀ ਇਮੇਜ ਦੇ ਵਿੱਚ ਬਣਾਇਆ, ਜਿੱਦਾਂ ਦਾ ਉਹ ਸੀ ਉੱਦਾਂ ਦਾ ਹੀ ਬਣਾਇਆ, ਜਿੱਦਾਂ ਦਾ ਉਹ ਚਿਤਵਦਾ ਸੀ। ਸੋ ਅਕਾਲ ਪੁਰਖ ਸਾਡੇ ਹੀ ਅੰਦਰ ਬੈਠ ਕੇ ਇਹ ਤਮਾਸ਼ਾ, ਇਹ ਸਾਰਾ ਕੁਛ ਆਪਣਾ ਖੇਲ ਦੇਖ ਰਿਹਾ। ਸੋ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ, ਅਸੀਂ ਉਹਦੇ ਤੱਕ ਅੰਦਰ ਹੀ ਪਹੁੰਚ ਜਾਈਏ ਤਾਂ ਇਹ ਸਾਰਾ ਬ੍ਰਹਿਮੰਡ ਸਾਨੂੰ ਸਮਝ ਆ ਜਾਏਗਾ। ਸੋ ਕਿਸੇ ਵੀ ਚੀਜ਼ ਨੂੰ ਸਟੱਡੀ ਕਰਨ ਦੇ ਲਈ ਸਾਇੰਸ ਦਾ ਇਹ ਸਿਧਾਂਤ ਰੱਖ ਲਓ, ਲੋ ਰੱਖ ਲਓ ਕਿ ਇੱਕ ਤੁਹਾਨੂੰ ਮਾਡਲ ਚਾਹੀਦਾ ਹੁੰਦਾ, ਉਹਨੂੰ ਸਟੱਡੀ ਕਰਨਾ ਹੈ, ਮਾਡਲ ਬਣਾ ਲੈਣਾ। ਹੁਣ ਮੰਨ ਲਓ ਕਿ ਪਲੈਨੇਟਰੀ ਸਿਸਟਮ ਹੈ, ਸਾਇੰਟਿਸਟ ਨੂੰ ਪਤਾ ਹੋਏਗਾ, ਕੈਲਕੂਲੇਸ਼ਨਾਂ ਕੀਤੀਆਂ ਹੋਣਗੀਆਂ, ਪਰ ਜੇ ਆਮ ਬੰਦੇ ਨੂੰ ਸਮਝਾਉਣਾ ਹੈ ਜਾਂ ਉਹ ਆਪਣੀ ਰੈਫਰੈਂਸ ਵਾਸਤੇ ਵੀ ਨੋਟ ਬਣਾ ਲਏਗਾ, ਉਹਦੇ 'ਤੇ ਉਹ ਪਲੈਨਟ ਦੀ ਫੋਟੋ ਬਣਾ ਲਏਗਾ, ਸਰਕਲ ਬਣਾ ਲਏਗਾ, ਔਰਬਿਟ ਦਾ ਬਣਾ ਲਏਗਾ, ਸੂਰਜ ਦਾ ਬਣਾ ਲਏਗਾ, ਉਹ ਬਣਾ ਲਏਗਾ, ਉਹ ਇੱਕ ਮਾਡਲ ਬਣਾ ਕੇ ਰੱਖ ਲਏਗਾ, ਅਤੇ ਫਿਰ ਲੋਕਾਂ ਨੂੰ ਸਮਝਾਉਣ ਦੇ ਵਾਸਤੇ ਉਹ ਫਿਰ ਛੋਟੇ ਛੋਟੀਆਂ ਘਟਾਉਣੇ ਵਾਂਗਰ ਪਲੈਨਟਸ ਬਣਾਏਗਾ, ਉਹਨਾਂ ਦਾ ਇੱਕ ਮਾਡਲ ਟੇਬਲ 'ਤੇ ਰੱਖ ਲਏਗਾ ਜਾਂ ਕਮਰੇ 'ਚ ਰੱਖ ਲਏਗਾ, ਉੱਥੇ ਫਿਰ ਜਾ ਕੇ ਸਾਇੰਸ ਦੇ ਸਟੂਡੈਂਟ ਉਹਨੂੰ ਮਾਡਲ ਨੂੰ ਦੇਖ ਸਕਣਗੇ। ਸੋ ਸਾਇੰਸ ਦਾ ਸਟੂਡੈਂਟ ਜਿਹੜਾ ਆ ਉਹ ਜ਼ਰੂਰੀ ਨਹੀਂ ਵੀ ਹੁਣ ਰੋਕਟ 'ਤੇ ਚੜ੍ਹ ਕੇ ਉੱਥੇ ਤੱਕ ਜਾਣਾ ਆ, ਉਹ ਜਿਹੜੀ ਸਟੱਡੀ ਕੀਤੀ ਹੋਈ ਆ ਉਹਨੂੰ ਉਸ ਕਮਰੇ ਦੇ ਵਿੱਚ ਮਾਡਲਸ ਦੇ ਰਾਹੀਂ ਉਹ ਸਟੱਡੀ ਕਰ ਸਕਦਾ ਅਤੇ ਉਹਦੇ ਪੈਰਾਮੀਟਰ ਸਟੱਡੀ ਕਰ ਸਕਦਾ ਵੀ ਇਹਨਾਂ ਨੇ ਕੀ ਲਿਖਿਆ, ਉਹਦੇ ਨੋਟਸ ਸਟੱਡੀ ਕਰ ਸਕਦਾ। ਐਵੇਂ ਹੀ ਅਸੀਂ ਆਪਣੇ ਸਰੀਰ ਨੂੰ ਸਟੱਡੀ ਕਰ ਸਕਦੇ ਹਾਂ, ਇਕੱਲਾ ਸਰੀਰ ਹੀ ਨਹੀਂ ਸਾਡੇ ਜਿਹੜੇ ਹੋਰ ਮਨ ਬੁੱਧੀ ਸਾਡੀਆਂ ਸੈਂਸਿਸ ਸਾਡੀ ਮਤ ਇਹ ਵੀ ਸਾਡੇ ਮਤਲਬ ਐਟਰੀਬਿਊਟ ਨੇ ਬੋਡੀ ਦੇ, ਇਹਨਾਂ ਨੂੰ ਸਟੱਡੀ ਕਰਕੇ ਅਸੀਂ ਹਿਡਨ ਚੀਜ਼ਾਂ ਤੱਕ ਵੀ ਪਹੁੰਚ ਸਕਦੇ ਹਾਂ, ਮਤਲਬ ਸ਼ਾਬਦਿਕ ਜਿਹੜੇ ਸ਼ਬਦਾਂ ਦੇ ਰਾਹੀਂ ਇਕੱਲੇ ਐਕਸਪ੍ਰੈਸ ਕੀਤੇ ਜਾ ਸਕਦੇ ਨੇ, ਜਿਨ੍ਹਾਂ ਨੂੰ ਦੇਖਿਆ ਵੀ ਨਹੀਂ ਜਾ ਸਕਦਾ, ਸੁੰਘਿਆ ਵੀ ਨਹੀਂ ਜਾ ਸਕਦਾ, ਸੁਣਿਆ ਵੀ ਨਹੀਂ ਜਾ ਸਕਦਾ। ਸੋ ਸਾਨੂੰ ਇਹ ਹੁਕਮ ਹੈ ਕਿ ਅਸੀਂ ਅੰਦਰ ਖੋਜਣਾ, ਘੱਟ ਹੀ ਖੋਜੋ ਭਾਈ, ਆਪਣੇ ਅੰਦਰ ਖੋਜਣਾ ਹੈ ਅਤੇ ਇੱਥੋਂ ਹੀ ਸਾਨੂੰ ਸਾਰਾ ਕੁਛ ਲੱਭਣਾ ਹੈ। ਸਿੰਪਲ ਬ੍ਰਹਮ ਵਿਚਾਰ ਹੈ, ਇਹ ਇੱਕ ਮਸਲਾ ਆ, ਮਸਲੇ ਦਾ ਹੱਲ ਵੀ ਦਿੱਤਾ ਹੋਇਆ। ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਸਾਇੰਸ ਜਿਹੜਾ ਸਾਇੰਸ ਸਾਇੰਸ ਅਸਲ 'ਚ ਸਾਇੰਸ ਹੈ, ਸਾਇੰਸ 18 ਕਹਿਣ ਕਿਤਾਬਾਂ, ਸਾਇੰਸ ਦਾ ਮਤਲਬ ਹੁੰਦਾ ਭੰਬਲ ਭੂਸਾ ਵੀ ਹੁੰਦਾ ਇੱਕ, ਵੀ ਬੜਾ ਕੰਪਲੈਕਸ ਸਿਸਟਮ ਹੈ। ਅਸਲ 'ਚ ਸਾਇੰਸ ਦਾ ਮਤਲਬ ਹੁੰਦਾ ਕੰਪਲੈਕਸ ਸਿਸਟਮ, ਹਜ਼ਾਰ ਗੁਣਾ ਐਂਪਲੀਫਾਈ, ਸਾਇੰਸ ਦਾ ਮਤਲਬ ਹਜ਼ਾਰ ਹੁੰਦਾ ਅਸਲ 'ਚ, 1000, ਕਿ 1000 ਗੁਣਾ ਇਹ ਐਂਪਲੀਫਾਈ ਹੋਇਆ ਪਿਆ ਸਿਸਟਮ, ਅਤੇ ਇਹ ਸਾਇੰਸ ਹੈ, ਇਹ ਸਮਝ ਨਹੀਂ ਆਉਂਦਾ। ਇੱਥੋਂ ਹੀ ਵਰਡ ਜਿਹੜਾ ਸਾਇੰਸ ਬਣਿਆ ਹੈ, ਇਹਨੂੰ ਸਮਝਣ ਦਾ ਹੀ ਸਾਇੰਸ ਹੈ, ਸਾਇੰਸ 18, ਵੀ ਇਹ ਸਾਇੰਸ ਦੇ ਬਾਰੇ ਜਿਹੜੇ 18 ਵੇਦ ਕਿਤੇਬ ਨੇ, ਸਾਇੰਸ 18 ਕਹਿਣ ਕਿਤੇਬਾਂ, ਉਹ ਕਿਤੇਬਾਂ ਜਿਹੜੀਆਂ ਨੇ ਉਹ, ਅਤੇ ਜਿਹੜੇ 18 ਵੇਦ ਨੇ ਜਾਂ ਪੁਰਾਣ ਨੇ, ਉਹ ਸਾਇੰਸ ਨੂੰ ਹੀ ਡਿਫਾਈਨ ਕਰ ਰਹੇ ਨੇ, ਅਕਾਲ ਪੁਰਖ ਨੂੰ ਨਹੀਂ ਕਰ ਰਹੇ, ਸਾਇੰਸ ਨੂੰ ਜੋ ਅਕਾਲ ਪੁਰਖ ਨੇ ਬਣਾਇਆ ਹੈ। ਅਸਲੂ ਇੱਕ ਧਾਤ, ਅਸਲ ਦੇ ਵਿੱਚ ਇੱਕ ਧਾਤ ਹੈ। ਸੋ ਹੁਣ ਇਹ ਦੇਖਣਾ ਕਿ ਅਸੀਂ ਸਾਇੰਸ ਦੇ ਵਿੱਚ ਪੈਣਾ ਆ ਜਾਂ ਅਸੀਂ ਅੰਦਰ ਖੋਜਣਾ ਜੇ ਸੱਚ ਜਾਣਨਾ ਆ, ਅਤੇ ਇਹਦਾ ਹੱਲ ਦਿੱਤਾ ਹੋਇਆ ਕਿ ਇਹ ਜੋ ਇੱਕ ਧਾਤੂ ਤੱਕ ਪਹੁੰਚਣਾ ਆ, ਇੱਕ ਤੱਕ, ਜੇ ਅਸੀਂ ਸਾਰਾ ਪਰਮ ਤੱਤ ਦੀ ਗੱਲ ਕਰਨੀ ਆ ਤਾਂ ਉਹ ਆਪਣੇ ਅੰਦਰ ਖੋਜ ਕੇ, ਪੀਪਾ ਪ੍ਰਣਵੇ ਪਰਮ ਤੱਤ ਹੈ ਸਤਿਗੁਰ ਹੋਏ ਲਿਖਾਵੇ, ਹੱਲ ਵੀ ਦਿੱਤਾ ਹੈ ਵੀ ਜਿਹੜਾ ਬ੍ਰਹਿਮੰਡ ਦੇ ਵਿੱਚ ਉਹ ਪਿੰਡ ਦੇ ਵਿੱਚ ਜਿਹੜਾ ਖੋਜ ਲਊਗਾ ਪਾ ਲਊਗਾ, ਜਿਹੜਾ ਪਰਮ ਤੱਤ ਦੇ ਪਿੱਛੇ ਜਾਏਗਾ ਉਹੀ ਖੋਜ ਪਾਏਗਾ ਸਤਿਗੁਰੂ ਦੀ ਕਿਰਪਾ ਦੇ ਨਾਲ, ਉਹ ਵੀ ਕਿਰਪਾ ਹੋਏਗੀ ਤਾਂ ਖੋਜੇਗਾ। ਪਰ ਪਤਾ ਤਾਂ ਹੋਣਾ ਚਾਹੀਦਾ ਕਿ ਪਰਮ ਤੱਤ, ਪਰਮ ਦਾ ਮਤਲਬ ਹੁੰਦਾ ਪਰਮਾਨੈਂਟ, ਇੰਗਲਿਸ਼ ਦਾ ਅੱਖਰ ਪਰਮ ਜਿਹੜਾ ਆ ਉਹ ਸਾਡਾ ਹੀ ਪਰਮ ਹੈ, ਅਸਲੀ ਪਰਮਾਨੈਂਟ ਪਰਮ ਤੱਤ, ਅਸਲੂ ਧਾਤ। ਸੋ ਇਹ ਵਿਚਾਰ ਜਿਹੜਾ ਆ ਬ੍ਰਹਿਮੰਡ ਦਾ, ਪਿੰਡ ਦਾ, ਇਹ ਬੜਾ ਉੱਤਮ ਅਤੇ ਬੜਾ ਡੀਪ ਹੈ, ਹਜੇ ਤੱਕ ਬਹੁਤਾ ਟੱਚ ਨਹੀਂ ਕੀਤਾ ਵੈਸਟ ਨੇ ਇਹਨੂੰ। ਹੁਣ ਬੋਡੀ 'ਚ ਦੇਖੋ ਤੁਸੀਂ ਕੈਮਰੇ ਆ, ਬਾਹਰ ਅੱਖਾਂ ਕੈਮਰੇ ਆ, ਇਹਦੀ ਕਾਪੀ ਕੀਤੀ ਜਾ ਰਹੀ ਆ, ਜੋ ਸਾਡੀਆਂ ਅੱਖਾਂ ਦੇਖਣਾ ਚਾਹੁੰਦੀਆਂ ਨੇ ਅਸਲ 'ਚ ਕੈਮਰਿਆਂ ਨੂੰ ਉੱਧਰ ਨੂੰ ਹੀ ਲੈ ਕੇ ਜਾਇਆ ਜਾ ਰਿਹਾ। ਸੈਂਸਰ ਨੇ, ਸਮੈਲ ਸੈਂਸਰ ਬਣ ਰਹੇ ਨੇ, ਠੀਕ ਹੈ, ਪ੍ਰੈਸ਼ਰ ਸੈਂਸਰ ਬਣ ਰਹੇ, ਜਿਹੜੇ ਸਾਡੀ ਉਂਗਲੀਆਂ ਦੇ ਵਿੱਚ ਪ੍ਰੈਸ਼ਰ ਨੋਟ ਕਰਦੇ ਆ, ਉਹ ਇੱਥੋਂ ਸਟੱਡੀ ਹੋ ਰਿਹਾ। ਜਿਹੜੇ ਲੀਵਰ ਹੈ ਉਂਗਲੀਆਂ ਦੇ, ਇਹਨਾਂ ਨੂੰ ਸਟੱਡੀ ਕਰ ਕਰਕੇ ਰੋਬੋਟਸ ਇੱਦਾਂ ਦੇ ਬਣਾਏ ਜਾ ਰਹੇ ਨੇ, ਬੰਦੇ ਨੂੰ ਕਾਪੀ ਕੀਤਾ ਜਾ ਰਿਹਾ ਸਾਇੰਸ ਵੱਲੋਂ। ਸੋ ਇਹ ਇਹ ਸਟੱਡੀ ਕਰਕੇ ਵੀ ਹੱਥ ਕਿੱਦਾਂ ਹਿਲਦਾ ਆ, ਇਹਦੇ ਮਕੈਨੀਕਲੀ ਕਿੱਦਾਂ ਕੀਤਾ ਜਾ ਸਕਦਾ ਆ, ਉਹ ਹੱਥ ਨੂੰ ਖੋਜਦੇ ਨੇ ਪਹਿਲਾਂ, ਇਹ ਸਟੱਡੀ ਕਰਦੇ ਨੇ ਮੂਵਮੈਂਟਸ ਦੀ, ਜੁਆਇੰਟਸ ਦੀ, ਅਤੇ ਉਹ ਫਿਰ ਰੋਬੋਟਿਕਸ ਦੇ ਵਿੱਚ ਲੈ ਕੇ ਆਉਂਦੇ ਨੇ। ਸੋ ਮਾਡਲ ਕਿਹੜੀ ਆ? ਮਾਡਲ ਆਪਣੀ ਬੋਡੀ ਆ। ਸੋ ਇੱਥੇ ਇਸ ਬੋਡੀ ਨੂੰ ਅਸੀਂ ਜੇ ਇਸ ਲਹਿਜੇ ਨਾਲ ਖੋਜਾਂਗੇ, ਉਸ ਲਹਿਜੇ ਨਾਲ ਇਹਦੇ 'ਚੋਂ ਉਹ ਤੱਤ ਨਿਕਲ ਆਏਗਾ। ਪਰ ਭਗਤ ਪੀਪਾ ਜੀ ਕਹਿੰਦੇ ਨੇ ਕਿ ਪਰਮ ਤੱਤ ਦੀ ਖੋਜ ਕਰਨੀ ਹੈ ਇਸ ਮਾਡਲ ਦੇ ਵਿੱਚੋਂ, ਤਾਂ ਫਾਇਦਾ ਆ। ਪਹਿਲਾਂ ਤਾਂ ਮੰਨਣਾ ਜ਼ਰੂਰੀ ਹੈ ਕਿ ਪਿੰਡਾ ਜਿਹੜਾ ਬ੍ਰਹਿਮੰਡ ਦਾ ਇੱਕ ਮਿਨੀਏਚਰ ਮਾਡਲ ਹੈ, ਅਤੇ ਦੂਜਾ ਜਿਹੜਾ ਸਾਡਾ ਖੋਜ ਦਾ ਵਿਸ਼ਾ ਕੀ ਹੋਣਾ ਚਾਹੀਦਾ। ਖੋਜ ਦਾ ਵਿਸ਼ਾ ਪਰਮ ਤੱਤ, ਅਸਲੂ ਤੱਤ, ਵੀ ਇਹ ਬਣਿਆ ਕਿੱਥੋਂ, ਕਰਤੇ ਤੱਕ ਪਹੁੰਚਣ ਦਾ। ਸੋ ਇਹ ਸੀ ਵਿਚਾਰ ਅੱਜ ਦਾ। ਉਮੀਦ ਰੱਖਦੇ ਹਾਂ ਕਿ ਤੁਹਾਡੀਆਂ ਆਸਾਂ ਉਮੀਦਾਂ 'ਤੇ ਖਰੇ ਉਤਰੇ ਹੋਵਾਂਗੇ, ਅਤੇ ਜਿਸ ਲਹਿਜੇ ਨਾਲ ਜਿੰਨਾ ਕੁ ਮੈਨੂੰ ਨੌਲੇਜ ਆ, ਮੈਂ ਅਨੁਭਵ ਕੀਤਾ, ਉਸ ਦੇ ਨਾਲ ਐਕਸਪਲੇਨ ਕਰ ਸਕਿਆ ਹੋਵਾਂਗਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁੜ ਰਹੇ ਨੇ। ਅਤੇ ਜੀ ਆਇਆਂ ਨੂੰ ਅੱਜ ਅਮਰੀਕ ਭਾਅ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਅਤੇ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਅਤੇ ਨਾਲ ਨਾਲ ਕੋਸ਼ਿਸ਼ ਹੈ ਸਾਡੀ ਕਿ ਚਾਹਲ ਸਾਹਿਬ ਨੂੰ ਵੀ ਲੈ ਕੇ ਆਈਏ। ਸੁਖਵਿੰਦਰ ਸੋਹੰਤ ਭਾਅ ਜੀ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹਨਾਂ ਦਾ ਸਵਾਗਤ ਹੈ। ਤਾਂ ਵੀਡੀਓ ਕੁਛ ਹੋਰ ਆਏ ਨੇ, ਨਗਿੰਦਰ ਨਮਾਣਾ ਉਹਨਾਂ ਨੇ ਵੀ ਵੀਡੀਓ ਭੇਜਿਆ, ਅਤੇ ਮੈਂ ਹੁਣ ਲੋਡ ਕਰ ਰਿਹਾ, ਉਹ ਵੀਡੀਓ ਸੇਵ ਕਰ ਰਿਹਾ, ਅਤੇ ਇਹਦੇ ਬਾਰੇ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਅਮਰੀਕ ਭਾਅ ਜੀ ਨੂੰ ਆ ਲੈਣ ਦਿਓ। ਅਤੇ ਅਰਵਿੰਦਰ ਸਿੰਘ ਸਿਡਨੀ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇਹਨਾਂ ਨੇ ਵੀ ਇੱਕ ਇਮੇਜ ਭੇਜੀ ਹੈ, ਫੋਟੋ ਭੇਜੀ ਹੈ, ਅਤੇ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ। ਮੈਂ ਅਕਸਰ ਸਾਰਿਆਂ ਨੂੰ ਕਹਿੰਦਾ ਹੁੰਦਾ ਕਿ ਕੋਈ ਨਾ ਕੋਈ ਤਸਵੀਰ ਜਿਹੜੀ ਹੈ ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਆ ਕਰੋ, ਤਾਂ ਕਿ ਅਸੀਂ ਸਾਰਿਆਂ ਨਾਲ ਸ਼ੇਅਰ ਕਰ ਸਕੀਏ। ਇਹਦਾ ਫਾਇਦਾ ਇਹ ਹੈ ਕਿ ਅਸੀਂ ਜਦੋਂ ਆਪਣੇ ਕੈਮਰਿਆਂ ਦੀ ਸਹੀ ਵਰਤੋਂ ਕਰਦੇ ਹਾਂ ਤਾਂ ਸ਼ੇਅਰਿੰਗ ਕਰਦੇ ਹਾਂ, ਨੌਲੇਜ ਵੀ ਸ਼ੇਅਰ ਹੁੰਦੀ ਆ, ਵਲਵਲੇ ਵੀ ਸ਼ੇਅਰ ਹੁੰਦੇ ਆ, ਵਿਚਾਰ ਵੀ ਸ਼ੇਅਰ ਹੁੰਦੇ ਆ। ਅਤੇ ਇਹ ਤਸਵੀਰ ਰਣਜੋਤ ਸਿੰਘ ਹੁਣਾਂ ਨੇ ਖਿੱਚੀ ਆ ਫੁੱਟਬਾਲ ਦੀ ਪ੍ਰੈਕਟਿਸ ਦੇ ਦੌਰਾਨ, ਬੱਚਿਆਂ ਦਾ ਮੈਚ ਹੈ ਅਤੇ ਮੈਂ ਪ੍ਰੋਗਰਾਮ ਇੰਜੋਏ ਕਰ ਰਿਹਾ ਜੀ। ਬਹੁਤ ਸਾਰੇ ਜਿਹੜੇ ਪੇਰੈਂਟਸ ਹੈ ਯੰਗ ਹੁਣ ਜਿਨ੍ਹਾਂ ਦੇ ਬੱਚੇ ਪਲ ਰਹੇ ਨੇ, ਸਕੂਲਾਂ ਜਾ ਰਹੇ ਨੇ, ਅਤੇ ਉਹਨਾਂ ਦਾ ਸ਼ਨਿਚਰਵਾਰ ਗਰਾਊਂਡਾਂ 'ਚ ਹੀ ਲੰਘਦਾ ਹੈ ਮੋਸਟਲੀ, ਅਤੇ ਖਾਸ ਕਰਕੇ ਮਤਲਬ ਇੱਕ ਪੇਰੈਂਟ ਤਾਂ ਡੈਫੀਨੇਟਲੀ ਜਾਂਦਾ ਹੈ, ਜੇ ਗ੍ਰੈਂਡ ਪੇਰੈਂਟਸ ਹੈ ਤਾਂ ਉਹ ਵੀ ਮਤਲਬ ਜਾਂਦੇ ਨੇ। ਤਾਂ ਚਲੋ ਆਪਾਂ ਅੱਗੇ ਵੱਧਦੇ ਹਾਂ, ਅਤੇ ਸਾਡੇ ਨਾਲ ਪਰਮਜੀਤ ਸਿੰਘ ਰੂਪਰਾ ਭਾਅ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਜਸਵੰਤ ਜੀ ਸਾਡੇ ਨਾਲ ਜੁੜੇ ਨੇ ਬੁਲਗੁਲਗੇ ਤੋਂ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਅਤੇ ਮੈਸੇਜ 'ਚ ਉਹਨਾਂ ਨੇ ਫੋਟੋ ਦੇ ਰਾਹੀਂ ਭੇਜਿਆ, ਕਹਿੰਦੇ ਪੋਜ਼ਿਟਿਵ ਥਿੰਕਿੰਗ ਇਜ਼ ਨੋਟ ਓਨਲੀ ਅਬਾਊਟ ਐਕਸਪੈਕਟਿੰਗ ਦ ਬੈਸਟ ਟੂ ਹੈਪਨ, ਬਟ ਇਟਸ ਆਲਸੋ ਅਬਾਊਟ ਐਕਸੈਪਟਿੰਗ ਵਟ ਐਵਰ ਹੈਪਨ ਇਜ਼ ਫੋਰ ਦ ਬੈਸਟ। ਗੁੱਡ ਮਾਰਨਿੰਗ, ਬਹੁਤ ਸੋਹਣਾ ਮੈਸੇਜ ਹੈ ਜੀ, ਧੰਨਵਾਦ ਤੁਹਾਡਾ। ਅਤੇ ਫੇਸਬੁੱਕ ਯੂਟਿਊਬ ਦੇ ਰਾਹੀਂ ਮਿੱਤਰ ਪਿਆਰੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਭੁਪਿੰਦਰ ਸਿੰਘ ਆ ਗਏ ਨੇ ਐਡਲੇਡ ਵਾਲੇ ਜੀ ਆਇਆਂ ਨੂੰ, ਅਤੇ ਕੈਨਬਰਾ ਤੋਂ ਪਰਮਿੰਦਰਜੀਤ ਸਿੰਘ ਭੱਟੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਅਤੇ ਸਾਡੇ ਬੜੇ ਹੀ ਸਤਿਕਾਰਿਤ ਕਮਲ ਭਗਤ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜਲੰਧਰ ਤੋਂ, ਅਤੇ ਇਹ ਇਹਨਾਂ ਦਾ ਵਰਲਡ ਰਿਕਾਰਡ ਹੈ ਰੇਡੀਓ ਲਿਸਨਰ ਦਾ। ਇਹ ਸਾਰਿਆਂ ਨੂੰ ਵੱਧ ਚਿੱਠੀਆਂ ਆਕਾਸ਼ਵਾਣੀ ਦੂਰਦਰਸ਼ਨ ਨੂੰ ਇਹ ਪਾਉਂਦੇ ਆ, ਸਾਰੇ ਰੇਡੀਓ ਸੁਣਦੇ ਆ, ਇਹਨਾਂ ਕੋਲ ਬੜੀਆਂ ਕਲੈਕਸ਼ਨਸ ਪਈਆਂ ਨੇ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਬੜੇ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਧਰਮਜੀਤ ਸਿੰਘ ਮਲਡੂਰਾ ਵਾਲਿਓ, ਕੀ ਹਾਲ ਹੈ, ਠੀਕ ਠਾਕ ਹੋ? ਹਰਪ੍ਰੀਤ ਸਿੰਘ ਜੀ ਵੀ ਜੁੜ ਗਏ ਨੇ ਸਿਡਨੀ ਤੋਂ, ਗੁਰਫਤਿਹ ਜੀ ਪਿਆਰਿਓ, ਅਤੇ ਕੁਲਦੀਪ ਸਿੰਘ ਬੱਲ, ਕਿਆ ਬਾਤ ਹੈ, ਬਹੁਤ ਸੋਹਣੀ ਤਸਵੀਰ ਲਾਈ ਹੋਈ ਹੈ ਜੀ ਆਇਆਂ ਨੂੰ। ਭੁਪਿੰਦਰ ਪਾਲ ਸਿੰਘ ਲਾਂਬਾ ਜੀ, ਬੜੀ ਦੇਰ ਬਾਅਦ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋ, ਗੁੱਡ ਐਕਸਪਲੇਨੇਸ਼ਨ ਆਫ ਬ੍ਰਹਮੰਡ ਥਰੂ ਗੁਰਬਾਣੀ, ਬਹੁਤ ਬਹੁਤ ਧੰਨਵਾਦ। ਦੇਖੋ ਮੈਂ ਇਹੀ ਕਹਿਣਾ ਚਾਹਾਂਗਾ, ਗੁਰਬਾਣੀ ਜਿਹੜੀ ਹੈ ਬ੍ਰਹਮ ਵਿਚਾਰ ਹੈ, ਇਹ ਗੀਤ ਨਹੀਂ ਹੈਗੇ ਮੋਸਟਲੀ, ਇਹ ਇਕੱਲਾ ਕੀਰਤਨ ਕਰਨ ਨੂੰ ਨਹੀਂ ਵੀ ਕੀਰਤਨ ਕੀਤਾ ਅਤੇ ਚਲੇ ਗਏ ਘਰ ਨੂੰ, ਅਸਲ 'ਚ ਇਹ ਨੌਲੇਜ ਹੈ, ਗਿਆਨ ਹੈ ਸਾਡੇ ਵਾਸਤੇ, ਸਾਡੇ ਅੰਦਰ ਬਿਠਾਉਣ ਵਾਸਤੇ। ਸਾਡੇ ਸਤਿਕਾਰਤ ਭੁਪਿੰਦਰ ਸਿੰਘ ਧਾਲੀਵਾਲ ਜੀ ਬਹੁਤ ਸ਼ਾਨਦਾਰ, ਕਹਿੰਦੇ ਅੱਜ ਦੇ ਵਿਚਾਰ ਦੀ ਵਿਆਖਿਆ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਅਤੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਵੱਡੇ ਤੜਕੇ ਉੱਠ ਕੇ ਸਾਡੇ ਨਾਲ ਜੁੜੇ ਹੋਏ ਨੇ, ਪੰਜਾਬ ਪਹੁੰਚੇ ਹੋਏ ਨੇ, ਸਵਾਗਤ ਹੈ ਜੀ ਜੀ ਆਇਆਂ ਨੂੰ। ਰੁਪਿੰਦਰ ਸਿੰਘ ਗਿੱਲ, ਗੁੱਡ ਮਾਰਨਿੰਗ ਬਾਈ ਜੀ, ਕੀ ਹਾਲ ਹੈ, ਠੀਕ ਹੋ? ਕੁਲਵਿੰਦਰ ਸਿੰਘ ਜੀ ਜੁੜੇ ਨੇ ਮੁਕਤਸਰ ਵਾਲੇ ਜੀ ਆਇਆਂ ਨੂੰ। ਅੰਮ੍ਰਿਤਪਾਲ ਸਿੰਘ ਮਨਹਾਸ ਫਤਿਹ ਬੁਲਾ ਰਹੇ ਨੇ ਸਭ ਨੂੰ। ਅਤੇ ਹਰਮੀਤ ਸਿੰਘ ਸਾਡੇ ਬਾਈ ਜੀ ਬਲਬੁਲਗੇ ਤੋਂ ਕਹਿੰਦੇ ਵੈਲ ਐਕਸਪਲੇਨਡ, ਥੈਂਕ ਯੂ ਸੋ ਮੱਚ, ਬਹੁਤ ਬਹੁਤ ਧੰਨਵਾਦ ਜੀ, ਜੀ ਆਇਆਂ ਨੂੰ, ਅਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਲਵੰਤ ਸਾਡੇ ਨਾਲ ਸੰਧੂ ਸਾਹਿਬ ਜੁੜੇ ਨੇ ਵਿਟ ਸੰਡੇ ਤੋਂ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਅਤੇ ਮੈਂ ਇੱਕ ਵੀਡੀਓ ਤੁਹਾਡੇ ਨਾਲ ਸਾਂਝਾ ਕਰਨਾ, ਪਰ ਵੀਡੀਓ ਨਹੀਂ, ਮੈਨੂੰ ਵਿਜੇ ਵਰਦੀ ਜੀ, ਮੈਂ ਤੁਹਾਡਾ ਵੀਡੀਓ ਸਾਂਝਾ ਕਰਨਾ ਹੈ, ਪਰ ਪਹਿਲਾਂ ਮੈਂ ਅਮਰੀਕ ਭਾਅ ਜੀ ਨੂੰ ਪ੍ਰੋਗਰਾਮ 'ਚ ਲੈ ਲਵਾਂ, ਉਹ ਵੀ ਹੁਣ ਬੜੇ ਤਿਆਰ ਹੋ ਕੇ ਬੈਠੇ ਨੇ, ਸਵੇਰ ਦੇ ਡੰਡ ਬੈਠਕਾਂ ਮਾਰ ਰਹੇ ਹੋਣਗੇ, ਵੇਟ ਲਿਫਟਿੰਗ ਕਰ ਰਹੇ ਹੋਣਗੇ ਕਿ ਮੈਂ ਪ੍ਰੋਗਰਾਮ ਕਰਨਾ ਹੈ ਅੱਜ। ਚਲੋ ਦੇਖਦੇ ਹਾਂ ਅੱਜ ਕਿਸ ਰੂਪ ਦੇ ਵਿੱਚ ਪ੍ਰਗਟ ਹੁੰਦੇ ਆ ਪ੍ਰੋਗਰਾਮ 'ਚ। ਅਤੇ ਭਾਅ ਜੀ ਸਤਿ ਸ਼੍ਰੀ ਅਕਾਲ, ਗੁੱਡ
ਸਤਿ ਸ਼੍ਰੀ
ਮਾਰਨਿੰਗ।
ਅਕਾਲ ਅਮਨ, ਸਤਿ ਸ਼੍ਰੀ ਅਕਾਲ ਸਾਰੇ ਹਰਮਨ ਡੇਅਰੀ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਸਾਨੂੰ ਸੁਣ ਰਹੇ ਆ ਤੇ ਖੁਸ਼ੀਆਂ ਗੇੜੇ ਮਾਣ ਰਹੇ ਆ ਤੇ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਨੂੰ ਵੀ ਉਹ ਇੰਜੋਏ ਕਰ ਰਹੇ ਹੋਣਗੇ, ਚਾਹੇ ਸ਼ਾਮ ਹੋਵੇ, ਚਾਹੇ ਦੁਪਹਿਰ ਹੋਵੇ, ਚਾਹੇ ਸਵੇਰਾ ਹੋਵੇ, ਕਿਉਂਕਿ ਦੁਨੀਆ ਦੇ ਹਰ ਦੇਸ਼ ਦੇ ਵਿੱਚ ਕਿਤੇ ਸਵੇਰ ਆ, ਕਿਤੇ ਤਰਕਾਲਾਂ ਪਈਆਂ ਆ, ਕਿਤੇ ਲੋਢਾ ਵੇਲਾ ਆ, ਕਿਤੇ ਸ਼ਾਹ ਵੇਲਾ ਆ, ਚਲੋ ਉਹ ਸੁੱਖ ਸਾਂਦੀ ਹੋਣਗੇ ਅਤੇ ਇਹ ਪ੍ਰੋਗਰਾਮ ਸਾਡਾ ਦੇਖ ਰਹੇ ਹੋਣਗੇ ਇਸ ਵੇਲੇ। ਅਮਦੀਪ, ਅੱਜ ਮੈਨੂੰ ਨਾ ਜਾਗ ਨਹੀਂ ਆਈ, ਤੁਸੀਂ ਕਿਹਾ ਵੀ ਡੰਡ ਬੈਠਕਾਂ ਮਾਰ ਕੇ ਬੈਠੇ ਹੋਣੇ ਆ,
ਅੱਛਾ।
ਮੈਨੂੰ ਤਾਂ ਅੱਜ 7:30 ਵਜੇ ਮੈਂ ਉੱਠਿਆ ਨੀਂਦ ਤੋਂ, ਕੱਲ੍ਹ ਵੀ ਇਹੀ ਵਰਤਾਰਾ ਹੋਇਆ ਸੀ, ਕੱਲ੍ਹ ਵੀ ਮੈਂ 7:30 ਵਜੇ ਉੱਠਿਆ, ਨੀਂਦ ਬਹੁਤ ਆਈ ਰਾਤ ਨੂੰ
ਨਹੀਂ, ਇਹ
ਤੇ
ਕਿਤੇ
ਅੱਜ ਵੀ ਰਾਤ
ਕਿਤੇ
ਨੂੰ ਨੀਂਦ ਬਹੁਤ ਆਈ।
ਕਿਤੇ ਘੋੜੇ ਵੇਚ ਕੇ ਤਾਂ ਨਹੀਂ ਸੀ ਸੌਂ ਗਏ ਜਿਹੜੀ ਜਾਗ
ਮੈਨੂੰ
ਗਈ?
ਲੱਗਦਾ ਘੋੜੇ ਵੇਚ ਕੇ ਸੌਣ ਵਾਲੀ ਗੱਲ ਹੋ ਗਈ ਆ, ਇੱਕ ਘਟਨਾ ਹੋਈ ਸ਼ੁੱਕਰਵਾਰ
ਭਾਜੀ ਇੱਕ ਇੱਕ
ਸ਼ਾਮ
ਮਿੰਟ
ਨੂੰ।
ਇੱਕ ਮਿੰਟ, ਮੈਂ ਇੱਦਾਂ ਕਹਿੰਦਾ ਹੈ ਕਿ ਕਈਆਂ ਨੂੰ ਨੀਂਦ ਨਹੀਂ ਆਉਂਦੀ, ਗੋਲੀਆਂ ਖਾਣੀਆਂ ਪੈਂਦੀਆਂ, ਤੁਸੀਂ ਕਿਤੇ ਹੁਣ ਇਹ ਤਾਂ ਨਹੀਂ ਕਹਿਣਾ ਚਾਹੁੰਦੇ ਕਿ ਮੈਨੂੰ ਕੋਈ ਗੋਲੀਆਂ ਗਾਲੀਆਂ ਦੱਸੋ, ਮੈਨੂੰ ਨੀਂਦ ਬਹੁਤ ਆਉਂਦੀ ਹੈ?
ਅਮਨਦੀਪ ਜਿੱਦਾਂ ਆ ਰਹੀ ਆ, ਮੈਨੂੰ ਉਮੀਦ ਆ ਵੀ
ਡਾਕਟਰ ਦੇਖਣਾ
ਗੋਲੀਆਂ
ਪਊਗਾ।
ਲੈਣੀਆਂ ਹੀ ਪੈਣੀਆਂ ਤੇ ਇਹ ਪਤਾ ਅਮਨਦੀਪ ਹਿਊਮਨ ਬਿਹੇਵੀਅਰ ਆ,
ਅੱਛਾ।
ਕਈਆਂ ਦੀਆਂ ਗੱਲਾਂ ਨੀਂਦ ਅੜਾ ਦਿੰਦੀਆਂ, ਕਈਆਂ ਦੀਆਂ ਗੱਲਾਂ ਜੇ ਸੂਦਿੰਗ ਹੁੰਦੀਆਂ ਉਹ ਤੁਹਾਡੀ ਨੀਂਦ ਵਧਾ ਦਿੰਦੀਆਂ।
ਅੱਛਾ
ਮੇਰੇ ਨਾਲ ਵੀ ਇੱਦਾਂ ਇੱਕ ਵਾਕਿਆ ਹੋਇਆ,
ਅੱਛਾ
ਸ਼ੁੱਕਰਵਾਰ ਨੂੰ ਮੈਂ ਮੇਰੀ ਕਾਰ ਦੀ ਪਿੰਕ ਸਲਿੱਪ ਡਿਊ ਸੀ, 5 ਸਾਲ ਪੁਰਾਣੀ ਕਾਰ ਹੋ ਗਈ, ਹੁਣ ਪਿੰਕ ਸਲਿੱਪ ਲੈਣੀ ਪੈਂਦੀ ਹੈ ਜੇ ਤੁਸੀਂ ਉਹ
ਹਾਂ।
ਰੈਜੋ ਦੁਬਾਰਾ ਉਹਨੂੰ ਕਰਾਉਣੀ ਆ, ਤੇ ਮੈਂ ਵੀ ਸਮੇਂ ਦਾ ਫਾਇਦਾ ਉਠਾਉਂਦਾ ਹੋਇਆ ਸਿੱਧਾ ਹੀ ਆਪਣੇ ਕੰਮ ਤੋਂ ਚਲਾ ਗਿਆ ਵਰਕਸ਼ਾਪ ਜਿੱਥੇ ਮੈਂ ਪਿੰਕ ਸਲਿੱਪ ਲੈਣੀ ਸੀ। ਪਹਿਲਾਂ ਤਾਂ ਮੈਂ ਧਾਰ ਕੇ ਗਿਆ ਸੀ ਕਿ ਸਰਦਾਰ ਜੀ ਆ ਉਹ ਬਹੁਤ ਚੰਗੇ ਆ, ਗਿਆਨੀ ਆ, ਹਮੇਸ਼ਾ ਗੁਰਬਾਣੀ ਦਾ ਉੱਥੇ ਕੀਰਤਨ ਹੁੰਦਾ ਹੀ ਰਹਿੰਦਾ ਵਰਕਸ਼ਾਪ ਦੇ ਵਿੱਚ, ਉਹਨੇ ਟੇਪ ਲਾਈ ਹੁੰਦੀ ਆ ਜਾਂ ਆਨਲਾਈਨ ਜਿੱਦਾਂ ਵੀ ਆ, ਉਹ ਗੁਰਬਾਣੀ ਦਾ ਕੀਰਤਨ ਉੱਥੇ ਹੁੰਦਾ ਹੀ ਰਹਿੰਦਾ ਹਮੇਸ਼ਾ, ਤਾਂ ਗਿਆਨੀ ਆ, ਗੁਰਮੁਖ ਆ। ਤੇ ਉਹ ਮੈਂ ਧਾਰ ਕੇ ਗਿਆ ਸੀ ਕਿ ਅੱਜ ਨਾ ਉਹਨਾਂ ਕੋਲ ਜੇ ਮੈਨੂੰ ਚਾਹ ਪੁੱਛੀ ਤਾਂ ਮੈਂ ਕਹਿਣਾ ਬਣਾਓ ਪੀ ਲੈਣੀ ਆ। ਜਿੱਦਾਂ ਹੀ ਮੈਂ ਵਰਕਸ਼ਾਪ 'ਚ ਐਂਟਰ ਹੋਇਆ ਉਹਨਾਂ ਨੇ ਕਿਹਾ ਵੀ ਆ ਵੇ ਅਮਰੀਕ ਸਿੰਘ ਕਿੱਦਾਂ ਤੇਰਾ ਹਾਲ ਚਾਲ, ਤੂੰ ਕਿੱਦਾਂ ਆਇਆ, ਬੜੀ ਦੇਰ ਬਾਅਦ ਆਇਆ,
ਅੱਛਾ
ਇੱਕ ਤਾਂ ਨਵੀਆਂ ਕਾਰਾਂ ਤੁਸੀਂ ਲੈ ਲਈਆਂ, ਨਵੀਆਂ ਕਾਰਾਂ ਦੀ ਰਿਪੇਅਰ ਬਹੁਤ ਘੱਟ ਹੁੰਦੀ, ਮੈਂ ਕੱਟੇ ਆਨੇ ਆ, ਜੀ ਹੁਣ 5 ਸਾਲ ਬਾਅਦ ਆਏ
ਪੰਜ ਸਾਲ
ਪਿੰਕ
ਬਾਅਦ
ਸਲਿੱਪ
ਦਰਸ਼ਨ
ਲੈਣੀ ਆ।
ਹੋਏ ਨੇ।
ਦਰਸ਼ਨ ਤਾਂ ਪਹਿਲਾਂ ਵੀ ਹੋਏ ਸੀ, ਖੋ ਰਿਹਾ ਉਹ ਪੁਰਾਣੀ ਉਹ ਲੈ ਕੇ ਗਏ ਸੀ, ਤਾਂ ਮੈਂ ਕਿਹਾ ਜੀ, ਕਹਿੰਦੇ ਵੀ ਚਾਹ ਪੀਣੀ ਆ, ਮੈਂ ਕਿਹਾ ਜੀ ਪੀ ਲਵਾਂਗੇ ਕੋਈ ਗੱਲ ਹੀ ਨਹੀਂ ਹੈ,
ਮੈਂ ਤਾਂ
ਚਾਹ ਤਾਂ
ਧਾਰ ਕੇ
ਪੀਣੀ,
ਆਇਆ,
ਮੈਂ ਬਸ
ਮੈਂ ਤਾਂ
ਗਿਆ
ਧਾਰ ਕੇ
ਸੀਗਾ,
ਆਇਆ।
ਧਾਰ ਕੇ ਆਇਆ, ਮਨ ਦੇ ਵਿੱਚ ਤਮੰਨਾ ਆ, ਕਹਿੰਦੇ ਵੀ ਚਾਹ ਪੀਣੀ ਕਿ ਕੌਫੀ, ਮੈਂ ਕਿਹਾ ਵੀ ਹੁਣ ਇਹ ਆਪਸ਼ਨ ਵੀ ਆ ਗਈ ਹੈ, ਕੌਫੀ ਕਹਿ ਦਿਓ, ਕੌਫੀ, ਮੈਂ ਕਿਹਾ ਕੌਫੀ ਪੀਣੀ ਹੈ, ਫਿਰ ਕਹਿੰਦੇ ਬਲੈਕ ਪੀਣੀ ਕਿ ਚਿੱਟੀ, ਕਿ ਕਿੱਦਾਂ ਦੀ, ਮੈਂ ਕਿਹਾ ਚਿੱਟੀ ਬਣਾ ਦਿਓ, ਉਹ 'ਚ ਸ਼ੂਗਰ ਨਾ ਪਾਇਓ, ਕੱਪ 'ਚ ਦੇ ਦਿਓ, ਤੇ ਫਿਰ ਮੈਂ ਕਿਹਾ ਜਿੰਨੀ ਗੱਲਾਂ ਇਹਨੇ ਪੁੱਛੀਆਂ ਪਹਿਲਾਂ ਹੀ ਮੈਂ ਹੀ ਦੱਸ ਦਿੰਦਾ, ਤੇ ਉਹਨੇ ਫਿਰ ਬਣਾ ਕੇ ਦਿੱਤੀ ਕੌਫੀ, ਕਾਫੀ ਪੀਤੀ, ਤੇ ਮੈਂ ਕਿਹਾ ਜੀ, ਕਹਿੰਦੇ ਕਿੱਦਾਂ ਤੁਸੀਂ ਆਏ ਆ, ਮੈਂ ਕਿਹਾ ਮੈਂ ਤਾਂ ਆਇਆ ਪਿੰਕ ਸਲਿੱਪ ਲੈਣੀ ਹੈ ਗੱਡੀ ਦੀ, ਕਹਿੰਦੇ ਦੇ ਦਿੰਦੇ ਹਾਂ ਕੋਈ ਗੱਲ ਨਹੀਂ ਬੈਠੋ, ਬੜੇ ਸਤਿਕਾਰ ਦੇ ਨਾਲ ਉਹਨੇ ਕਿਹਾ, ਬੜੇ ਅਦਬ ਦੇ ਨਾਲ ਕਿਹਾ। ਫਿਰ ਜਿਹੜੀ ਗੱਲ ਕਹੀ ਨਾ ਇੱਕ ਉਹਨਾਂ ਨੇ, ਜਿੱਦਾਂ ਕਹਿੰਦੇ ਇੱਕ ਅਦਬ ਸਤਿਕਾਰ ਜੇ ਸ਼ਿਸ਼ਟਾਚਾਰ, ਉਹ ਬੰਦੇ ਦੀ એનર્ਜੀ ਵੀ ਵਧਾਉਂਦਾ, ਬੰਦੇ ਦੀ ਨੀਂਦ ਵੀ ਵਧਾਉਂਦਾ, ਬੰਦੇ ਦੀ ਖਾਹਿਸ਼ਾਂ ਵੀ ਵਧਾਉਂਦਾ, ਬੰਦੇ ਨੂੰ ਚੰਗਾ ਵੀ ਲੱਗਦਾ। ਤੇ ਉਹਨਾਂ ਨੇ ਮੈਨੂੰ ਮੈਨੂੰ ਕਹਿੰਦੇ ਅਮਰੀਕ ਸਾਹਿਬ ਤੇਰੀ ਉਮਰ ਕਿੰਨੀ ਹੋ ਗਈ ਆ,
ਅੱਛਾ।
ਮੈਂ ਕਿਹਾ ਮੇਰੀ ਉਮਰ 70 ਸਾਲ ਹੋ ਗਈ ਆ।
ਹੂੰ
ਲੈ ਕਹਿੰਦਾ 70 ਸਾਲ ਹੋਈ ਹਲੇ, ਕਹਿੰਦਾ ਤੂੰ ਤਾਂ ਯੰਗ ਆ। ਮੈਂ ਕਹਿੰਦਾ 70 ਸਾਲ ਤਾਂ ਹੋ ਗਿਆ, ਤੂੰ ਤਾਂ 70 ਸਾਲ ਦੀ ਉਮਰ ਬਹੁਤ ਯੰਗ ਹੁੰਦੀ ਆ, ਤੂੰ ਆਪਣੇ ਆਪ ਨੂੰ ਬੁੜਾ ਨਾ ਸਰ, ਤੂੰ ਤਾਂ ਯੰਗ ਆ। ਲੈ
ਅੱਛਾ
ਵੀ ਮੇਰੇ ਮੇਰੇ ਦਿਲ ਦੇ ਵਿੱਚ ਇੰਨੀ ਐਨਰਜੀ ਇੰਟਰ ਹੋ ਗਈ, ਮੈਂ ਕਿਹਾ
ਅੱਛਾ
ਮੈਂ ਤਾਂ ਜਿੱਦਾਂ ਮੁੰਡਾ ਖੁੰਡਾ ਹੀ ਆ, ਸਾਲ ਤਾਂ ਕੁਛ ਵੀ ਨਹੀਂ ਉਮਰ ਹੁੰਦੀ। ਲੈ ਵੀ ਉਸ ਵੇਲੇ ਤੋਂ ਜਿਹੜੇ ਸਾਰੇ ਸਟ੍ਰੈਸ ਸੀ ਨਾ ਆਲੇ ਦੁਆਲੇ ਦਿਨ ਦੇ,
ਸਾਰੇ
ਉਹ
ਦੂਰ ਹੋ
ਸਾਰੇ ਦੂਰ ਹੋ ਗਏ,
ਅੱਛਾ
ਸਾਰੇ ਦੂਰ ਹੋ ਗਏ। ਘਰ ਆ ਗਏ, ਰੋਟੀ ਪਾਣੀ ਵੀ ਚੰਗੇ ਚੰਗਾ ਖਾਧਾ, ਜ਼ਿਆਦਾ ਰੋਟੀਆਂ ਵੀ ਖਾ ਲਈਆਂ। ਉਹ ਸੈਟ ਫਰਾਈਡੇ ਨਾਈਟ ਨੂੰ ਨੀਂਦ ਬਹੁਤ ਆਈ, ਉਹ ਨੀਂਦ ਸੈਟਰਡੇ ਨਾਈਟ ਨੂੰ ਵੀ ਬਹੁਤ ਆਈ। ਅੱਜ
ਅੱਛਾ
ਮੈਂ 7:30 ਵਜੇ ਉੱਠਿਆ।
ਕਿਆ
ਇਹੀ
ਬਾਤ
ਗੱਲ ਕਹਿਣੀ ਚਾਹਨਾ, ਜਿਹੜਾ ਸ਼ਿਸ਼ਟਾਚਾਰ ਹੁੰਦਾ ਨਾ, ਜਿਹੜੀ ਤੁਸੀਂ ਗੱਲ ਕਰਦੇ ਆ,
ਚੜ੍ਹਦੀ ਕਲਾ।
ਉਹਦੇ 'ਚ ਜੇ ਚੜ੍ਹਦੀ ਕਲਾ ਵਾਲੀ ਗੱਲ ਹੋਵੇ ਕਿਸੇ ਮੋਰਲੇ ਨੂੰ, ਤਾਂ ਉਹਨੂੰ ਬਹੁਤ ਚੰਗੀ ਲੱਗਦੀ ਆ, ਤੇ ਉਹਦੇ ਨਾਲ ਫਿਰ ਉਹਦੇ 'ਚ ਐਨਰਜੀ ਬਹੁਤ ਭਰੀ ਜਾਂਦੀ ਆ। ਜੇ ਇਹੀ ਗੱਲ ਤੁਸੀਂ ਦੂਜੇ ਦੂਜੀ ਤਰ੍ਹਾਂ ਕਹਿ ਦਿਓ, ਉਹ ਤਾਂ
ਮਤਲਬ
ਯਾਰ
ਜੇ
ਕਿਹੜਾ ਤਾਂ
ਜੇ
ਬਚਾ ਰਿਹਾ ਜਿਹਾ,
ਜੇ
ਤਾਂ
ਜੇ
ਬੁਰਾ ਹੀ ਲੱਗਣ ਲੱਗ
ਨਹੀਂ
ਪਿਆ
ਨਹੀਂ ਉਹ
ਹੈਂ।
ਜੇ ਤੁਹਾਨੂੰ ਕਹਿ ਦਿੰਦੇ 70 ਸਾਲ ਹੋ ਗਏ, ਤੁਸੀਂ ਕਹਿੰਦੇ ਕਿੰਨੀ, ਉਹ ਨਹੀਂ ਕਹਿੰਦੇ ਕਿੰਨੀ ਉਮਰ ਹੋ ਗਈ, ਤੁਸੀਂ ਕਹਿੰਦੇ 70 ਸਾਲ ਹੋ ਗਏ। ਅਮਰੀਕ ਸਿਆਂ 70 ਦਾ
ਲੈ
ਹੋ ਗਿਆ, ਤੂੰ ਹਜੇ
ਗੱਡੀਆਂ
ਹੀ
ਚਲਾਈ ਆ,
ਨਹੀਂ ਤੂੰ ਹਜੇ ਗੱਡੀਆਂ ਚਲਾਈ ਜਾਂਦਾ
ਜਲੇਬੀਆਂ ਪੈਣ ਦਾ ਸਮਾਂ ਆ ਗਿਆ, ਤੂੰ ਗੱਡੀਆਂ ਚਲਾਈ ਜਾਂਦੀ ਆ। ਨਿਆਣੇ ਤਾਂ ਜਲੇਬੀਆਂ ਕਹਿੰਦੇ ਹੁਣ, ਡੈਡੀ
ਆਹੋ
ਜਲੇਬੀਆਂ ਪਾ ਦਈਏ
ਜੇ ਇੱਦਾਂ ਦਾ ਕੋਈ,
ਗੱਲ
ਜੇ ਇੱਦਾਂ ਦਾ ਕੋਈ ਖਰੜ ਮਕੈਨਿਕ ਹੁੰਦਾ, ਉਹਨੇ ਕਹਿਣਾ ਤੇਰਾ ਰੋਟ ਪੱਕਣ ਵਾਲਾ ਹੈ ਤਾਂ ਤੂੰ ਰੈਜੋਮਲੀ
ਗੱਡੀਆਂ
ਕਰਦਾ,
ਲੈ ਕੇ ਘੁੰਮੀ ਜਾਂਦਾ,
ਤੂੰ ਪਿੰਕ
ਘਰ ਜਾ
ਸਲਿੱਪ।
ਕੇ ਜਾਪ ਜੂਪ ਕਰਿਆ ਕਰ, ਪਾਠ ਪੂਜਾ ਕਰ, ਗੱਡੀਆਂ ਨਾ ਚਲਾ।
ਉਹ
ਇੱਦਾਂ ਹੀ ਆਉਂਦੀ
ਇਹ ਭਾਜੀ ਜਿਹੜੀ ਨਾ ਪੋਜ਼ਿਟਿਵਿਟੀ, ਆਪ ਵੀ ਪੋਜ਼ਿਟਿਵ ਰਹਿਣਾ, ਮੈਨੂੰ ਮੈਨੂੰ ਆਈਡੀਆ ਹੈਗਾ ਤੁਸੀਂ ਕਿਹਦੀ ਗੱਲ ਕਰ ਰਹੇ ਹੋ, ਠੀਕ ਹੈ। ਅਤੇ ਦੇਖੋ ਜਿਹੜਾ ਮਕੈਨਿਕ 76 ਸਾਲ ਦੀ ਉਮਰ 'ਚ ਕੰਮ ਕਰ ਰਿਹਾ ਆ, ਹੈ ਨਾ,
ਹਾਂਜੀ,
ਅਤੇ ਉਹ
ਪਹਿਲਾਂ ਤਾਂ ਉੱਥੋਂ ਹੀ ਐਨਰਜੀ ਆਉਂਦੀ ਆ।
ਐਕਟਿਵਲੀ ਕਰ ਰਿਹਾ ਆ, ਅਤੇ ਇਹੋ ਜਿਹੇ ਬੰਦਿਆਂ ਨੂੰ
ਹਾਂਜੀ
ਦੇਖ ਕੇ, ਹੈ ਨਾ, ਅਤੇ ਐਨਰਜੀ ਆਉਂਦੀ ਆ। ਜਿੱਦਾਂ ਹੁਣ ਆਪਣੇ ਪਿੰਡਾਂ 'ਚ ਅਸੀਂ ਜਾਂਦੇ ਹਾਂ, ਮੈਨੂੰ ਆਪਣੇ ਬਾਬੇ ਦੇ ਯਾਦ ਹੈ, ਸਾਡੇ ਸਾਰੇ ਬਜ਼ੁਰਗ ਉੱਥੇ ਤਾਂ ਰਿਟਾਇਰਮੈਂਟ ਵਾਲਾ ਕੋਈ ਕੰਮ ਨਹੀਂ ਹੁੰਦਾ ਸੀਗਾ ਇੰਡੀਆ ਦੇ ਵਿੱਚ, ਕਾਹਦੀ ਰਿਟਾਇਰਮੈਂਟ, ਜਿੱਦਾਂ ਕਹਿ ਲਓ ਕਿ ਪਿੰਡਾਂ 'ਚ ਕੋਈ ਰਿਟਾਇਰਮੈਂਟ ਨਹੀਂ। ਜਿਹੜੇ ਸਾਡਾ ਤਰਖਾਣ ਭਾਈਚਾਰਾ ਆ, ਉਹਨਾਂ ਦੇ ਜਿਹੜੇ ਬਜ਼ੁਰਗ ਨੇ, ਅਸੀਂ ਉਹ ਵੀ ਆਰਨ 'ਤੇ ਬੈਠੇ ਦੇਖੇ ਨੇ, ਹੈ ਨਾ, ਅਤੇ ਉਹ ਇੱਦਾਂ ਆ ਵੀ ਉਹਨਾਂ ਦੇ ਮੁੰਡੇ ਜਿਹੜੇ ਆ ਉਹ ਥੋੜ੍ਹੇ ਦਾ ਕੰਮ ਕਰਦੇ ਸੀ, ਉਹ ਹਵਾ ਦਾ ਕੰਮ ਕਰੀ ਜਾਂਦੇ ਸੀ। ਇੱਦਾਂ ਹੀ ਸਾਡੇ ਪਿੰਡ ਦੇ ਜਿਹੜੇ ਲੁਹਾਰ ਤਰਖਾਣ, ਹੈਂ, ਪਿੰਡ ਦੇ ਸਾਡੇ ਜਿਹੜੇ ਬੁਣਤੀ ਵਾਲੇ ਜੁਲਾਹੇ, ਹੈ ਨਾ, ਉਹ ਬਜ਼ੁਰਗ ਵੀ ਉਹ ਸਾਰੇ ਕੰਮ ਕਰ ਰਹੇ, ਸਾਡੇ ਆਪਣੇ ਬਜ਼ੁਰਗ, ਠੀਕ ਹੈ, ਮੁੰਡੇ ਖੁੰਡੇ ਹਲ ਵਾਹਣ ਲੱਗ ਪੈਂਦੇ ਸੀ। ਬਜ਼ੁਰਗ ਜਿਹੜੇ ਸੀ ਉਹ ਵੇੜਾਂ ਵੱਟ ਲੈਣੀਆਂ, ਉਹਨੀ ਰੱਸੇ ਵੱਟ ਲੈਣੇ ਜਾਂ ਪੱਠੇ ਵੱਢ ਲੈਣੇ ਜਾਂ ਪਸ਼ੂਆਂ ਨੂੰ ਪਾਣੀ ਪਿਲਾ ਦੇਣਾ, ਉਹ ਐਂਡ ਤੱਕ ਜਦ ਤੱਕ ਸਰੀਰ ਜਵਾਬ ਨਹੀਂ ਦੇ ਦਿੰਦਾ, ਉਹ ਮੰਜੇ 'ਤੇ ਨਹੀਂ ਸੀ ਪੈਂਦੇ, ਠੀਕ ਹੈ, ਬਹਿੰਦੇ ਨਹੀਂ ਸੀ ਹੁੰਦੇ। ਅਤੇ ਇਸ ਕਰਕੇ ਅਸੀਂ ਤਾਂ ਇਸ ਦੇ ਵਿੱਚੋਂ ਨਿਕਲੇ ਹਾਂ ਕਿ ਕਦੇ ਵੀ ਕੰਮ ਇੱਦਾਂ ਛੱਡਣਾ ਨਹੀਂ ਚਾਹੀਦਾ, ਯੂ ਹੈਵ ਟੂ ਕੀਪ ਡੂਇੰਗ ਸਮਥਿੰਗ, ਆਪਣੇ ਆਪ ਨੂੰ ਬਿਜ਼ੀ ਰੱਖਣ ਲਈ। ਹੁਣ ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦੱਸਦਾ, ਸਾਡੇ ਇੱਥੇ ਇੱਕ ਅੰਕਲ ਨੇ, ਉਹ ਇੱਥੋਂ ਦੇ ਬੋਰਨ ਨੇ, ਮੇਰੇ ਡੈਡੀ ਦੇ ਹੀ ਆਣੀ ਹੈ, ਮਤਲਬ ਉਹਨਾਂ ਦੀ ਤੀਜੀ ਚੌਥੀ ਪੀੜ੍ਹੀ ਹੋਏਗੀ ਇੱਥੇ, ਤਾਂ ਮਤਲਬ ਵੈਲ ਟੂ ਡੂ ਹੈ, ਪੈਸੇ ਵੱਲੋਂ ਕੋਈ ਓਹਲਾ ਨਹੀਂ ਰੱਖਿਆ ਪਰਮਾਤਮਾ ਨੇ, ਹੈ ਨਾ, ਬੜਾ ਵਧੀਆ ਸਾਰਾ ਰਿਸੋਰਸਿਸ ਹੈ, ਬੱਚੇ ਜਿਹੜੇ ਆ ਦੋਹਤੇ ਪੋਤੇ ਪੋਤੀਆਂ ਵਾਲੇ ਹੋਏ ਹੋਏ ਨੇ, ਹੈ ਨਾ। ਹੁਣ ਉਹ ਕੰਮ ਕਰਦੇ ਸੀ ਫਾਰਮਿੰਗ ਦਾ, ਉਹ ਤੋਂ ਬਾਅਦ ਉਹਨਾਂ ਨੇ ਫਾਰਮ ਨੂੰ ਚੇਂਜ ਕਰਕੇ ਲੀਜ਼ ਵਗੈਰਾ ਦੇ ਕੇ, ਤਾਂ ਉਹਨਾਂ ਨੇ ਫਿਰ ਆਪਣਾ ਟਰੱਕਿੰਗ ਬਿਜ਼ਨਸ ਸ਼ੁਰੂ ਕਰ ਲਿਆ, ਕੋਰੀਅਰ ਵਗੈਰਾ ਦਾ। ਅਤੇ ਉਹ ਵੀ ਜਦੋਂ ਹੁਣ ਦੇਖੋ ਉਹ ਪੀਕ 'ਤੇ ਲਿਜਾ ਕੇ ਉਹਨਾਂ ਨੇ ਉਹ ਵੀ 3-4 ਸਾਲ ਪਹਿਲਾਂ ਸੈਲ ਆਊਟ ਕਰਤਾ, ਕਿਉਂਕਿ ਹੁਣ ਏਜ ਵੀ ਦੇਖੋ ਉਹਨਾਂ ਦੀ ਆਲਮੋਸਟ 75 ਸਾਲ ਦੀ ਹੋਈ ਹੋਆ। ਉਹ ਜਿਹੜਾ ਨਵਾਂ ਓਨਰ ਸੀਗਾ ਉਹ ਕਹਿੰਦਾ ਮੇਰਾ ਤੇਰੇ ਬਿਨਾਂ ਸਰਨਾ ਨਹੀਂ, ਤੂੰ ਮੇਰੇ ਜੋਬ ਹੀ ਕਰ ਲਾ। ਹੁਣ
ਹਾਂਜੀ
ਉਹ ਹੁਣ ਜੋਬ ਕਰਨ ਜਾਂਦਾ 4-5-6 ਘੰਟੇ, ਜਿੰਨਾ ਵੀ ਉਹਨੂੰ ਲੋੜ ਹੁੰਦੀ ਆ ਉਹਦੀ ਹੈਲਪ ਕਰਾਉਣ ਜਾਂਦਾ, ਠੀਕ ਹੈ। ਫਿਰ ਉਹ ਇੰਜੋਏ ਵੀ ਕਰਦੇ ਆ, ਆਉਂਦੇ ਜਾਂਦੇ ਵੀ ਆ, ਗੁਰੂ ਘਰ ਵੀ ਆਉਂਦੇ ਆ, ਵਿਦੇਸ਼ਾਂ 'ਚ ਵੀ ਜਾਂਦੇ ਆ, ਆਪਣੀ ਕਬੀਲਦਾਰੀਆਂ ਵੀ ਕਰਦੇ ਆ, ਅਤੇ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ। ਅਤੇ ਮੈਂ ਉਹਨਾਂ ਨੂੰ ਇਹੀ ਪੁੱਛ ਰਿਹਾ ਸੀ ਵੀ ਅੰਕਲ ਤੁਹਾਨੂੰ ਕੀ ਲੋੜ ਪਈ ਆ, ਨਾ ਮਤਲਬ, ਉਹ ਕਹਿੰਦਾ ਜੇ ਬਹਿ ਗਏ ਤਾਂ ਰਹਿ ਗਏ, ਸਾਰੀ ਉਮਰ ਅਸੀਂ ਕੰਮ ਕੀਤੇ ਆ, ਹੈਂ, ਸਾਰੀ ਉਮਰ ਕੰਮ ਕੀਤਾ, ਅਸੀਂ ਕ੍ਰੀਏਟਿਵ ਹੈ, ਅਸੀਂ ਜੇ ਅਸੀਂ ਕ੍ਰੀਏਟਿਵਿਟੀ ਬੰਦ ਕਰਤੀ ਨਾ ਤਾਂ ਸਾਡਾ ਦਿਮਾਗ ਫਿਰ ਦੇਖਣਾ ਕੀ ਆ ਪੰਜਾਬ 'ਚ ਕੀ ਹੋ ਗਿਆ ਜੀ, ਉਹਨੇ ਕੀ ਬਿਆਨ ਦੇ ਦਿੱਤਾ, ਉਹਨੇ ਉਹਨੂੰ ਗਾਲਾਂ ਕੱਢ ਦਿੱਤੀਆਂ, ਉਹਨੇ ਉਹਨੂੰ ਗਾਲਾਂ ਕੱਢ ਦਿੱਤੀਆਂ, ਹੈਂ ਇਹੀ ਚੀਜ਼ਾਂ ਕਹਿੰਦਾ ਫਿਰ ਰਹਿ ਗਈਆਂ ਮੀਡੀਆ ਦੇ ਵਿੱਚ ਤਾਂ ਇਹੀ ਚੀਜ਼ਾਂ, ਕੋਈ ਸਾਰਥਿਕ ਪਰਿਵਾਰਾਂ ਵਾਲੀ ਗੱਲ ਜਾਂ ਆਪਣੇ ਮਸਲਿਆਂ ਵਾਲੀ ਗੱਲ ਤਾਂ ਕੋਈ ਕਰਦਾ ਨਹੀਂ ਹੈਗਾ,
ਨਹੀਂ ਨਹੀਂ ਹੁੰਦੀ, ਨਹੀਂ ਹੁੰਦੀ।
ਹੈ ਨਾ। ਸੋ ਇਹੋ ਜਿਹੇ ਜਿਹੜੇ ਚੰਗੇ ਮਨੁੱਖ ਨੇ, ਚੰਗੇ ਸੁਸਾਇਟੀ ਦੇ ਵਿੱਚ ਰਹਿਣ ਵਾਲੇ ਸੱਜਣ ਨੇ, ਉਹਨਾਂ ਨੂੰ ਮਿਲਣਾ ਚਾਹੀਦਾ, ਉਹਨਾਂ ਦੀ ਸੁਣਨੀ ਚਾਹੀਦੀ ਆ, ਅਤੇ ਉਹ ਹਮੇਸ਼ਾ ਹੀ ਹਰੇਕ ਬੰਦੇ ਨੂੰ ਚੜ੍ਹਦੀ ਕਲਾ ਦੇ ਕੇ ਤੋਰਨਗੇ। ਜਿੱਦਾਂ ਹੁਣ ਤੁਹਾਨੂੰ ਚੜ੍ਹਦੀ ਕਲਾ 'ਚ ਕਰਕੇ ਤੋਰਿਆ, ਅਤੇ ਤੁਹਾਨੂੰ 2 ਦਿਨ ਹੋ ਗਏ, ਬੜੀ ਸੋਹਣੀ ਨੀਂਦ ਆਈ ਹੈ, ਨਾ ਤੁਹਾਨੂੰ ਗੋਲੀਆਂ ਦੀ ਲੋੜ ਹੈ ਨਾ।
ਲੈ ਮੈਂ ਤਾਂ ਉਹ ਦੂਜੇ ਪਾਸੇ ਦੀਆਂ ਗੋਲੀਆਂ ਲੈਣ ਪਏ, ਮੈਨੂੰ ਯਾਦ ਆ ਜਾਵੇ ਕਿਤੇ ਪ੍ਰੋਗਰਾਮ ਨਾ ਮਿਸ ਹੋ ਜਾਵੇ। ਮੈਂ 7:30 ਦੇਖੀ ਘੜੀ, ਮੈਂ ਕਿਹਾ 6:30 ਵੱਜ ਗਏ, ਘੰਟਾ ਕੁ ਹੋਰ ਸੁਣ ਲੈਂਦੇ ਹਾਂ, ਨਹੀਂ ਤਾਂ ਪ੍ਰੋਗਰਾਮ ਹੈ ਅੱਜ ਮਿਸ ਹੋ ਜਾਣਾ ਸੀਗਾ, ਫਿਰ ਤੁਸੀਂ ਆਰਾਮਾ ਦੇਣਾ ਸੀ। ਤੇ ਇਹ ਤੁਹਾਡੀ ਗੱਲ ਅਮਨਦੀਪ, ਪਿੰਡਾਂ ਵਿੱਚ ਜਾਓ ਨਾ, ਕਈ ਇੱਦਾਂ ਦੇ, ਅਸੀਂ ਕਹਿੰਦੇ ਹਾਂ ਸਾਡਾ ਕਲਚਰ ਬੜਾ ਰਿਚ ਆ, ਪਰ ਕਈ ਸਾਡੇ ਕਲਚਰ ਦੇ ਡਰਾਬੈਕਸ ਵੀ ਆ। ਜੇ
ਅੱਛਾ।
ਤੁਸੀਂ ਕਿਸੇ ਤੇ ਜਾਣਾ, ਤੇਰਾ ਤਾਂ ਯਾਰ ਮੂੰਹੇ ਉਤਰਿਆ ਆ, ਤੂੰ ਤਾਂ ਇੱਦਾਂ 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 ਹੁਣ ਇੱਦਾਂ ਪੁਰਾਣਾ ਹੀ ਆ ਥੋੜੇ ਦਿਨਾਂ ਦਾ,
ਤੂੰ ਤਾਂ ਬੀਤ
ਤਾਂ
ਗਿਆ।
ਹੈ ਨਾ ਗੇਟ ਤੇ ਜਾਣ ਨੂੰ ਫਿਰਦਾ। ਤੇ ਕਈ ਨਾ ਚੰਗੇ ਭਲੇ ਹੁੰਦੇ ਆ, ਏਅਰਪੋਰਟ ਤੇ ਗੱਲਾਂ ਕਰਦੇ ਹੁੰਦੇ, ਮੈਂ ਡਾਂਸ ਕੀਤਾ, ਮੈਂ ਆਹ ਕੀਤਾ, ਲਈ ਉਹ ਵੀਲ ਚੇਅਰ ਹੁੰਦੀ ਆ, ਫਿਰ ਤੁਸੀਂ ਤੁਰ ਕੇ ਨਹੀਂ ਜਾ ਸਕਦੇ, ਉਹ ਇੱਦਾਂ ਦੇ ਵੀ ਐਕਸਪਲੋਇਟ ਵੀ ਕਰਦੇ ਸਿਸਟਮ ਨੂੰ। ਤਾਂ ਇਹ ਜਿਹੜੀਆਂ ਗੱਲਾਂ ਆ ਨਾ, ਸ਼ਿਸ਼ਟਾਚਾਰ ਦੀਆਂ ਗੱਲਾਂ ਸਾਡੇ ਸਮਾਜ ਦੇ ਵਿੱਚ ਤਾਂ ਹੈ ਬਹੁਤ ਜ਼ਿਆਦਾ ਆ, ਲੇਕਿਨ ਡਰੋਬੈਕਸ ਵੀ ਆ। ਕਈ ਤੁਸੀਂ ਪਿੰਡਾਂ ਵਿੱਚ ਜਾਂਦੇ ਆ, ਤੁਹਾਡੀ ਉਹ ਇਹਦੀ
ਹਾਂ,
ਲਾਭਦਾਇਕ ਕਰ
ਨਹੀਂ
ਦਿੰਦੇ,
ਨਹੀਂ ਲਾਪਾ
ਤੂੰ
ਕਰਦੇ
ਆ ਗਿਆ,
ਭਾਜੀ
ਲੱਗ ਗਿਆ ਤੇਰਾ ਬੇਲ, ਇੱਕ ਤਾਂ ਬੰਦਾ ਮਿਲ ਨਹੀਂ ਜਾਂਦਾ, ਹੋਰੇ ਇਹ ਗੱਲਾਂ ਸੁਣ,
ਉਹ ਨਾ
ਤੇਰਾ ਬੇਲ ਲੱਗ ਗਿਆ,
ਇਹ ਵੀ
ਗਰੀਬਾਂ ਦੇ ਆ ਗਿਆ,
ਆਪਾਂ ਕਿਸ ਦਿਨ
ਪੈਸਾ
ਗੱਲ,
ਹੋ ਗਿਆ।
ਇਹ ਵੀ ਆਪਾਂ ਕਿਸ ਦਿਨ ਗੱਲ ਕਰਾਂਗੇ। ਪਹਿਲਾਂ ਤਾਂ ਮੈਨੂੰ ਇਹ ਦੱਸੋ, ਜਿਹੜਾ ਤੁਸੀਂ ਸ਼ਿਸ਼ਟਾਚਾਰ ਕਹਿ ਰਹੇ ਹੋ, ਇਹਦਾ ਮਤਲਬ ਸੋਹਣੀ ਗੱਲ, ਤੇ ਇਹ ਤੋਂ ਹੀ ਭ੍ਰਿਸ਼ਟਾਚਾਰ ਬਣਿਆ ਵੀ ਜਦੋਂ ਸ਼ਿਸ਼ਟ ਜਿਹੜਾ ਹੈ ਉਹ ਭ੍ਰਿਸ਼ਟ ਹੋ ਜਾਵੇ।
ਬਿਲਕੁਲ ਅਮਨਦੀਪ, ਸਾਡੇ ਸਮਾਜ ਦੇ ਵਿੱਚ ਜੇ ਤੁਸੀਂ ਦੇਖੋ ਨਾ, ਤਾਂ ਲੀਡਰਾਂ ਦੀ ਗੱਲ ਕਰਦੇ, ਅਸੀਂ ਆਪਣੀ ਵੀ ਗੱਲ ਕਰ ਲੈਂਦੇ ਹਾਂ, ਜਿਹੜੀ ਕਹਿੰਦੇ ਨਾ ਸਾਡਾ ਸੱਭਿਆਚਾਰ ਦਾ ਬੇੜਾ ਗਰਕ ਹੋ ਗਿਆ, ਸੱਭਿਆਚਾਰ ਦਾ ਬੇੜਾ ਗਰਕ ਤਾਂ ਹੋ ਹੀ ਗਿਆ, ਚਲੋ ਮੰਨ ਲੈਂਦੇ ਥੋੜਾ ਬਹੁਤਾ, ਲੇਕਿਨ ਜਿਹੜੀ ਬੋਲ ਬਾਣੀ ਸ਼ਿਸ਼ਟਾਚਾਰ ਆ, ਉਹਦਾ ਜਿਹੜਾ ਪਿਛਲੇ 8-10 ਸਾਲ ਤੋਂ ਘਾਣ ਹੋਇਆ ਨਾ, ਕੁਛ ਲੀਡਰਾਂ ਨੇ ਕੀਤਾ, ਜਿਹਨਾਂ ਨੇ ਇੱਕ ਰਵਾਇਤੀ ਕਾਇਮ ਕਰ ਦਿੱਤੀ ਕਿ ਇੱਕ ਦੂਜੇ ਨੂੰ ਕਿਸੇ ਨੂੰ ਲੰਬੂ ਕਹਿ ਦੇਣਾ, ਕਿਸੇ ਨੂੰ ਕੁਛ ਕਹਿ ਦੇਣਾ, ਕਿਸੇ ਨੂੰ ਕੁਛ ਕਹਿ ਦੇਣਾ, ਇੱਦਾਂ ਦਾ ਇੱਕ ਬੇਕਾਰ ਸ਼ਿਸ਼ਟਾਚਾਰ ਬਣਾ ਲਿਆ, ਸ਼ਿਸ਼ਟਾਚਾਰ ਦਾ ਪੱਠਾ ਹੀ ਬਿਠਾ ਲਿਆ, ਜਿਹਦਾ ਕਿ ਅੱਜ ਸਾਡੇ ਸਮਾਜ ਨੂੰ, ਸਾਡੀ ਆਰਥਿਕਤਾ ਨੂੰ, ਸਾਡੇ ਸਟੇਟ ਨੂੰ, ਸਾਡੇ ਦੇਸ਼ ਨੂੰ ਉਹਦਾ ਨੁਕਸਾਨ ਹੋ ਰਿਹਾ, ਅਸੀਂ ਉਹਦੇ ਨੁਕਸਾਨ ਭੁਗਤ ਰਹੇ ਹਾਂ। ਹੁਣ ਇੱਥੇ ਬਿਨਾਂ ਕਿਸੇ ਨਾਂ ਲਏ ਤੋਂ ਮੈਂ ਕਹੂੰਗਾ ਕਿ ਉਹਨਾਂ ਲੋਕਾਂ ਨੇ ਇਹ ਸ਼ਿਸ਼ਟਾਚਾਰ ਪੰਜਾਬ ਦੇ ਵਿੱਚ ਗਰਕ ਕੀਤਾ, ਜਿਹਨਾਂ ਦੇ ਵਿੱਚ ਕੁਛ ਲੋਕ ਆ ਜਿਹਨਾਂ ਨੇ ਸਿੱਖ ਇਜ਼ਮ ਲਈ ਬਹੁਤ ਅੱਛੇ ਕੰਮ ਕੀਤੇ, ਉਹਨਾਂ ਦੀ ਸ਼ਲਾਘਾ ਸਾਰੀ ਜਦੋਂ ਤੱਕ ਸ੍ਰਿਸ਼ਟੀ ਰਹੇਗੀ ਉਦੋਂ ਤੱਕ ਹੋਏਗੀ, ਲੇਕਿਨ ਨਾਲ ਨਾਲ ਉਹਨਾਂ ਨੇ ਕਈ ਇੱਦਾਂ ਦੇ ਵੀ ਅਨਸ਼ਿਸ਼ਟਾਚਾਰੀ ਕੰਮ ਕੀਤੇ ਆ, ਜਿਹਨਾਂ ਦਾ ਨੁਕਸਾਨ ਦੂਜੇ ਜਿਹੜੇ ਲੋਕ ਆ ਉਹ ਵੀ ਦੇਖ ਕੇ ਉਹਨਾਂ ਨੂੰ ਫੋਲੋ ਕਰਨ ਲੱਗ ਪਏ ਆ। ਤੁਸੀਂ ਸਮਝ ਗਏ ਹੁਣ ਮੈਂ ਕਿਹਦੀ ਗੱਲ ਕਰਦਾ ਆ, ਤੇ ਹੁਣ ਨਵੀਆਂ ਪਾਰਟੀਆਂ ਵੀ ਬਣਾਈ ਜਾਂਦੇ ਆ, ਤੇ ਇੱਕ ਤਰ੍ਹਾਂ ਦੇ ਨਾਲ ਇੱਦਾਂ ਦਾ ਇੱਦਾਂ ਦੀ ਬੋਲ ਬਾਣੀ, ਇੱਦਾਂ ਦਾ ਇੱਕ ਦੂਜੇ ਨੂੰ ਮਿਹਣੇ ਮਾਰਨੇ, ਜੇ ਤੁਹਾਡੇ ਆਈਡੀਓਲੋਜੀਕਲ ਡਿਫਰੈਂਸਿਸ ਹੈਗੇ ਆ, ਪੋਲੀਟੀਕਲ ਡਿਫਰੈਂਸਿਸ ਹੈਗੇ ਆ, ਤਾਂ ਉਹਨੂੰ ਐਜ਼ ਸ਼ਿਸ਼ਟਾਚਾਰ ਢੰਗ ਦੇ ਨਾਲ ਇਹ ਲਓ। ਜਿੱਦਾਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਜਦੋਂ 2017 ਦੇ ਵਿੱਚ ਨਾ ਕੈਪਟਨ ਸਾਹਿਬ ਜਿੱਤੇ ਆ, ਕਾਂਗਰਸ ਜਿੱਤੀ ਹੈ, ਤਾਂ ਬਾਦਲ ਸਾਹਿਬ ਨੂੰ ਪੁੱਛਿਆ ਵੀ ਕੈਪਟਨ ਸਾਹਿਬ ਤਾਂ ਜਿੱਤ ਗਏ ਹੁਣ ਤੁਸੀਂ ਕੀ ਕਹੋਗੇ, ਪਹਿਲਾਂ ਤਾਂ ਉਹਨਾਂ ਨੇ ਬੜੇ ਅਦਬ ਦੇ ਨਾਲ ਕਿਹਾ ਕਿ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ, ਤੇ ਮੈਂ ਚਾਹੁੰਦਾ ਵੀ ਉਹ 5 ਸਾਲ ਚੰਗੀ ਤਰ੍ਹਾਂ ਕੱਟਣ। ਕਹਿੰਦੇ ਉਹਨਾਂ ਦਾ ਹੁਣ ਹਨੀਮੂਨ ਪੀਰੀਅਡ ਆ 6-7 ਮਹੀਨੇ ਸਾਲ, ਉਹਨਾਂ ਨੂੰ ਮਨਾ ਲੈਣ ਦਿਓ, ਕਰ ਲੈਣ ਦਿਓ ਜੋ ਕਰਦੇ ਆ, ਤੇ ਮੈਂ ਤਾਂ ਇਹੀ ਕਹੂੰਗਾ ਵੀ ਉਹ ਸੁੱਖ ਸਾਂਦੀ ਰਹਿਣ, ਉਹਨਾਂ ਦੀ ਸਿਹਤ ਠੀਕ ਰਹੇ, ਤੇ ਉਹ ਮਤਲਬ ਬਹੁਤ ਅੱਛੇ ਲੀਡਰ ਆ, ਇੱਦਾਂ ਵੀ ਉਹਨਾਂ ਨੇ ਕਿਹਾ। ਮੈਨੂੰ ਹਲੇ ਤੱਕ ਵੀ ਯਾਦ
ਉਹ ਨਾ
ਇੰਟਰਵਿਊ ਆਈ
ਦੇਖੋ,
ਸੀ
ਉਹਨਾਂ ਨੇ ਉਹਨਾਂ ਨੇ ਤਾਂ ਅਸੀਸ ਦਿੱਤੀ ਵੀ ਇਹਨਾਂ ਦਾ ਹਨੀਮੂਨ ਪੀਰੀਅਡ ਹੈ 6-7 ਮਹੀਨੇ। ਉਹ
ਹਾਂਜੀ
ਸੱਚੀ ਦਿਲ ਤੇ ਲੈ ਗਏ, ਉਹ ਜਿੱਦਾਂ ਤੁਹਾਨੂੰ ਨੀਂਦ ਬਹੁਤ ਆਈ ਇਹ ਗੱਲ ਸੁਣ ਕੇ, ਹਨਾ
ਹਾਂਜੀ
ਮਕੈਨਿਕ ਭਾਜੀ ਦੀ ਤੁਹਾਨੂੰ ਨੀਂਦ ਬਹੁਤ ਆਈ,
ਹਾਂਜੀ
ਇੱਦੇ ਬਾਦਲ ਸਾਹਿਬ ਦੀ ਉਹਨਾਂ ਨੇ ਗੱਲ ਸੁਣੀ ਹਨੀਮੂਨ ਵਾਲੀ, ਤੇ ਉਹਨਾਂ ਨੇ 5 ਸਾਲ ਹਨੀਮੂਨ ਹੀ ਨਹੀਂ ਬੰਦ ਹੋਣ ਦਿੱਤਾ।
ਮੈਨੂੰ ਪਤਾ ਤੁਸੀਂ ਕਿੱਧਰ ਨੂੰ ਤੀਰ ਚਲਾਉਂਦੇ ਆ, ਮੈਨੂੰ ਸਾਰਾ ਹੀ ਪਤਾ, ਪਰ ਮੈਂ ਤੁਹਾਡੀ ਇਸ ਗੱਲ ਦਾ ਇਹਨੂੰ ਐਕਸਪਰਟ ਜ਼ਿਆਦਾ ਹੋਰ ਨਹੀਂ ਕਰੂੰਗਾ।
ਉਹ ਫਿਰ ਅਖੀਰ ਨੂੰ ਬਾਦਲ ਸਾਹਿਬ ਪਿੱਟਣ ਲੱਗ ਗਿਆ, ਉਹ ਬਸ ਕਰੋ ਭਾਈ ਮੈਂ ਤਾਂ ਗੱਲ ਹੋਰ ਲਹਿਜੇ ਨਾਲ ਕਹੀ ਸੀ। ਚਲੋ ਦੇਖੋ ਹਾਸੇ ਨਾਲ ਹਾਸਾ, ਮਤਲਬ ਇੱਦਾਂ ਆ ਵੀ ਤੁਹਾਡੀ ਗੱਲ ਹੀ ਮੈਂ ਵਧਾਈ ਹੈ ਜਿਹੜੀ ਅੱਜ ਤੁਸੀਂ ਸਵੇਰ ਦੇ ਕਰ ਰਹੇ ਹੋ, ਵੀ ਕਈ ਵਾਰੀ ਜਿਹੜੀ ਨਾ ਇੱਦਾਂ ਦੀ ਗੱਲ ਬੰਦਾ ਸੱਚੀ ਸੀਰੀਅਸ ਲੈ ਜਾਂਦਾ ਜ਼ਿਆਦਾ ਹੀ। ਤੇ ਤਾਂ ਗੱਲੇ ਕੋਈ ਨਹੀਂ ਹੈ ਨਾ ਹੁਣ, ਤੁਸੀਂ ਐਵੇਂ ਕੱਲ ਪਾਰਕ 'ਚ ਨੱਠਣ ਲੱਗ ਜਾਓ ਹੁਣ, ਆ ਦੇਖੋ।
ਨਹੀਂ ਅਮਨਦੀਪ, ਤੁਹਾਡੀ ਕਹਿਣ ਦਾ ਗੱਲ ਕਹਿਣ ਦਾ ਮਤਲਬ ਇਹ ਆ ਵੀ ਹੁਣ ਕਿਤੇ ਸੁੱਤੇ ਨਾ ਰਹਿ ਜਾਈਏ, ਵੀ ਥੋੜਾ ਖਿਆਲ ਰੱਖੀਏ ਆਪਣਾ ਆਪਣਾ,
ਆਓ
ਤੇ ਜ਼ਿਆਦਾ ਹੀ ਨੀਂਦ ਨਾ ਆ ਜਾਵੇ ਕਿਤੇ।
ਚਲੋ ਸੱਜਣ ਮਿੱਤਰ ਪਿਆਰੇ ਸਵੇਰ ਦੇ ਪ੍ਰੋਗਰਾਮ 'ਚ ਜੁੜੇ ਹੋਏ ਨੇ, ਅਤੇ ਗੁਰਦੇਵ ਸਿੱਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਬ੍ਰਹਿਮੰਡ ਬਾਰੇ ਸੋਹਣੇ ਵਿਚਾਰ ਰੱਖੇ ਜੀ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰਾਨਾ ਤੁਹਾਡਾ। ਅਤੇ ਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਗੁੱਡ ਮਾਰਨਿੰਗ, ਹੈਪੀ ਸੰਡੇ ਬੁਲਾ ਰਹੇ ਨੇ ਸਾਰਿਆਂ ਨੂੰ, ਅਤੇ ਮੇਰਾ ਬੇਟਾ ਸਨਵੀਰ ਵੀ ਪ੍ਰੋਗਰਾਮ ਸੁਣ ਰਿਹਾ ਜੀ, ਸਨਵੀਰ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਆਇਆਂ ਵੈਲਕਮ, ਹੈਪੀ ਸੰਡੇ। ਅਤੇ ਰੋਸ਼ਨ ਸਿੰਘ ਜੀ ਵੀ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ ਜੀ, ਆਇਆਂ ਨੂੰ ਕੁਈਨਜ਼ਲੈਂਡ ਤੋਂ, ਅਤੇ ਲਾਡੀ ਸੰਘਾ ਜੀ ਵੀ ਫਤਿਹ ਬੁਲਾ ਰਹੇ ਨੇ ਚੜ੍ਹਦੀ ਕਲਾ ਦੇ ਨਾਲ, ਅਤੇ ਬਲਵਿੰਦਰ ਚਾਹਲ ਸਾਡੇ ਨਾਲ ਜੁੜੇ ਨੇ, ਅਤੇ ਕਹਿੰਦੇ ਕਿ ਜਦੋਂ ਬੰਦੇ ਨੂੰ ਕਿਸੇ ਚੀਜ਼ ਦੀ ਲੱਤ ਲੱਗ ਜਾਂਦੀ ਆ, ਫਿਰ ਉਹ ਲੱਤ ਹੀ ਬੰਦੇ ਨੂੰ ਚਲਾਉਂਦੀ ਆ, ਇਹ ਲੱਤ ਭਾਂਤ ਭਾਂਤ ਦੀ ਹੁੰਦੀ ਆ, ਹਰ ਕਿਸੇ ਨੂੰ ਕਿਸੇ ਨਾ ਕਿਸੇ ਦੀ ਲੱਤ ਹੁੰਦੀ ਆ, ਲੱਤ ਤੋਂ ਕੋਈ ਵੀ ਬਚ ਨਹੀਂ ਸਕਦਾ। ਇਹ ਤਾਂ ਕਵਿਤਾ ਬਣ ਗਈ ਜੀ ਚਾਹਲ ਸਾਹਿਬ। ਅਤੇ
ਗੌਰਵ ਸ਼ਰਮਾ ਦਾ ਹੋਰ ਪਟਾਕਾ ਆ ਗਿਆ ਇੱਕ
ਹਾਂ ਕੀ ਕਹਿੰਦੇ,
ਕੈਨੇਡਾ ਤੋਂ,
ਕੀ
ਮੈਨੇ
ਕਹਿੰਦੇ,
ਫੋਨ ਤੇ ਟੈਕਸਟ ਕੀਤਾ ਉਹਨੇ,
ਕੀ
ਕਹਿੰਦਾ
ਕਹਿੰਦੇ
ਨਾਂ ਨਾ ਲਿਓ, ਚੱਲ ਮੈਂ ਨਾਂ ਲੈ ਦਿੰਦਾ। ਉਹ ਕਹਿੰਦੇ ਅਮਰੀਕ ਭਾਈ ਤੁਹਾਨੂੰ ਇੰਨੀ ਨੀਂਦ ਆਈ ਆ, ਇੰਨੀ ਨੀਂਦ ਤਾਂ ਮੈਨੂੰ ਤਾਂ ਨਹੀਂ ਆਉਂਦੀ ਜੇ ਮੇਰੀ ਘਰ ਵਾਲੀ ਲੜ ਕੇ ਪੇ ਕੇ ਚੱਲ ਜਾਵੇ ਜਿੰਨੀ ਤੁਹਾਨੂੰ ਆਈ ਆ।
ਤੁਹਾਨੂੰ ਉਹ PhD ਆ ਘਰ ਵਾਲੀ ਦੇ, ਮਤਲਬ ਇਹ ਕਈ ਹੁੰਦੇ ਆ ਜਿੱਦਾਂ, ਕਈ ਬੰਦੇ ਨਹੀਂ ਹੁੰਦੇ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਐਕਸਪਰਟ ਹੁੰਦੇ ਆ, ਕਈ ਜਿੱਦਾਂ ਡੋਮੈਸਟਿਕ ਰਿਲੇਸ਼ਨਸ ਦੇ ਵਿੱਚ ਹੁੰਦੇ ਆ, ਕਈ ਮਤਲਬ ਇੰਟਰਸਟੇਟ ਰਿਲੇਸ਼ਨਸ ਦੇ ਵਿੱਚ ਮਤਲਬ PhD ਹੁੰਦੇ ਆ, ਐਕਸਪਰਟ ਹੁੰਦੇ ਆ। ਅਤੇ ਗੌਰਵ ਸ਼ਰਮਾ ਹੁਣਾਂ ਨੇ ਜਿੱਦਾਂ ਜਿਹੜੀ ਘਰੇਲੂ ਹਸਬੈਂਡ ਵਾਈਫ ਦੇ ਰਿਲੇਸ਼ਨ ਦੀ, ਜਾਣੀ ਕਿ ਉਸ ਰਿਲੇਸ਼ਨਸ਼ਿਪ ਦੇ ਵਿੱਚ PhD ਕੀਤੀ ਹੋਈ ਆ, ਹੀ ਨੋਜ਼ ਅ ਲੋਟ ਆਫ ਸਟੱਫ ਹੈ ਨਾ।
ਗੌਰਵ ਸ਼ਰਮਾ ਨੇ ਇੱਕ ਵਾਰੀ ਜਦੋਂ ਫੁੱਲ ਲੈ ਕੇ ਆਪਣੇ ਆਪਣੇ ਵਾਈਫ ਨੂੰ ਲੈਣ ਗਏ ਸੀ ਏਅਰਪੋਰਟ ਤੋਂ, ਫੋਨ ਲੈ ਕੇ ਤਾਂ ਘਰ ਨੂੰ ਆ ਗਏ, ਤੇ ਉਹਨਾਂ ਦੀ ਵਾਈਫ ਨੂੰ ਕੋਈ ਲੱਭਦਾ ਨਹੀਂ ਸੀ ਇਹਨਾਂ ਦੇ ਖਿਲਾਫ ਕੋਈ ਗੱਲ ਕਰੀਏ। ਘਰ ਸਾਫ ਸੂਫ ਕਰਕੇ ਨਾ, ਜਿਹੜਾ ਪੋਚਾ ਸੀ ਸੋਫੇ ਦੇ ਕੋਲ ਰੱਖ ਗਏ, ਉਹ ਲੁਕੋਇਆ ਨਹੀਂ ਹੈ, ਉਹ ਪੋਚਾ ਹੀ ਲੈ ਲਿਆ, ਪੋਚਾ ਹੀ ਲੈ ਬੈਠਾ ਉਹਨਾਂ ਨੂੰ।
ਪੋਚਾ ਹੀ ਲੈ ਬੈਠਾ, ਪੋਚੇ ਨੇ ਪੋਚ ਦਿੱਤਾ। ਨਹੀਂ ਫਿਰ ਉਹਨੇ ਫੁੱਲ ਵੀ ਲਿਆਂਦੇ ਸੀ, ਤੇ ਫਿਰ ਅਖੀਰ ਨੂੰ ਪੋਚੇ ਤੋਂ ਬਾਅਦ ਫੁੱਲਾਂ ਦੀ ਵਾਰੀ ਆਈ ਹੋਈ ਆ, ਪੈਸੇ ਵੇਸਟ ਕਰੀ ਜਾਂਦੇ ਫੁੱਲਾਂ ਦੇ ਉਹ। ਤੇ ਉਹ ਤੋਂ ਬਾਅਦ ਉਹਨਾਂ ਦੇਖੋ ਇੱਕ ਹੁੰਦੀ ਆ ਵੀ ਲੜ ਕੇ ਕੰਮ ਛੱਡ ਦੇਣਾ, ਉਹਨੇ ਛੱਡਿਆ ਨਹੀਂ ਕੰਮ ਇਹ ਆਪਣਾ, ਮਤਲਬ ਵਧੀਆ ਜਿਹੜਾ ਕਰਦੇ ਘਰੇਲੂ। ਤੇ ਅਗਲੀ ਵਾਰੀ ਫਿਰ ਇਹਨਾਂ ਨੇ ਸਲਾਹ ਲਈ ਸਾਡੇ ਵਰਗੇ ਸਿਆਣੇ ਬੰਦਿਆਂ ਤੋਂ, ਵੀ ਫਿਰ ਅਨਾਲਿਸਿਸ ਕੀਤੇ ਵੀ ਲੜਾਈ ਕਿਉਂ ਹੋਈ, ਕਹਿੰਦੇ ਇੱਕ ਤਾਂ ਪੋਚੇ ਕਰਕੇ ਹੋਈ, ਇੱਕ ਫੁੱਲਾਂ ਕਰਕੇ ਹੋਈ, ਫਿਰ ਫੁੱਲਾਂ ਦੇ ਪੈਸੇ ਵੇਸਟ ਕਰਤੇ। ਤੇ ਉਹਨਾਂ ਫਿਰ ਮੈਂ ਉਹਨਾਂ ਨੂੰ ਸਲਾਹ ਦਿੱਤੀ, ਤੇ ਉਹ ਉਹਨਾਂ ਨੇ ਫਿਰ ਉਹ ਮੰਨੀ, ਤੇ ਉਹ ਤੋਂ ਬਾਅਦ ਨਾ ਉਹ ਫਿਰ ਸੱਚੀ ਉਹ ਬਹਾਨਾ ਖਤਮ ਹੋ ਗਿਆ। ਉਹ ਤੋਂ ਬਾਅਦ ਨਾ ਮੈਂ ਕਿਹਾ ਯਾਰ ਉਹ ਤੁਸੀਂ ਨਾ ਪਿਆਜ਼ ਆਲੂ ਗੰਢੇ ਲਿਆ ਕੇ ਤਾਂ ਟੋਕਰੀ ਮੋਹਰੇ ਰੱਖ ਦਿਆ ਕਰੋ, ਫੁੱਲ ਨਾ ਦਿਆ ਕਰੋ। ਉਹ ਤੋਂ ਕਿਹਾ ਮੈਂ ਲਿਆ ਕੇ ਰੱਖ ਦਿੱਤੀ, ਤੇ ਉਹ ਅਗਲੀ ਵਾਰੀ ਉਹ ਕਹਿੰਦੇ ਠੀਕ ਹੈ ਜੀ, ਨਾਲੇ ਪੈਸੇ ਬਚ ਗਏ, ਤੇ ਨਾਲੇ ਆਪਾਂ ਦਾ ਮਤਲਬ ਲੜਾਈ ਖਤਮ ਹੋ ਗਈ। ਖੈਰ ਬਲਵਿੰਦਰ ਚਾਹਲ ਕਹਿੰਦੇ ਨੇ ਕਿ ਹਾਸੇ ਨਾਲ ਹਾਸਾ, ਅਮਨਦੀਪ ਸਿੰਘ ਅਜੇ ਵੀ ਜਿੰਦਾ ਹੈ ਕਾਕਾ, ਕਵਿਤਾ ਹੀ ਲਿਖ ਰਹੇ ਆ। ਉਹ ਮੈਂ ਤਾਂ ਜੀ ਇਹ ਭਾਜੀ ਹੈਗੇ 70 ਸਾਲ ਦੇ, ਮੈਂ ਤਾਂ ਅਜੇ ਹੈਗੇ 50 ਦਾ, ਉਹ ਲੱਗਦਾ ਮੈਂ ਜ਼ਿਆਦਾ ਮਤਲਬ ਮੇਰੀ ਸ਼ਕਲ 'ਤੇ ਨਾ ਜਾਓ, ਮੈਂ ਇੰਨਾ ਸਿਆਣਾ ਨਹੀਂ ਹੈਗਾ ਜਿੰਨਾ ਤੁਸੀਂ ਸਮਝ ਹੀ ਜਾਂਦੇ ਹੋ।
ਸਿਆਣਾ ਹੀ ਆ
ਆਹੋ ਮੇਰਾ ਮਤਲਬ ਦਾੜੀ ਦਾੜੀ
ਜਿੱਦਾਂ
ਚਿੱਟੀ ਹੋ
ਇਹਨਾਂ ਨਾਲ
ਸਕਦੀ ਆ ਭਾਜੀ।
ਕੁਛ ਵੀ ਨਹੀਂ ਹੈ, ਜਿਹੜੀ 50 ਸਾਲ ਦੀ ਉਮਰ ਤੇ ਸੱਚੀ ਕਾਕੇ ਵਾਲੀ ਉਮਰ ਹੀ ਆ।
ਆਹੋ ਭਾਜੀ ਮੋਰੇ ਤਾਂ ਮੈਂ ਕਾਕਾ ਹੀ ਆ, ਪਰ ਉਹ ਮੇਰੀ
ਹਾਂਜੀ
ਮੇਰੀ ਚਿੱਟੀ ਦਾੜੀ 'ਤੇ ਨਾ ਜਾਓ, ਮੇਰਾ ਦਿਲ ਕਾਲਾ ਹੀ ਆ ਜੀ। ਖੈਰ ਚਾਹਲ ਸਾਹਿਬ ਬੜੇ ਵਧੀਆ ਤੁਸੀਂ ਕਵਿਤਾ ਨਾ ਕਵਿਤਾ ਦੇ ਰੂਪ ਦੇ ਵਿੱਚ ਮੈਸੇਜ ਪਾਉਂਦੇ ਹੋ, ਬੜਾ ਵਧੀਆ ਲੱਗਦਾ। ਅਤੇ ਸਾਡੇ ਨਾਲ ਸੱਜਣ ਮਿੱਤਰ ਪਿਆਰੇ ਜੁੜੇ ਨੇ, ਅਤੇ ਮੈਸੇਜ ਹਾਂਜੀ ਰਣਜੋਤ ਸਿੰਘ ਹੁਣਾਂ ਦਾ ਪੜ੍ਹ ਲਿਆ, ਰਾਜਨਦੀਪ ਹੁਣੀ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇਹਨਾਂ ਦਾ ਸਵਾਗਤ ਹੈ। ਅਤੇ ਜਸਵਿੰਦਰਪਾਲ ਕੌਰ ਢਿੱਲੋਂ ਭੈਣ ਜੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਅਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਵਿਚਾਰ ਬਹੁਤ ਵਧੀਆ ਸੀ ਜੀ, ਬ੍ਰਹਿਮੰਡ ਬਾਰੇ ਖੁਸ਼ ਰਹੋ। ਬਹੁਤ ਬਹੁਤ ਧੰਨਵਾਦ ਜੀ, ਕੋਸ਼ਿਸ਼ ਕਰੀ ਦੀ ਹੈ ਕਿ ਵਧੀਆ ਵਿਚਾਰ ਆਪ ਨਾਲ ਸਾਂਝੇ ਜਿੰਨੀ ਕੁ ਨੌਲੇਜ ਆ ਕਰ ਸਕੀਏ। ਭਾਜੀ ਵਿਜੇ ਵਿਰਦੀ ਜੀ ਹੁਣੀ ਨਾ ਜੁੜੇ ਸੀ ਸਵੇਰੇ ਪ੍ਰੋਗਰਾਮ ਦੇ ਵਿੱਚ, ਅਤੇ ਉਹਨਾਂ ਨੇ ਸਾਨੂੰ ਨਾ ਵੀਡੀਓ ਭੇਜਿਆ ਸੀ, ਅਤੇ ਉਹ ਨਾ ਹੈਗੇ ਤਾਂ ਉੱਦਾਂ ਇਹ ਮੈਲਬਨ ਰਹਿੰਦੇ, ਹੁਣ ਪਹਿਲਾਂ ਸਿਡਨੀ ਰਹਿੰਦੇ ਹੁੰਦੇ ਸੀ, ਮੈਲਬਨ ਚਲੇ ਗਏ, ਅਤੇ ਇਹ ਨਾ ਘੁੰਮਣ ਫਿਰਨ ਦੇ ਕਾਫੀ ਸ਼ੌਕੀਨ ਨੇ, ਇਹਨਾਂ ਨੂੰ ਮਤਲਬ ਕਾਫੀ ਸ਼ੌਕ ਹੈ ਨੇਚਰ ਦਾ, ਫੋਟੋਆਂ ਭੇਜਦੇ ਨੇ, ਤੇ ਆਹ ਵੀਡੀਓ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੁੰਦਾ। ਇਹ ਡੀ ਵਾਈ ਦਾ ਹੈ ਭਾਜੀ, ਡੀ ਵਾਈ ਸਿਡਨੀ ਦਾ ਸਬਰਬ ਹੈ, ਨੋਰਦਨ
ਅੱਛਾ ਜੀ
ਨੋਰਦਨ ਬੀਚਿਸ ਤੇ। ਤੁਹਾਨੂੰ ਪਤਾ ਹੈ ਤੁਸੀਂ ਸਿਡਨੀ 'ਚ ਰਹਿੰਦੇ ਹੋ।
ਮੈਨੂੰ ਪਤਾ ਤਾਂ ਹੈ ਪਰ ਡੀ ਵਾਈ ਉਧਰ ਸਿਟੀ ਜਿਹੜਾ ਬਹੁਤ ਘੱਟ ਗਏ, ਇੱਕ ਵਾਰੀ ਗਏ ਸੀ, ਬਹੁਤ ਦੇਰ ਦੀ ਗੱਲ ਹੈ, ਪਰ ਸੋਹਣਾ ਬਹੁਤ ਹੈ।
ਸੋਹਣਾ, ਦੇਖੋ ਇਹ ਬੀਚ ਦੇ ਲਾਗੇ ਲਾਗੇ ਆ ਤੇ ਬਹੁਤ,
ਉੱਤੇ ਲਾਗੇ ਲਾਗੇ
ਹਾਂ ਇਹ ਸਿਡਨੀ। ਮੈਂ ਆਪਣੇ ਇੰਟਰਨੈਸ਼ਨਲ ਸਰੋਤਿਆਂ ਨੂੰ ਜਾਂ ਇੰਟਰਸਟੇਟ ਸਰੋਤਿਆਂ ਨੂੰ ਦੱਸਦਾ, ਇਹ ਸਿਡਨੀ ਦਾ ਸਬਰਬ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਡੀ ਵਾਈ। ਇਹ ਨੌਰਥ ਸਿਡਨੀ ਦੇ ਵਿੱਚ ਆ ਜਾਂਦਾ ਆ, ਹਾਰਬਰ ਬ੍ਰਿਜ ਤੋਂ ਨੌਰਥ ਵੱਲ ਨੂੰ, ਸਾਊਥ ਵੱਲ ਨੂੰ ਨਹੀਂ। ਅਤੇ ਤੁਸੀਂ ਜਾ ਕੇ ਦੇਖਿਓ ਉੱਥੇ ਭਾਅ ਜੀ, ਬਹੁਤ ਵਧੀਆ ਵਧੀਆ। ਇੱਦਾਂ ਲੱਗਦਾ ਤੁਸੀਂ ਸਿਡਨੀ ਦੇ ਵਿੱਚ ਨਹੀਂ ਘੁੰਮ ਰਹੇ ਕਿਤੇ, ਨੈਸ਼ਨਲ ਮਤਲਬ ਹਾਂ, ਇੰਨਾ ਮਤਲਬ ਵਧੀਆ ਵਧੀਆ ਮਾਹੌਲ ਉੱਤੇ ਕ੍ਰੀਏਟ ਹੋਏ ਪਏ ਨੇ। ਸੋ ਬਹੁਤ ਸੋਹਣਾ ਆ ਜੀ, ਅਤੇ ਫੁੱਲ ਵੀ ਖਿੜੇ ਹੋਏ ਨੇ, ਅਤੇ ਇਹਨਾਂ ਨੇ ਸਾਡੇ ਨਾਲ ਸਾਂਝ ਪਾਈ ਆ, ਬਹੁਤ ਬਹੁਤ ਧੰਨਵਾਦ ਜੀ। ਤਾਂ ਅਮਰੀਕ ਭਾਅ ਜੀ, ਸੁਨੇਹੇ ਹੋਰ ਵੀ ਆਏ ਨੇ, ਨਗਿੰਦਰ ਨਿਮਾਣਾ ਹੋਣਾ ਦਾ ਆਇਆ, ਅਤੇ ਚਾਲ ਸਾਹਿਬ ਆ ਰਹੇ ਨੇ, ਉਹਨਾਂ ਨੇ ਮਤਲਬ ਹਰੀ ਝੰਡੀ ਦਿਖਾ ਦਿੱਤੀ ਆ, ਅਤੇ ਚਾਲ ਸਾਹਿਬ
ਅੱਛਾ
ਆ,
ਜੀ
ਹਾਂ ਦਿਲ ਵਾਲੀ ਪੜਾਸ ਅੱਜ ਹੋਏਗੀ, ਅਤੇ ਮੈਂ
ਹੋਏਗੀ
ਹਾਂ ਮੈਂ ਕੋਸ਼ਿਸ਼ ਕਰਾਂਗਾ। ਅਮਨਪ੍ਰੀਤ ਰੰਧਾਵਾ ਵੀ ਸੁਣਦੇ ਹੋਣੇ ਆ ਪ੍ਰੋਗਰਾਮ ਦੇ ਵਿੱਚ, ਮੈਂ ਉਹਨਾਂ ਨੂੰ ਵੀ ਲਿੰਕ ਭੇਜਦਾ, ਅਤੇ ਉਹਨਾਂ ਦੀ ਵੀ ਆਪਾਂ ਸ਼ਮੂਲੀਅਤ ਪ੍ਰੋਗਰਾਮ 'ਚ ਕਰਾਉਣੀ ਆ। ਅਤੇ ਇੱਕ ਵੀਡੀਓ, ਹਾਂਜੀ
ਸਾਹ ਦਾ ਜਿਹੜਾ ਤੁਸੀਂ ਗਾਣਿਆਂ ਦਾ ਛੇੜਿਆ ਸਿਲਸਿਲਾ, ਅੱਜ ਕਿਹੜੇ ਗਾਇਕ ਨੂੰ ਬੁਲਾ ਰਹੇ ਹੈ?
ਹਾਂਜੀ, ਉਹ ਅਮਨਪ੍ਰੀਤ ਰੰਧਾਵਾ ਨੌਜਵਾਨ ਆਪਣੇ ਇੱਥੋਂ
ਅੱਛਾ ਜੀ
ਜੁੜਦੇ ਨਾ ਬਲਗੁਲਗੇ ਤੋਂ ਫਾਰਮਰ,
ਹਾਂਜੀ
ਅਤੇ
ਹਾਂਜੀ
ਉਹਨਾਂ
ਹਾਂਜੀ ਹਾਂਜੀ
ਹਾਂ ਉਹਨਾਂ ਨੂੰ ਬੁਲਾ ਰਹੇ ਹਾਂ ਆਪਾਂ, ਅਤੇ ਉਹ ਮਤਲਬ
ਉਹ ਜਿਹੜੇ ਅੱਗੇ ਆਏ ਸੀ ਇੱਕ ਦਿਨ, ਉਹਨੇ ਬਹੁਤ ਵਧੀਆ ਸੁਣਾਈ ਸੀ ਗੱਲ, ਜਿਹੜੀ ਗਾਣਾ ਬਹੁਤ ਵਧੀਆ ਸੁਣਾਇਆ ਸੀ ਸੰਗੀਤ ਦਾ,
ਹਾਂਜੀ ਹਾਂਜੀ ਹਾਂਜੀ
ਉਹ ਹੀ ਆਉਣਗੇ। ਅੱਛਾ ਮੈਂ ਉਹਨਾਂ ਨਾਲ ਗੱਲ ਵੀ ਉਦਾਂ ਕਰਨੀ, ਚਲੋ ਆਫਲਾਈਨ ਕਰੂੰਗਾ ਕਿਸੇ ਵੇਲੇ,
ਠੀਕ ਹੈ।
ਤਾਂ ਚਲੋ ਵਧੀਆ ਆ। ਮੈਂ ਉਹਨਾਂ ਦੀ ਮੈਂ ਅੱਜ ਕੱਲ੍ਹ ਸੋਚ ਰਿਹਾ ਸੀ ਆਉਣਾ ਦਾ ਆਪਣੀ ਗੱਡੀ ਦੇ ਵਿੱਚ, ਕਿ ਉਹਨਾਂ ਦਾ ਨਾਂ ਕੀ ਮੈਨੂੰ ਯਾਦ ਭੁੱਲ ਗਿਆ ਸੀ, ਹੁਣ ਮੈਂ ਡਿਟੇਲ ਹੁਣ ਨੋਟ ਕਰਕੇ
ਨੋਟ,
ਰੱਖੂੰਗਾ,
ਠੀਕ ਹੈ
ਫਿਰ ਉਹਨਾਂ ਨੂੰ ਫੋਨ ਤੇ ਕੋਸ਼ਿਸ਼ ਵੀ ਕਰੂੰਗਾ
ਠੀਕ ਹੈ
ਕਨਵਰਸੇਸ਼ਨ ਕਰਨ ਦੀ।
ਠੀਕ। ਉਹ ਤੁਸੀਂ ਫਿਰ ਉਹ ਮਕੈਨਿਕ ਵਾਲਾ ਫਾਰਮੂਲਾ ਵਰਤਿਓ ਨਾ, ਥੋੜ੍ਹਾ ਹੱਲਾਸ਼ੇਰੀ ਦਿਓ ਨਾ, ਅਤੇ ਉਹਨਾਂ ਨੂੰ ਵੀ ਨੀਂਦ ਚੰਗੀ ਆਵੇ।
ਲੋੜ ਹੀ ਹੱਲਾ ਸ਼ੇਰੀ ਦੀ, ਇਹਨਾਂ ਦੀ ਆਵਾਜ਼ ਹੀ ਬਹੁਤ ਸੋਹਣੀ ਆ, ਜਿਹੜੇ ਇਹਨਾਂ ਦੇ ਲਿਰਿਕਸ ਹੁੰਦੇ ਆ ਉਹਨਾਂ ਵਿੱਚ ਬਹੁਤ ਜਾਨ ਆ, ਤੇ
ਅੱਛਾ,
ਬਹੁਤ ਸੋਹਣਾ
ਪਰ
ਗਾਉਂਦੇ ਆ, ਤੇ
ਭਾਜੀ
ਆਪਣਾ ਗਾਣਾ ਹੈ
ਜਿਹੜੀ ਤੁਸੀਂ ਸਵੇਰ ਦੀ
ਗਾਣਾ
ਗੱਲ,
ਬਣਾ
ਜਿਹੜੀ ਤੁਸੀਂ ਸਵੇਰ ਦੀ
ਗਾਇਕ
ਗੱਲ
ਕੀ
ਕਰ
ਹੁੰਦਾ
ਰਹੇ ਹੋ
ਹੈ।
ਨਾ, ਜਿਹੜੀ ਤੁਸੀਂ ਸਵੇਰ ਦੀ ਗੱਲ ਕਰ ਰਹੇ ਹੋ ਚੜ੍ਹਦੀ ਕਲਾ ਵਾਲੀ, ਮੈਂ ਤਾਂ ਕਹਿੰਦਾ ਜੇ ਕੋਈ ਮਿੱਤਰ ਪਿਆਰਾ ਨਾ ਵਾਕਿਆ ਮਤਲਬ ਹੈਲਪ ਲੈਣਾ ਚਾਹੁੰਦਾ ਆ, ਉਹ ਸਾਨੂੰ ਭੇਜ ਸਕਦਾ ਆਪਣਾ ਨੰਬਰ, ਵੀ ਸਾਡੇ ਨਾਲ ਗੱਲ ਕਰੋ ਚੜ੍ਹਦੀ ਕਲਾ ਵਾਲੀ, ਅਸੀਂ ਕਰ ਸਕਦੇ ਹਾਂ ਉਹਨਾਂ ਨਾਲ ਗੱਲ। ਭਾਜੀ ਸਪੈਸ਼ਲੀ ਭਾਜੀ ਤਾਂ ਤੁਹਾਨੂੰ ਮਤਲਬ ਬਿਲਕੁਲ ਉੱਥੇ ਬੈਠਿਆਂ ਬੈਠਿਆਂ ਨੂੰ ਸਲਾਹ ਦੋਗੇ ਭਾਜੀ ਜੀ, ਕਲਾ ਆ
ਭਾਜੀ ਕੋਲ ਇੰਨੀ ਕਲਾ ਨਹੀਂ ਹੈ, ਇਹ ਆਪ ਹੋ ਸਕਦੇ ਆ, ਪਰ ਕਿਸੇ ਨੂੰ ਥੋੜਾ ਮੁਸ਼ਕਲ ਆ ਮਨਦੀਪ। ਚਲੋ ਗੱਲ ਕਰਾਂਗੇ, ਉਤਸ਼ਾਹਿਤ
ਭਾਜੀ
ਕਰਾਂਗੇ ਉਹਨਾਂ ਨੂੰ,
ਭਾਜੀ ਜੀ
ਸਾਰੀ
ਤਾਂ
ਚੰਗੀਆਂ
ਨਹੀਂ, ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਪ੍ਰੂਫ ਹੈ, ਭਾਜੀ ਕੋਲ ਤਾਂ ਇੰਨੀ ਕਲਾ ਆ ਵੀ ਗੱਲਾਂ ਗੱਲਾਂ ਜੇ ਇੰਨੇ ਬੰਦੇ ਨੂੰ ਰਿਲੈਕਸ ਕਰ ਦਿੰਦੇ ਆ ਨਾ, ਇਹ ਬੰਦਾ ਉੱਥੇ ਹੀ ਸੌਂ ਜਾਂਦਾ ਆ, ਹੈ ਨਾ, ਮਤਲਬ ਇੰਨੀ ਨੀਂਦ ਆਉਂਦੀ ਆ। ਮੈਨੂੰ ਇਹਨਾਂ ਦੇ ਸਟੂਡੈਂਟ ਮਿਲੇ, ਠੀਕ ਹੈ, ਉਹ ਕਹਿੰਦੇ ਵੀ ਜਦੋਂ ਅਮਰੀਕ ਸਿੰਘ ਭਾਜੀ ਪੜ੍ਹਾਉਂਦੇ ਆ ਨਾ ਤੁਹਾਡੇ ਭਾਜੀ, ਕਹਿੰਦੇ ਵੀ ਸਾਰੀ ਕਲਾਸ ਸੌਣ ਨੂੰ ਫਿਰਦੀ ਹੁੰਦੀ ਆ, ਮਤਲਬ ਕਈ ਤਾਂ ਸੁੱਤੇ ਹੀ ਪਏ ਹੁੰਦੇ ਆ ਐਨਕਾਂ ਲਾ ਕੇ, ਵੀ ਇੰਨਾ ਰਿਲੈਕਸ ਕਰ ਦਿੰਦੇ ਆ ਵੀ ਜਿਹੜੇ ਜਿੱਦਾਂ ਜਿਹੜੇ ਮਾਸਟਰ ਹੈ ਨਾ, ਜਿਹੜੇ ਟੀਚਰਸ ਨੇ, ਉਹਨਾਂ 'ਚ ਐਡੀ ਕਲਾ ਹੁੰਦੀ ਆ, ਮਤਲਬ ਜੇ ਕਹਿ ਲਓ ਕਿ ਸਾਰਿਆਂ ਨਾਲ ਵੱਡਾ ਗੁਣ ਉਹਨਾਂ 'ਚ ਦੇਖਿਆ ਜਾਵੇ ਤਾਂ ਉਹ ਐਜੂਕੇਸ਼ਨ ਦਾ ਨਹੀਂ ਹੁੰਦਾ, ਉਹ ਹੁੰਦਾ ਹੈ ਕਿ ਉਹ ਬੱਚਿਆਂ ਨੂੰ ਨੀਂਦ ਲਿਆ ਦਿੰਦੇ ਨੇ ਕਲਾਸ 'ਚ, ਸੌਣ ਨੂੰ ਦਿਲ ਕਰਦਾ ਰਹਿੰਦਾ ਆ। ਸਹੀ ਗੱਲ ਹੈ ਨਾ ਭਾਅ ਜੀ, ਇੱਦਾਂ ਹੀ ਹੈ ਨਾ, ਹੈ ਨਾ,
ਜਿੱਦਾਂ ਦੇ ਮਰਜ਼ੀ ਸੋਚ
ਨਹੀਂ
ਲਓ।
ਦੇਖੋ ਹਰ ਹਰ ਬੰਦਾ ਜਿਹੜਾ ਸਾਨੂੰ ਸੁਣ ਰਿਹਾ ਉਹ ਸਕੂਲਾਂ 'ਚੋਂ ਨਿਕਲ ਕੇ ਆਇਆ, ਅਤੇ ਮੈਨੂੰ ਦੱਸੋ ਵੀ ਕਿਹਨੂੰ ਨਹੀਂ ਨੀਂਦ ਆਈ ਸੀਗੀ ਮੈਥ ਦੇ ਪੀਰੀਅਡ ਦੇ ਵਿੱਚ, ਹਿਸਟਰੀ ਦੇ ਪੀਰੀਅਡ 'ਚ, ਉਹ ਟੀਚਰ ਉਹ ਹਿਸਟਰੀ ਕਰਕੇ ਥੋੜ੍ਹਾ ਆਈ ਸੀ ਜਾਂ ਮੈਥ ਕਰਕੇ, ਉਹ ਟੀਚਰਾਂ ਦੇ ਗੁਣ ਆ ਭਾਅ ਜੀ, ਟੀਚਰਾਂ 'ਚ ਗੁਣ ਹੁੰਦੇ ਆ ਸਲਾਉਣ ਦੇ।
ਨਾ ਨਹੀਂ ਫੂਕਦੇ ਹੋ, ਪੌੜੀ ਪੌੜੀ ਵੀ ਹੈ ਨੀ ਮੇਕੋ ਤਾਂ ਥੱਲੇ ਉਤਰ ਨੀ ਹੋਣਾ, ਜਿੱਦਾਂ ਕਹਿੰਦਾ ਸੁਰ ਲਾਲੀ ਦੀ ਉੱਪਰ ਵਾਲੀ, ਉਹ ਕਲਾ ਉਹ ਚ ਹੁੰਦੀ ਵੀ ਥੱਲੇ ਆਉਣ ਵਾਲੀ ਸੁਰ ਵੀ ਤੁਹਾਡੇ ਕੋਲ ਹੋਵੇ। ਕਈ ਇੱਦਾਂ ਦੇ ਗਾਇਕ ਹੁੰਦੇ ਆ ਜਿਹੜੇ ਉੱਪਰਲੀ ਸੁਰ ਲਾਉਂਦੇ ਉੱਪਰ ਚੜ੍ਹ ਜਾਂਦੇ ਆ, ਫਿਰ ਉਹਨਾਂ ਨੂੰ ਥੱਲੇ ਨਹੀਂ ਉਤਰ ਹੁੰਦਾ। ਤਾਂ
ਭਾਜੀ
ਇੱਦਾਂ ਨਾ
ਹਾਂ
ਲਾ
ਠੀਕ
ਦਿਓ।
ਹੈ, ਆਪਾਂ ਥੋੜ੍ਹਾ ਅੱਗੇ ਚੱਲਦੇ ਹਾਂ ਅਤੇ ਇੱਕ ਨਾ ਵੀਡੀਓ ਭੇਜਿਆ ਅਤੇ ਉਹ ਕਹਿੰਦੇ ਵੀ ਇਹਦਾ ਮਸਲੇ ਦਾ ਹੱਲ ਵੀ ਦੱਸੋ, ਵੀ ਮਸਲਾ ਆਇਆ ਇਹਦੇ ਬਾਰੇ ਕਰੋ ਗੱਲ। ਚਲੋ ਇਹ ਕਰਦੇ ਹਾਂ, ਅਤੇ ਇਹ ਵੀਡੀਓ ਨਗਿੰਦਰ ਨਵਾਣਾ ਜੀ ਨੇ ਭੇਜਿਆ ਅਤੇ ਤੁਸੀਂ ਦੇਖ ਸਕਦੇ ਹੋ। ਇਹ ਦਰਖਤ ਦਾ ਵੀਡੀਓ ਹੈ, ਮਤਲਬ ਇਹ ਪਹਿਲਾਂ ਵੀਡੀਓ ਦੇਖ ਲਓ, ਵੀਡੀਓ ਵੀ ਦੇਖੀ ਜਾਂਦੇ ਨਾਲ ਦੀ ਨਾਲ। ਦੇਖੋ ਚਿੜੀਆਂ ਬੋਲ ਰਹੀਆਂ ਨੇ, ਹੈ ਨਾ, ਅਤੇ ਇਹ ਕਹਿੰਦੇ ਨੇ ਕਿ ਇਸ ਵੀਡੀਓ ਦੇ ਵਿੱਚ ਕਹਿੰਦੇ ਕਿ ਪੰਛੀ ਜਿਹੜੇ ਨੇ ਉਹ ਦਰਖਤ ਛਾਂਗਣ ਵਾਲਿਆਂ ਨੂੰ ਲਾਹਣਤ ਪਾ ਰਹੇ ਨੇ, ਕਿਉਂ ਉਹਨਾਂ ਨੇ ਇਹ ਦਰਖਤ ਪੂਰਾ ਹੀ ਛਾਂਗਤਾ, ਪੰਛੀਆਂ ਦੇ ਆਲ ਨੇ ਘਰ ਸਭ ਗਾਇਬ ਕਰਤੇ ਅਤੇ ਪੰਛੀ ਉਹਨਾਂ ਨੂੰ ਲਾਹਣਤ ਪਾ ਰਹੇ ਨੇ। ਅਤੇ ਇਹਦੇ ਬਾਰੇ ਕਹਿੰਦੇ ਥੋੜ੍ਹੀ ਜਿਹੀ ਗੱਲ ਕਰਿਓ। ਹੁਣ ਇਹਦੇ ਬਾਰੇ ਤਾਂ ਗੱਲ ਇਹ ਅਸੀਂ ਕਰ ਸਕਦੇ ਹਾਂ ਵੀ ਵੈਸੇ ਇਹ ਤਾਂ ਮੈਂ ਤਾਂ ਕਹਿੰਦਾ ਫਿਰ ਭਾਗਾਂ ਵਾਲਾ ਦਰਖਤ ਹੈ ਕਿ ਇਹਦੇ ਪਰ ਹੈਗਾ ਕੁਛ ਉੱਪਰ, ਹੈ ਨਾ, ਨਹੀਂ ਤਾਂ ਅਮਰੀਕ ਭਾਜੀ ਦੇ ਸਿਰ ਵਰਗਾ ਹੀ ਹੋ ਜਾਣਾ ਸੀ। ਹੁਣ ਦੇਖੋ ਨਾ ਫਰਕ ਹੈ, ਇੱਧਰ ਇੱਧਰ ਸਿੰਘ ਸਾਹਿਬ, ਇੱਧਰ ਸਿੰਘ ਸਾਹਿਬ ਦੇ ਮਾਸਟਰ ਸਾਹਿਬ ਦੇ ਵਿੱਚ ਫਰਕ ਹੈ ਨਾ, ਹੈ ਨਾ। ਅਤੇ ਹੁਣ ਜੇ ਤੁਹਾਡੇ ਨਹੀਂ ਨਹੀਂ ਜੇ ਹੁਣ
ਤੁਸੀਂ ਪੱਗ ਬਣੀ ਹੋ, ਮੇਰੇ ਸਿਰ ਤੇ ਕਾਲੇ ਵਾਲ ਆ,
ਨਹੀਂ ਵਾਲ ਇੱਦਾਂ ਆ ਵੀ ਤੁਸੀਂ ਛਾਂਗੇ ਹੋ ਇੰਨੇ ਕ, ਤੁਹਾਡੇ ਛਾਂਗਾ ਹੀ ਇੰਨਾ ਲੱਗਾ ਆ, ਮਤਲਬ ਇਹ ਇਹ ਜੂਆਂ ਵਾਸਤੇ ਮਤਲਬ ਬਹੁਤ ਮਾੜੀ ਗੱਲ ਹੈ। ਹਾਂ ਜੂਆਂ ਵਾਸਤੇ ਉਹਨੀ ਕਿੱਥੇ ਆਲਣਾ ਪਾਉਣਾ ਤੁਹਾਡੇ ਸਿਰ ਦੇ ਵਿੱਚ, ਦੱਸੋ ਉਹਨਾਂ ਦਾ ਕਿੱਥੇ ਥਾਂ ਹੈਗਾ, ਉਹਨਾਂ ਦਾ ਹੈਬਿਟੇਟ, ਹਾਂ ਉਹਨਾਂ ਦਾ ਨੈਚੁਰਲ ਹੈਬਿਟੇਟ ਖਰਾਬ ਹੋ ਜਾਂਦਾ ਜੇ ਕਿਤੇ ਉਹ ਬਾਈ ਚਾਂਸ ਉਹ ਰੜੇ ਦੇ ਵਿੱਚ ਬਹਿ ਵੀ ਜਾਣ ਉੱਪਰ, ਉਹ ਤਿਲਕ ਕੇ ਥੱਲੇ ਡਿੱਗਣ ਦਾ ਵੀ ਉਹਨਾਂ ਦਾ ਪੂਰਾ ਪੂਰਾ ਚਾਂਸਿਸ ਹੈ ਨਾ।
ਅਮਨਦੀਪ, ਆ ਦਰਖਤਾਂ ਦੀ ਗੱਲ ਜੇ ਅਸੀਂ ਕਰੀਏ ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਦੇਖਿਆ ਹੋਊਗਾ ਕਿ ਜਿਹੜੇ ਸਫੈਦੇ ਦੇ ਦਰਖਤ ਆ ਉਹ ਬੜੇ ਸੰਘਣੇ ਹੁੰਦੇ ਆ, ਉਹਨਾਂ ਨੂੰ ਛਾਂਗਿਆ ਨਹੀਂ ਜਾਂਦਾ ਜੰਗਲਾਂ ਦੇ ਵਿੱਚ। ਈਵਨ ਜਿਹੜੀਆਂ ਸਟ੍ਰੀਟਸ ਹੁੰਦੀਆਂ ਉਹਨਾਂ ਤੇ ਜਿਹੜੇ ਦਰਖਤ ਆ ਉਹਨਾਂ ਨੂੰ ਛਾਂਗਿਆ ਨਹੀਂ ਜਾਂਦਾ, ਉਹ ਸੰਘਣੇ ਅਤੇ ਗਾੜੇ ਹੁੰਦੇ ਆ। ਕਈ ਮਤਵਾਲੇ ਜਿਹੜੇ ਲੋਕ ਆ ਉਹ ਆਪਣੀ ਬਿਊਟੀ ਕ੍ਰੀਏਟ ਕਰਨ ਦੇ ਲਈ ਇਹਨਾਂ ਦਰਖਤਾਂ ਨੂੰ ਛਾਂਗਦੇ ਆ। ਜਿੱਥੋਂ ਤੱਕ ਫਾਰਮਿੰਗ ਦਾ ਸਵਾਲ ਆ ਉੱਥੇ ਤਾਂ ਦਰਖਤ ਛਾਂਗਣੇ ਪੈਂਦੇ ਆ, ਆਪਣੇ ਬੂਟੇ ਛਾਂਗਣੇ ਪੈਂਦੇ ਆ ਕਿਉਂਕਿ ਪ੍ਰੋਡਕਸ਼ਨ ਜ਼ਿਆਦਾ ਵਧਾਉਣੀ ਹੁੰਦੀ ਆ ਅਤੇ ਉਹਨਾਂ ਨੂੰ ਥੋੜ੍ਹੀ ਜਿਹੀ ਪ੍ਰੋਡਕਟਿਵਿਟੀ ਜ਼ਿਆਦਾ ਵਧਾਉਣ ਦੇ ਲਈ ਸ਼ਕਤੀ ਦੇਣੀ ਹੁੰਦੀ ਆ, ਨਹੀਂ ਤਾਂ ਉਹ ਟਾਹਣੀਆਂ ਦੇ ਫਲਾਓ ਦੇ ਵਿੱਚ ਉਹਨਾਂ ਦਾ ਸਾਰਾ ਜਿਹੜਾ ਪੌਸ਼ਟਿਕ ਤੱਤ ਲੱਗ ਜਾਂਦੇ ਆ ਅਤੇ ਉੱਥੇ ਤਾਂ ਛਾਂਗਣੇ ਜਿਹੜੇ ਜਾਇਜ਼ ਬਣਦੇ ਆ। ਪਰ ਜਿਹੜੇ ਆਮ ਦਰਖਤ ਆ ਜਿਹੜੇ ਸਟ੍ਰੀਟ 'ਤੇ ਆ, ਜੰਗਲਾਂ 'ਚ ਆ, ਪਾਰਕਾਂ ਵਿੱਚ ਆ, ਉਹਨਾਂ ਨੂੰ ਐਡੇ ਛਾਂਗਣ ਦੀ ਲੋੜ ਹੈ ਨਹੀਂ ਹੈ, ਪਰ ਕਿਤੇ ਕਿਤੇ ਛਾਂਗੇ ਜਾਂਦੇ ਆ। ਪਰ ਲੋਕ ਆਪਣੀ ਬਿਊਟੀ ਵਧਾਉਣ ਦੇ ਲਈ ਇਲਾਕੇ ਦੀ
ਮੈਂ ਤੁਹਾਨੂੰ ਦੱਸਦਾ ਇਹ ਅਸਲ ਦੇ ਵਿੱਚ ਕੀ ਆ ਕਿ ਜਿਹੜੀ ਪ੍ਰੂਨਿੰਗ ਹੈ ਨਾ ਦਰਖਤਾਂ ਦੀ, ਹੁਣ ਇੰਡੀਆ ਦੇ ਵਿੱਚ ਕੀ ਆ ਕਿਹੜੇ ਦਰਖਤ ਹੁੰਦੇ ਸੀ, ਕਿਹੜੇ ਜ਼ਿਆਦਾਤਰ ਘਰਾਂ ਦੇ ਵਿੱਚ ਆਪਾਂ ਕਿਹੜੇ ਲਾਏ ਹੋਏ, ਟਾਹਲੀ ਹੁੰਦੀ ਸੀ, ਕਿੱਕਰ ਹੁੰਦੀ ਸੀ, ਹੈ ਨਾ, ਅਤੇ ਨਿੰਮ, ਡੇਕ ਬਾਅਦ 'ਚੋਂ ਆਈ ਆ, ਉਹਦੀਆਂ ਜਿਹੜੀਆਂ ਵੇਰੀਏਸ਼ਨਸ ਬਾਅਦ 'ਚੋਂ ਆਈਆਂ, ਤੂਤ, ਹੈ ਨਾ, ਅੰਬ, ਇਹ ਚਾਰ ਚਾਰ ਪੰਜ ਹੁੰਦੇ ਸੀ ਨਾ। ਅਸੀਂ ਜਦ ਛੋਟੇ ਸੀਗੇ ਤਾਂ ਅਸੀਂ ਕੋਈ ਵੀ ਦਰਖਤ ਜਿਹੜਾ ਆ ਇੱਦਾਂ ਦਾ ਛਾਂਗਿਆ ਦੇਖਿਆ ਨਹੀਂ ਸੀ ਹੁੰਦਾ ਘਰ ਦੇ ਵਿੱਚ, ਮਤਲਬ ਇੱਕ ਇੱਕ ਦਰਖਤ ਨੂੰ ਛੱਡ ਕੇ, ਸਿਰਫ ਇੱਕ ਦਰਖਤ। ਟਾਹਲੀ ਦੀ ਜਿਹੜੀਆਂ ਥੱਲੇ ਵਾਲੀਆਂ ਡਾਹਣੀਆਂ ਨੇ ਉਹ ਆਪੇ ਸੁਕਾ ਦਿੰਦੀ, ਆਪੇ ਡਿੱਗ ਪੈਂਦੀਆਂ, ਅਤੇ ਚਲੋ ਉਹਨੂੰ, ਪਰ ਉਹਨੂੰ ਕਦੇ ਵੀ ਢਾਂਗੀ ਨਾਲ ਨਹੀਂ ਸੀ ਛਾਂਗਿਆ ਜਾਂਦਾ ਟਾਹਲੀ ਨੂੰ, ਕਿਉਂਕਿ ਉਹ ਡੋਰਮੈਂਟ ਹੋ ਜਾਂਦੇ ਨੇ, ਪੱਤੇ ਆਪੇ ਝਾੜ ਦਿੰਦੇ ਨੇ ਅਤੇ ਸਰਦੀਆਂ ਨੂੰ ਧੁੱਪ ਆਉਂਦੀ ਆ। ਅੰਬ ਨੂੰ ਜਿਹੜਾ ਆ ਉਹ ਛਾਂਗਿਆ ਨਹੀਂ ਸੀ ਜਾਂਦਾ, ਉਹਦੇ ਹੇਠਾਂ ਤੋਂ ਡਾਹਣੀ ਵੱਢਦੇ ਕਿਉਂਕਿ ਉਹ ਤੋਂ ਅੰਬ ਲੈਣੇ ਹੁੰਦੇ ਸੀਗੇ, ਹੈ ਨਾ। ਕਿੱਕਰ ਜਿਹੜੀ ਆ ਉਹਦੀਆਂ ਹੇਠਾਂ ਵਾਲੀਆਂ ਡਾਹਣੀਆਂ ਵੱਢ ਦਿੱਤੀਆਂ ਜਾਂਦੀਆਂ ਸੀ, ਉੱਪਰ ਵਾਲਾ ਕਦੇ ਕਿੱਕਰ ਛਾਂਗੀ ਦੀ ਨਹੀਂ, ਫਲਾਹੀ ਨਹੀਂ ਛਾਂਗੀ ਦੀ, ਠੀਕ ਹੈ। ਇਹ ਜਿਹੜੇ ਦਰਖਤ ਨੇ ਇਹਨਾਂ ਨੂੰ ਕਦੇ ਨਹੀਂ ਛਾਂਗੀ ਦਾ, ਅਤੇ ਇੱਕੋ ਇੱਕ ਛਾਂਗ ਜਿਹੜਾ ਲੱਗਦਾ ਸੀ ਉਹ ਸੀ ਤੂਤ ਨੂੰ, ਕਿਉਂਕਿ ਤੂਤ ਜਿਹੜਾ ਆ ਉਹ ਐਕਚੁਅਲੀ ਬਣਿਆ ਹੀ ਛਾਂਗਣ ਵਾਸਤੇ, ਇੱਦਾਂ ਜੇ ਉਹਨੂੰ ਨਾ ਛਾਂਗੋ ਤਾਂ ਉਹਦੇ ਜਿਹੜੇ ਆ ਉਹ ਤਣਾ ਆ ਮੋਟਾ ਹੋ ਕੇ ਉਹਦੇ ਵਿੱਚ ਕਾਣ ਪੈ ਜਾਂਦੀ ਆ, ਅਤੇ ਉਹ ਤੂਤ ਜਿਹੜਾ ਮਤਲਬ ਕਾਣ ਪੈਂਦਾ ਪੈਂਦਾ
ਗਲ ਜਾਂਦਾ
ਗਲ ਜਾਂਦਾ ਆ।
ਗਲ ਜਾਂਦਾ।
ਸੋ ਇਸ ਕਰਕੇ ਉਹਨੂੰ ਨਾ ਹਰੇਕ ਸਾਲ ਜਿਹੜੀ ਆ ਉਹ ਫਰੈਸ਼ ਡਾਣੀ ਨਿਕਲਦੀ ਹੈ, ਅਤੇ ਉਹ ਛਾਂਗਦੇ ਕਿਉਂ ਹੁੰਦੇ ਸੀ, ਜਿਹੜੀ ਫਰੈਸ਼ ਡਾਣੀ ਨਿਕਲੀ ਮਤਲਬ 2-3 ਮੀਟਰ ਦੀ, ਉਹ ਡਾਣੀਆਂ ਨੂੰ ਫਿਰ ਸਾਡੇ ਪਿੰਡ ਦੇ ਜਿਹੜੇ ਬੱਕਰੀਆਂ ਵਾਲੇ ਆ ਉਹ ਆਉਂਦੇ ਹੁੰਦੇ ਸੀਗੇ, ਉਹ ਕਹਿੰਦੇ ਸੀ ਜੀ ਛਾਂਗ ਦਈਏ, ਉਹ ਢਾਂਗੀ ਨਾਲ ਉਹ ਛਾਂਗ ਕੇ ਨਾ ਥੱਲੇ ਸੁੱਟ ਦਿੰਦੇ ਹੁੰਦੇ ਸੀ, ਅਤੇ ਉਹ ਬੱਕਰੀਆਂ ਸਾਰੇ ਪੱਤੇ ਖਾ ਜਾਂਦੀਆਂ ਹੁੰਦੀਆਂ ਸੀ। ਇਹ ਬਰਸਾਤਾਂ ਤੋਂ ਬਾਅਦ ਦੀ ਗੱਲ ਹੈ, ਸਿਆਲਾਂ ਤੋਂ ਪਹਿਲਾਂ ਦੀ ਗੱਲ ਹੈ, ਕਿਉਂਕਿ ਪਹਿਲਾਂ ਤਾਂ ਛਾਂ ਦੀ ਬੜੀ ਸੰਘਣੀ ਹੁੰਦੀ ਸੀ। ਫਿਰ ਉਹ ਜਿਹੜੀਆਂ ਡਾਣੀਆਂ ਸੀ ਉਹੀ ਜਿਹੜੇ ਬੱਕਰੀਆਂ ਵਾਲੇ ਸੀ ਉਹ ਕੀ ਕਰਦੇ ਹੁੰਦੇ ਸੀ ਵੀ ਮਤਲਬ ਉਹਦੇ ਉੱਥੇ ਹੀ ਬੈਠ ਕੇ ਉਹਨਾਂ ਨੇ ਟੋਕਰੇ ਬਣਾ ਦੇਣੇ,
ਹਾਂਜੀ
ਉਹ ਜੇ ਪੱਤੇ ਪੁੱਤੇ ਖਾ ਲੈਣੇ ਨਾ ਉਦਣ ਜਾਂ ਦੂਸਰੇ ਦਿਨ ਆ ਕੇ ਉੱਥੇ ਬੈਠ ਕੇ ਟੋਕਰੇ ਬਣਾ ਦੇਣੇ। ਜੇ ਮਤਲਬ 3 ਟੋਕਰੇ ਬਣੇ ਤਾਂ ਇੱਕ ਉਹਨੇ ਲੈ ਜਾਣਾ, ਦੋ ਮਾਲਕ ਨੂੰ ਦੇ ਦੇਣੇ ਟੋਕਰੇ। ਸੋ ਉਹ ਵਰਤੋਂ ਹੋ ਜਾਂਦੀ ਸੀ, ਅਤੇ ਜਦੋਂ ਸਾਰਾ ਸਿਆਲ ਉਹਨੇ ਫਿਰ ਖੜ੍ਹੇ ਰਹਿਣਾ ਡੁੰਡ, ਅਤੇ ਫਿਰ ਦੁਬਾਰਾ ਸਪਰਾਊਟਿੰਗ ਹੋਣੀ, ਅਤੇ ਉਹਦੇ ਨਾਲ ਫਿਰ ਫਰੈਸ਼ ਜਿਹੜੇ ਆ ਪੱਤੇ ਫਰੈਸ਼ ਡਾਣੀਆਂ ਆ ਜਾਣੀਆਂ, ਅਤੇ ਉਹਦੀ ਵਰਤੋਂ ਹੁੰਦੀ ਹੁੰਦੀ ਸੀਗੀ। ਇੱਦਾਂ ਹੀ ਆਸਟ੍ਰੇਲੀਆ ਦੇ ਵਿੱਚ ਵੀ ਹੁਣ ਸਾਡੇ ਵੀ ਸ਼ਹਿਤੂਤ ਲੱਗਿਆ ਹੋਇਆ, ਮੈਂ ਇਸ ਸਾਲ ਛਾਂਗਿਆ ਨਹੀਂ, ਮੈਂ ਤੁਹਾਨੂੰ ਫੋਟੋਆਂ ਪਾਊਂਗਾ ਅਗਲੀ ਵਾਰੀ, ਉਹ ਅਸਮਾਨ ਨੂੰ ਲੱਗਾ ਆ। ਹੁਣ ਜਿਹੜੀਆਂ ਉਹਦੀਆਂ ਤੂਤੀਆਂ ਲੱਗਣੀਆਂ ਨਾ ਉਹ ਸਾਤੇ ਖਾ ਨਹੀਂ ਹੋਣੀਆਂ, ਕਿਉਂਕਿ ਆਊਟ ਆਫ ਰੇਂਜ ਹੋ ਗਈਆਂ ਰੀਚ ਤੋਂ। ਸੋ ਇਸ ਕਰਕੇ ਤੂਤ ਨੂੰ ਛਾਂਗਣਾ ਹੀ ਪੈਂਦਾ ਆ। ਪਰ ਸਾਡੇ ਹੁਣ ਕੀ ਬੰਦੇ ਕਰ ਰਹੇ ਨੇ, ਹੈ ਨਾ, ਲਾਲਚਵਸ ਹੋ ਕੇ ਬਾਲਣ ਦੇ ਚੱਕਰ ਦੇ ਵਿੱਚ ਜਾਂ ਲੈਕ ਆਫ ਨੌਲੇਜ ਹੋਣ ਦੇ ਕਰਕੇ ਉਹ ਹਰ ਦਰਖਤ ਨੂੰ ਇੱਦਾਂ ਹੀ ਛਾਂਗੀ ਤੁਰੇ ਜਾਂਦੇ ਨੇ। ਉਹ ਦੇਖਦੇ ਨਹੀਂ ਵੀ ਦਰਖਤ ਦੀ ਲੋੜ ਕੀ ਆ, ਕਿਹੜੇ ਟਾਈਮ ਦੇ ਵਿੱਚ ਇਹਨੂੰ ਛਾਂਗਣਾ ਹੈ। ਪਹਿਲੀ ਗੱਲ ਤਾਂ ਦਰਖਤ ਹੀ ਗਲਤ ਲਾਏ ਹੋ ਆ ਲੋਕਾਂ ਨੇ ਆਪਣੇ ਘਰਾਂ 'ਚ, ਜਿਨ੍ਹਾਂ ਦਾ ਮਤਲਬ ਜਿਹੜੇ ਬੇਕਾਰ ਹੈ ਔਰਨਾਮੈਂਟਲ ਲਾਏ ਆ, ਔਰਨਾਮੈਂਟ ਉਹਨਾਂ ਨੂੰ ਇਹ ਨਹੀਂ ਪਤਾ ਵੀ ਔਰਨਾਮੈਂਟਲ ਅਤੇ ਇਹਨਾਂ 'ਚ ਫਰਕ ਕੀ ਆ। ਸੋ ਉਹ ਇੱਕ ਵੱਢੇ ਹੋਈ ਛਾਂਗ ਦਿੰਦੇ ਨੇ, ਰੜਾ ਕੱਢ ਦਿੰਦੇ ਨੇ ਫੜ ਕੇ, ਅਤੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਮੈਂ ਡੇਕਾਂ ਵੀ ਇੱਦਾਂ ਕੀਤੀਆਂ ਲੋਕਾਂ ਨੇ ਦੇਖੀਆਂ, ਨਿੰਮਾਂ ਵੀ ਕੀਤੀਆਂ ਦੇਖੀਆਂ, ਮਤਲਬ ਦੇ ਆਰ ਐਵਰਗ੍ਰੀਨ ਪਲੈਂਟਸ। ਤੁਸੀਂ ਐਵਰਗ੍ਰੀਨ ਪਲੈਂਟ ਨੂੰ ਇੱਦਾਂ ਨਹੀਂ ਕਰ ਸਕਦੇ, ਜਿਹੜੇ ਜਿਹੜੇ ਡੋਰਮੈਂਟ ਹੈ ਨਾ, ਡੈਸੀਡਿਊਸ ਪਲਾਂਟ ਕਹਿੰਦੇ ਆ, ਜਿਹੜੇ ਸਰਦੀਆਂ 'ਚ ਆਪਣੇ ਪੱਤੇ ਝਾੜ ਦਿੰਦੇ ਆ, ਤੁਸੀਂ ਉਹਨੂੰ ਇੱਦਾਂ ਕਰ ਸਕਦੇ ਆ, ਐਵਰਗ੍ਰੀਨ ਪਲਾਂਟ ਨੂੰ ਨਹੀਂ ਇੱਦਾਂ ਕਰ ਸਕਦੇ। ਸੋ ਲੈਕ ਆਫ ਨੌਲੇਜ ਜਾਂ ਕਹਿ ਲਓ ਕਿ ਲਾਲਚ ਜਿਹੜਾ ਆ ਵੀ ਛਾਂਗ ਦਿਓ ਜੀ, ਬਾਲਣ ਵਰਤੋਂਗੇ ਉਹ ਕਰਦੇ, ਮਤਲਬ ਹੁਣ ਉਹਦੇ ਨਾਲ ਜਿਹੜੇ ਨੈਚੁਰਲ ਹੈਬੀਟੈਟ ਆ ਜਾਂ ਉੱਤੇ ਕੋਈ ਪੰਛੀ ਰਹਿ ਰਿਹਾ ਆ, ਆਫਕੋਰਸ ਉਹਨੂੰ ਆਲਣਾ ਉਹਨੇ ਕਿੱਥੇ ਪਾਉਣਾ। ਪਰ ਮੈਂ ਨਿਵਾਣਾ ਸਾਹਿਬ ਨਾਲ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਕਿ ਜੇ ਹੁਣ ਪੰਛੀ ਆਲਣੇ ਪਾਉਂਦੇ ਨੇ ਹੈ ਨਾ ਗਾਰਡਨਾਂ ਦੇ ਵਿੱਚ, ਜਦ ਉਹ ਕਈ ਵਾਰੀ ਨਾ ਨਿਊਸੈਂਸ ਬਣ ਜਾਂਦਾ ਆ, ਉਹਨਾਂ ਦਾ ਘਰਾਂ ਦੇ ਵਿੱਚ ਜਿਹੜੇ ਦਰਖਤ ਲਾਏ ਆ ਉਹ ਉਹਨਾਂ ਦਾ ਨੈਚੁਰਲ ਹੈਬੀਟੇਟ ਨਹੀਂ ਹੈਗਾ ਉਹਨਾਂ ਵਾਸਤੇ, ਮਤਲਬ ਜਿਹੜੇ ਬਾਹਰ ਖੇਤਾਂ 'ਚ ਜਾਂ ਹੋਰ ਪਾਸੇ ਆ ਉਹ ਉੱਥੇ ਬਣਦਾ ਆ, ਕਿਉਂਕਿ ਉਹਨਾਂ ਦਾ ਫੂਡ ਉੱਥੇ ਆ, ਉਹਨਾਂ ਦਾ ਖਾਣਾ ਪੀਣਾ ਉੱਥੇ ਆ, ਨੈਚੁਰਲ ਜਿਹੜਾ ਹੈਗਾ ਘਰਾਂ 'ਚ ਨਹੀਂ ਉਹਨਾਂ ਨੂੰ ਖਾਣਾ, ਕਿਤੇ ਚੁਬਾਰੇ 'ਤੇ ਕਿੱਥੋਂ ਮਿਲਣਾ ਉਹਨਾਂ ਨੂੰ। ਤੁਹਾਡਾ ਕੀ ਖਿਆਲ ਹੈ ਭਾਈ?
ਅਮਨਦੀਪ, ਇਹਦੇ ਬਾਰੇ ਆਉਣਾ ਮੈਂ, ਪਰ ਮੈਂ ਤੁਹਾਡੀ ਪਹਿਲਾਂ ਜਿਹੜੇ ਤੁਸੀਂ ਪ੍ਰੋਗਰਾਮ ਦੇ ਵਿੱਚ 8 ਤੋਂ 8:30 ਤੱਕ ਜਿਹੜੀ ਵਿਆਖਿਆ ਕੀਤੀ ਹੈ ਮਾਡਲ ਦੀ, ਜਿਹੜਾ ਹਿਊਮਨ ਮਾਡਲ ਆ, ਉਹਨੂੰ ਵੀ ਅਸੀਂ ਜੇ ਭਾਫੀਏ ਤਾਂ ਇਸੇ ਵਿਸ਼ੇ ਨਾਲ ਰਿਲੇਟ ਕਰ ਸਕਦੇ ਹਾਂ। ਜਿੱਦਾਂ ਦਰਖਤ ਆ, ਇਹ ਇਹਨਾਂ ਨੂੰ ਨਾ ਛਾਂਗਿਆ ਜਾਵੇ, ਘਾਹ ਨਾ ਕੱਟਿਆ ਜਾਵੇ, ਇਹਦੇ ਨਾਲ ਕੀ ਹੁੰਦਾ ਕਿ ਹਵਾਵਾਂ ਵੀ ਰੁਕਦੀਆਂ, ਜਿਸ ਵੇਲੇ ਜ਼ਿਆਦਾ ਮੀਂਹ ਪੈਂਦਾ ਜਿਹੜਾ ਫਲੋ ਹੁੰਦਾ ਵਾਟਰ ਦਾ ਉਹ ਵੀ ਰੁਕਦਾ ਆ, ਅਤੇ ਉਹ ਸੁਰੱਖਿਆ ਪ੍ਰਦਾਨ ਵੀ ਕਰਦੇ ਆ ਸਾਡੇ ਸਮਾਜ ਨੂੰ, ਸਾਨੂੰ, ਇਕੋਨਮੀ ਨੂੰ, ਕਿਉਂਕਿ ਇਹਦੇ ਨਾਲ ਬਹੁਤ ਸਾਰੀਆਂ, ਇਹ ਪਰਮਾਤਮਾ ਨੇ ਬਣਾਇਆ ਹੀ ਤਾਂ ਆ ਮਾਡਲ ਇਹ, ਵੀ ਇਹਨੂੰ ਕੱਟਿਆ ਨਾ ਜਾਵੇ, ਜਿੱਦਾਂ ਉੱਦਾਂ ਹੀ ਰੱਖਿਆ ਜਾਵੇ। ਹੁਣ ਸਿੱਖੀਜ਼ਮ ਦੇ ਵਿੱਚ ਬਾਲ ਕੱਟਣ 'ਤੇ ਮਨਾਹੀ ਆ, ਇਹ ਵੀ ਉਹਦਾ ਮਾਡਲ ਹੀ ਆ ਇੱਕ ਤਰ੍ਹਾਂ ਦੇ ਨਾਲ, ਜਿਹੜਾ ਕੁਦਰਤ ਦਾ ਮਾਡਲ ਆ, ਜਿੱਦਾਂ ਦਰਖਤ ਨਹੀਂ ਛਾਂਗਣੇ ਚਾਹੀਦੇ, ਘਾਹ ਨਹੀਂ ਕੱਟਣਾ ਚਾਹੀਦਾ, ਬੇਇਤਿਹਾਸ਼ਾ। ਅਤੇ ਇਸੇ ਤਰ੍ਹਾਂ ਜਿਹੜਾ ਹਿਊਮਨ ਮਾਡਲ ਆ, ਜਿੱਦਾਂ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਸਿੱਖੀ ਸਰੂਪ ਦਿੱਤਾ ਹੈ, ਸੋਹਣੇ ਵੀ ਤੁਸੀਂ ਬਹੁਤ ਲੱਗਦੇ ਆ, ਅਤੇ ਰੋਹਬ ਵੀ ਬਹੁਤ ਆ, ਅਤੇ ਤੁਹਾਡੇ ਸਰੀਰ ਦੀ ਜਿੱਦਾਂ ਹੁਣ ਤੁਹਾਡੇ ਸਰੀਰ ਤੁਸੀਂ ਦਾੜਾ ਸਜਾਏ ਆ, ਹੁਣ ਮੈਨੂੰ ਦੇਖ ਲਓ ਔਰ ਤੁਹਾਡੇ ਵਿੱਚ ਕਿੰਨਾ ਫਰਕ ਹੈ। ਮੈਂ ਛਾਂਗਿਆ ਦਰਖਤ ਆ, ਤੁਸੀਂ ਜਿੱਦਾਂ ਕੁਦਰਤ ਦਾ ਮਾਡਲ ਆ, ਬਿਲਕੁਲ ਇੱਕ ਤਰ੍ਹਾਂ ਦੇ ਨਾਲ, ਤਾਂ ਫਰਕ ਤਾਂ ਹੈ ਲੱਗਦਾ ਆ, ਤੁਹਾਡਾ ਰੋਹਬ ਅਤੇ ਮੇਰਾ ਰੋਹਬ, ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਆ। ਇਹ ਜਿਹੜਾ ਮਾਡਲ ਆ ਨਾ ਕੁਦਰਤ ਨੇ ਇਨਸਾਨ ਨੂੰ, ਜਿੱਦਾਂ ਤੁਸੀਂ ਗੱਲ ਕੀਤੀ, ਇਹ ਕੁਦਰਤ ਦਾ ਹੀ ਮਾਡਲ ਆ। ਜਿੱਦਾਂ ਸਾਨੂੰ ਦਰਖਤ ਨਹੀਂ ਛਾਂਗਣੇ ਚਾਹੀਦੇ, ਬਹੁਤ ਸੋਹਣੇ ਲੱਗਦੇ ਆ, ਘਾਹ ਨਹੀਂ ਬਹੁਤਾ ਕੱਟਣਾ ਚਾਹੀਦਾ, ਬਹੁਤ ਸੋਹਣੇ ਲੱਗਦੇ ਆ, ਫੁੱਲ ਬੂਟੇ ਲੱਗੇ ਹੋ ਬਹੁਤ ਸੋਹਣੇ ਲੱਗਦੇ ਆ, ਜਿੱਦਾਂ ਹੈ ਉੱਦਾਂ ਹੀ ਰਹਿਣ ਦਿਓ, ਇੱਦਾਂ ਹੀ ਸਾਡਾ ਸਰੀਰ ਆ। ਜੇ ਸਰੀਰ ਜਿਹੜਾ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ, ਜੇ ਉੱਦਾਂ ਹੀ ਉਹਨੂੰ ਰਹਿਣ ਦਿੱਤਾ ਜਾਵੇ, ਉਹਨੂੰ ਥੋੜ੍ਹਾ ਸਵਾਰ ਲਿਆ ਜਾਵੇ, ਉਹਨੂੰ ਸਾਫ਼ ਸੁਥਰਾ ਰੱਖਿਆ ਜਾਵੇ, ਤਾਂ ਉਹ ਜਿਹੜਾ ਜ਼ਿਆਦਾ ਰੋਹਬ ਤੁਹਾਡੇ ਦੇ ਤੁਹਾਡਾ ਜ਼ਿਆਦਾ ਰੋਹਬ ਦਊਗਾ, ਤੁਹਾਨੂੰ ਸੰਤੁਸ਼ਟੀ ਵੀ ਜ਼ਿਆਦਾ ਦਊਗਾ, ਤੁਹਾਨੂੰ ਬਿਮਾਰੀਆਂ ਵੀ ਘੱਟ ਲੱਗਣਗੀਆਂ ਅਤੇ ਤੁਹਾਡਾ ਜਿਹੜਾ ਰੋਗ ਬਣਿਆ ਰਹੂਗਾ। ਮੇਰੀ ਗੱਲ ਦੇ ਨਾਲ ਤੁਸੀਂ ਸਹਿਮਤ ਹੈ ਜਾਂ ਨਹੀਂ ਆਪਣੇ ਮਾਡਲ ਦੇ ਅਨੁਸਾਰ?
ਨਹੀਂ, ਮਾਡਲ ਦੇ ਹਿਸਾਬ ਨਾਲ ਜਿੱਦਾਂ ਦਾ ਹੈਗਾ ਉੱਦਾਂ ਦਾ ਹੋਣਾ। ਮੈਂ ਵੀ ਇਹੀ ਕਹਿਣਾ ਚਾਹੁੰਦਾ ਕਿ ਜੇ ਜੇ ਦਰਖਤ ਦੀ ਫਿਤਰਤ ਹੈ ਅਤੇ ਉਹਨੂੰ ਪ੍ਰੂਨਿੰਗ ਦੀ ਲੋੜ ਹੈ, ਛਾਂਗਣ ਦੀ ਲੋੜ ਹੈ, ਤਾਂ ਉਹ ਛਾਂਗਣਾ ਚਾਹੀਦਾ ਆ ਕਿ ਉਹ ਮੈਂ ਤਾਂ ਪਹਿਲੀ ਕਹਿੰਦਾ ਮਾਡਲ ਉਹਦਾ ਇਹ ਆ ਵੀ ਹੁਣ ਸਰਦੀਆਂ ਨੂੰ ਪੱਤੇ ਝਾੜ ਦੇਣੇ ਆ, ਠੀਕ ਹੈ। ਉਹ ਪੱਤੇ ਝਾੜਨ ਤੋਂ ਪਹਿਲਾਂ ਉਹਨੂੰ ਪ੍ਰੂਨਿੰਗ ਕਰਦੇ, ਉਹ ਬੱਕਰੀਆਂ ਖਾ ਜਾਣਗੀਆਂ, ਉਹਦੇ ਟੋਕਰੇ ਬਣ ਜਾਣਗੇ। ਜਿਹੜੇ ਪੱਤੇ ਨਹੀਂ ਝਾੜਦੇ, ਨਿੰਮ ਜਿਹੜੀ ਆ ਉਹ ਡੇਕ ਆ, ਉਹ ਮਤਲਬ ਪੱਤੇ ਨਹੀਂ ਝਾੜਦੀ, ਉਹ ਐਵਰ ਐਵਰ ਗ੍ਰੀਨ ਹੈ, ਹੈ ਨਾ, ਸਾਰਾ ਸਾਲ ਰਹਿੰਦੇ ਨੇ। ਤੁਸੀਂ ਉਹਨਾਂ ਨੂੰ ਵੀ ਛਾਂਗਾ ਲਾਈ ਜਾਂਦੇ ਹੋ, ਸੇਮ ਮਸ਼ੀਨ ਹੈ, ਇੱਕੋ ਰੇਕ 'ਤੇ ਹੀ ਫਿਰੇ ਜਾ ਰਹੇ ਹੋ। ਸੋ ਜਿਹੜੀ ਜਿਹੜੀ ਵੰਨਗੀ ਹੈ ਕੁਦਰਤ ਦੇ ਵਿੱਚ, ਵਰਾਇਟੀ ਹੈ, ਸਾਨੂੰ ਉਸ ਮਾਡਲ ਨੂੰ ਸਟੱਡੀ ਕਰਨਾ ਚਾਹੀਦਾ ਸਾਡੇ ਬੰਦਿਆਂ ਨੂੰ ਵੀ ਕੀ ਇਹਦੀ ਅਸੀਂ ਪ੍ਰੂਨਿੰਗ ਕਰ ਸਕਦੇ ਹਾਂ, ਸਾਰਥਕ ਹੈ, ਲਾਹੇਵੰਦ ਹੈ, ਜਾਂ ਇਹ ਦਰਖਤ ਮੰਗਦਾ ਹੈ ਜਾਂ ਨਹੀਂ ਮੰਗਦਾ, ਹੈ ਨਾ। ਅਸੀਂ ਇੱਕ ਵੱਡੇ ਹੀ ਸਾਰਿਆਂ ਨੂੰ ਬੰਨੇ ਜਾ ਰਹੇ ਹਾਂ, ਇਹ ਪ੍ਰੋਬਲਮ। ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਸਾਨੂੰ ਮਾਡਲ ਸਟੱਡੀ ਕਰਨਾ ਚਾਹੀਦਾ ਆ, ਸਾਨੂੰ ਆਪਣਾ ਗਾਰਡਨ ਦੀ ਲੈਂਡਸਕੇਪਿੰਗ ਦੇ ਬਾਰੇ ਦੇਖਣਾ ਚਾਹੀਦਾ ਵੀ ਅਸੀਂ ਕਿੱਦਾਂ ਦੇ ਦਰਖਤ ਲਾਉਣੇ ਆ। ਹੁਣ ਮੰਨ ਲਓ ਕਿ ਸਾਊਥ ਫੇਸਿੰਗ ਹੈ ਘਰ ਬੇੜਾ ਤੁਹਾਡਾ, ਤੁਸੀਂ ਉੱਥੇ ਐਵਰ ਗ੍ਰੀਨ ਦਰਖਤ ਨਹੀਂ ਲਾ ਸਕਦੇ, ਲਾਉਣਾ ਨਹੀਂ ਚਾਹੀਦਾ ਤੁਹਾਨੂੰ। ਹੁਣ ਤੁਸੀਂ ਪੁੱਛੋ ਕਿਉਂ ਕਿਉਂ ਨਹੀਂ ਲਾਉਣਾ ਚਾਹੀਦਾ। ਬਹੁਤ ਸੋਹਣਾ ਸਵਾਲ ਕੀਤਾ ਤੁਸੀਂ। ਉਹ ਇਸ ਕਰਕੇ ਨਹੀਂ ਲਾਉਣਾ ਚਾਹੀਦਾ ਕਿਉਂਕਿ ਗਰਮੀਆਂ ਨੂੰ ਤੁਹਾਨੂੰ ਛਾਂ ਚਾਹੀਦੀ ਆ, ਉਹ ਮਿਲੇਗੀ ਤੁਹਾਨੂੰ। ਉਹ ਤਾਂ ਆਪਣਾ ਪੂਰਾ ਮਤਲਬ, ਜੇ ਹੁਣ ਤੁਸੀਂ ਟਲ ਦੂਜੀ ਲਾ ਲਈ, ਅੰਬ ਲਾ ਲਏ ਜਾਂ ਡਿਕ ਨਿੰਮਾਂ ਲਾ ਲਈਆਂ ਵਿਹੜੇ ਦੇ ਵੱਲ ਨੂੰ, ਸਾਊਥ ਵੱਲ ਨੂੰ, ਤਾਂ ਉਹ ਗਰਮੀਆਂ ਨੂੰ ਤਾਂ ਤੁਹਾਨੂੰ ਬਹੁਤ ਫਾਇਦਾ ਕਰਨਗੀਆਂ, ਛਾਂ ਦੇਣਗੀਆਂ, ਪਰ ਸਿਆਲਾਂ ਨੂੰ ਉਹ ਤੁਹਾਡੀ ਧੁੱਪ ਰੋਕਣਗੀਆਂ, ਤੁਹਾਡਾ ਘਰ ਜ਼ਿਆਦਾ ਠੰਡਾ ਹੋ ਜਾਏਗਾ, ਹੈ ਨਾ। ਸੋ ਇਸ ਕਰਕੇ ਤੁਸੀਂ ਛਾਵੇਂ ਨਹੀਂ ਮਤਲਬ ਧੁੱਪੇ ਨਹੀਂ ਬੈਠ ਸਕਦੇ। ਸੋ ਤੁਸੀਂ ਆਪਣੇ ਸਾਊਥ ਫੇਸਿੰਗ ਵਿਹੜੇ ਦੇ ਵਿੱਚ ਜਾਂ ਤਾਂ ਤੁਸੀਂ ਟਾਲੀ ਲਾਓਗੇ, ਟਾਲੀ ਪੱਤੇ ਝਾੜ ਦਿੰਦੀ ਆ, ਜਾਂ ਤੁਸੀਂ ਤੂਤ ਲਾ ਸਕਦੇ ਆ, ਠੀਕ ਹੈ, ਜਿਹੜਾ ਪੱਤੇ ਝਾੜ ਦਿੰਦਾ, ਠੀਕ ਹੈ, ਹਾਂ, ਸਿਆਲ ਨੂੰ ਉਹ ਪੱਤੇ ਝਾੜ ਦਿੰਦਾ। ਸੋ ਇਸ ਕਰਕੇ ਉਹਦੇ ਡੂਅਲ ਪਰਪਸ ਹੈ, ਗਰਮੀਆਂ ਨੂੰ ਤੁਹਾਨੂੰ ਸ਼ੇਡ ਦਏਗਾ ਅਤੇ ਸਰਦੀਆਂ ਨੂੰ ਤੁਹਾਡੀ ਧੁੱਪ ਨਹੀਂ ਰੋਕੇਗਾ। ਬਹੁਤ ਤਾਤ ਬੰਦਿਆਂ ਨੂੰ ਇਸ ਦੇ ਬਾਰੇ ਕੋਈ ਗਿਆਨ ਹੀ ਨਹੀਂ ਹੈਗਾ। ਬੂਟੇ ਲਾਉਣ ਵੇਲੇ ਨਾ ਉਹ ਮਹਿੰਗੇ ਤੋਂ ਮਹਿੰਗਾ ਲਿਆ ਕੇ ਉਹ ਗੱਡਣਗੇ, ਠੀਕ ਹੈ, ਫਿਰ ਉਹਨੂੰ ਮਤਲਬ ਪਿੰਡ ਦੇ ਬੱਕਰੀਆਂ ਵਾਲੇ ਤੋਂ ਛੰਗਾ ਦੇਣਗੇ, ਛਾਂਗ ਦਿਓ, ਬਈਆਂ ਨੂੰ ਕਹਿੰਦੇ ਛਾਂਗ ਦਿਓ, ਉਹ ਤੁਰ ਤੱਕ ਛਾਂਗ ਦਿੰਦੇ ਨੇ। ਜਿੱਦਾਂ ਇਹ ਇਹ ਲੈਕ ਆਫ ਨੌਲੇਜ ਦੀ ਗੱਲ ਹੈ।
ਤੁਹਾਡੇ ਕਹਿਣ ਦਾ ਭਾਵ ਹੈ ਕੁਦਰਤ ਨੇ ਜਿਹੜੀਆਂ ਚੀਜ਼ਾਂ ਬਣਾਈਆਂ ਆ ਨਾ, ਉਹ ਇਨਸਾਨ ਦੀ ਸਹੂਲੀਅਤ ਲਈ, ਉਹਦੇ ਚੰਗੇ ਪਾਣ ਲਈ ਇਹ ਬਣਾਈਆਂ, ਤਾਂ ਕਿ ਉਹਨੂੰ ਸਮੇਂ ਸਮੇਂ 'ਤੇ ਉਹਦੀ ਮਦਦ ਮਿਲਦੀ ਰਹੇ। ਇੱਧਰ ਦਰੱਖਤਾਂ ਦਾ ਇਸ ਤਰ੍ਹਾਂ ਜਿਹੜੀ ਰੋਮਾਂ ਦੀ ਬੇਅਦਬੀ ਕਰਦੇ ਹਾਂ ਅਸੀਂ, ਉਹ ਵੀ ਨਹੀਂ ਕਰਨੀ ਚਾਹੀਦੀ ਸਰੀਰ ਦੇ ਵਿੱਚ, ਅਤੇ ਉਹਦੇ ਨਾਲ ਵੀ ਬਹੁਤ।
ਇਹ ਗੱਲ ਮੈਂ ਤਾਂ ਕਹਿ ਸਕਦਾ, ਤੁਸੀਂ ਥੋੜ੍ਹਾ ਕਹਿ ਸਕਦੇ।
ਮੈਂ ਤਾਂ ਮਤਲਬ ਮੈਂ ਐਜ਼ ਏ ਟੀਚਰ ਦੱਸਦਾ ਵੀ ਹੁਣ ਇੱਦਾਂ ਇੱਦਾਂ ਕਿਹਾ ਜਾਂਦਾ ਵੀ ਟੀਚਰ ਉਹੀ ਕਰੇ ਜੋ ਉਹ ਆਪ ਕਰੇ, ਉਹੀ ਪੜ੍ਹਾਵੇ, ਪਰ ਕਈ ਹੁਣ ਸਾਨੂੰ ਤਾਂ ਹਜ਼ਾਰਾਂ ਗੱਲਾਂ ਪੜ੍ਹਾਉਣੀਆਂ ਪੈਣੀਆਂ ਸਕੂਲ ਦੇ ਵਿੱਚ, ਅਸੀਂ ਤਾਂ ਫਿਰ ਇਹਨਾਂ ਦਾ ਫਿਰ ਸਰਵਾਈਵ ਹੋ ਹੀ ਨਹੀਂ ਸਕਦੇ, ਉਹ ਸਾਰੀਆਂ ਗੱਲਾਂ 'ਤੇ ਤਾਂ ਅਸੀਂ ਖਰੇ ਉੱਤਰ ਨਹੀਂ ਸਕਦੇ। ਐਜ਼ ਏ ਟੀਚਰ ਤਾਂ ਤੁਹਾਨੂੰ ਇੱਕ ਤਰ੍ਹਾਂ ਦਾ ਡਿਲੀਵਰ ਕਰਨੀ ਪੈਂਦੀ ਹੈ ਇਨਫੋਰਮੇਸ਼ਨ ਐਜ਼ ਏ ਟੀਚਰ। ਜੇ ਤੁਸੀਂ ਐਜ਼ ਇਨਸਾਨ ਚੀਜ਼ਾਂ ਦੱਸਣੀਆਂ, ਫਿਰ ਤੁਹਾਨੂੰ ਉਹ ਸਾਰੀਆਂ ਗੱਲਾਂ ਆਪਣੇ ਆਪ 'ਤੇ ਕਰਨੀਆਂ ਪੈਣੀਆਂ, ਫਿਰ ਅੱਗੇ ਤੁਸੀਂ ਡਿਲੀਵਰ ਕਰ ਸਕਦੇ ਹਾਂ ਐਜ਼ ਇਨਸਾਨ। ਪਰ ਜਿਹੜਾ ਟੀਚਰ ਆ ਉਹਦੇ 'ਚ ਕਾਫ਼ੀ ਕਮੀਆਂ ਹੁੰਦੀਆਂ, ਉਹ ਵੀ ਇੱਕ ਤਰ੍ਹਾਂ ਦੇ ਨਾਲ ਬੰਦਾ ਹੀ ਹੁੰਦਾ, ਅਤੇ ਉਹਦੇ ਉਹ ਸਾਰੀਆਂ ਗੱਲਾਂ ਉਹ 'ਤੇ ਖਰੀਆਂ ਉੱਤਰਦੀਆਂ ਨਹੀਂ ਹੁੰਦੀਆਂ। ਇਹ ਮੈਂ ਮਾਡਲ ਲੈ ਕੇ ਚੱਲਦਾ ਹਾਂ। ਤੇ ਇੱਕ ਮਨਦੀਪ ਇੱਕ ਹੋਰ ਗੱਲ ਵੀ ਆ
ਭਾਜੀ, ਇੱਕ ਮਿੰਟ ਬਲਵਿੰਦਰ ਚਾਹਲ ਕਹਿੰਦੇ ਨੇ ਕਿ ਬੰਦਾ ਆਪਣੇ ਆਪ ਨੂੰ ਕੁਦਰਤ ਤੋਂ ਜ਼ਿਆਦਾ ਸਿਆਣਾ ਸਮਝਦਾ ਹੈ, ਪਰ ਜਦੋਂ ਉਸਨੂੰ ਪੂਰਨ ਗਿਆਨ ਹੁੰਦਾ ਹੈ ਤਾਂ ਉਹ ਸੁੰਨ ਹੋ ਜਾਂਦਾ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਅਤੇ ਸਾਡੇ ਨਾਲ ਸਾਡੇ ਸਤਿਕਾਰਯੋਗ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਕਹਿੰਦੇ ਨੇ ਕਿ ਨਾ ਛਾਂਗੇ ਗਏ ਦਰਖਤ ਕਾਰਬਨ ਨੂੰ ਜ਼ਿਆਦਾ ਅਸਿਮੂਲੇਟ ਕਰਦੇ ਹਨ, ਵਾਤਾਵਰਣ ਪ੍ਰਦੂਸ਼ਣ ਨੂੰ ਘੱਟ ਕਰਦੇ ਹਨ। ਬਿਲਕੁਲ ਸਹੀ,
ਬਿਲਕੁਲ
ਬਿਲਕੁਲ
ਠੀਕ ਹੈ। ਨਾ ਕੇਵਲ ਇਹੀ ਅਮਨਦੀਪ, ਜ਼ਿਆਦਾ ਮੀਂਹ ਪਾਉਣ ਦੇ ਵਿੱਚ ਵੀ, ਜ਼ਿਆਦਾ ਮੀਂਹ ਪਾਉਣ ਦੇ ਵਿੱਚ ਵੀ ਸਹਾਈ ਹੁੰਦੇ ਆ, ਕਿਉਂਕਿ ਦਰਖਤਾਂ ਦਾ ਵਾਸ਼ਵੀਕਰਨ ਹੁੰਦਾ ਨਾ, ਉਹਨਾਂ ਵਿੱਚੋਂ ਪਾਣੀ ਨਿਕਲ ਕੇ ਅਸਮਾਨ ਵੱਲ ਜਾਂਦਾ, ਤੇ ਉਹ ਵਰਖਾ ਦੇ ਵਿੱਚ ਵੀ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ। ਤਾਂ ਹੀ ਜੰਗਲ ਜਿੱਥੇ ਜ਼ਿਆਦਾ ਹੁੰਦੇ, ਜਿੱਥੇ ਦਰਖਤ ਜ਼ਿਆਦਾ ਹੁੰਦੇ ਆ, ਉੱਥੇ ਮੀਂਹ ਜ਼ਿਆਦਾ
ਜ਼ਿਆਦਾ
ਪੈਂਦੇ ਆ,
ਪੈਂਦਾ।
ਤੇ ਇਹ ਵੀ ਇੱਕ ਇਹਨਾਂ ਦਰਖਤਾਂ ਵਿੱਚ ਕਲਾ ਆ, ਛਾਂ ਵੀ ਦਿੰਦੇ। ਦੇਖੋ ਕਿੰਨੇ ਉਹ ਆਪਣੇ ਜਦੋਂ ਜੂਨ ਭੁਗਤ ਲੈਂਦੇ ਆ, ਜਿਹੜੀ ਉਹਨਾਂ ਦੀ ਲੱਕੜੀ ਹੁੰਦੀ ਆ, ਉਹਨਾਂ ਤੋਂ ਵੱਖ ਵੱਖ ਪ੍ਰਕਾਰ ਦੀਆਂ ਚੀਜ਼ਾਂ ਬਣਦੀਆਂ
ਜੀ
ਜੀਵਨ ਦੀ।
ਜੀ ਭਾਅ ਜੀ, ਤੁਸੀਂ ਪੰਜਾਬ ਦੀ ਗੱਲ ਕਰ ਰਹੇ ਸੀ, ਆਪਾਂ ਟੌਪਿਕ ਬਦਲਣਾ ਵੀ ਆ ਤੇ
ਪੰਜਾਬ ਦੇ ਵਿੱਚ ਚੱਲਦੇ, ਕੱਲ ਹੀ ਜਿਹੜੇ ਤੁਹਾਡੇ ਸਪੈਸ਼ਲਿਸਟ ਸੀਗੇ ਦੂਜੇ ਭਾਗ ਦੇ ਵਿੱਚ, ਉਹਨਾਂ ਨੇ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਨਾ ਇੱਕ ਕ੍ਰਾਂਤੀ ਆ ਰਹੀ, ਜਿਹੜੇ ਅਧਿਆਪਕ ਆ ਇਹਨਾਂ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਆ। ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਨੀ ਚਾਹਨਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਦੋ ਧਰਨੇ ਲੱਗੇ ਆ। ਇੱਕ ਤਾਂ ਬਹੁਤ ਲੰਬਾ ਧਰਨਾ ਲੱਗਾ ਜਿਹੜਾ ਕਿ 2-2.5 ਸਾਲ ਚੱਲਿਆ ਕਿਸਾਨਾਂ ਦਾ, ਜਿਹਨਾਂ ਨੇ ਮੋਦੀ ਵਰਗੇ ਬਾਦਸ਼ਾਹ ਦੇ ਨੱਕ ਵਿੱਚ ਦਮ ਕਰ ਦਿੱਤਾ ਸੀਗਾ, ਤੇ ਉਹਨਾਂ ਨੂੰ ਵੀ ਝੁਕਣਾ ਪਿਆ, ਮਾਫੀ ਮੰਗਣੀ ਪਈ। ਇਹ ਵੀ ਕਹਿਣਾ ਪਿਆ ਕਿ ਮੈਂ ਉਹਨਾਂ ਨੂੰ ਅਸੈਸ ਹੀ ਨਹੀਂ ਕਰ ਸਕਿਆ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਮੈਂ ਸਮਝ ਨਹੀਂ ਸਕਿਆ। ਉਹਦੇ ਵਿੱਚ ਵੀ ਸਿਆਣਪ ਆ, ਉਹਦੇ ਵਿੱਚ ਵੀ ਵਧੀਆ ਗੱਲ ਉਹਨੇ ਕੀਤੀ ਹੈ। ਚਲੋ ਇੱਕ ਧਰਨਾ ਹੋਰ ਲੱਗਾ ਸੀ ਜਿਹੜਾ ਪਤਾ ਕਿੰਨਾ ਦੇ ਚੱਲਿਆ, ਕਹਿੰਦੇ 14.5 ਸਕਿੰਟ ਤੱਕ ਉਹ ਧਰਨਾ ਚੱਲਿਆ। ਜਿਸ ਵੇਲੇ ਵੀ ਧਰਨਾ ਕਰ ਬੈਠੇ, ਉਸੇ ਵੇਲੇ ਪੁਲਿਸ ਨੇ ਚੱਕ ਕੇ ਸਿੱਧਾ ਟਰੱਕ ਸਿੱਟ ਦਿੱਤਾ ਪਿਛਲੇ ਪਾਸੇ
ਅੱਛਾ
ਧਰਨੇ ਵਾਲੇ ਨੂੰ। ਮੈਂ ਹੁਣ ਨਾਂ ਤਾਂ ਨਹੀਂ ਲੈਣੇ
ਨਹੀਂ ਨਹੀਂ
ਚਾਹੀਦੇ
ਨਹੀਂ
ਜੀ
ਨਹੀਂ
ਸਿਆਣਪ।
ਨਹੀਂ ਨਹੀਂ ਆਪਾਂ ਨੌ ਲਵਾਂਗੇ, ਨੌ ਕੱਲੇ ਨਹੀਂ ਲਵਾਂਗੇ, ਆਪਾਂ ਕਿਹੜੇ ਡਰਦੇ ਹਾਂ ਕਿਸੇ ਤੋਂ।
ਦੱਸੋ ਫਿਰ, ਦੱਸੋ ਫਿਰ।
ਸੋ ਜਿਹੜਾ ਮਤਲਬ ਤੁਸੀਂ ਕਹਿੰਦੇ ਵੀ ਜਿਹੜਾ ਕਿਸਾਨੀ ਮੋਰਚਾ ਲੱਗਿਆ, ਧਰਨੇ ਲੱਗੇ ਆ, ਉਹ ਵਰਲਡ ਫੇਮਸ ਲੱਗੇ ਆ, ਹੈ ਨਾ, ਅਤੇ
ਹਾਂਜੀ
ਰਿਕਾਰਡ ਬ੍ਰੇਕਿੰਗ ਲੱਗੇ। ਇੱਕ ਦੂਜਾ ਰਿਕਾਰਡ ਵੀ ਫਿਰ ਉੱਥੇ ਹੀ ਤੋੜਿਆ ਕਿ ਉਹ 14.5 ਸਕਿੰਟ ਧਰਨਾ ਜਿਹੜਾ ਲੱਗਿਆ, ਹੈ ਨਾ।
ਕੇਜਰੀਵਾਲ ਜਿਹੜੇ ਰਿਹਾ ਹੋ ਕੇ ਆਏ ਨਾ, ਨਹੀਂ ਨਹੀਂ ਜਿਹੜੇ ਉਹਨਾਂ ਦੀ ਗ੍ਰਿਫਤਾਰੀ ਹੋਈ ਆ
ਗ੍ਰਿਫਤਾਰੀ ਕਿਤੇ
ਉਦੋਂ ਤਾਂ ਨਾ ਲੱਗਾ।
ਹਾਂ, ਆ ਤਾਂ ਨਹੀਂ ਸੀਗਾ ਕਿਤੇ ਮਤਲਬ ਸਿਸਟਮ।
ਮੈਨੂੰ ਲੱਗਦਾ ਤਾਂ ਇਦਾਂ ਹੀ ਆ,
ਪੰਜਾਬ ਦੀ ਵਜ਼ਾਰਤ ਗਈ ਹੋਈ ਸੀ ਨਾ ਉੱਥੇ, ਹੈ ਨਾ, ਦਿੱਲੀ ਕਰਨ ਵਾਸਤੇ।
ਸਾਰੀ ਸਾਰੀ ਵਜ਼ਾਰਤ ਤੇ ਇਕੱਠੀ ਹੋਈ
ਹਾਂ।
ਹੁੰਦੀ।
ਤੇ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ, ਹਰਜੋਤ ਸਿੰਘ ਬੈਂਸ ਜੋ ਕਿ ਐਜੂਕੇਸ਼ਨ ਮਿਨਿਸਟਰ ਨੇ ਪੰਜਾਬ ਦੇ, ਤੇ ਇਹਨਾਂ ਨੇ ਮਤਲਬ ਸਿਕੰਜਾ ਕੱਸਿਆ ਆ ਟੀਚਰਸ ਦੇ ਉੱਤੇ। ਔਰ ਸਕੂਲਾਂ 'ਚ ਜਾਂਦੇ ਨੇ, ਉਹ ਟੀਚਰ ਦੀ ਕੁਰਸੀ 'ਤੇ ਬੈਠੇ ਨੇ, ਅਤੇ ਟੀਚਰ ਸਾਹਮਣੇ ਬਿਠਾ ਲਿਆ ਹੋਇਆ, ਅਤੇ ਬੱਚੇ ਜਿਹੜੇ ਪੜ੍ਹਾ ਰਹੇ ਨੇ, ਅਸਲ 'ਚ ਬੱਚਿਆਂ ਨੂੰ ਨਹੀਂ ਪੜ੍ਹਾ ਰਹੇ, ਉਹ ਟੀਚਰਾਂ ਨੂੰ ਧਮਕਾ ਪੜ੍ਹਾ ਰਹੇ ਨੇ। ਅਤੇ ਜੇ ਆਪਾਂ ਨੂੰ ਐਥੀਕਲੀ ਦੇਖੀਏ, ਇਹਨੂੰ ਬੁਲਿੰਗ ਕਹਿੰਦੇ ਆ, ਇਹਨੂੰ ਹਰੈਸਮੈਂਟ
ਬੁਲਿੰਗ
ਕਹਿੰਦੇ ਆ,
ਹੈਰਸਮੈਂਟ ਕਹਿੰਦੇ ਆ,
ਹਾਂ,
ਬੁਲਿੰਗ
ਇਹਨੂੰ,
ਕਹਿੰਦੇ ਆ, ਹਰੈਸਮੈਂਟ
ਹਾਂ
ਕਹਿੰਦੇ
ਇਹਨੂੰ
ਆ,
ਹੈਰਸਮੈਂਟ,
ਕਿਸੇ ਦੇ ਕੰਮ ਵਿੱਚ ਦਖਲ ਅੰਦਾਜ਼ੀ ਵੀ ਕਹਿੰਦੇ
ਹਾਂ,
ਆ,
ਇਹਨੂੰ ਵਰਕ ਪਲੇਸ ਬੁਲਿੰਗ ਕਹਿੰਦੇ ਆ, ਵਰਕ ਪਲੇਸ ਵਾਇਲੇਸ਼ਨ ਆਫ ਦ ਲਾਅ ਕਹਿੰਦੇ ਆ, ਚਾਹੇ ਮਿਨਿਸਟਰ ਹੋਵੇ, ਚਾਹੇ ਦਫ਼ਤਰ ਹੋਵੇ, ਚਾਹੇ ਅਫਸਰ ਹੋਵੇ, ਕੋਈ ਵੀ ਹੈਗਾ ਆ, ਦੇ ਕੈਨੋਟ ਗੋ। ਹੁਣ ਹੁਣ ਮੰਨ ਲਓ ਕਿ ਇੱਥੇ ਮਤਲਬ ਮਿਨਿਸਟਰ ਜਿਹੜਾ ਆ, ਇੰਡਸਟਰੀ ਮਿਨਿਸਟਰ ਚੱਲ ਜਾਵੇ ਕਿਤੇ ਫਾਊਂਡਰੀ ਦੇ ਵਿੱਚ, ਉੱਥੇ 2000 ਡਿਗਰੀ ਦੇ ਨਾਲ ਲੋਹਾ ਪਿਘਲਿਆ ਹੋਵੇ, ਸਟੀਲ ਬਣਦੀ ਹੋਵੇ, ਠੀਕ ਹੈ, ਅਤੇ ਉਹ ਜਾ ਕੇ ਉੱਥੇ ਜਾਣਾ ਬਣਦਾ ਇਹਨਾਂ ਦਾ ਵੀ ਲਿਆਓ ਸਾਡੇ ਕੋਲ, ਸਾਨੂੰ ਦਿਓ ਆ ਛੰਨੀਆਂ ਅਤੇ ਅਸੀਂ ਕੱਢਦੇ ਹਾਂ ਵਿੱਚੋਂ, ਹੈ ਨਾ। ਉੱਥੇ ਨਹੀਂ ਜਾਣਾ ਕਿਉਂਕਿ ਉੱਥੇ ਪਸੀਨਾ ਆਉਣਾ ਆ, ਉੱਥੇ ਕਿਰਤ ਚੱਲ ਰਹੀ ਆ, ਉੱਥੇ ਕੰਮ ਚੱਲ ਰਿਹਾ, ਉੱਥੇ ਫਿਜ਼ੀਕਲ ਕੰਮ ਚੱਲ ਰਿਹਾ, ਇੱਥੇ ਕੁਰਸੀਆਂ ਲੱਗੀਆਂ। ਹਾਂ, ਜਾ ਹਲ ਵਾਹੁੰਦਾ ਕਿਸਾਨ, ਉਹਨੂੰ ਕਹਿਣਾ ਲਿਆ ਚੱਲ ਇੱਦਾਂ ਕਰ, ਤੂੰ ਆ ਪਾਣੀ ਪੀ ਲੈ, ਮੈਂ 2 ਸਿਆੜ ਕੱਢਿਆ ਨਾ, ਇੱਕ ਹਲਾਈ ਮੈਂ ਕਰਿਆ ਨਾ, ਚੱਲ ਤੂੰ ਮੇਰੇ ਨਾਲ ਨਾਲ ਤੁਰੋ ਤੁਸੀਂ, ਮੈਂ ਹਲ ਫੜਦਾ ਹਾਂ। ਰੌਲਾ ਇਹ ਆ,
ਦੂਜੇ ਸਿਆੜ ਤੱਕ ਤਾਂ ਮੁੜ ਕੇ ਨਹੀਂ ਆ ਹੋਣਾ।
ਉਹ ਨਹੀਂ ਨਹੀਂ ਜਾਣਾ ਹੀ ਨਹੀਂ, ਪਹਿਲੀ ਗੱਲ ਤਾਂ, ਗੱਲ ਤਾਂ ਇਹ ਆ ਵੀ ਜਾਣਾ ਉੱਥੇ ਆ ਜਿੱਥੇ ਵਿਚਾਰੀਆਂ ਭੈਣ ਜੀਆਂ ਆ, ਹੈਂ, ਛੋਟੇ ਛੋਟੇ ਬੱਚੇ ਆ, ਉਹਨੇ ਕਿਸੇ ਨੇ ਕਹਿਣਾ ਕੱਖ ਨਹੀਂ, ਹੈ ਨਾ। ਆ ਪਿੰਡਾਂ 'ਚ ਜਾਂਦੇ ਸੀਗੇ ਜਾਂ ਹੋਰ, ਉਹ ਚੱਕ ਕੇ ਬਾਹਰ ਮਾਰਦੇ ਸੀਗੇ, ਹੈ ਨਾ, ਸਕੂਲ 'ਚ ਜਾਣਾ ਆ। ਦੈਟਸ ਕਾਲਡ ਵਰਕ ਪਲੇਸ ਬੁਲਿੰਗ। ਮਤਲਬ ਐਜੂਕੇਸ਼ਨ ਮਿਨਿਸਟਰ ਸੁਣਦੇ ਹੋਣਗੇ ਜਾਂ ਉਹਨਾਂ ਦੇ ਐਡਵਾਈਜ਼ਰ ਸੁਣਦੇ ਹੋਣਗੇ, ਅਤੇ ਪਲੀਜ਼ ਨੋਟ ਕਿ ਇਹ ਵਰਕ ਪਲੇਸ ਹੈ। ਤੁਸੀਂ ਚੱਲਦੀ ਕਲਾਸ ਦੇ ਵਿੱਚ ਤੁਸੀਂ ਸਟੂਡੈਂਟਸ ਦੇ ਸਾਹਮਣੇ ਉਹਨਾਂ ਦੇ ਟੀਚਰਸ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਯੂ ਆਰ ਟ੍ਰਾਇੰਗ ਟੂ ਇੰਪੋਜ਼ ਯੋਰ ਵਿਲ ਪਾਵਰ, ਹੈ ਨਾ। ਤੁਸੀਂ ਉਹਨਾਂ ਨੂੰ
ਵਿੱਚ ਜੇ
ਹਾਂ
ਤੁਸੀਂ ਕਿਸੇ ਮਿਲਣਾ ਵੀ ਹੈ ਨਾ, ਉਹਨੂੰ 24 ਘੰਟੇ ਦਾ ਨੋਟਿਸ, 48 ਘੰਟੇ ਦਾ ਨੋਟਿਸ ਦੇਣਾ ਪੈਂਦਾ
ਹਾਂ,
ਕਿ ਤੁਸੀਂ ਉਹਨੂੰ ਮਿਲਣ ਆ ਰਹੇ ਆ, ਤੇ ਉਹ ਤੁਹਾਡੇ ਨਾਲ ਗੱਲ ਕਰੂਗਾ। ਉਹ ਵੀ ਗੱਲ ਕਰੂਗਾ ਆਫਿਸ ਦੇ ਵਿੱਚ, ਕਲਾਸ ਦੇ ਵਿੱਚ ਤਾਂ ਕੋਈ ਆ ਹੀ ਨਹੀਂ ਸਕਦਾ
ਨਹੀਂ, ਵਾਲੰਟੀ
ਪਰਮਿਸ਼ਨ
ਵਾਲੰਟੀਅਰਲੀ ਕਰੂਗਾ। ਮਤਲਬ ਜੇ ਤੁਸੀਂ ਜੇ ਉਹ ਵਾਲੰਟ ਹੁਣ ਇੱਥੇ ਆ, ਡਿਪਾਰਟਮੈਂਟ ਹੈ, ਇਨਕੁਆਇਰੀਆਂ ਕਰਦੇ, ਸਾਰਾ ਕੁਝ ਕਰਦੇ ਆ, ਮਤਲਬ ਫੋਰ ਐਗਜ਼ਾਮਪਲ ਫੇਅਰ ਵਰਕ ਕਰਦੇ ਆ, ਸਾਡਾ ਤਾਂ ਉਹਨਾਂ ਨਾਲੇ ਵਾਹ ਪੈਂਦਾ, ਠੀਕ ਹੈ,
ਹਾਂ ਜੀ ਕਰਦੇ ਆ
ਬਾਈ
ਕਰਦੇ ਆ,
ਲਾਓ
ਬੜੇ
ਵਰਕਪਲੇਸ
ਸਿਆਣੇ
ਦੇ ਵਿੱਚ ਆ ਸਕਦੇ ਆ, ਆ ਕੇ ਉਹ
ਹਾਂਜੀ
ਇਨਵੈਸਟੀਗੇਟ ਕਰ ਸਕਦੇ ਆ, ਇੰਪਲੋਈਜ਼ ਦੀ
ਹਾਂਜੀ
ਇੰਟਰਵਿਊ ਕਰ ਸਕਦੇ ਆ, ਪਰ ਉਹ ਵੀਡੀਓ ਨਹੀਂ ਬਣਾ ਸਕਦੇ, ਉਹ ਫੋਟੋ ਨਹੀਂ ਖਿੱਚ ਸਕਦੇ। ਔਰ
ਫੋਟੋ
ਇੰਪਲੋਈ,
ਤਾਂ ਅਮਨਦੀਪ
ਭਾਜੀ ਇੱਕ ਮਿੰਟ
ਫੋਟੋ ਦੀ
ਇੱਕ ਮਿੰਟ
ਮੈਂ ਗੱਲ ਕਰਦਾ,
ਇੱਕ ਮਿੰਟ
ਫੋਟੋ ਦਾ ਇੰਟਰਨੈਸ਼ਨਲ, ਹਾਂਜੀ ਦੱਸੋ
ਜਦੋਂ ਜਦੋਂ ਉਹ ਇੰਪਲੋਈਜ਼ ਨੂੰ ਕਹਿਣਗੇ ਮੈਂ ਤੇਰੀ ਇੰਟਰਵਿਊ ਕਰਨੀ ਆ, ਉਹ ਇੰਪਲੋਈ ਨਾ ਕਰ ਸਕਦਾ ਵੀ ਮੈਂ ਨਹੀਂ ਦੇਣੀ, ਆਮ ਕੰਫਰਟੇਬਲ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਰਾਈਟ, ਹੀ ਔਰ ਸ਼ੀ ਕੈਨ ਸੇ ਨੋ। ਫਿਰ ਉਹ ਈਮੇਲ ਵੀ ਪਾ ਦਿੰਦੇ ਨੇ, ਫੋਨ ਵੀ ਕਰ ਦਿੰਦੇ ਨੇ, ਤਾਂ ਉਹ ਦੱਸਦੇ ਨੇ ਕਿ ਮੈਂਡੇਟਰੀ ਨਹੀਂ ਹੈਗਾ ਬਾਈ ਲਾਅ, ਪਰ ਜੇ ਤੁਸੀਂ ਕਰੋ ਤਾਂ ਜ਼ਿਆਦਾ ਵਧੀਆ, ਪਰ ਜ਼ਰੂਰੀ ਨਹੀਂ ਹੈਗੀ, ਠੀਕ ਹੈ। ਸੋ ਇਹ ਹੈਗੀ ਹੈ ਮੈਥਡੋਲੋਜੀ ਕਿ ਤੁਸੀਂ ਕਿਸੇ ਦੇ ਵਰਕਪਲੇਸ ਜਾਂਦੇ ਆ, ਇਹ ਅਫਸਰ ਜਿਹੜੀ ਬਿਊਰੋਕਰੇਸੀ ਇੰਸਪੈਕਸ਼ਨ ਕਰਨ ਜਾਂਦੀ ਆ, ਤਾਂ ਉਹਦੇ ਵੀ ਕਾਇਦੇ ਕਾਨੂੰਨ ਨੇ। ਅਤੇ ਮਿਨਿਸਟਰ ਸਾਹਿਬ ਦੇਖੋ ਹੁਣ ਫੋਟੋ ਨਿਆਣਿਆਂ ਦੀ ਵੀ ਪਾਈ ਹੋਈ ਆ, ਉਹ ਟੀਚਰਸ ਦੀ ਵੀ ਪਾਈ ਹੋਈ ਆ, ਇੱਕ ਡੈਫੇਮੇਸ਼ਨ ਵੀ ਬਣਦੀ ਆ, ਠੀਕ ਹੈ,
ਬਿਲਕੁਲ
ਇਹ ਡੈਫੇਮੇਸ਼ਨ ਵੀ। ਸਾਰੇ ਕਾਨੂੰਨ ਛਿੱਕੇ 'ਤੇ ਟੰਗੇ ਹੋਏ ਨੇ, ਅਤੇ ਉਹ ਮਤਲਬ ਕੀ ਹੈ ਕਿ ਸੌਫਟ ਟਾਰਗੇਟ ਹੈ ਬੱਚੇ ਦੇ, ਭੈਣ ਜੀਆਂ ਦੇ ਮਾਸਟਰ ਸੌਫਟ ਟਾਰਗੇਟ ਹੈ। ਅਤੇ ਹੁਣ ਵੀ ਵੀਡੀਓ ਪਾਉਣੇ ਨੇ ਲੋਕਾਂ ਨੂੰ, ਇਹ ਦੱਸਣਾ ਵੀ ਬਹੁਤ ਕੰਮ ਚੱਲ ਰਿਹਾ, ਮਤਲਬ ਬੜਾ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ, ਦੈਟਸ ਅ ਹੋਲ ਪੁਆਇੰਟ।
ਮੈਂ ਇੱਕ ਵੀਡੀਓ ਤੇ ਦੇਖਿਆ, ਉੱਥੇ ਜਾ ਕੇ ਮਿਨਿਸਟਰ ਪੁੱਛਦੇ ਆ ਬੱਚਿਆਂ ਨੂੰ ਸਾਹਮਣੇ, ਉਹਨਾਂ ਦੇ ਆਪਣੇ ਸੈਕਟਰੀ ਨੂੰ ਫੋਨ ਕਰਨ ਲੱਗ ਪੈਂਦੇ ਆ, ਆ ਬਈ ਆ ਸਕੂਲ ਦੇ ਵਿੱਚ ਆ ਸਹੂਲਤ ਦੇਣੀ ਆ, ਆ ਸਕੂਲ ਵਿੱਚ ਪਾਣੀ ਡਿੱਗਦਾ ਇਹਨੂੰ ਠੀਕ ਕਰਨਾ ਆ, ਆ ਸਕੂਲ ਦੇ ਟੋਇਲਟ ਖਰਾਬ ਹੈ ਠੀਕ। ਇਹ ਆਪਣੇ ਆਫਿਸ ਜਾ ਕੇ ਉਹਨੂੰ ਕਹਿ ਸਕਦੇ ਆ, ਸਿਰਫ ਲੋਕਾਂ ਨੂੰ ਦਿਖਾ ਲੈਣ ਦੇ ਲਈ ਵੀ ਅਸੀਂ ਔਨ ਦਾ ਸਪੋਟ ਜਾ ਕੇ ਆਰਡਰ ਕਰ ਦਿੱਤੇ। ਇਹ ਆਰਡਰ ਤੁਹਾਨੂੰ ਆਫਿਸ ਦੇ ਵਿੱਚ ਕਰਨੇ ਚਾਹੀਦੇ ਆ, ਨਾ ਕਿ ਵਿਖਾਵੇ ਦੇ ਤੌਰ ਤੇ ਸਕੂਲ ਦੇ ਵਿੱਚ ਕਰਨੇ ਚਾਹੀਦੇ ਆ। ਕੋਈ ਸ਼੍ਰਿਸ਼ਟਾਚਾਰ ਸਿੱਖ ਲਓ, ਕੋਈ ਚਾਹੀਦੀ ਗੱਲ ਸਿੱਖ ਲਓ, ਕੰਮ ਕਰਨ ਦੇ ਜਿਹੜੇ ਢੰਗ ਹੁੰਦੇ ਨਾ, ਆਦਮ ਹੁੰਦੇ ਆ, ਇਹ ਸਿੱਖਣੇ ਚਾਹੀਦੇ ਆ। ਜਿੱਦਾਂ ਕਹਿੰਦੇ ਹੁੰਦੇ ਨਾ ਬਾਗ, ਬਾਗਾਂ ਦੇ ਵੀ ਆਦਮ ਹੁੰਦੇ ਆ, ਕਿ ਉੱਥੋਂ ਕਿਸੇ ਵੀ ਤਿੱਤਲੀ ਨੂੰ ਤੁਹਾਨੂੰ ਬੂਟੇ ਤੋਂ ਉਡਾਉਣਾ ਨਹੀਂ ਚਾਹੀਦਾ। ਜਾਂ ਕਹਿਣ ਦਾ ਮਤਲਬ ਆ ਕਿ ਵਰਕ ਪਲੇਸ 'ਤੇ ਜਾ ਕੇ ਜਿਹੜਾ ਤੁਹਾਡਾ ਵਰਕਰ ਆ ਉਹੀ ਤੁਹਾਡੀ ਸ਼ਾਨ ਆ, ਇੰਪਲੋਈ ਤੁਹਾਡੀ ਸ਼ਾਨ ਆ। ਜੇ ਇੰਪਲੋਈ ਦਾ ਕੋਨਫੀਡੈਂਸ ਤੁਸੀਂ ਵਧਾਓਗੇ, ਉਹਦੀ ਸੁਰੱਖਿਆ ਕਰੋਗੇ, ਉਹਨੂੰ ਦੱਸੋਗੇ ਵੀ ਉਹ ਚੰਗਾ ਕੰਮ ਕਰ ਰਿਹਾ, ਜੇ ਨਹੀਂ ਵੀ ਚੰਗਾ ਕੰਮ ਕਰ ਰਿਹਾ ਉਹਨੂੰ ਆਫਿਸ ਬੁਲਾ ਕੇ ਸਮਝਾ ਸਕਦੇ ਹਾਂ। ਹੋਰ ਵੀ ਬੜੇ ਅਲਟਰਨੇਟਿਵ ਹੁੰਦੇ ਆ ਇਹ ਕੰਮ ਕਰਨ ਦੇ, ਪਰ ਪੰਜਾਬ ਦੇ ਵਿੱਚ ਜਿਹੜੀ ਇਹ ਵਰਕ ਕਲਚਰ ਹੈ ਬਿਲਕੁਲ ਹੀ ਹੈ ਨਹੀਂ। ਮਿਨਿਸਟਰ ਇਹ ਗੱਲਾਂ ਕਰ ਰਹੇ, ਤਾਂ ਹੋਰ ਜਿਹੜੇ ਛੋਟੇ ਮੋਟੇ ਬਿਊਰੋਕਰੈਟਿਕ ਜਿਹੜੇ ਹੋਊਗੇ, ਛੋਟੇ ਲੈਵਲ ਦੇ ਜਿਹੜੇ ਅਫਸਰ ਹੋਊਗੇ, ਉਹ ਕੀ ਕਰਦੇ ਹੋਏ ਦਫ਼ਤਰਾਂ ਵਿੱਚ, ਇਹ ਇੱਕ ਤਰ੍ਹਾਂ ਦੇ ਨਾਲ ਵਿਚਾਰਨ ਵਾਲੀ ਗੱਲ ਆ।
ਹੁਣ ਮੈਂ
ਹੁਣ
ਤੁਹਾਨੂੰ
ਜਿਹੜਾ ਕੋਈ ਵੀ
ਭਾਜੀ
ਹੁੰਦੇ ਆ ਬੰਦੇ,
ਇਹਦਾ ਇਹਦਾ ਦੂਜਾ ਪੱਖ ਵੀ ਦੱਸਦੇ ਹਾਂ, ਇਹਦਾ ਦੂਜਾ ਪੱਖ ਵੀ ਦੱਸਦੇ ਹਾਂ ਕਿ ਇਹਦੇ ਬਿਹਾਈਂਡ ਪੋਲਿਟਿਕਸ ਕੀ ਹੈ। ਕੱਲ੍ਹ ਵੀ ਆਪਾਂ ਦੱਸਿਆ ਸੀ ਕਿ ਇਹ ਐਕਸ਼ਨ ਕਰਨ ਦੀ ਲੋੜ ਕੀ ਪਈ ਅਚਾਨਕ, ਠੀਕ ਹੈ। ਇਹ ਅਖਬਾਰਾਂ 'ਚ, ਯੂਟਿਊਬ ਅਖਬਾਰਾਂ 'ਚ ਤਾਂ ਕੀ ਆਉਣਾ ਹੁਣ, ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਆ। ਇਹਦੇ ਪਿੱਛੇ ਸੱਚਾਈ ਇਹ ਲੱਗਦੀ ਹੈ ਮੈਨੂੰ ਕਿ ਖਬਰਾਂ ਆ ਰਹੀਆਂ ਨੇ ਪੰਜਾਬ ਤੋਂ ਕਿ ਜਿਹੜੀ ਪੰਜਾਬ ਦੀ ਬਿਊਰੋਕਰੇਸੀ ਆ ਵਿਦਰੋਹ ਕਰ ਰਹੀ ਆ ਮੌਜੂਦਾ ਪਾਰਟੀ ਦੇ ਨਾਲ। ਉਹਨਾਂ ਨੇ ਇਹ ਮਨ 'ਚ ਧਾਰ ਲਿਆ ਆ ਵੀ ਅਸੀਂ ਹੁਣ ਐਤਕੀ ਕੋਪਰੇਟ ਨਹੀਂ ਕਰਨਾ ਇਹਨਾਂ ਨਾਲ, ਠੀਕ ਹੈ। ਅਤੇ ਜਦੋਂ ਬਿਊਰੋਕਰੇਸੀ ਇਹ ਧਾਰ ਲਵੇ ਵੀ ਅਸੀਂ ਕੋਪਰੇਟ ਨਹੀਂ ਕਰਨਾ, ਤਾਂ ਉਹ ਦੇਖ ਲਓ ਵੀ ਉਹਨਾਂ ਨਾਲ ਕਿੰਨੇ ਲੋਕ ਜੁੜੇ ਹੁੰਦੇ ਨੇ, ਕਿੰਨੀਆਂ ਜੋਬਸ ਹੁੰਦੀਆਂ ਉਹਨਾਂ ਦੀਆਂ, ਫੈਮਿਲੀਆਂ ਹੁੰਦੀਆਂ, ਅਤੇ ਉੱਥੇ ਸਰਕਾਰ ਡਿੱਗਣ ਦਾ ਖਦਸ਼ਾ ਜਿਹੜਾ ਪੈਦਾ ਹੋ ਜਾਂਦਾ ਆ। ਅਤੇ ਪਿੱਛੇ ਜੇ ਇਸੇ ਹੀ ਇਹ ਖਬਰਾਂ ਵੀ ਛਪੀਆਂ 2 ਹਫ਼ਤੇ ਪਹਿਲਾਂ, ਅਤੇ ਟੀਚਰਸ ਨੇ ਜਵਾਬ ਵੀ ਦਿੱਤਾ ਸਰਕਾਰ ਨੂੰ। ਇੱਕ ਤਾਂ ਇਹਨਾਂ ਦੀ ਜਿਹੜੀ ਮੈਡੀਕਲ ਕਾਰਡ ਦੀ ਜਿਹੜੀ 10 ਲੱਖ ਦੀ ਸਕੀਮ ਵਾਲਾ ਮੁੱਦਾ ਹੋਇਆ ਕਿ ਇਹਨਾਂ ਨੇ ਕਿਹਾ ਪਿੰਡਾਂ 'ਚ ਜਾ ਕੇ ਸਾਰੇ ਟੀਚਰਾਂ ਨੂੰ ਭੇਜੋ, ਉਹ ਸਕੀਮ ਬਾਰੇ ਦੱਸੋ ਜੀ, ਪੁੱਛੋ। ਪੁੱਛਣ ਦੱਸਣ ਵਾਲਾ ਕੋਈ ਕੰਮ ਹੀ ਨਹੀਂ ਸੀਗਾ, ਉਹਦਾ ਐਡਵਰਟਾਈਜ਼ਮੈਂਟ ਕਰਾਉਣੀ ਸੀ ਟੀਚਰਾਂ ਦੇ ਥਰੂ, ਠੀਕ ਹੈ। ਟੀਚਰਾਂ ਨੂੰ ਪੜ੍ਹਾਈ ਤੁਹਾਡਾ ਹੈਗਾ, ਟੀਚਰਾਂ ਦੇ ਹੁਣ ਉੱਧਰ ਐਗਜ਼ਾਮ ਦਾ ਪੀਰੀਅਡ ਚੱਲ ਰਿਹਾ, ਅਤੇ ਟੀਚਰਾਂ ਨੇ ਠੋਕ ਕੇ ਜਵਾਬ ਦਿੱਤਾ ਵੀ ਅਸੀਂ ਨਹੀਂ ਕਰਦੇ, ਠੀਕ ਹੈ, ਅਸੀਂ ਤੁਹਾਨੂੰ ਅਟੈਂਡ ਕਰਦੇ VIP ਨੂੰ, ਉਹ ਤਾਂ ਤੁਹਾਡੀਆਂ ਸਕੀਮਾਂ ਹੈਗੀਆਂ, ਤੁਸੀਂ ਬੋਰਡ ਲਾਓ, ਭਗਵੰਤ ਮਾਨ ਦੀ ਤਸਵੀਰ ਲਾਓ ਅਤੇ ਆਪਣੀਆਂ ਸਕੀਮਾਂ ਦੀ ਲਾਓ, ਠੀਕ ਹੈ ਨਾ। ਸਕੀਮ ਦੀ ਐਜੂਕੇਸ਼ਨ ਕਰਨੀ ਜਾਂਦੇ, ਭਗਵੰਤ ਮਾਨ ਦੀ ਫੋਟੋ ਕੀ ਕਰਨੀ ਹੈ ਉੱਥੇ, ਦੱਸੋ ਵੀ ਆਹ ਕਾਰਡ ਇੱਥੋਂ ਬਣਨਾ, ਇੱਦਾਂ ਬਣਨਾ, ਲਾ ਦਿਓ ਬੋਰਡਿੰਗ, ਉੱਦਾਂ ਵੀ ਇੰਨੇ ਪੈਸੇ ਫੂਕਦੇ ਹੀ ਆ। ਅਤੇ
ਹਾਂਜੀ ਹਾਂਜੀ
ਉਹਨਾਂ ਨੇ ਜਵਾਬ ਦੇ ਦਿੱਤਾ, ਅਤੇ ਇਹਨਾਂ ਨੂੰ ਭਿਣਕ ਪੈ ਗਈ ਵੀ ਇਹ ਹੁਣ ਵਿਦਰੋਹ ਹੋਣ ਲੱਗਾ, ਅਤੇ ਇਹ ਤਾਂ ਹੁਣ ਕੰਨ ਜਾਂ ਟੀਚਰਾਂ ਨੇ ਚੱਕ ਲਏ ਤਾਂ ਵੀ ਸਾਰੇ ਚੱਕ ਲਏ। ਅਤੇ ਉਹਨਾਂ ਨੂੰ ਡਰਾਉਣ ਧਮਕਾਉਣ ਵਾਸਤੇ ਪਹੁੰਚੇ ਨੇ ਮਿਨਿਸਟਰ ਸਾਹਿਬ, ਐਗਜ਼ਾਮਪਲ ਬਣਾਉਣ ਵਾਸਤੇ ਵੀ ਇੱਕ ਕਾਂ ਮਾਰ ਕੇ ਟੰਗ ਦੇ ਉਹਦੇ ਬਾਕੀ ਕੁਸਕਣਗੇ ਨਹੀਂ। ਸੋ ਇਸ ਲਹਿਜੇ ਦੇ
ਹਾਂਜੀ
ਨਾਲ ਇਹ ਛਾਪੇ ਪਏ ਨੇ ਉਹਨਾਂ ਚੀਜ਼ਾਂ ਤੋਂ ਬਾਅਦ, ਮਤਲਬ ਅਸੀਂ ਇੱਕ ਟਾਈਮ ਲਾਈਨ ਦੇਖਦੇ ਹਾਂ ਤਾਂ ਪਤਾ ਲੱਗ ਜਾਂਦਾ ਵੀ ਇਹ ਟਾਈਮ ਲਾਈਨ 'ਚ ਹੋ ਕੀ ਰਿਹਾ ਹੈ। ਠੀਕ ਹੈ, ਸੋ ਇਹ ਗੱਲਾਂ ਮੈਨੂੰ ਲੱਗਦਾ ਕਿ ਚੱਲ ਰਹੀਆਂ ਨੇ ਕਿ ਇਹ ਸਿਰਫ ਧਮਕੀ ਡਿਲੀਬਰੇਟਲੀ, ਮਤਲਬ ਟੀਚਰਾਂ ਨੂੰ ਡਰਾਇਆ ਧਮਕਾਇਆ ਗਿਆ ਵੀ ਅਸੀਂ ਤੁਹਾਨੂੰ ਟੰਗ ਦਾਂਗੇ, ਇੱਦਾਂ ਕਰ ਦਾਂਗੇ।
ਨਹੀਂ,
ਅਤੇ
ਚਾਹੇ ਟੀਚਰ ਹੋਣ ਚਾਹੇ ਕੋਈ ਵੀ ਇੰਪਲੋਈ ਹੋਵੇ ਅਮਨਦੀਪ, ਉਹਨਾਂ ਨੂੰ ਡਰਾਇਆ ਧਮਕਾਉਣਾ ਤਾਂ ਚਾਹੀਦਾ ਹੀ ਨਹੀਂ ਹੈ, ਕਿਉਂਕਿ ਉਹਦੇ ਨਾਲ ਮਰਾਲ ਜਿਹੜਾ ਦੂਜੇ ਜਿਹੜਾ ਵਰਕਰ ਜਾਂ ਤੁਹਾਡੇ ਐਸੋਸੀਏਟ ਹੁੰਦੇ ਆ
ਉਹ ਉਲਟ
ਬੰਦੇ,
ਪੈਣਾ
ਉਹਨਾਂ ਤੇ ਪੈ
ਨਹੀਂ। ਹੁਣ ਹੁਣ ਦੇਖੋ
ਉਹ
ਦੇਖੋ
ਕਰਤਾ ਆ।
ਆਹ ਜਿਹੜੀ ਗੱਲ ਮੈਂ ਤੁਹਾਨੂੰ ਸੁਣਾ ਕੇ ਹਟਿਆ ਨਾ, ਇਹ ਵੀ ਮੈਨੂੰ ਕਿਸੇ ਟੀਚਰ ਨੇ ਦੱਸੀ ਹੈ ਵੀ ਸਾਨੂੰ ਡਰਾਉਣ ਆਇਆ ਸੀਗਾ।
ਅੱਛਾ ਜੀ,
ਹਾਂ ਇਹ
ਇੰਡੀਆ ਤੋਂ?
ਹਾਂ ਹਾਂ ਮੇਰੇ ਬਹੁਤ ਸੈੱਲ ਹੈ ਭਾਜੀ,
ਤੁਹਾਡੇ ਵੀ ਵਿਕਰਮ ਸਿੰਘ ਮਜੀਠੀਆ ਵਾਂਗਰ ਬਹੁਤ ਸੈੱਲ ਆ ਲੰਬੇ ਲੰਬੇ।
ਭਾਜੀ ਭਾਜੀ ਸਰ ਮੈਨੂੰ ਕਿਤੇ ਸੈੱਲ 'ਚ ਨਾ ਪਹੁੰਚਾ ਦਿਓ, ਉਹ ਸੈੱਲ 'ਚ ਨਾ ਪਹੁੰਚਾ ਦਿਓ, ਉਹ ਨਹੀਂ ਉਹ
ਉਹ ਆਪਣੇ ਮਾਝੇ ਦੇ ਜਰਨੈਲ ਦੀ ਅਸੀਂ ਗੱਲ ਕੀਤੀ।
ਉਹ ਨਹੀਂ ਉਹ ਕਰਦੇ ਆ, ਉਹ ਮੈਨੂੰ ਦੱਸਿਆ ਟੀਚਰ ਨੇ ਜਿਹੜੇ ਮੇਰੇ ਬੰਦੇ ਆ, ਤਾਂ ਉਹ ਕਹਿੰਦੇ ਵੀ ਗੱਲ ਇਹੀ ਸੀਗੀ ਵੀ ਇਹ ਜਿਹੜੇ ਡਰਾਉਣ ਆਏ ਨਾ ਸਾਰੇ ਹੁਣ ਟੀਚਰ ਯੂਨੀਅਨ, ਕਿਉਂਕਿ ਉਹਨਾਂ ਦੇ ਗਰੁੱਪ ਬਣੇ ਹੋਏ ਨੇ ਜਿੰਨੇ ਵੀ ਲੱਖ ਟੀਚਰ ਹੈ, ਉਹ ਸਾਰਿਆਂ ਨੂੰ ਪਤਾ ਵੀ ਮਿਨਿਸਟਰ ਡਰਾਉਣ ਆਇਆ ਹੈ ਨਾ। ਹੁਣ ਗੱਲ ਇਹ ਹੈ ਵੀ ਮਿਨਿਸਟਰ ਨੂੰ ਨਹੀਂ ਪਤਾ ਵੀ ਟੀਚਰਾਂ ਨੂੰ ਪਤਾ ਆ ਵੀ ਉਹ ਕਿਉਂ ਆਇਆ ਹੈ ਨਾ। ਸੋ ਇਸ ਕਰਕੇ ਜਿਹੜਾ ਇਹ ਡਰਾਉਣ ਦਾ ਤਰੀਕਾ ਆ ਇਹਦੇ ਨਾਲ ਬੈਕਫਾਇਰ ਹੋਇਆ, ਇਹਦੇ ਨਾਲ ਨਾ ਉਹ ਸਮਾਂ ਕਿ ਟੀਚਰਾਂ ਦੀ ਨਫ਼ਰਤ ਹੋਰ ਵੱਧ ਗਈ ਵੀ ਯਾਰ ਇਹ ਤਾਂ ਬੰਦਾ ਬੰਦੇ ਜਿਹੜੇ ਨੇ ਜਾਂ ਸਰਕਾਰ ਹੈ ਬੁਲੀ ਕਰਦੀ ਹੈ ਹੈ ਨਾ। ਸੋ ਇਸ ਕਰਕੇ ਉਹਨਾਂ ਨੇ ਮਤਲਬ ਇਹ ਜਿਹੜਾ ਟੈਕਟਿਕ ਹੈ ਉਹਨੂੰ ਫੇਲ ਕਰਤਾ। ਚਲੋ ਹਰਕੀਰਤ ਸੰਦਰ ਬਾਈ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ।
ਐਗਜ਼ਾਂਪਲ ਦੇਣੀ ਚਾਹਨਾ,
ਹਾਂਜੀ
1964 ਜਾਂ 65 ਦੀ ਗੱਲ ਆ, ਉਹ ਤੋਂ ਪਹਿਲਾਂ ਦੀ ਗੱਲ ਆ, ਇੱਕ ਵਾਰੀ ਅਕਾਲੀ ਸਰਕਾਰ ਨੇ ਨਾ ਸਾਰੇ ਟੀਚਰ ਜਿਹੜੇ ਇਧਰੋਂ ਉਧਰ ਕਰ ਦਿੱਤੇ, ਜਿੱਦਾਂ ਪਹਾੜੀ ਇਲਾਕੇ ਚ ਟੀਚਰ ਸਾਡੇ ਇਲਾਕੇ ਚ ਲੈ ਆਉਂਦੇ, ਇਹ ਸਾਡੇ ਵਾਲੇ ਟੀਚਰ ਕਿਤੇ ਦੂਰ ਭੇਜ ਦਿੱਤੇ, ਉਧਰ ਸੰਗਰੂਰ ਵਾਲਾ ਪਤਾ ਨੀ ਕਿਤੇ ਕਿਤੇ ਦੂਰ ਦੂਰ ਭੇਜ ਦਿੱਤੇ। ਉਦੋਂ ਹਰਿਆਣਾ ਇਕੱਠਾ ਹੀ ਹੁੰਦਾ ਸੀ, ਕਈ ਤਾਂ ਹਰਿਆਣੇ ਦੇ ਇਲਾਕਿਆਂ ਚ ਚਲੇ ਗਏ, ਉਦੋਂ ਬਣਿਆ ਨੀ ਸੀ ਹਲੇ। ਤੇ ਉਹ ਅਕਾਲੀ ਸਰਕਾਰ ਦਾ ਉਹ ਜਲੂਸ ਉਦੋਂ ਨਿਕਲਿਆ, ਪਤਾ ਨੀ ਅਕਾਲੀ ਦੀ ਸਰਕਾਰ ਸੀ ਜਾਂ ਕਾਂਗਰਸ ਦੀ ਸਰਕਾਰ ਸੀ, ਟੀਚਰਾਂ ਨੇ ਉਹ ਸਰਕਾਰੀ ਦਰੜ ਦਿੱਤੀ, ਸਰਕਾਰੀ ਇੱਦਾਂ ਹੀ ਪਟਵਾਰੀਆਂ ਨੇ ਕੀਤੀ। ਪਟਵਾਰੀਆਂ ਨੇ ਵੀ ਇੱਕ ਵਾਰੀ ਇੱਦਾਂ ਹੋਈ ਸੀ, ਪਟਵਾਰੀਆਂ ਨੇ ਉਹਨੇ ਬਹੁਤ ਦੂਰ ਦੂਰ ਬਦਲ ਦਿੱਤਾ। ਤੇ ਜਿਹੜੇ ਟੀਚਰ ਸਾਡੇ ਪਿੰਡਾਂ ਵਿੱਚ ਆਏ ਸੀ ਅਮਨਦੀਪ, ਉਹ ਜਿੱਦਾਂ ਪਹਾੜੀ ਇਲਾਕੇ ਦੇ ਸੀ, ਕੋਈ ਜਿੱਦਾਂ ਕਾਂਗੜੇ ਦੇ ਆ ਗਏ ਸਾਡੇ ਇਲਾਕੇ 'ਚ ਆ ਗਏ, ਨਾ ਤਾਂ ਉਹਨਾਂ ਨੂੰ ਲੈਂਗੁਏਜ ਆਵੇ, ਨਾ ਉਹਨੂੰ ਇੱਥੇ ਪਿੰਡ ਵਿੱਚ ਕੋਈ ਘਰ ਕਿਰਾਏ ਤੇ ਦੇਣ ਨੂੰ, ਸਕੂਲ ਦੇ ਵਿੱਚ ਰਹਿਣ ਨੂੰ ਭੁੱਖੇ ਨਿਵਾਣੇ ਸੀਗੇ, ਉਹ ਰੋਟੀ ਕਿੱਥੇ ਪਕਾਉਣੀ, ਕਦੇ ਪਕਾਉਣੀ ਕਦੇ ਨਹੀਂ ਪਕਾਉਣੀ, ਕਦੇ ਮਾਲ ਪੁਰਜਾਇ ਖਾਣੀ ਕਦੇ ਇੱਧਰ ਉੱਧਰ ਖਾਣੀ, ਭੁੱਖੇ ਨੇ ਕੀ ਪੜ੍ਹਾਉਣਾ। ਤਾਂ ਏਦਾਂ ਹੋਈ ਸੀ ਵੀ ਉਦੋਂ ਸਰਕਾਰ ਡਿੱਗੀ ਸੀ ਉਹਨਾਂ ਕਰਕੇ, ਤੇ ਏਦਾਂ ਇੱਕ ਵਾਰੀ ਪਟਵਾਰੀਆਂ ਨੇ ਵੀ ਕੀਤੀ ਸੀ। ਤਦੇ ਤਾਂ ਕਹਿੰਦੇ ਇਹਨਾਂ ਦਾ ਅਦਬ ਬਹੁਤ ਜ਼ਰੂਰੀ ਹੈ, ਤਿੰਨਾਂ ਬੰਦਿਆਂ ਦਾ, ਡਰਾਈਵਰਾਂ ਦਾ, ਟੀਚਰਾਂ ਦਾ ਤੇ ਪਟਵਾਰੀਆਂ ਦਾ, ਇਹਨਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ। ਉਹ ਸਰਕਾਰ ਦੇ ਮੈਥਡ ਵੀ ਅਸੀਂ ਦੱਸੇ, ਉਹ ਹੁਣ ਦੁਬਾਰਾ ਨਹੀਂ ਦੱਸਣੇ, ਤੇ ਇਹਨਾਂ ਦਾ ਪੰਗਾ ਨਹੀਂ ਲੈਣਾ ਚਾਹੀਦਾ, ਜਾਂ ਇਹਨਾਂ ਨੂੰ ਬੁਲੀ ਨਹੀਂ ਕਰਨਾ ਚਾਹੀਦਾ, ਪੰਗੇ ਦੀ ਗੱਲ ਛੱਡੋ, ਇਹਨਾਂ ਨੂੰ ਬੁਲੀ ਨਹੀਂ ਕਰਨਾ ਚਾਹੀਦਾ, ਭਾਰੀ ਪੈ ਸਕਦੇ।
ਹਾਂ ਤੇ ਬਲਵਿੰਦਰ ਚਾਲ ਕਹਿ ਰਹੇ ਨੇ, ਉਹ ਦੱਸ ਰਿਹਾ ਕਿ ਮਿਨਿਸਟਰੀ ਚਲੀ ਗਈ ਤਾਂ ਮਾਸਟਰ ਦੀ ਨੌਕਰੀ ਪੱਕੀ ਕਰ ਰਿਹਾ। ਠੀਕ ਹੈ, ਰਕੀਰਤ ਸੰਦਰ ਵੀ ਜੁੜੇ ਨੇ, ਕੀ ਹਾਲ ਹੈ ਰਕੀਰਤ, ਸਤਿ ਸ਼੍ਰੀ ਅਕਾਲ। ਭੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਿਸਟਮ ਉੱਪਰ ਵਧੀਆ ਗੱਲਬਾਤ ਹੋ ਰਹੀ ਹੈ, ਸੱਚਾਈ ਬਾਹਰ ਲਿਆ ਕੇ ਇਹੀ ਗਲਤੀਆਂ ਸੁਧਾਰੀਆਂ ਜਾ ਸਕਦੀਆਂ ਨੇ। ਧੰਨਵਾਦ ਜੀ ਅਮਰਜੀਤ ਸੋਤਾ।
ਇਹਨਾਂ ਨੂੰ ਕ੍ਰਿਟੀਸਾਈਜ਼ ਕਰਨ ਦਾ ਮਕਸਦ ਨਹੀਂ ਹੈ ਇਸ ਪ੍ਰੋਗਰਾਮ ਦੇ ਵਿੱਚ, ਅਸੀਂ ਤਾਂ ਇਹਨਾਂ ਨੂੰ ਇੱਕ ਸ਼ਿਕਸ਼ਿਤ ਕਰਦੇ ਹਾਂ ਵੀ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਨੇ ਗਲਤ ਆ, ਇਹਨਾਂ 'ਚ ਸੁਧਾਰ ਕਰਨਾ ਚਾਹੀਦਾ। ਇਹ ਜਿਹੜੇ ਤੁਸੀਂ ਮੋਟੀਵੇਸ਼ਨ ਦਿਓ ਜਿਹੜੇ ਵਰਕਰ ਆ ਉਹਨਾਂ ਨੂੰ ਕਿਸੇ ਤਰ੍ਹਾਂ, ਉਹਨਾਂ ਨੂੰ ਦਫ਼ਤਰ ਸੱਦ ਕੇ ਉਹਨਾਂ ਨੂੰ ਆਪਣੇ
ਐਗਜ਼ਾਮਪਲ ਵਧੀਆ ਸੈੱਟ ਕਰੋ ਨਾ, ਐਗਜ਼ਾਮਪਲ ਐਥੀਕਲ ਵਧੀਆ।
ਕ੍ਰਿਟੀਸਿਜ਼ਮ ਨਹੀਂ ਕਰ ਰਹੇ ਇਹਨਾਂ ਦਾ, ਪਰ ਅਸੀਂ ਤਾਂ ਸੁਝਾਅ ਦੇ ਰਹੇ ਵੀ ਦੂਜਾ ਪਾਸਾ ਵੀ ਹੈਗਾ ਇਹਦਾ, ਇਹਦੇ ਨੈਗੇਟਿਵ ਇੰਪੈਕਟ।
ਐਦਾਂ ਚਾਹੀਦਾ ਹਰਜੋਤ ਬੈਂਸ ਹੋਣਾ ਨੂੰ ਕਿ ਉਹ ਐਦਾਂ ਹੀ ਨਾ ਥਾਣੇ 'ਚ ਜਾ ਕੇ ਇੱਦਾਂ ਕਰਕੇ ਦਿਖਾ ਲੈਣ ਪੁਲਿਸ ਵਾਲਿਆਂ ਨਾਲ।
ਹਾਂਜੀ,
ਤੇ ਅਮਰਜੀਤ ਸੋਤਾ ਜੀ ਜੁੜੇ ਨੇ ਬੁਲਗੁਲ ਕੇ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਅਤੇ ਪਰਮਵੀਰ ਜੀ ਜੁੜੇ ਨੇ ਐਲਿਸ ਸਪ੍ਰਿੰਗ ਤੋਂ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਸੁਖਦੀਪ ਰਿਆੜ ਸਾਡੇ ਨਾਲ ਜੁੜੇ ਨੇ ਕੋਬਰਮ ਤੋਂ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਸੈੱਲ ਨਹੀਂ ਭਾਅ ਜੀ ਸੂਤਰ ਹੈ ਤੁਹਾਡੇ। ਹਾਂਜੀ ਬਿਲਕੁਲ ਸਹੀ ਗੱਲ ਹੈ,
ਗੱਲ ਕਰਨੀ ਬਣਦੀ ਆ ਆਪਣੇ ਵਿਕਰਮ ਸਿੰਘ ਮਜੀਠੀਆ ਬਾਰੇ, ਉਹ ਵੀ ਹੁਣ
ਕਰਦੇ
ਕਹਿੰਦੇ, ਉਹਨਾਂ ਨੇ ਇੱਕ ਡਾਇਲੌਗ ਬੋਲਿਆ ਸੀ, ਕਹਿੰਦੇ ਟਾਈਗਰ ਅਭੀ ਮਰਾ ਨਹੀਂ ਹੈ,
ਜਿੰਦਾ ਹੈ।
ਟਾਈਗਰ ਅਭੀ ਜਿੰਦਾ ਹੈ,
ਹਾਂ ਜਿੰਦਾ
ਟਾਈਗਰ ਅਭੀ ਜਿੰਦਾ। ਦੂਜਾ ਮੈਨੇ ਇਹੀ ਆ ਵੀ ਜਿੰਦਾ ਹੀ ਆ ਹਲੇ, ਟਾਈਗਰ ਜਿਹੜਾ ਜਿੰਦਾ ਆ, ਉਹ ਡਾਇਲੋਗ ਤੇ ਬੜੀਆਂ, ਮੈਂ ਵੀ ਬਹੁਤ ਤਾੜੀਆਂ ਮਾਰੀਆਂ, ਸ਼ਲਾਘਾ ਬੜੀ ਉਹਨਾਂ ਦੀ ਕੀਤੀ ਵੀ ਦੇਖੋ ਕਿੱਦਾਂ ਦਾ ਡਾਇਲੋਗ, ਕਿੱਥੇ ਬੋਲਿਆ, ਫਿਲਮੀ ਸਟਾਈਲ ਦੇ ਬੋਲਿਆ। ਉਹ ਕਹਿੰਦੇ
ਚਲੋ
ਮੁੱਛਾਂ ਮੇਰੀਆਂ,
ਚਲੋ
ਮੈਂ ਇਹਨਾਂ ਨੂੰ
ਆਪ
ਤਾਰਾਂ ਉੱਤੇ
ਆਪਣੇ
ਜੇ
ਨਾਲ ਨਾ
ਰੱਖਾਂ ਜਾਂ
ਭਾਜੀ, ਤੁਸੀਂ
ਅੱਗੇ
ਟਾਈਗਰ ਦੀ
ਰੱਖਾਂ।
ਗੱਲ ਕਰ ਰਹੇ ਹੋ, ਕੁੱਤੇ ਦੀ ਵੀ ਗੱਲ ਕਰਨੀ ਆ, ਉਹ ਜਿਹੜਾ ਚਾਈਨਾ ਵਾਲਾ,
ਉਹਦਾ ਚਾਹੀਦੀ ਆ ਉਹ ਸਟੋਰੀ ਮੈਨੂੰ ਵੈਸੇ ਪਤਾ ਨਹੀਂ
ਤੁਹਾਨੂੰ
ਹੈ,
ਸੁਣਾਉਣੇ
ਉਹ
ਆ
ਤੁਸੀਂ
ਚਾਲ ਸਾਹਿਬ ਨੂੰ ਆਲਣ
ਦੇਖੋ।
ਦਿਓ। ਉਹ ਕੁੱਤੇ ਨੇ ਤਾਂ ਬਸ ਇੱਦਾਂ ਕੁੱਤੇ ਖਾਣੀ ਕਰਾਈ ਪਈ ਹੈ ਨਾ, ਸਾਰੇ ਪਾਸੇ ਫਿਰ ਰਹੇ ਰੱਬ ਦਾ ਨਾਂ, ਹੈ ਨਾ। ਅਤੇ ਆਪਣੇ ਨਾਲ ਰੰਧਾਵਾ ਸਾਹਿਬ ਵੀ ਟਰਾਈ ਕਰ ਰਹੇ ਆ ਜੁਆਇਨ ਕਰਨ ਦੀ, ਅਤੇ ਉਹਨਾਂ ਦਾ ਵੀਡੀਓ ਗਾਇਬ ਹੋ ਗਿਆ, ਸੋ ਦੁਬਾਰਾ ਸਾਡੇ ਨਾਲ ਜੁੜ ਸਕਦੇ ਨੇ, ਅਤੇ ਅਸੀਂ ਉਹਨਾਂ ਨੂੰ ਔਨਲਾਈਨ ਲਈਏ, ਕਿਉਂਕਿ ਜਦੋਂ ਚਾਲ ਸਾਹਿਬ ਆਣਗੇ ਨਾ, ਫਿਰ ਦਿਲ ਦੀਆਂ ਭੜਾਸਾਂ ਕੱਢਾਂਗੇ। ਉਹ ਕੁੱਤੇ ਨਾਲ ਬੜੀ ਤਸੱਲੀ ਮਚਾਈ ਹੋਈ ਆ, ਹੈ ਨਾ, ਅਤੇ ਉਹਦੇ ਨਾਲ ਫਿਰ ਤੁਹਾਡਾ ਡਿਪਾਰਟਮੈਂਟ ਵੀ ਆ ਜਾਣਾ ਆ, ਗਲਗੋਟੀਆ
ਚਲੋ ਕੋਈ
ਯੂਨੀਵਰਸਿਟੀ
ਨਹੀਂ,
ਵਾਲਾ ਵੀ, ਹੈ ਨਾ।
ਚਲੋ
ਅਤੇ
ਕੋਈ ਨਹੀਂ,
ਪਰ ਜੇ ਹਿਸਾਬ ਨਾਲ ਉਹ ਗਲਗੋਟੀਆ ਯੂਨੀਵਰਸਿਟੀ ਵਾਲਿਆਂ ਨੇ ਕੰਮ ਕੀਤਾ ਆ, ਹੈ ਨਾ, ਅਤੇ ਮੈਨੂੰ ਲੱਗਦਾ ਹਰਜੋਤ ਮੈਨ ਸਰ ਕਿ ਉੱਥੇ ਚਾਹੀਦੇ ਆ ਉਸ ਯੂਨੀਵਰਸਿਟੀ 'ਚ ਛਾਪਾ ਮਾਰਨ ਲਈ, ਬਣਦਾ ਆ ਉੱਥੇ, ਬਣਦਾ ਆ।
ਇੱਕ ਇਹਨਾਂ ਦਾ ਹੋਰ ਮਿਨਿਸਟਰ ਨਹੀਂ ਸੀ ਜਿਹੜਾ ਵਾਈਸ ਚਾਂਸਲਰ ਨੂੰ ਕਹਿੰਦਾ ਇੱਥੇ ਤੁਸੀਂ ਸੌਂ ਕੇ ਦੱਸ, ਉਹ ਵਾਈਸ ਚਾਂਸਲਰ ਵੀ ਥੋੜਾ ਜਿਹਾ ਸੌਫਟ ਸੀਗਾ, ਵਾਈਸ ਚਾਂਸਲਰ ਕਹਿੰਦਾ ਮੈਂ ਨਹੀਂ ਕਰਨਾ, ਮੈਂ ਨਹੀਂ ਸੁਣਾ, ਤੁਸੀਂ ਕੱਲ ਜੋ ਕਰਨਾ, ਕੀ ਕਰ ਸਕਦਾ ਜੀ, ਉਹਨੂੰ ਬਿਜਤੀ ਕਰਾਉਣ ਵਾਲੀ ਗੱਲ ਸੀ, ਉਹ ਵਾਈਸ ਚਾਂਸਲਰ ਥੋੜਾ ਸੌਫਟ ਰਿਹਾ ਉਦੋਂ।
ਉਹ ਇਦਾਂ ਆ ਵੀ ਉਹ ਜਿੱਦਾਂ ਹਰਜੋਤ ਬੈਂਸ ਨੂੰ ਉੱਥੇ ਭੇਜੀਏ ਗਲਗੋਟੀਆ ਯੂਨੀਵਰਸਿਟੀ, ਫਿਰ ਉੱਥੇ ਜਾ ਕੇ ਮਾੜੇ ਕਰੀ ਜਰਾ, ਉਹ ਔਖਾ ਹੈ ਉਹਨਾਂ ਦਾ ਕੰਮ,
ਗਲਗੋਟੀਆ ਯੂਨੀਵਰਸਿਟੀ ਕਿਹੜੀ ਹੋਈ,
ਲਗੋਟੀਆ ਯੂਨੀਵਰਸਿਟੀ। ਚਲੋ ਐਨੀਵੇ, ਸਾਡੇ ਨਾਲ, ਹਾਂ ਸਾਡੇ ਨਾਲ ਅਮਨਪ੍ਰੀਤ ਰੰਧਾਵਾ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਬਲਗੁਲਗੇ ਤੋਂ। ਸਤਿ ਸ਼੍ਰੀ ਅਕਾਲ ਅਮਨਪ੍ਰੀਤ।
ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ ਦੋਹਾਂ ਵੀਰਾਂ ਨੂੰ, ਕੀ ਹਾਲ ਹੈ ਜੀ?
ਠੀਕ ਹੈ, ਅਤੇ
ਬਹੁਤ
ਅੱਜ
ਵਧੀਆ,
ਪੂਰੇ ਕੰਮ ਵਾਲੀ ਵਰਦੀ ਦੇ ਵਿੱਚ, ਸ਼ੈੱਡ ਦੇ ਵਿੱਚ, ਅਤੇ ਕਿਰਤੀ ਕਿਸਾਨ ਬਲਗੁਲਗੇ ਦੇ, ਅਤੇ ਨਾਲ ਨਾਲ ਲਿਖਾਰੀ ਵੀ, ਗਾਇਕ ਵੀ
ਨਾਲ ਲਿਖਾਰੀ।
ਹਾਂ, ਅਤੇ ਅੱਜ ਫਿਰ ਕਿਹੜਾ ਗੀਤ ਹੈ?
ਹੈਗਾ ਅਮਨ
ਰੰਧਾਵਾ।
ਰੰਧਾਵਾ,
ਹਾਂਜੀ
ਹਾਂਜੀ।
ਅਮਨ ਜੀ ਇੱਕ ਗੱਲ ਦੱਸਿਓ, ਤੁਸੀਂ ਲਿਰਿਕ ਲਿਖਦੇ ਆ ਨਾ, ਗਾਣੇ ਲਿਖਦੇ ਵੀ ਆ, ਤੁਹਾਡੇ ਕੋਲ ਸੰਗ੍ਰਹਿ ਵੀ ਹੋਣਾ ਪਿਆ
ਹਾਂਜੀ
ਗਾਣਿਆਂ ਦਾ,
ਆਹੋ
ਜਿਹੜੇ ਹਲੇ ਰਿਕਾਰਡ ਨਹੀਂ ਹੋਏ,
ਹਾਂਜੀ
ਜਿਹੜੇ ਹਲੇ ਰਿਕਾਰਡ ਨਹੀਂ
ਹੈਗੇ,
ਹੋਏ
ਹੈਗੇ ਆ ਜੀ, ਹਾਂਜੀ ਹੈਗੇ ਆ।
ਠੀਕ ਹੈ ਨਾ, ਫਿਰ ਤੁਹਾਨੂੰ ਮੈਂ ਫੋਨ ਤੇ ਕਿਸੇ ਵੇਲੇ ਗੱਲ ਕਰੂੰਗਾ, ਹੁਣ ਲਾਈਵ ਤਾਂ ਨਹੀਂ ਕਰੂੰਗਾ, ਥੋੜਾ ਥੋੜੇ ਵਿਚਾਰ ਵਟਾਂਦਰਾ ਕਰਨਾ।
ਠੀਕ ਹੈ ਜੀ, ਕੋਈ ਗੱਲ ਨਹੀਂ ਜੀ, ਮੈਂ ਸੁਣ ਲਿਆ ਸੀ ਪਹਿਲਾਂ ਤੁਸੀਂ ਜਾਂ ਕਹਿੰਦੇ ਸੀਗੇ, ਕੋਈ ਗੱਲ ਨਹੀਂ, ਜਾਂ ਮਰਜ਼ੀ ਕਰ ਲਿਓ ਜੀ।
ਹਾਂਜੀ
ਹਾਂਜੀ, ਚਲੋ
ਚਲੋ।
ਤੇ ਅੱਜ ਜਿਹੜਾ ਭਾਜੀ ਨੂੰ ਮੈਂ ਉਦਾਂ ਸੁਣਾਇਆ ਸੀ ਪਹਿਲਾਂ, ਅੱਜ ਦਾ ਹੈਗਾ ਆ ਇਹ, ਜਿੱਦਾਂ ਰੱਖ ਲਓ ਆਪਾਂ ਚਾਰ ਪੀੜ੍ਹੀਆਂ ਦੀ ਇਹਦੇ 'ਚ ਜ਼ਿਕਰ ਹੋਇਆ, ਜਿੱਦਾਂ ਰੱਖ ਲਓ ਮੈਂ ਆਪਣੇ ਦਾਦੇ ਦੇ ਵੇਲੇ ਦੀ ਇੱਕ ਟੱਪਾ, ਜਿੱਦਾਂ ਫਿਰ ਮੈਂ ਆਪਣੇ ਡੈਡੀ ਦਾ, ਮੇਰਾ ਤੇ ਗਾਹਾਂ ਦੀ ਜਿਹੜੀ ਜਨਰੇਸ਼ਨ ਆ ਉਹਨਾਂ ਦਾ, ਤੇ ਹੈਗਾ ਜਾਣੀ ਕਿ ਰੱਖ ਲਓ ਵੀ ਆਪਾਂ ਕਹਿ ਸਕਦੇ ਹਾਂ ਭਈ ਇਹਦੇ 'ਚ ਛੋਟੇ ਛੋਟੇ ਆ, ਬਾਕੀ ਦੁਆ ਹੁੰਦਾ ਛੋਟੇ ਅੱਖਰ ਆ, ਪਰ ਉਹਦੇ 'ਚ ਸਿਰਫ ਉਹਦੇ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ ਹੋਆ।
ਠੀਕ ਹੈ,
ਤੇ
ਰੰਧਾਵਾ ਸਾਹਿਬ, ਛੋਟਿਆਂ ਅੱਖਾਂ ਦੇ ਵਿੱਚ ਸਾਰਾ ਸੰਸਾਰ ਸਮੇਟਿਆ ਜਾ ਸਕਦਾ।
ਹਾਂਜੀ,
ਜਿਹੜਾ ਰਾਈਟਰ ਆ ਨਾ, ਇੱਕ ਪੋਇਟ ਆ, ਇੱਕ ਗਾਇਕ ਆ,
ਉਹ ਥੋੜੇ
ਉਹ ਪ੍ਰਭਾਵ ਛੱਡਦਾ ਇੱਕ ਦੋ ਸ਼ਬਦਾਂ, ਚਾਰ ਸ਼ਬਦਾਂ ਵਿੱਚ ਸੁਰਾਂ ਦੇ ਉਹਨੂੰ ਪਰੋ ਕੇ ਏਦਾਂ ਦਾ ਇੰਪੈਕਟ ਛੱਡਦਾ ਜਿਹੜਾ ਕਿ ਸਾਰੀ ਉਮਰ ਤੁਹਾਡੇ ਉੱਪਰ ਰਹਿੰਦਾ।
ਹਾਂਜੀ, ਤੇ ਉੱਦਾਂ ਇਹਦੇ ਵਿੱਚ ਹੈਗਾ ਜਿੱਦਾਂ ਆਪਾਂ ਕਹਿ ਸਕਦੇ ਵੰਡ ਮੁਕਾਬਲਾ, ਇਹ ਮੁਕਾਬਲਾ ਜਾਣੀ ਕਿ ਜਿਹੜਾ ਆਪਣੇ ਉਦੋਂ ਜਦੋਂ ਹੋਇਆ ਸੀਗਾ 84 ਦਾ, ਹੈ ਨਾ, ਤੇ ਨਸ਼ਾ ਤੇ ਮੀਡੀਆ ਜਿਹੜਾ ਹੁਣ ਮੀਡੀਆ ਆ, ਇਹ ਚਾਰ ਗੱਲਾਂ ਦੀ ਆ ਜ਼ਿਕਰ, ਤੇ ਆਪਣੇ ਜਿੱਤੋਂ ਤਾਂ ਵਧੀਆ ਲਿਖਿਆ ਉਹਦਾ, ਬਾਕੀ ਤੁਸੀਂ ਦੱਸੋਗੇ ਸਾਰੇ। ਹਾਂਜੀ, ਇਹ ਹੈਗਾ ਜੀ, ਕਹਿੰਦਾ ਵੰਡ ਮੁਕਾਬਲਾ ਨਸ਼ਾ ਮੀਡੀਆ, ਖਾ ਕੇ ਗਿਆ ਜਵਾਨੀ ਨੂੰ, ਪਾਵਕ ਹੋ ਕੇ ਤੁਰ ਪਏ ਜਿਹੜੇ, ਨਾ ਛੱਡ ਕੇ ਗਏ ਨਿਸ਼ਾਨੀ ਨੂੰ, ਹਰ ਕੋਈ ਆਉਣ ਦਿਖਾਉਣਾ ਚਾਹੁੰਦਾ ਕੁਰਸੀ ਵਾਲੀ ਤਾਕਤ ਨੂੰ, ਦਿਲ ਦੇ ਆਖੇ ਹਰ ਜਾਂਦੇ ਆ ਪਰ ਸਮਝ ਨਾ ਸਕੇ ਸਿਆਸਤ ਨੂੰ, ਅਸੀਂ ਦਿਲ ਦੇ ਆਖੇ ਹਰ ਜਾਂਦੇ ਆ ਪਰ ਸਮਝ ਨਾ ਸਕੇ ਸਿਆਸਤ ਨੂੰ, ਉਹ ਦਾਦਾ ਕਹਿੰਦਾ ਯਾਰ ਸੀ ਹੁੰਦੇ ਅਲੀ ਮੁਹੰਮਦ ਅਲਾਵੀ, ਸੂਰਜ ਕੁੰਡ ਦੇ ਮੇਲੇ ਜਾ ਕੇ ਛੱਡਦੇ ਨਹੀਂ ਸੀ ਕੱਲਾ ਵੀ, ਉਹ ਸੂਰਜ ਕੁੰਡ ਦੇ ਮੇਲੇ ਜਾ ਕੇ ਛੱਡਦੇ ਨਹੀਂ ਸੀ ਕੱਲਾ ਵੀ, ਉਹ ਬਚਪਨ ਵਿੱਚ ਤਾਂ ਚੱਲ ਜਾਂਦੇ ਸਾਂ ਮਸਜਿਦ ਵਿੱਚ ਨਵਾਜਤ ਨੂੰ, ਦਿਲ ਦੇ ਆਖੇ ਹਰ ਜਾਣਿਆ ਪਰ ਸਮਝ ਨਾ ਸਕੇ ਸਿਆਸਤ ਨੂੰ, ਉਹ ਵਿੱਚ 84 ਬਾਪੂ ਆਖੇ ਜਾਨ ਬਚਾਉਣ ਦਾ ਹੀਲਾ ਸੀ, ਝੰਡੇ ਉਹਨਾਂ ਨੇ ਲਾਲ ਸੀ ਕਰਤੇ ਪਹਿਲਾਂ ਹੁੰਦੇ ਪੀਲਾ ਸੀ, ਉਹ ਝੰਡੇ ਉਹਨਾਂ ਨੇ ਲਾਲ ਸੀ ਕਰਤੇ ਪਹਿਲਾਂ ਹੁੰਦੇ ਪੀਲਾ ਸੀ, ਪਿੰਡਰਾਂ ਵਾਲਾ ਖਤਮ ਨੀ ਕੀਤਾ ਕੀਤਾ ਨਾਲ ਵਿਰਾਸਤ ਨੂੰ, ਦਿਲ ਦੇ ਆਖੇ ਹਰ ਜਾਣਿਆ ਪਰ ਸਮਝ ਨਾ ਸਕੇ ਸਿਆਸਤ ਨੂੰ, ਅਸੀਂ ਦਿਲ ਦੇ ਆਖੇ ਹਰ ਜਾਣਿਆ ਪਰ ਸਮਝ ਨਾ ਸਕੇ ਸਿਆਸਤ ਨੂੰ, ਉਹ ਸੁਰਤ ਨਾ ਆਵੇ ਨਸ਼ਾ ਫੜਾਇਆ ਵਿੱਚ ਜਵਾਨੀ ਚੜਦੀ ਦੇ, ਵਿੱਚ ਸਕੂਲ ਦੇ ਸ਼ੁਰੂ ਹੁੰਦਾ ਸਿਵਿਆਂ ਵਿੱਚ ਲੈ ਵੜਦੀ ਏ, ਵਿੱਚ ਸਕੂਲ ਦੇ ਸ਼ੁਰੂ ਹੁੰਦਾ ਸਿਵਿਆਂ ਵਿੱਚ ਲੈ ਵੜਦੀ ਏ, ਸਾਡੇ ਵੇਲੇ ਏ ਸੀ ਚੱਲਦਾ ਕਿਸ ਤੇ ਪਾਈਏ ਲਾਣਤ ਨੂੰ, ਦਿਲ ਦੇ ਆਖੇ ਹਰ ਜਾਣਿਆ ਸਮਝ ਨਾ ਸਕੇ ਸਿਆਸਤ ਨੂੰ, ਉਹ ਅੱਗੇ ਬਾਰੀ ਪੀੜੀ ਵੜ ਗਈ ਰੀਲਾਂ ਵਿੱਚ ਬਲੋਕਾਂ ਦੇ, ਬਿਨਾਂ ਲੀਰ ਦੇ ਨਾਚ ਨੇ ਕਰਦੇ ਅੱਗੇ ਖੜਕੇ ਲੋਕਾਂ ਦੇ, ਉਹ ਬਿਨਾਂ ਲੀਰ ਦੇ ਨਾਚ ਨੇ ਕਰਦੇ ਅੱਗੇ ਖੜਕੇ ਲੋਕਾਂ ਦੇ, ਰੰਧਾਵੇ ਇਹ ਨੀ ਇੱਜ਼ਤ ਕਰਦੇ ਨਾ ਮਾਪੇ ਦੇਣ ਲਿਆਕਤ ਨੂੰ, ਦਿਲ ਦੇ ਆਖੇ ਹਰ ਜਾਣਿਆ ਪਰ ਸਮਝ ਨਾ ਸਕੇ ਸਿਆਸਤ ਨੂੰ, ਅਸੀਂ ਦਿਲ ਦੇ ਆਖੇ ਹਰ ਜਾਣਿਆ ਪਰ ਸਮਝ ਨਾ ਸਕੇ ਸਿਆਸਤ ਨੂੰ।
ਕੀ ਬਾਤ ਹੈ, ਬਹੁਤ ਬਹੁਤ
ਰੰਧਾਵਾ ਸਾਹਿਬ,
ਬਹੁਤ ਸੋਹਣਾ, ਬਹੁਤ ਸੋਹਣਾ ਪ੍ਰੋ ਕੇ ਲਿਖਿਆ, ਜਿਹੜੇ ਚਾਰ ਸਟੇਜਿਸ ਲਿਖੀਆਂ, ਚਾਰੇ ਹਨੇਰੀਆਂ ਝੁੱਲੀਆਂ ਉਹਨਾਂ ਟਾਈਮਾਂ ਦੇ ਵਿੱਚ, ਤੇ ਬਹੁਤ ਸੋਹਣਾ ਵਰਣਨ ਕੀਤਾ ਆ, ਤੇ ਮਤਲਬ ਵੈਰੀ ਨਾਈਸ, ਮਤਲਬ ਜਿੱਦਾਂ ਇੱਕ ਲਿਖਾਰੀ ਇੱਦਾਂ ਨਹੀਂ ਵੀ ਤੁਕਬੰਦੀ ਕਰ ਲੈਣੀ, ਅੱਖਰ ਨਾ ਅੱਖਰ ਮੇਲ ਲੈਣੇ ਆ, ਤੇ ਇੱਕ ਹੁੰਦਾ ਕਿ ਇੱਕ ਖਿਆਲ ਨੂੰ ਪ੍ਰਗਟ ਕਰਨਾ ਹੈ ਨਾ, ਤੇ ਉਹ ਵੀ ਥੋੜ੍ਹੇ ਸ਼ਬਦਾਂ ਵਿੱਚ। ਮੈਨੂੰ ਵੀ ਕਿਸੇ ਨੇ ਫਾਰਮੂਲਾ ਦੱਸਿਆ ਸੀ, ਮੈਂ ਕਿਹਾ, ਉਹ ਕਹਿੰਦੇ ਤੂੰ ਵੀ ਗੀਤ ਲਿਖਿਆ ਕਰ, ਮੈਂ ਕਿਹਾ ਨਹੀਂ ਮੈਨੂੰ ਆਉਂਦੇ ਹੀ ਨਹੀਂ ਹੈਗੇ, ਮੈਂ ਲਿਖ ਨਹੀਂ ਸਕਦਾ, ਤੇ ਉਹ ਕਹਿੰਦੇ ਨਹੀਂ ਫਾਰਮੂਲਾ ਹੀ ਹੁੰਦਾ ਗੀਤ ਲਿਖਣ ਦਾ, ਇਹ 'ਚ ਕਿਹੜੀ ਗੱਲ ਹੈ, ਹਰੇਕ ਚੀਜ਼ ਦਾ ਫਾਰਮੂਲਾ ਹੁੰਦਾ। ਕਹਿੰਦੇ ਮੈਂ ਤੈਨੂੰ ਸਮਝਾ ਦਿੰਦਾ ਵੀ ਉਹ ਗੀਤ ਲਿਖਣਾ ਤਾਂ ਬਹੁਤ ਸੌਖਾ ਆ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਮੈਂ ਤਾਂ ਦੋ ਕਿਤਾਬਾਂ ਲਿਖਤੀਆਂ ਆ ਉਸ ਫਾਰਮੂਲੇ 'ਤੇ। ਮੈਂ ਕਿਹਾ ਅੱਛਾ, ਇੱਦਾਂ ਦਾ ਫਾਰਮੂਲਾ ਲੱਭ ਲਿਆ? ਕਹਿੰਦੇ ਹਾਂਜੀ। ਕਹਿੰਦੇ ਵੀ ਤੁਸੀਂ ਕਾਪੀ ਲੈ ਲਓ, ਲੀਕਾਂ ਵਾਲੀ ਪੈਨ ਲੈ ਲਓ। ਮੈਂ ਕਿਹਾ ਉਹ ਤਾਂ ਪਏ ਹੀ ਆ ਘਰ ਬਹੁਤ। ਕਹਿੰਦਾ ਬਸ ਫਿਰ ਕੀ ਆ? ਕਹਿੰਦਾ ਸੱਜੇ ਹੱਥ ਤੁਸੀਂ ਅੱਖਰ ਲਿਖਣਾ ਸ਼ੁਰੂ ਕਰ ਦਿਓ, ਜਿੱਦਾਂ ਦਾਤਰ ਪਾਤਰ ਛਾਤਰ ਖਾਤਰ ਟਾਤਰ, ਤੇ ਮੋਹਰੇ ਕਹਿੰਦਾ ਪੂਰੇ ਕਰੀ ਜਾਓ, ਕਹਿੰਦਾ ਗੀਤ ਬਣ ਗਿਆ। ਕਹਿੰਦਾ ਇਹ ਇਹੀ ਤਾਂ ਫਾਰਮੂਲਾ। ਕਹਿੰਦਾ
ਮੁੰਡੇ ਨੇ ਭੇਜਿਆ ਤੇ ਉਹ ਮੈਨੂੰ ਕਹਿੰਦਾ ਯਾਰ ਮੇਰਾ ਗਾਣਾ ਤੂੰ ਆਹ ਗਾ ਸਕਦਾ? ਮੈਂ ਕਿਹਾ ਵੀ ਕੋਈ ਨੀ, ਭੇਜ ਦੇ ਹਨਾ ਇੱਕ ਗਾਣਾ। ਤੇ ਉਹਨੇ ਪਹਿਲਾਂ ਜੀ ਗਾਣਾ ਸ਼ੁਰੂ ਕੀਤਾ ਵੀ ਮੈਂ ਕੁੜੀ ਦੀ ਗੱਲ ਕੀਤੀ, ਉਹਨੇ ਤਾਰੀਫ ਕੁੜੀ ਦੀ ਗੱਲ ਕਰਨ ਲੱਗ ਪਿਆ, ਵਿੱਚੇ ਹੀ ਉਹਨੇ ਫਿਰ ਮਾਂ ਦੀਆਂ ਰੋਟੀਆਂ ਬਿਨਾਂ ਕੋਈ ਨੀ ਹੈਗਾ। ਮੈਂ ਕਿਹਾ ਯਾਰ ਇਹ ਕਹਾਣੀ ਥੋੜੀ, ਦੋ ਦੋ ਤਿੰਨ ਗਾਣੇ ਲਿਖੇ ਹੋ ਆ ਤੈ? ਕਹਿੰਦਾ ਨਹੀਂ ਗਾਣਾ ਇੱਕੋ ਹੀ ਆ। ਮੈਂ ਕਿਹਾ ਇਹਦੇ ਇਹ ਚੀਜ਼ਾਂ ਸਾਤੋਂ ਨੀ ਗਾ ਹੁੰਦੀਆਂ, ਇਹ ਤੈਨੂੰ ਕੋਈ ਬੰਦਾ ਹੋਰ ਲੱਭਣਾ ਪੈਣਾ, ਸਾਨੂੰ ਤਾਂ ਕਹਾਣੀ ਚਾਹੀਦੀ ਆ ਇਹਦੇ ਵਿੱਚ ਉੱਪਰੋਂ ਲੈ ਕੇ। ਹੁਣ ਤੁਸੀਂ ਆਹ ਸੁਣਦੇ ਸੀਗੇ, ਤੁਹਾਨੂੰ ਲੱਗਾ ਤਾਂ ਹੋਊਗਾ ਵੀ ਕੋਈ ਇੱਕ ਟੌਪਿਕ ਲਿਆਇਆ।
ਨਹੀਂ, ਇੱਕ ਸੀਕੁਐਂਸ ਚੱਲ ਰਿਹਾ ਨਾ, ਉਹਦਾ ਸੀਕੁਐਂਸ ਚੱਲ ਰਿਹਾ, ਥੀਮ ਚੱਲ ਰਹੇ ਨੇ, ਜਨਰੇਸ਼ਨ ਚ ਚਾਰ ਪੈ ਰਹੇ ਤੇ ਬਹੁਤ ਬਹੁਤ ਵਧੀਆ, ਬਹੁਤ ਵਧੀਆ ਪਰੋਇਆ ਹੋਇਆ। ਤੇ ਬਹੁਤ ਬਹੁਤ ਧੰਨਵਾਦ ਰੰਧਾਵਾ ਸਾਹਿਬ।
थैंक यू जी,
ਭਾਜੀ ਦੀ
थैंक
ਆਵਾਜ਼ ਜਾਂਦੀ ਲੱਗੀ ਤੇ ਚਲੋ ਥੈਂਕ ਯੂ ਜੀ ਤੇ ਭਾਜੀ
ਜਿਹੜੇ ਇਹਨਾਂ ਦੇ ਜਿਹੜੇ ਲਿਰਿਕਸ ਗਏ ਰੰਧਾਵਾ ਸਾਹਿਬ ਦੇ ਉਹ ਪੂਰੇ ਪੰਜਾਬੀ ਦੇ ਜਿਹੜੇ ਗੂੜੇ ਲਿਰਿਕਸ ਲਿਰਿਕਸ ਸੀ ਆਵਾਜ਼ ਵੀ ਉਹਨਾਂ ਦੀ ਗੂੜੀ ਸੀ ਇੱਥੋਂ ਲੱਗਦਾ ਆ ਪੰਜਾਬ ਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਅਤੇ ਪੰਜਾਬ ਦੇ ਪਿੰਡਾਂ ਵਿੱਚ ਹੀ ਪਲੇ ਆ ਕਿਉਂਕਿ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਤੁਸੀਂ ਪਿੰਡਾਂ 'ਚੋਂ ਆਏ ਆ ਜਾਂ ਤੁਸੀਂ ਸ਼ਹਿਰਾਂ ਦੇ ਵਿੱਚੋਂ ਆਏ ਆ ਅਮਦੀਪ ਮੇਰੀ ਗੱਲ ਦੇ ਨਾਲ ਸਹਿਮਤ ਹੈ ਨਾ ਜਿਹੜੇ ਤੁਸੀਂ ਕਿਸੇ ਨਾਲ ਕੰਵਰਸੇਸ਼ਨ ਕਰਦੇ ਆ ਪਤਾ ਲੱਗ ਜਾਂਦਾ ਵੀ ਪਿੰਡ ਦਾ ਬੰਦਾ ਆ ਪਿੰਡਾਂ 'ਚ ਪਲਿਆ ਆ ਅਤੇ ਪਿੰਡਾਂ ਦੇ ਇਹਨੂੰ ਸੱਭਿਆਚਾਰ ਦਾ ਪਤਾ ਆ
ਪਤਾ ਬਿਲਕੁਲ ਸਾਡੇ ਨਾਲ ਦੇ ਪਿੰਡ ਦੇ ਨੇ ਸ਼ੁਕਰਾਂ ਪਿੰਡ ਦੇ ਨੇ ਚਲੋ ਚਾਲ ਸਾਹਿਬ ਵੀ ਆ ਗਏ ਨੇ ਪ੍ਰੋਗਰਾਮ ਚਾਲ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ
ਸਤਿ ਸ਼੍ਰੀ ਅਕਾਲ ਅਮਰੀਕ ਭਾਜੀ ਤੇ ਸਤਿ ਸ਼੍ਰੀ ਅਕਾਲ ਅਮਨਦੀਪ ਭਾਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ ਆਸ ਕਰਦੇ ਸਾਰੇ ਠੀਕ ਹੋਣਗੇ
ਮੇਰੇ ਦਿਲ ਵਿੱਚ ਖਣਕਦੀ ਆ ਵੀ ਮੈਂ ਵੀ ਏਦਾਂ ਹੀ ਬੈਠਾ ਅਮਨਦੀਪ ਵੀ ਏਦਾਂ ਹੀ ਬੈਠੇ ਆ ਤੁਸੀਂ ਆ ਟੂਟੀ ਜਿਹੀ ਲਾ ਲੈਂਦੇ ਇਹਦਾ ਮਕਸਦ ਕੀ ਹੁੰਦਾ
ਨਹੀਂ ਜੀ ਉਹ ਇਹਦੇ ਨਾਲ ਫਿਰ ਥੋੜੀ ਗੱਲ ਜ਼ਿਆਦਾ ਕਲੀਅਰ ਸੁਣਦੀ ਆ ਨਹੀਂ ਤੇ ਫਿਰ ਕਈ ਵਾਰੀ ਤੁਹਾਡੀ ਆਵਾਜ਼ ਨਹੀਂ ਆਉਂਦੀ ਜਾਂ ਮੇਰੀ ਆਵਾਜ਼ ਉੱਧਰ ਨਹੀਂ ਜਾਂਦੀ ਫਿਰ ਚੱਲ ਦੇ ਪ੍ਰੋਗਰਾਮ ਦੇ ਵਿੱਚ ਥੋੜਾ
ਜੀ ਉਹ
ਤਾਂ ਤੁਸੀਂ ਮੈਂ ਫੋਨ ਨਾਲ ਕਨੈਕਟ ਕੀਤਾ ਹੁੰਦਾ
ਹਾਂਜੀ ਹਾਂਜੀ ਫੋਨ ਨਾਲ
ਮੈਂ ਉਹ ਆ ਇਹ ਠੀਕ ਹੈ
ਮੈਂ ਤੁਹਾਨੂੰ ਦੱਸਦਾ ਜਿੱਦਾਂ ਤੁਸੀਂ ਤਾਂ ਟੀਚਰ ਆ ਸਾਰਿਆਂ ਨੂੰ ਪਤਾ ਤੁਸੀਂ ਪੜ੍ਹੇ ਲਿਖੇ ਆ ਹਨਾ ਵੀ ਇਹਦੇ ਨਾਲ ਬੰਦਾ ਥੋੜਾ ਜਿਹਾ ਪੜ੍ਹਿਆ ਲਿਖਿਆ ਲੱਗਦਾ ਜਿੱਦਾਂ ਇਹ ਟੂਟੀ ਲਾ ਲੈਂਦੇ ਆ ਮੈਂ ਐਨਕਾਂ ਲਾ ਲੈਂਦਾ ਫਿਰ ਲੱਗੇ ਤਾਂ ਸਹੀ ਬੰਦਾ ਬੈਲੈਂਸ ਜਿਹਾ ਫਿਰ ਪੜ੍ਹਿਆ ਲਿਖਿਆ ਇੱਕੋ ਹੀ ਬੰਦਾ ਫਿਰ ਪੜ੍ਹਿਆ ਲਿਖਿਆ ਥੋੜਾ ਚੰਗਾ ਲੱਗਦਾ ਪ੍ਰੋਗਰਾਮ ਪੜ੍ਹਿਆ ਲਿਖਿਆ ਹਾਂ ਫਿਰ ਅਸੀਂ ਥੋੜ੍ਹੇ ਐਨਕਾਂ ਲਾ ਕੇ ਜਾਂ ਟੂਟੀਆਂ ਲਾ ਕੇ ਆਪਣੇ ਆਪ ਨੂੰ ਸ਼ੋਅ ਕਰ ਲਈਦਾ
ਉਹ 1978-79 ਦੀ ਗੱਲ ਆ ਉਹ ਡਿਊਟੀਆਂ ਲੱਗਦੀਆਂ ਹੁੰਦੀਆਂ ਸੀ ਨਾ ਜਦੋਂ ਐਗਜ਼ਾਮ ਹੁੰਦੇ ਸੀਗੇ ਡਿਊਟੀਆਂ ਹਾਈ ਸਕੂਲ ਦੇ ਵਿੱਚ ਡਿਊਟੀਆਂ ਲਗਾ ਲਈਆਂ ਡਿਊਟੀਆਂ ਲੱਗ ਗਈਆਂ ਉਹ ਜੀ ਸਾਰੇ ਕੋਈ ਪ੍ਰਾਇਮਰੀ ਟੀਚਰ ਰੱਖ ਲਿਆ ਕੋਈ ਡਰਾਇੰਗ ਟੀਚਰ ਰੱਖ ਲਿਆ ਕੋਈ ਹੋਰ ਟੀਚਰ ਰੱਖ ਲਿਆ ਉਹ ਸਾਰਾ ਜਿਹੜਾ ਟੀਚਰ ਜਿਹੜੀ ਸੁਪਰਵਿਜ਼ਨ ਸਟਾਫ ਸੀ ਨਾ ਉਹ ਇੱਦਾਂ ਹੀ ਆ ਗਿਆ ਉਹ ਇੱਕ ਬੰਦਾ ਸੀ ਇੱਕ ਮਾਸਟਰ ਸੀ ਸ਼ੁਗਲੀ ਜਿਹਾ ਉਹ ਕਹਿੰਦਾ ਵੀ ਭਲੇ ਮਾਨਸੋ ਕੋਈ ਪੜ੍ਹਿਆ ਲਿਖਿਆ ਬੰਦਾ ਵੀ ਵਿੱਚ ਰੱਖ ਲਓ ਕਿ ਸਾਰੇ ਇੱਦਾਂ
ਸਾਰੇ ਟੀਚਰ ਰੱਖ
ਸਾਰੇ ਟੀਚਰ
ਮਾੜਾ ਮੋਟਾ ਕਰਾਉਣਾ ਵੀ ਪੈਂਦਾ ਨਿਆਣੇ ਨੂੰ ਦੱਸਣਾ ਵੀ ਪੈਂਦਾ ਇੰਸਟਰਕਸ਼ਨਾਂ ਵੀ ਦੇਣੀਆਂ
ਪੈਂਦੀਆਂ ਮਸਲੇ ਅੱਜ
ਕਹਿੰਦਾ ਵੀ ਪੜ੍ਹਿਆ ਲਿਖਿਆ
ਭਾਜੀ ਮਸਲੇ ਅੱਜ ਕਾਫੀ ਰਹਿ ਵੀ ਜਾਣੇ ਮੈਨੂੰ ਲੱਗਦਾ ਪਰ ਆਪਾਂ ਨਾ ਥੋੜਾ ਜਿਹਾ ਕਾਹਲੀ ਕਰੀਏ ਦਿਲ ਵਾਲੀ ਪੜਾਸ ਦੇ ਵਿੱਚ ਕਿਉਂਕਿ ਮਸਲੇ ਬਹੁਤ ਜ਼ਿਆਦਾ ਸੋਲਿਡ ਨੇ ਜਿਹੜੇ ਆਪਾਂ ਕਰਨੇ ਆ ਉਹਦੇ ਵਿੱਚ ਪਹਿਲਾਂ ਮੈਸੇਜ ਰਾਜਵਿੰਦਰ ਪੱਡਾ ਯੂਰਪ ਤੋਂ ਪ੍ਰੋਗਰਾਮ ਸੁਣ ਰਹੇ ਨੇ ਅਤੇ ਉਹ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸਾਡੇ ਨਾਲ ਕੁਲਵਿੰਦਰ ਸਿੰਘ ਹੁਣੀ ਫਤਿਹ ਬੁਲਾ ਰਹੇ ਨੇ ਸਰਬਜੀਤ ਸੇਖੋਂ ਜੀ ਫਤਿਹ ਬੁਲਾਉਂਦੇ ਨੇ ਕਹਿੰਦੇ ਭਾਅ ਜੀ ਸਤਿ ਸ਼੍ਰੀ ਅਕਾਲ ਮਲਿਕ ਅੰਕਲ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਪਰਮਵੀਰ ਸਿੰਘ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਮੈਸੇਜਿਸ ਦੇ ਵਿੱਚ ਰਵਿੰਦਰ ਸਿੰਘ ਸਿਡਨੀ ਵਾਲੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੋ ਪ੍ਰੋਗਰਾਮ ਦੇ ਵਿੱਚ ਚਾਲ ਸਾਹਿਬ ਇੱਕ ਨਾ ਇਹ ਵਾਲੀ ਜਿਹੜੀ ਤਸਵੀਰ ਹੈ ਇਹ ਅਕਾਲੀ ਦਲ ਦੀਆਂ ਪੋਲਿਸੀਆਂ ਇਹ ਪੋਲਿਸੀਆਂ ਆ ਅਤੇ
ਠੀਕ ਹੈ ਜੀ
ਇਹਦੇ ਬਾਰੇ ਨਾ ਮੈਂ ਸੋਚਿਆ ਇਹ ਜਾਲੀ ਆ ਪਰ ਪੀ ਟੀ ਸੀ ਵਾਲਿਆਂ ਨੇ ਉੱਪਰ ਲੋਗੋ ਦੇਖਿਆ ਮੈਂ ਕਿਹਾ ਕਈ ਲੋਕ ਅੱਜ ਕੱਲ੍ਹ ਨਾ ਐਵੇਂ ਲੋਗੋ ਲਾ ਕੇ ਜਾਲੀ ਬਣਾਉਂਦੇ ਖਬਰਾਂ ਬਹੁਤ ਕੁਛ ਹੈ ਨਾ
ਅਤੇ
ਮੈਂ ਕਨਫਰਮ ਕੀਤਾ ਪਾਰਟੀ ਤੋਂ ਵੀ ਇਹ ਜੈਨੂਅਨ ਹੈ ਉਹਨਾਂ ਨੇ ਕੀਤਾ ਵੀ ਹਾਂ ਇਹ ਜੈਨੂਅਨ ਹੈ ਸੋ ਇਹਦੀ ਨਾ ਪੋਲਿਸੀ ਦੇ ਬਾਰੇ ਥੋੜ੍ਹੀ ਜੀ ਗੱਲ ਕਰਨੀ ਹੈ ਕਿ ਮਤਲਬ ਇਹ ਜਿਹੜੇ ਸਵੀਟਨਰਸ ਦੇਣੇ ਮਤਲਬ ਆਈ ਥਿੰਕ ਇਹ ਬੈਕਫਾਇਰ ਨਹੀਂ ਕਰੂਗਾ ਇਹੋ ਜਿਹੀਆਂ ਚੀਜ਼ਾਂ ਕਿ ਕਰੇਗੀਆਂ ਅਪੀਲ ਚਾਲ ਸਾਹਿਬ
ਇੱਕ ਤੇ ਇਹਨਾਂ ਤੋਂ ਏਦਾਂ ਲੱਗ ਰਿਹਾ ਸੀ ਵੀ ਜਿੱਦਾਂ ਪਾਰਟੀ ਤਰਲੋ ਮੱਛੀ ਹੋ ਰਹੀ ਆ ਵੀ ਸੱਤਾ ਦੇ ਵਿੱਚ ਆਉਣ ਲਈ ਤਾਂ ਹੀ ਏਦਾਂ ਦੇ ਲੁਭਾਵ ਨੇ ਜਿਹੜੇ ਹੈਗੇ ਆ ਸਾਰੇ ਆਫਰਸ ਦਿੱਤੇ ਜਾ ਰਹੇ ਆ ਤੇ ਓਬਵੀਅਸਲੀ ਇਹ ਬੈਕਫਾਇਰ ਵੀ ਕਰ ਸਕਦੀ ਆ ਜੀ ਜਿੱਦਾਂ ਕਿਉਂਕਿ ਦੂਜੀਆਂ ਪਾਰਟੀਆਂ ਵੀ ਕਹਿ ਸਕਦੀਆਂ ਜੀ ਦੇਖੋ ਜੀ ਸਾਨੂੰ ਤੇ ਰੋਕਦੇ ਆ ਤੇ ਆਪ ਇਹ ਕਹਿਣ ਡੇ ਆ ਵੀ ਅਸੀਂ ਫ੍ਰੀ ਬੀਬੀਜ਼ ਵੰਡਣ ਲਈ ਬਿਲਕੁਲ ਤਿਆਰ ਹਾਂ ਸੋ ਇਸ ਕਰਕੇ ਇਹ ਵਾਲਾ ਰੁਝਾਨ ਤੇ ਓਦਾਂ ਹੋਣਾ ਹੀ ਨਹੀਂ ਚਾਹੀਦਾ ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਵੀ ਕੈਪਟਨ ਸਾਹਿਬ ਜਾਣ ਲੱਗੇ ਆ ਜਿੱਦਾਂ ਬੀਬੀਆਂ ਨੂੰ ਕਿਰਾਇਆ ਫ੍ਰੀ ਕਰ ਗਏ ਤੇ ਹੁਣ ਜਿਹੜਾ ਵੀ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰੇਗਾ ਉਹ ਹੀ ਬੈਕਲੈਸ਼ ਜਿਹੜਾ ਹੋਊਗਾ ਉਹਨੂੰ ਝੱਲਣ ਦੀ ਕੋਸ਼ਿਸ਼ ਕਰੂਗਾ ਸੋ ਇਸ ਕਰਕੇ ਇੱਦਾਂ ਦਾ ਰੁਝਾਨ ਹੋਣਾ ਤਾਂ ਨਹੀਂ ਚਾਹੀਦਾ ਪਰ ਇੰਡੀਅਨ ਪੋਲੀਟਿਕਸ ਹੈ ਹੀ ਏਦਾਂ ਦੀ ਆ ਜੀ
ਇਹਦੇ ਵਿੱਚ ਆਪਾਂ ਨਾ ਅਗਲੇ ਪ੍ਰੋਗਰਾਮ 'ਚ ਅਗਲੇ ਸੰਡੇ ਕਰਨਾ ਕਿ ਇੱਕ ਕੁੜੀਆਂ ਦੇ ਵਿਆਹ ਦੇ ਵਿੱਚ ਨਹੀਂ ਲਈ ਦਿੱਤਾ ਜਾਵੇਗਾ 1 ਲੱਖ 51,000 ਤੋਂ 1 ਲੱਖ ਇਹਦੇ ਬਾਰੇ ਵੀ ਸ਼ਗਨ ਸਕੀਮ ਦੇ ਬਾਰੇ ਗੱਲ ਕਰਾਂਗੇ ਅਤੇ ਆਹ ਜਿਹੜੀ ਨਾ ਸਾਰਿਆਂ ਨੂੰ ਵੱਡਾ ਕੁਐਸਚਨ ਹੈ ਇਹਦੇ ਬਾਰੇ ਕਲੈਰੀਫਿਕੇਸ਼ਨ ਮੈਂ ਮੰਗੂੰਗਾ ਕਿ 70-80 ਸਾਲ ਤੋਂ ਜ਼ਮੀਨਾਂ ਵਾਹ ਰਹੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਮਲਕੀਅਤ ਠੀਕ ਹੈ हाउ विल दे डू इट,
हाँ जी
है ना। मतलब ये मतलब ये भी वधिया गल नहीं हैगी। तो बाकी आप
हाँ
पक्के
जी
बन तो चलो ठीक है, 1.5 साल दे आ जड़े आ भी सारे किसानों हफ्ते ही दिते जाएंगे ट्यूबवैल कनैक्शन, ये भी बहुत बड़ा क्वेश्चन मार्क है, क्योंकि लोड
नहीं
जड़ा
दिते जाता।
हफ्ते च कितना लोड दे दोगे तुसी, मतलब ग्रिड नू कितना अपग्रेड कर दोगे, कितों लियाओगे कोला।
बिल्कुल जी
तो दूजी गल है पानी तो पहले
बिल्कुल
ही थल्ले मुक्का है, इंस्टेड ऑफ डूइंग दैट नहरी पानी का तुसी बंदोबस्त करो, जिहड़े असी भी पिट रहे हैं सारे।
प्रबंध करो
सो ये भी नैगेटिव जा रहा है, ठीक है। आ नौजवानों नू रुजगार शुरू करने लिए चलो ये बिना ब्याज तो ये ठीक है, पंजाब दे च वर्ल्ड क्लास टूरिज्म किया जाए ठीक है, कबड्डी वर्ल्ड कप के
ठीक
पशुआं दे मेले, कबड्डी कप की बहुती लोड़ नहीं, लैट कबड्डी हैंडल इट सैल्फ, है ना, कबड्डी नू
बिल्कुल
अपने
जी
आप नू हैंडल
बिल्कुल
कर लैंदे हो। ते पशुआं दे मेले जरूर शुरू करवाए जा सकते, वो भी यूनिवर्सिटी दे,
जा सकते
वो भी
पशुआं दे
यूनिवर्सिटी
मेले
दे
वधिया।
इस तरह। सो ये
हाँ जी
विचों अद्धियां स्कीमां जिहड़ियां
अमनदीप जिहड़ी तुहाडी पार्टी आ DND ਉਹ ਤਾਂ ਕਹਿ ਰਹੀ ਹੈ ਵੀ ਅਸੀਂ ਸਾਡਾ ਪਹਿਲਾ ਮਕਸਦ ਇਹੀ ਰਹੂਗਾ ਕਿ ਅਸੀਂ ਸਬਸਾਈਡ ਜਿਹੜੇ ਸਬਸਿਡੀ ਲੈਣ ਵਾਲੇ ਸੈਕਟਰ ਆ ਉਹਨਾਂ ਨੂੰ ਟਾਰਗੇਟ ਕਰਾਂਗੇ, ਪਹਿਲਾਂ ਸਬਸਿਡੀ ਬੰਦ ਕਰਾਂਗੇ।
ਤਾਂ ਉਹ ਦੁੱਕੀ ਨਹੀਂ
ਬਿਲਕੁਲ
ਦੇਣੀ, ਅਸੀਂ
ਗੱਡੀਆਂ ਸ਼ੁਰੂ ਕਰ
ਦੁੱਕੀ
ਰਹੀ
ਦੀ
ਹੈ
ਜਿਹੜੀ ਪਾਰਟੀ ਨੇ
ਅਨਸੈਸਰੀ
ਕੁਛ ਨਹੀਂ
ਸਬਸਿਡੀ।
ਦੇਣਾ, ਮਤਲਬ ਨੋ ਜਿਹੜੀਆਂ ਪਹਿਲੀਆਂ ਉਹ ਵੀ ਬੰਦ ਕਰਨੀਆਂ। ਸੋ ਕਰ ਜਿਹੜੀਆਂ ਅਕਾਲੀ ਦਲ ਨੇ ਕੱਢੀਆਂ ਨੇ ਇਹਦੇ ਵਿੱਚ ਅੱਧੀਆਂ ਜਿਹੜੀਆਂ ਉਹਦੇ ਨਾਲ ਮੈਂ ਸਹਿਮਤ ਨਹੀਂ ਹੈਗਾ, ਸਿੱਧੀ ਜੀ ਗੱਲ ਹੈ। ਪਰ ਆਪਾਂ ਨੂੰ ਇਦਾਂ ਵੀ ਆਪਾਂ ਆਊਟਰਾਈਟ ਸੁਖਬੀਰ ਬਾਦਲ ਕਰਕੇ ਜਾਂ ਕਿੱਦਾਂ ਰਿਜੈਕਟ ਨਹੀਂ ਕਰਨਾ, ਕਾਂਗਰਸ ਦੀ ਵੀ ਪਾਲਿਸੀ ਆ ਜਾਏਗੀ, ਇਹਨਾਂ ਦੀ ਵੀ ਆ ਜਾਏਗੀ, ਤੇ ਆਪਾਂ ਪਾਲਿਸੀ ਬਾਏ ਪਾਲਿਸੀ ਚੱਲਣਾ ਵੀ ਕਿਹਦੀ ਪਾਲਿਸੀ ਸਾਰਥਕ ਹੈ ਕਿਹਦੀ ਨਹੀਂ ਹੈਗੀ। ਹੁਣ ਇਹਦੇ ਵਿੱਚ ਅੱਧੇ ਨਾਲ ਮੈਨੂੰ ਅਜੇ ਹਜਮ ਨਹੀਂ ਹੋ ਰਹੀਆਂ ਵੀ ਹਾਊ ਵਿਲ ਦੇ ਡੂ ਇਟ, ਵੀ ਉਹ ਫਿਰ ਉਹੀ ਕੰਮ ਹੈ ਨਾ, ਵੀ ਨੀਡ ਮੈਚਿਓਰ ਲੀਡਰਸ਼ਿਪ, ਸਿੱਧੀ ਜੀ ਗੱਲ ਹੈ। ਤੇ ਦੂਜੀ ਗੱਲ ਇਹ ਆ ਵੀ ਚਾਲ ਸਾਹਿਬ ਵੀ
ਨਾਲ 1-2 ਦਿਨਾਂ ਤੱਕ ਦੂਜੀਆਂ ਪਾਰਟੀਆਂ ਦੀਆਂ ਕਾਉਂਟਰ ਜਿਹੜੀਆਂ ਹੋਣੀਆਂ ਪਾਲਿਸੀਜ਼ ਉਹ ਵੀ ਆ ਜਾਣੀਆਂ ਜੀ, ਫਿਰ
ਆ
ਪਤਾ ਲੱਗੂਗਾ
ਜਾਣੀਆਂ
ਵੀ ਉਹ ਲੱਖ
ਉਹ
ਨੂੰ
ਦੇਖੋ ਇਸ ਬਜਟ ਦੇ ਵਿੱਚ ਉਹ ਹਜ਼ਾਰ ਰੁਪਈਆ ਬੀਬੀਆਂ ਨੂੰ ਦੇ ਦੇਣਾ ਆ ਇਸ ਬਜਟ ਦੇ ਵਿੱਚ ਤੇ
ਹਾਂ ਜੀ
ਸਰਕਾਰ
ਹਾਂ
ਨੇ।
ਜੀ
ਅੱਛਾ ਇਹ ਇਹਦੀ ਗੱਲ ਕਰਨੀ ਆ।
ਇੱਕ ਘੋੜਾ ਹੈਗਾ,
ਅੱਛਾ
ਇੱਕ ਘੋੜਾ ਆ
ਇਹ ਭਾਜੀ ਉਹੀ
ਇਹ
ਇਹ ਉਹੀ
ਇਹ
ਕੁੱਤਾ ਆ,
ਨਵੇਂ ਜ਼ਮਾਨੇ ਦਾ ਘੋੜਾ ਜੀ।
ਇਹ ਇਹ ਉਹੀ ਕੁੱਤਾ ਆ ਜਿਹਨੇ ਗਲਗੋਟੀਆ ਯੂਨੀਵਰਸਿਟੀ ਦੇ ਗਲ ਦੇ ਵਿੱਚ ਘੋਟ ਪਾਤੀ।
ਉਹਨਾਂ ਨੇ ਵਕਤ ਪਾਇਆ ਹੋਇਆ ਥੋੜੇ ਦਿਨਾਂ ਦਾ।
ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਨਾ ਵੀ ਉਹ ਯੂਨੀਵਰਸਿਟੀ ਜਿਹੜੀ ਆ ਉਹ ਮਤਲਬ ਕਿੱਦਾਂ ਹੈਂਡਲ ਕਰਦੀ ਹੋਊਗੀ। ਜਾ ਮੈਨੂੰ ਤਾਂ ਇੱਦਾਂ ਲੱਗਦਾ ਵੀ ਜਿੱਦਾਂ ਬਦਨਾਮ ਨਹੀਂ ਹੈ, ਬਦਨਾਮ ਹੈ ਤੋ ਨਾਮ ਨਹੀਂ ਹੈ ਕਿਆ, ਇਹ ਤਾਂ ਨਹੀਂ ਕਿਤੇ ਪਾਲਿਸੀ ਪਈ ਇੱਦਾਂ ਦੀ ਸੋਝਾ ਛੱਡੋ ਤੇ ਸਾਰੀ ਦੁਨੀਆ ਨੂੰ ਪਤਾ ਲੱਗ ਜਾਵੇ ਗਲਗੋਟੀਆ ਯੂਨੀਵਰਸਿਟੀ ਆ, ਕਿਉਂਕਿ ਜਿਹੜੇ ਮੁੰਡੇ ਕੁੜੀਆਂ ਉਹ ਤਾਂ ਇੱਦਾਂ ਦੀ ਯੂਨੀਵਰਸਿਟੀਆਂ ਲੱਭਦੇ ਹੁੰਦੇ ਜਿੱਥੇ ਵੱਧ ਤੋਂ ਵੱਧ ਨਜ਼ਾਰੇ ਲਏ ਜਾਣ, ਹੈ ਨਾ। ਤੇ
ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ ਇਹਦੇ ਤੋਂ ਪਹਿਲਾਂ ਕੁਝ ਦਿਨ ਪਹਿਲਾਂ 2 ਕੁ ਵੀਕ ਪਹਿਲਾਂ ਤਾਂ ਕੋਈ ਇਸ ਯੂਨੀਵਰਸਿਟੀ ਨੂੰ ਜਾਣਦਾ ਵੀ ਨਹੀਂ, ਤੇ ਵੇਖੋ ਹੁਣ
ਕਿੱਥੇ
ਆ
ਯੂਨੀਵਰਸਿਟੀ।
ਭਾਜੀ ਤੁਹਾਨੂੰ ਇੱਥੇ ਜੌਬ ਦਵਾ ਦਈਏ ਤੁਸੀਂ, ਹੁਣ ਇਹਨਾਂ ਨੂੰ ਵੀ ਲੋੜ ਹੈ ਬਈ। ਅਗਲੀ ਵਾਰੀ AI ਸਬਮਿਟ ਦੇ ਵਿੱਚ ਗਲਗੋਟੀਆ ਯੂਨੀਵਰਸਿਟੀ ਵੱਲੋਂ ਅਮਰੀਕ ਭਾਜੀ ਜਾਣਗੇ ਤੇ।
ਹਾਂਜੀ ਹਾਂਜੀ, ਉਹ
ਹਾਂ
ਕਹਿੰਦੇ ਆਸਟ੍ਰੇਲੀਆ ਨੇ ਵੀ ਪਾਰਟਿਸਿਪੇਟ ਕੀਤਾ,
ਆਸਟ੍ਰੇਲੀਆ
ਅਮਰੀਕ ਭਾਜੀ ਨੂੰ ਭੇਜਿਆ ਜਾਊਗਾ ਜੀ।
ਅਮਰੀਕ
ਤਿੰਨੇ
ਭਾਜੀ ਨੂੰ
ਜਣੇ ਚੱਲਾਂਗੇ ਆਪਾਂ,
ਤਿੰਨੇ ਜਣੇ ਚੱਲਾਂਗੇ ਤੇ
ਬਾਬਾ ਸੁਮੀ ਲੈ ਲੈਣਾ, ਉਹ ਵੀ ਸਾਡੇ ਚੰਗੇ, ਉਹਨਾਂ ਦੇ
ਜਾਨੂ
ਨਾਲ ਵੀ ਸਾਡੇ ਬਹੁਤ ਚਾਰ ਮਿਲਦੇ, ਚਾਰੇ ਜਣੇ ਚੱਲਾਂਗੇ
ਜਾਨੂ। ਉਹ
ਹਾਂਜੀ ਹਾਂਜੀ
ਕੁੱਤੇ ਦਾ ਨਵਾਂ ਵਰਜਨ ਵੀ ਆ ਜਾਣਾ। ਤੇ
ਆਹੋ
ਉਹ ਨਾ ਅਸਲ 'ਚ 2-3 ਤਸਵੀਰਾਂ ਆਈਆਂ ਤੇ ਕਹਿੰਦੇ ਵੀ ਇਹ ਤੁਹਾਡੀ ਕਿੱਦਾਂ ਆ, ਤੁਹਾਡਾ ਕੁੱਤਾ ਕਿੱਦਾਂ ਆ। ਕਹਿੰਦੇ ਦੇਖੋ ਕੁੱਤਾ ਕਿਸੇ ਦਾ ਵੀ ਹੋਵੇ ਠੀਕ ਹੈ, ਕੁੱਤਾ
ਪੈਣਾ ਨਹੀਂ ਚਾਹੀਦਾ,
ਨਹੀਂ ਕੁੱਤਾ ਕਿਸੇ ਦਾ ਵੀ ਹੋਵੇ, ਜਦੋਂ ਜਿਹਦੇ ਕੋਲ ਹੁੰਦਾ ਉਹੀ ਉਹਦਾ ਮਾਲਕ ਹੁੰਦਾ ਹੈ ਠੀਕ ਹੈ। ਜੇ ਹੁਣ ਮਤਲਬ ਕੁੱਤਾ ਇਹੀ ਹੈ ਨਾ,
ਬਿਲਕੁਲ
ਕੁੱਤਾ ਕਿਤੇ ਜੰਮਿਆ, ਆਪਾਂ ਕਿਸੇ ਲਿਆਉਣਾ ਹੀ ਆ, ਅਸੀਂ ਲਿਆਂਦਾ ਉੱਤੋਂ ਕਿਤੇ 800 ਕਿਲੋਮੀਟਰ ਤੋਂ ਕੁੱਤਾ ਆਇਆ, ਹੁਣ ਉਹ ਸਾਡਾ ਹੀ ਆ ਠੀਕ ਹੈ, ਉਹ ਮੇਰਾ ਹੀ। ਮੈਂ
ਬਿਲਕੁਲ
ਕਹਿੰਦਾ ਮੇਰਾ ਕੁੱਤਾ ਆ, ਉਹ ਬੰਦਾ ਕਹੇ ਨਹੀਂ ਜੀ ਇਹ ਤਾਂ ਮੇਰੇ ਇੱਧਰ ਇਹਦਾ ਜੰਮਿਆ ਸੀ, ਇਹਦੀ ਮਾਂ ਤਾਂ ਇੱਥੇ ਆ, ਉਹ ਮੈਂ ਉਹ ਕਲੇਮ ਕਰ ਸਕਦਾ, ਪਰ ਕੁੱਤਾ ਮੈਂ ਲੈ ਲਿਆ $800, ਉਹ ਮੇਰਾ ਹੀ ਆ ਕੁੱਤਾ, ਮੈਂ ਹੀ ਕਹਿਣਾ ਮੇਰਾ ਕੁੱਤਾ ਆ। ਹੁਣ ਤੁਸੀਂ ਕਿੱਦਾਂ ਇਲਜ਼ਾਮ ਲਾ ਸਕਦੇ ਮੇਰੇ 'ਤੇ, ਇਹ ਤਾਂ ਜੀ ਉੱਥੇ ਅਨਬਰੈਲ ਤੋਂ ਲਿਆਂਦਾ ਤੁਸੀਂ, ਪਹਿਲੀ ਗੱਲ ਤਾਂ ਇਹ। ਦੂਜੀ ਗੱਲ ਇਹ ਹੈ ਵੀ ਉਹਨਾਂ ਨੇ ਪ੍ਰੂਵ ਕਰਤਾ ਦੋ ਦੋ ਪਾਸਿਆਂ ਨਾਲ, ਉਹਨੇ ਗਲਗੋਟੀਆ ਯੂਨੀਵਰਸਿਟੀ 'ਚ ਕੁੱਤਾ ਲਿਆਂਦਾ ਠੀਕ ਹੈ, ਉਹ ਕਹਿੰਦੇ ਵੀ ਸਾਡੇ ਕੋਲ 2 ਸੋਲਿਡ ਪੁਆਇੰਟ ਆ, ਅਸੀਂ ਸਾਬਤ ਕਰ ਸਕਦੇ ਕੁੱਤਾ ਸਾਡਾ ਆ। ਅਤੇ ਉਹ ਕਹਿੰਦੇ ਕਿੱਦਾਂ, ਕਹਿੰਦੇ ਇਹਦੀ ਪੂਛ ਦੇਖੋ, ਕਹਿੰਦੇ ਸਾਰੇ ਇਹ ਜਿਹੜੀ ਚਾਈਨਾ ਵਾਲਿਆਂ ਦੀ ਪੂਛ ਟੇਢੀ ਹੈ ਅਤੇ ਇਹਨੂੰ ਸਿੱਧੀ ਅਸੀਂ ਕੀਤਾ ਆ, ਇਸ ਕਰਕੇ ਸਾਡਾ। ਦੂਜੀ ਉਹ ਨਹੀਂ, ਹੁਣ ਮੈਨੂੰ ਫੋਟੋ ਨਹੀਂ ਲੱਭਦੀ ਕੁੱਤੇ ਦੀ, ਉਹ ਨਾ ਕੁੱਤਾ ਕਹਿੰਦੇ ਅਸੀਂ ਸੈਰ 'ਤੇ ਭੇਜੀਦਾ, ਆਲੇ ਦੁਆਲੇ ਯੂਨੀਵਰਸਿਟੀ ਸਾਰੇ ਘੁੰਮ ਕੇ ਆਉਂਦਾ ਆ ਅਤੇ ਚੈੱਕ ਕਰਦਾ ਸਾਰਾ ਕੁਝ। ਉਹ ਕਹਿੰਦੇ ਸਾਡੇ ਸਿਕਿਉਰਿਟੀ ਕੈਮਰੇ ਨੇ ਇੱਕ ਫੋਟੋ ਖਿੱਚੀ ਆ ਅਤੇ ਉਹ ਕਹਿੰਦੇ ਸਾਡੇ ਗੇਟ ਦੇ ਉੱਤੇ ਲੱਤ ਚੱਕ ਕੇ ਪਿਸ਼ਾਬ ਕਰਦਾ।
ਇਹ ਇੰਡੀਆ ਨਹੀਂ ਹੋ ਸਕਦਾ ਜੀ, ਉਹਨਾਂ ਕਹਿੰਦੇ ਇੰਨੇ ਸਾਲ ਅਸੀਂ ਵੰਜਲਿੰਗ 'ਚ ਪਾ ਕੇ ਮਹਾਂ ਮਹਾਂਪੁਰਸ਼ ਸਿੱਧੀ ਕੀਤੀ।
ਉਹ ਕਹਿੰਦੇ ਦੇਖੋ ਚਾਈਨਾ ਵਾਲਿਆਂ ਨੇ ਇਹ ਚੀਜ਼ ਨਹੀਂ ਸਿਖਾਲੀ ਉਹਨੂੰ, ਜਿੱਦਾਂ ਇੰਡੀਆ 'ਚ ਕੁੱਤੇ ਇੱਦਾਂ ਪਿਸ਼ਾਬ ਕਰਦੇ ਨੇ, ਉਹ ਅਸੀਂ ਉਹ ਇਹ ਨੌਲੇਜ ਅਸੀਂ ਉਹਨਾਂ ਨੂੰ ਦਿੱਤੀ ਆ। ਸੋ ਇਸ ਕਰਕੇ
ਇਹਨਾਂ ਤੋਂ ਸਾਬਿਤ ਹੁੰਦਾ ਵੀ ਇਹ ਕੁੱਤਾ ਸਾਡਾ ਵਾ।
ਚਲੋ
ਚਾਈਨਾ ਝੂਠ ਬੋਲ ਰਿਹਾ।
ਹਾਂ, ਸੋ ਇਸ ਕਰਕੇ ਇਹ ਕੁੱਤਾ ਨਾ, ਵੈਸੇ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ, ਮੈਂ ਫਿਰ ਤੁਹਾਨੂੰ ਫੋਟੋ ਦਿਖਾਲਦਾ ਹਾਂ। ਇਹ ਨਾ ਕਹਿ ਲਓ ਕਿ ਆਪਾਂ ਹਾਸੇ ਨਾ ਹਾਸਾ, ਮਜ਼ਾਕ ਨਾ ਮਜ਼ਾਕ, ਅਤੇ ਇਹ ਬਾ ਕਮਾਲ ਮਤਲਬ ਟੈਕਨੋਲੋਜੀ ਆ, ਇੱਕ ਸਾਲ ਦੇ ਅੰਦਰ ਇੰਨਾ ਕੁ ਕਹਿੰਦੇ ਇੰਪਰੂਵ ਕੀਤਾ ਹੈ ਨਾ। ਇਹ ਜਿਹੜਾ ਕੁੱਤਾ ਹੈ ਜੀ, $1,00,000 ਦਾ ਆ, ਅਮੈਰੀਕਨ।
ਅੱਛਾ ਜੀ।
ਹਾਂਜੀ, ਜਿਹੜੇ ਰੋਬੋਟਾਂ ਨੇ ਭੰਗੜਾ ਪਾਇਆ, ਉਹ ਮਾਰਸ਼ਲ ਆਰਟ ਖੇਡਿਆ ਹੈ ਨਾ, ਉਹ ਹੁਣ ਉਹਨੂੰ ਲਿਆ ਕੇ ਨਾ ਮਾਰਸ਼ਲ ਆਰਟ ਨੂੰ ਅਸੀਂ ਭੰਗੜਾ ਸਿਖਾ ਕੇ ਕਹਿਣਾ ਸਾਡਾ ਆ ਹੈ। ਅਤੇ ਉਹ ਨਾ ਉਹ ਹੈਗਾ ਆ $14,000 ਦਾ ਅਮੈਰੀਕਨ,
ਅੱਛਾ
13.5 ਦਾ, ਅਤੇ ਉਹ 1700 ਪੀਸ ਵਿਕ ਚੁੱਕਾ ਆ ਇਸ ਸਾਲ, ਪਿਛਲੇ ਸਾਲ ਜਿਹੜਾ 1700 ਸੋਰੀ, ਅਤੇ ਇਸ ਸਾਲ 50,000 ਦੇ ਕਰੀਬ ਉਹਦੀ ਸੇਲ ਹੋਣ ਦੀ ਸੰਭਾਵਨਾ ਆ। ਅਤੇ ਉਹਦਾ ਹੁਣ ਫਾਇਦਾ ਚਾਲ ਸਾਹਿਬ ਕਹਿੰਦੇ ਇੰਨਾ ਆ ਵੀ ਜਿਹੜੇ ਘਰ ਦੇ ਕਾਫੀ ਕੰਮ ਹੈ ਉਹ ਕਰੂਗਾ, 1 ਘੰਟਾ ਆ ਉਹਦੀ ਬੈਟਰੀ, ਫਿਰ ਚਾਰਜ 'ਤੇ ਲੱਗ ਜਾਂਦਾ, ਅਤੇ ਉਹ ਕਾਫੀ ਕੰਮ ਤੁਸੀਂ ਉਹਨੂੰ ਸਿਖਾ ਸਕਦੇ ਆ, ਭਾਂਡੇ ਧੋਣਾ ਸਿਖਾ ਸਕਦੇ ਆ, ਅਤੇ ਸਫਾਈ ਸਫੂਈ ਕਰਾਉਣਾ ਸਿਖਾ ਸਕਦੇ ਆ, ਜਾਂ ਇੱਦਾਂ ਕਹਿ ਲਓ ਬੈਠੇ ਆ ਤੁਸੀਂ TV ਦੇਖਦੇ ਆ, ਉਹਨੂੰ ਕਹੋ ਪਾਣੀ ਲਿਆ ਹੋਏ, ਪਾਣੀ ਦਾ ਕੱਪ ਲਿਆ ਹੈ ਨਾ, ਉਹ ਪਾਣੀ ਤੁਹਾਨੂੰ ਫੜਾ ਸਕਦਾ ਆ, ਜਾਂ ਕੱਪੜੇ ਜਿਹੜੇ ਆ ਉਹ ਤਹਾਂ ਲਾ ਸਕਦਾ, ਕੱਪੜੇ ਲਾਹ ਸਕਦਾ, ਕੱਪੜੇ ਮਸ਼ੀਨ 'ਚੋਂ ਕੱਢ ਕੇ ਪਾ ਸਕਦਾ। ਸੋ ਹੁਣ ਮਤਲਬ ਜ਼ਿੰਦਗੀ ਜਿਹੜੀ ਕਹਿੰਦੇ ਬਹੁਤ ਸੌਖੀ ਹੋਣ ਵਾਲੀ ਆ, ਵੀ 14-15 ਹਜ਼ਾਰ 'ਚ ਤੁਹਾਨੂੰ ਕੰਪੈਨੀਅਨ ਮਿਲ ਜਾਏਗਾ, ਉਹ ਗੱਲਾਂ ਵੀ ਕਰ ਸਕਦਾ, ਉਹਨੂੰ ਕਹਵੇ ਉਹ ਗਾਣਾ ਸੁਣਾ ਹੋਏ ਅਮਰੀਕ ਭਾਜੀ ਦੀ ਆਵਾਜ਼ 'ਚ, ਉਹ ਡਾਊਨਲੋਡ ਕਰਕੇ ਅਮਰੀਕ ਭਾਜੀ ਦੇ
ਗਾਣਾ। ਅਮਨਦੀਪ ਉਹਨੂੰ ਇੱਦਾਂ ਵੀ ਕਹਿ ਸਕਦਾ ਬੰਦਾ, ਜੇ ਆਪ ਨੀਂਦ ਆਈ ਹੋਵੇ ਮੇਰੇ ਤਾਂ TV ਦੇਖ, ਮੈਂ ਜਿਹੜਾ ਸੌਂ ਗਿਆ।
ਹਾਂ, ਮੈਨੂੰ ਨਹੀਂ ਕਰਨਾ ਕੋਈ। ਹਾਂ, ਮੈਨੂੰ ਬਾਅਦ 'ਚ ਦੱਸ ਦੇ ਕੀ ਹੋਇਆ ਹੈ ਨਾ, ਅਤੇ
ਮੈਨੂੰ ਬਾਅਦ 'ਚ ਦੱਸ ਦੀ ਕੀ ਹੋਇਆ।
ਠੀਕ ਹੈ, ਚੱਲ ਸਾਹਿਬ। ਅਤੇ
ਹਾਂਜੀ,
ਇੱਧਰ ਕਹਿੰਦੇ ਵੀ ਜਿਹੜੀ ਸੁਪਰ ਇਨੋਵੇਸ਼ਨ ਹੈ ਅਸੀਂ ਜਮ੍ਹਾਂ ਕਰਾਉਂਦੇ ਹਾਂ, ਅਤੇ ਆਪਣਾ ਪ੍ਰੋਵੀਡੈਂਟ ਫੰਡ, ਉਹ ਕਹਿੰਦੇ ਜਮ੍ਹਾਂ ਹੀ ਬਹੁਤ ਹੋਇਆ ਪਿਆ, ਕਈ ਲੋਕਾਂ ਨੂੰ ਪਤਾ ਹੀ ਨਹੀਂ ਪਏ।
ਹਾਂਜੀ ਹਾਂਜੀ, ਇਹ ਰਿਪੋਰਟ ਆਈ ਹੈ ਜੀ ਵੀ 2026 'ਚ ਲਗਭਗ 7.3 ਬਿਲੀਅਨ ਲੋਕਾਂ ਦੀ ਜਿਹੜੀ $21 ਬਿਲੀਅਨ ਸੁਪਰ ਆ ਉਹ ਗੁਆਚੀ ਹੋਈ ਆ ਜੀ, ਤੇ ਖਾਤਿਆਂ 'ਚ ਪਈ ਆ ਅਨਕਲੇਮਡ, ਤੇ ਜਿਹੜੀ ਕਲੇਮ ਕਰਨ ਲਈ ਰੈਡੀ ਆ। ਬਹੁਤ ਸਾਰੇ ਲੋਕ ਜਿਹਨਾਂ ਨੂੰ ਯਾਦ ਭੁੱਲ ਗਿਆ, ਜਾਂ ਉਹ ਕਈ ਵਾਰੀ ਓਵਰਸੀ ਚਲ ਜਾਂਦੇ ਆ, ਜਾਂ ਉਹ ਕਹਿੰਦੇ ਕਈਆਂ ਨੇ ਨਾਮ ਚੇਂਜ ਕਰ ਲਿਆ, ਜਾਂ ਉਹਨਾਂ ਨੇ ਮੁੜ ਕੇ ਕਦੀ ਉਹਦੀ ਪੈਰਵਾਈ ਨਹੀਂ ਕੀਤੀ। ਸੋ ਇਹ ਬਹੁਤ $21 ਬਿਲੀਅਨ ਦੇ ਲਗਭਗ ਜਿੱਦਾਂ ਹੈਗੀ ਆ। ਵੱਧ ਤੋਂ ਵੱਧ ਉਹਨਾਂ ਨੇ ਜਿਹੜੇ ਪਿਛਲੇ ਸਾਲ ਕਿਸੇ ਨੂੰ ਦਿੱਤੀ ਹੈ ਜੀ, $1 ਮਿਲੀਅਨ ਤੱਕ ਵੀ ਹੈਗੀ ਆ, $500,000 ਤੱਕ ਵੀ ਹੈਗੀ ਆ, ਜਿਹੜੀ ਲੱਭ ਕੇ ATO ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਦੁਬਾਰਾ ਪਾਈ ਆ, ਜਿੱਦਾਂ ਕਲੇਮ ਕੀਤੀ ਗਈ ਆ।
ਠੀਕ ਆ।
ਸੋ ਇਸ ਕਰਕੇ ਉਹ ਸਾਰਿਆਂ ਨੂੰ ਕਹਿੰਦੇ ਆ ਵੀ ਜੇ ਤੁਸੀਂ 1 ਤੋਂ ਵੱਧ ਜੋਬਾਂ ਕੀਤੀਆਂ ਹੋਈਆਂ, ਬਾਰ ਬਾਰ ਜੋਬਾਂ ਬਦਲੀਆਂ ਹੋਈਆਂ, ਤੇ ਤੁਹਾਡਾ ਸੁਪਰ ਖਾਤਿਆਂ 'ਚ ਪਿਆ ਉਹ ਨਹੀਂ ਜੁੜਿਆ, ਤੁਸੀਂ ਇਹ MyGov ਦੇ ਖਾਤੇ ਥਾਣੀ ਵੀ ਉਹਨੂੰ ਕਰ ਸਕਦੇ ਆ ਕਲੇਮ,
ਇਕੱਠਾ ਕਰ,
ਜਾਂ ATO ਨੂੰ ਕਾਲ ਕਰਕੇ ਵੀ ਕਰ ਸਕਦੇ ਆ, ਜਾਂ ATO ਦੀਆਂ ਆਨਲਾਈਨ ਜਿਹੜੀਆਂ ਸੇਵਾਵਾਂ ਹੈਗੀਆਂ ਉਹਦੇ ਥਰੂ ਵੀ ਕਰ ਸਕਦੇ।
ਇਹ ਚੱਲ ਸਾਹਿਬ, ਪਹਿਲਾਂ ਕੀ ਹੁੰਦਾ ਸੀਗਾ ਵੀ ਕਈ ਅਕਾਊਂਟ ਇੰਪਲੋਇਰ ਆਪ ਘਲਾ ਦਿੰਦਾ ਹੁੰਦਾ ਸੀ, ਤੇ ਤੁਸੀਂ ਮਤਲਬ
ਹਾਂਜੀ
ਆਪਣੇ ਲਾਈਫ ਟਾਈਮ ਦੇ ਵਿੱਚ 10 ਇੰਪਲੋਇਰ ਬਦਲੇ ਆ, ਤਾਂ ਹੋ ਸਕਦਾ 10 ਥਾਂ ਤੁਹਾਡੀ ਸੁਪਰ ਪਈ ਹੋਵੇ, ਪਰ ਉਹ ਦਸਾਂ 'ਚੋਂ ਕਈ ਵਾਰੀ ਤੁਹਾਨੂੰ ਇੱਦਾਂ ਸੀ 3 ਥਾਂ ਭੁੱਲੇ ਗਿਆ ਵੀ ਹੈ ਨਾ, ਪਤਾ ਨਹੀਂ ਕਿਹੜੇ ਅਕਾਊਂਟ ਇਹ ਗੁਆਚ ਗਏ ਹੈ ਨਾ। ਅਤੇ ਪਰ ਹੁਣ ਜਿਹੜਾ ਅੱਜ ਕੱਲ੍ਹ ਮਾਡਰਨ ਸਿਸਟਮ ਇਹ ਬਣ ਗਿਆ ਕਿ ਇੰਪਲੋਈ ਆਪ ਹੀ ਘਲਾਉਂਦਾ ਅਤੇ ਆਪ ਹੀ ਉਹ ਦਿੰਦਾ ਆ ਇੰਪਲੋਇਰ ਨੂੰ, ਅਤੇ ਉਹ
ਜੀ ਹੁਣ ਉਹਨੂੰ ਚੋਇਸ ਦੇ ਦਿੱਤੀ ਹੈ ਕਿ ਜੇ ਜੇ ਤੁਹਾਡੀ ਕੋਈ ਚੋਇਸ ਹੈ ਤਾਂ ਤੁਸੀਂ ਉਹ ਫਾਰਮ 'ਚ ਭਰ ਕੇ ਉਹਨਾਂ ਨੂੰ।
ਹਾਂ, ਅਤੇ ਉਹ ਜੇ 3 ਥਾਂ ਜੋਬ ਕੀਤੀ ਸਾਲ ਦੇ ਵਿੱਚ ਤਾਂ ਉਹ ਇੱਕੋ ਅਕਾਊਂਟ 'ਚ ਪੈਸੇ ਜਾਣਗੇ ਹੈ ਨਾ, ਅਤੇ ਉਹ ਮੈਨੇਜ ਹੋ ਜਾਣਗੇ। ਪਰ ਜਿਹਨਾਂ ਦੇ ਪਹਿਲੇ ਪਏ ਆ ਉਹ ਇਹਨਾਂ ਨੂੰ ਆਪਣਾ ਜ਼ਰੂਰ ਇਨਵੈਸਟੀਗੇਟ ਕਰਨ, ਦੇਖਣ
ਨਾ। ਅਮਨਦੀਪ, ਠੀਕ ਹੈ, ਜਿੱਦਾਂ ਅਸੀਂ ਆਸਟ੍ਰੇਲੀਆ ਵਿੱਚ ਆਏ ਸੀ, ਕਈ ਵੱਖ ਵੱਖ ਤਰ੍ਹਾਂ ਦੀਆਂ ਜੋਬਾਂ ਕੀਤੀਆਂ, ਉੱਥੇ ਸੁਪਰ ਤਾਂ ਪਏ ਹੋਣੇ ਪਰ ਥੋੜ੍ਹੇ ਥੋੜ੍ਹੇ ਹੋਣੇ ਆ,
ਉਹ ਤਾਂ ਸੁਪਰ ਤਾਂ ਉਹ ਉਦਾਂ ਹੀ ਖਾ ਹੋ ਗਏ ਹੋਣੇ, ਉਹਨੇ ਮੈਨੇਜਮੈਂਟ ਫੀਸ ਬਹੁਤ
ਨਹੀਂ ਦਿੱਤੀ
ਆ।
ਨਹੀਂ
ਨਹੀਂ ਉਹ ਤਾਂ ਹਾਂਜੀ
ਨਹੀਂ ਖਾ
ਉਹਨੂੰ ਘੱਟ ਕਰਨ ਦਾ ਹੀ ਇੱਕ ਇਹ ਤਰੀਕਾ ਸੀ ਭਾਜੀ, ਕਿਉਂਕਿ ਜਿੱਦਾਂ ਅਮਨਦੀਪ ਭਾਜੀ ਨੇ ਦੱਸਿਆ ਕਿ
ਪਲੇਸਿਸ ਦੇ ਵਿੱਚ ਕੰਮ ਕੀਤਾ, ਜਦੋਂ ਅਸੀਂ ਇੱਥੇ ਆਏ ਆ ਸੁਪਰ ਵੀ ਮਿਲਦਾ ਹੁੰਦਾ, ਥੋੜਾ ਥੋੜਾ ਕੰਮ ਕੀਤਾ 6-6 ਮਹੀਨੇ, ਤਾਂ ਹੋ ਸਕਦਾ ਸਾਡਾ ਵੀ ਉਹਦੇ ਵਿੱਚ ਨਾ ਹੋਵੇ।
ਹਾਂ ਹੁਣ
ਹਾਂਜੀ ਤੁਸੀਂ ਆਪਣੀ ਡੇਟ ਆਫ ਬਰਥ ਆਪਣਾ ਨਾਮ ਦੱਸ ਕੇ ਤੇ ਉਹ ਕਲੇਮ ਕਰ ਸਕਦੇ ਆ ਜੀ, ਕਿਉਂਕਿ ਸਿਸਟਮ ਅੱਜ ਕੱਲ ਉਹਨੂੰ ਲੱਭ ਲੈਂਦਾ
ਜੀ, ਉਹਨੂੰ ਦੱਸ ਦੋ ਇੱਥੇ ਇੱਥੇ ਕੰਮ ਕੀਤਾ।
ਹਾਂਜੀ 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 ਵੀ ਇੱਕ ਜਿੱਥੇ ਵੀ ਪਿਆ
ਉਹ ਕਿਤੇ
ਤੁਹਾਡੇ ਪੈਸੇ ਕਿਹੜੇ ਕਿਹਨੂੰ ਕਰਨਾ ਫੋਨ,
ATO ਦੀ ਆਨਲਾਈਨ ਵੀ ਕਰ ਸਕਦੇ ਆ, ਮਾਈਗੋਵ ਦੇ ਅਕਾਊਂਟ ਚੋਂ ਵੀ ਕਰ ਸਕਦੇ ਆ, ਤੇ ਉਹਨਾਂ ਨੂੰ ਕਾਲ ਕਰਕੇ ਵੀ ਕਰ ਸਕਦੇ ਆ।
ਕਾਲ ਕਰਕੇ ਸਾਡੇ ਵਰਗੇ ਬੰਦੇ ਨੂੰ ਕਾਲ ਕਰਕੇ ਸੀ
ਉਹ ਪਾਜੀ ਨਹੀਂ ਆਂਦੀ ਆ, ਉਹਨੇ ਕਹਿਣਾ ਆਨਲਾਈਨ
ਹਰ ਵੈਸੇ ਤਾਂ ਹਰ ਬੰਦੇ ਦੀ ਇੱਜ਼ਤ ਹੀ ਕਰਨੀ ਪੈਂਦੀ ਹੈ, ਵਾਤਾਵਰਨ ਦੀ ਵੀ ਇੱਜ਼ਤ। ਅਮਨਦੀਪ ਨੇ ਸਾਰੇ ਸਵੇਰ ਤੋਂ ਅਜੇ ਇਹੀ ਗੱਲ ਦੱਸੀ ਆ ਕਿ ਆਲਾ ਦੁਆਲਾ ਆ ਇਹਦੀ ਇੱਜ਼ਤ ਕਰਨੀ ਪੈਂਦੀ, ਉਹਦੇ ਵਿੱਚ ਸੁਪਰਐਨੂਏਸ਼ਨ ਵੀ ਆ ਜਾਂਦਾ।
ਹਾਂਜੀ ਸਾਡੇ ਨਾਲ ਰਾਜਨਦੀਪ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਨੇ ਇੱਕ ਟੌਪਿਕ ਭੇਜਿਆ ਮੈਨੂੰ ਦੱਸਾਂ ਦਾ, ਉਹ ਕਹਿੰਦੇ ਵੀ ਸਟੱਡੀ ਸੇਜ਼ ਦੈਟ ਫਾਰਟਿੰਗ ਇਨ ਫਰੰਟ ਆਫ ਯੂਅਰ ਪਾਰਟਨਰ ਇਜ਼ ਅ ਸਾਈਨ ਆਫ ਹੈਲਥੀ ਰਿਲੇਸ਼ਨਸ਼ਿਪ।
ਇਹ ਗੱਲ ਤਾਂ ਉਹਦਾ ਠੀਕ ਆ, ਮੈਂ ਡਾਕਟਰ ਕੋਲ ਗਿਆ ਤੇ ਮੈਨੂੰ ਡਾਕਟਰ ਨੇ ਪੁੱਛਿਆ ਵੀ ਤੈਨੂੰ ਨੀਂਦ ਆਉਂਦੀ ਆ, ਮੈਂ ਕਿਹਾ ਹਾਂਜੀ ਨੀਂਦ ਤਾਂ ਆਉਂਦੀ ਆ, ਤੈਨੂੰ ਆਖੇ ਭੁੱਖ ਲੱਗਦੀ ਆ, ਮੈਂ ਕਿਹਾ ਭੁੱਖ ਲੱਗਦੀ ਆ, ਫਿਰ ਉਹਨੇ ਤੀਜਾ ਕੁਐਸਚਨ ਇਹੀ ਪੁੱਛਿਆ ਜਿਹੜਾ ਤੁਸੀਂ ਦੱਸਿਆ ਵੀ ਉਹ ਹੁੰਦਾ, ਮੈਂ ਕਿਹਾ ਹਾਂਜੀ, ਫਿਰ ਕਹਿੰਦਾ ਤੂੰ ਬਿਮਾਰ ਹੀ ਨਹੀਂ ਹੈ, ਐਵੇਂ ਨਾ ਭਟਕ ਠੀਕ ਹੈ ਘਰ ਨੂੰ ਚਲ ਜਾ ਅੱਗੇ ਮੁੜ ਗਿਆ ਟੀਕਾ।
ਉਹ ਸੱਚੀ ਚਲੋ ਇਹਦੇ ਇਹ ਟੌਪਿਕ ਵੱਡਾ ਆ, ਇਹ ਮਤਲਬ ਸਾਰਿਆਂ ਇਹਨੂੰ ਕੁਛ ਛੇੜਦਾ ਨਹੀਂ, ਆਪਾਂ ਅਗਲੇ ਪ੍ਰੋਗਰਾਮ 'ਚ ਛੇੜਾਂਗੇ ਕਿ ਜਾਂ ਇਹਨੂੰ ਫਾਰਟਿੰਗ ਕਹਿ ਲਓ ਜਾਂ ਪੱਦ ਮਾਰਨਾ ਕਹਿ ਲਓ, ਵੀ ਮਤਲਬ ਇਹ ਕੋਈ ਮਾੜੀ ਗੱਲ ਨਹੀਂ ਜਿਹਨੂੰ ਆਪਾਂ ਮਾੜੀ ਏਦਾਂ ਬਣਾਇਆ ਆ, ਹਨਾ
ਮਾੜੀ ਗੱਲ।
ਹਾਂ ਤੇ ਸਤਿ ਸ਼੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਪਰਮਜੀਤ ਸਿੰਘ ਧਾਲੀਵਾਲ ਤੇ ਚਾਲ ਸਾਹਿਬ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਕਹਿੰਦੇ ਪੰਜਾਬ ਤੋਂ ਸੁਣ ਰਹੇ ਜੀ, ਪੰਜਾਬ ਗਏ ਹੋਏ ਨੇ ਤੇ ਇਹਨਾਂ ਦਾ ਸਵਾਗਤ ਹੈ। ਸੋ ਚਾਲ ਸਾਹਿਬ, ਪੈਸਿਆਂ ਦੀ ਗੱਲ ਚੱਲਦੀ ਆ, ਤੁਸੀਂ ਦੱਸਿਆ ਵੀ
ਥੋੜੀ ਬਰੀਕ ਭਾਜੀ ਨੂੰ ਖੁਸ਼ੀ ਦੇਣੀ ਆ ਜੀ, ਹੁਣ ਆਪਾਂ ਮੈਕਡੋਨਲ ਤੇ ਥੋੜਾ ਬਹੁਤਾ ਇਹਨਾਂ ਦਾ ਖਰਚਾ ਵੱਧਦਾ।
ਨਹੀਂ ਹੁਣ ਹੁਣ ਆਪਾਂ ਇਹਨਾਂ ਨੂੰ ਇਹ ਦੱਸਣਾ ਆ ਵੀ ਜੌਬ ਛੱਡ ਕੇ ਰਿਟਾਇਰ ਪੈਨਸ਼ਨ ਲੈਣ ਦੇ ਵਿੱਚ ਬਹੁਤ ਫਾਇਦੇ ਆ ਇਹਨਾਂ ਨੂੰ, ਤਾਂ ਇਹਨਾਂ ਨੂੰ ਤਾਂ ਘਾਟਾ ਪੈ ਰਿਹਾ ਇਹ $2 ਦੀ $3 ਦੀ ਕਾਫੀ ਦੇ ਪਿੱਛੇ, ਚਾਹ ਦੇ ਮੁਫ਼ਤ ਦੇ ਪਿੱਛੇ, ਉੱਧਰੋਂ ਕਿੰਨਾ ਘਾਟਾ ਪੈ ਰਿਹਾ ਇਹਨਾਂ ਨੂੰ, ਉਹ ਦੱਸੋ।
ਨਹੀਂ ਨਹੀਂ ਦੱਸੋ ਦੱਸੋ ਚਾਹ ਸਾਹਿਬ ਤੁਹਾਡੀ ਗੱਲ, ਇਹ ਸੁਣਨੇ ਨੂੰ ਤਾਂ ਬੈਠੇ ਆ।
ਇਹ ਜੀ 5 ਮਿਲੀਅਨ ਲੋਕਾਂ ਨੂੰ ਫਾਇਦਾ ਹੋਣ ਵਾਲਾ ਜੀ, ਜਿਹੜੀ ਪੈਨਸ਼ਨ ਭੁਗਤਾਨ ਵਧਣ ਜਾ ਰਹੇ ਆ 20 March 2 ਤੋਂ, ਤੇ ਆਲਮੋਸਟ ਸਾਰੀਆਂ ਪੈਨਸ਼ਨ ਵੱਧ ਰਹੀਆਂ ਵਾ, ਜਿਹੜੀਆਂ ਡਿਸਬਿਲਟੀ, ਬਜ਼ੁਰਗ ਪੈਨਸ਼ਨ, ਕੇਅਰ ਪੈਨਸ਼ਨ, ਜੋਬ ਸੀਕਰ, ਤੇ ਫੋਰਟਨਾਈਟਲੀ $22 ਤੇ 20 ਸੈਂਟ ਵਧਣ ਜਾ ਰਹੇ ਆ, ਤੇ ਵੀਕ ਦੇ $11 ਹੋ ਗਏ। ਚਲੋ ਅਮਰੀਕ ਭਾਜੀ ਦੀ ਕਾਫੀ ਦਾ ਖਰਚਾ ਨਿਕਲ
ਠੀਕ ਹੈ, ਕਾਫੀ ਦਾ ਖਰਚਾ ਨਿਕਲ ਜਾਂਦਾ ਜੀ, ਕਾਫੀ ਜਿਹੜੀ ਸਵੇਰ ਤੋਂ 6 ਵਜੇ ਤੋਂ ਲੈ ਕੇ 10 ਵਜੇ 10:30 ਤੱਕ ਨੀ ਨਾ ਫ੍ਰੀ ਮਿਲਦੀ
$11 ਵਧਣਗੇ 20 March ਤੋਂ।
ਹਾਂਜੀ ਵੀਕਲੀ $11 10 ਸੈਂਟ ਤੇ ਜੀ ਫੋਰਟਨਾਈਟਲੀ ਉਹਨਾਂ ਨੂੰ ਓਦਾਂ ਫੋਰਟਨਾਈਟਲੀ ਮਿਲਦੀ ਹੈ $22 ਤੇ 20 ਸੈਂਟ ਵਧਣ ਜਾ ਰਹੇ ਆ ਜੀ, ਤੇ 20 March ਤੋਂ ਇਹ ਸਾਰੀਆਂ ਜਿਹੜੇ ਉਹਨਾਂ ਦੇ ਅਕਾਊਂਟ ਦੇ ਵਿੱਚ ਜਾਣੀਆਂ ਸ਼ੁਰੂ। ਬਟ ਇਹਦੇ ਨਾਲ ਨਾਲ ਜਿਹੜੀਆਂ ਡੀਮਿੰਗ ਦਰਾਂ ਵਾ ਜਿਹੜੀਆਂ, ਉਹ ਕਹਿੰਦੇ ਕਿ ਉਹਦੇ ਨਾਲ ਉਹ ਕੈਲਕੂਲੇਸ਼ਨ ਕਰਦੇ ਆ ਕਿ ਤੁਹਾਡੇ ਅਕਾਊਂਟ 'ਚ ਸੇਵਿੰਗਸ ਕਿੰਨੀਆਂ ਪਈਆਂ ਵਾ, ਉਹ ਵੀ ਵਧਣ ਜਾ ਰਹੀਆਂ ਵਾ, ਵੀ ਉਹ ਪਹਿਲਾਂ ਚੈੱਕ ਕਰਨਗੇ ਉਹਨਾਂ ਨੂੰ ਵੀ ਤੁਹਾਡੇ ਕੋਲ ਪੈਸੇ ਕਿੰਨੇ ਕੁ ਪਏ ਆ, ਉਹਦੇ ਹਿਸਾਬ ਨਾਲ ਤੁਹਾਡੀ ਪੈਨਸ਼ਨ ਅਫੈਕਟ ਹੋਊਗੀ,
ਲੈਵਲ ਵਧਾਊਗੇ ਥੋੜਾ ਐਸਿਡ
ਟੈਸਟ। ਹਾਂਜੀ ਹਾਂਜੀ
ਨਹੀਂ 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 ਐਸਿਡ ਟੈਸਟ ਨਹੀਂ ਭਾਜੀ, ਉਹ ਤਾਂ ਉਹ ਐਸਿਡ ਟੈਸਟ ਦੇ ਕੇ ਤਾਂ ਪੈਨਸ਼ਨ ਲੱਗ ਜਾਂਦੀ ਆ, ਠੀਕ ਹੈ। ਉਹ ਇਹ ਦੇਖਣਗੇ ਕਿ ਜਿਹੜੀਆਂ ਤੁਹਾਡੇ ਪੈਨਸ਼ਨ ਆ ਰਹੀ ਆ, ਰੈਗੂਲਰ ਆ ਰਹੀ ਆ, ਤੁਸੀਂ ਉਹ ਖਰਚ ਵੀ ਰਹੇ ਹੋ ਜਾਂ ਨਹੀਂ ਖਰਚ ਰਹੇ,
ਜਾਂ ਖਾਤੇ 'ਚ ਸੇਵਿੰਗਸ ਪਈਆਂ ਵਾ। ਹਾਂਜੀ ਹਾਂਜੀ
ਹਾਂਜੀ ਉਹ ਠੀਕ ਹੈ ਠੀਕ
ਹੈ। ਅਮਰੀਕ ਭਾਜੀ ਵੀ ਮਤਲਬ ਤੁਹਾਨੂੰ ਕਾਫੀ ਪੀਣੀ ਪੈਣੀ ਆ,
ਪੀਣੀ ਪੈਣੀ ਆ,
ਪੀਵਾਂਗੇ ਉਹ। ਮੈਂ ਤਾਂ ਕਾਫੀ ਜਿਲੇ ਪੀਤੀ ਕੈਨਬਰਾ, ਫੇਰ ਮੈਨੂੰ ਸਮਝ ਆਈ ਵੀ ਚਾਲ ਸਾਹਿਬ ਚੋਰੀ ਕੀ ਆ,
ਇੰਨੀ ਛੇਤੀ ਕਿੱਦਾਂ ਆ ਗਏ ਇੱਥੇ,
ਮੈਂ ਤਾਂ ਬੱਜਲੇ ਹੋ ਗਿਆ ਇਹ।
ਅੱਛਾ
2 ਘੰਟੇ 'ਚ ਵੀ ਇਹ ਇੱਥੇ ਆ ਗਏ ਕਮਾਲੇ ਹੋ ਗਏ, ਕੀ ਪਤਾ ਲੱਗਾ ਵੀ ਜੇ ਟੈਕਨੋਲੋਜੀ ਤੁਹਾਨੂੰ ਨਹੀਂ ਆਉਂਦੀ ਤਾਂ ਇਹਨਾਂ ਨੂੰ ਤਾਂ ਆਉਂਦੀ ਆ।
ਇੱਕ ਟੌਪਿਕ
ਕਾਫੀ ਪੀ ਕੇ ਤੁਹਾਨੂੰ ਵੀ ਆ ਜਾਣੀ ਅਮਰੀਕ ਭਾਜੀ,
ਮੈਨੂੰ ਆ ਗਈ ਆ ਗਈ, ਮੈਨੂੰ ਸਮਝ ਲੱਗ ਗਈ।
ਇੱਕ ਟੌਪਿਕ ਹੋਰ ਬੜਾ ਇੰਟਰਸਟਿੰਗ ਹੈ ਕਿ ਜ਼ਮੀਨਾਂ ਦੇ ਰੇਟ ਕਾਫੀ ਵਧੇ ਆ ਆਸਟ੍ਰੇਲੀਆ ਦੇ ਵਿੱਚ।
ਹਾਂਜੀ ਹਾਂਜੀ, ਇਹ ਇਹ ਬੜਾ ਇੰਟਰਸਟਿੰਗ ਟੌਪਿਕ ਹੈ ਜੀ, ਵੀ ਜਿਹੜੇ ਨਵੇਂ ਘਰ ਬਣਾਉਣ ਦੇ ਵਿੱਚ ਇੰਨੀ ਜ਼ਿਆਦਾ ਜਿੱਦਾਂ ਬੜੋਤਰੀ ਹੋਈ ਆ, ਜਿਹੜੇ ਵਧੇ ਆ, ਉਹਦੇ ਵਿੱਚ ਮੇਜਰ ਜਿਹੜਾ ਕਾਰਨ ਹੈਗਾ ਵਾ ਉਹ ਜ਼ਮੀਨਾਂ ਵਧਣ ਦਾ ਵਾ। ਜਿਹੜੀ ABC ਦੀ ਰਿਪੋਰਟ ਆਈ ਆ ਜੀ, ਉਹਦੇ 'ਚ ਇਹ ਆ ਵੀ 2000 ਤੋਂ ਲੈ ਕੇ ਹੁਣ ਤੱਕ 500% ਜ਼ਮੀਨਾਂ ਦੇ ਭਾਅ ਜਿਹੜੇ ਉਹ ਵਧੇ ਆ 500%। ਜਿਹਦੇ ਵਿੱਚ ਬਿੱਲ ਵਾ, ਫੀਸਾਂ ਵਾ, ਰੋਡ ਵਾ, ਪਾਣੀ ਆ, ਬਿਜਲੀ ਆ, ਮਤਲਬ ਮਜ਼ਦੂਰੀ ਆ, ਜਿਹੜੀਆਂ ਉਹਦੇ ਵਿੱਚ ਚੀਜ਼ਾਂ ਯੂਜ਼ ਹੁੰਦੀਆਂ, ਡਿਵੈਲਪਮੈਂਟ ਕੋਸਟ ਆ, ਉਹਦੇ ਕਰ ਉਹ ਸਾਰੀ ਕੋਸਟ ਇੰਨੀ ਜ਼ਿਆਦਾ ਵਧੀ ਆ ਕਿ ਉਹ 500 ਤੋਂ ਜ਼ਿਆਦਾ ਵਧੀ। ਉਹਦਾ ਰਿਪੋਰਟ ਦੇ ਵਿੱਚ ਸੁਝਾਅ ਤੇ ਉਹ ਕੁਝ
ਵੱਧ ਗਈ, 5 ਗੁਣਾ ਵੱਧ ਗਈ।
ਰਿਪੋਰਟ ਦੇ ਵਿੱਚ ਸੁਝਾਅ ਹੋਰ ਤੇ ਕੁਝ ਉਹ ਦੇ ਨਹੀਂ ਸਕਦੇ ਜੀ, ਹੁਣ ਇਹੀ ਕਹਿ ਰਹੇ ਆ ਵੀ ਲੋਕਾਂ ਨੂੰ ਹਾਈ ਡੈਂਸਿਟੀ ਵੱਲ ਜਿੱਦਾਂ, ਤੇ ਉਹ ਤੇ ਅੱਗੇ ਹੀ ਹਾਈ ਰਾਈਜ਼ ਬਿਲਡਿੰਗਸ ਬਣ ਰਹੀਆਂ ਵਾ ਕਿਉਂਕਿ ਜ਼ਮੀਨ ਪਹਿਲਾਂ ਹੀ ਅਨਅਫੋਰਡੇਬਲ ਹੋਈ ਆ। ਤੇ ਉਹ ਹਾਂਗਕਾਂਗ ਵਾਂਗੂ ਜਿੱਦਾਂ ਲੋਕ ਛੋਟੇ ਛੋਟੇ ਕਬੂਤਰਖਾਨਿਆਂ ਚ ਰਹਿੰਦੇ ਆ ਜੀ, ਓਦਾਂ ਦਾ ਕੁਝ ਬਣਾਉਣ ਦੀ ਕੋਸ਼ਿਸ਼, ਸਪੈਸ਼ਲੀ ਵੱਡੇ ਸ਼ਹਿਰਾਂ ਚ।
ਇਹਨੂੰ ਵਰਟੀਕਲ ਡਿਵੈਲਪਮੈਂਟ ਕਹਿੰਦੇ, ਵਰਟੀਕਲ ਸਿੱਧੀ ਜਿਹੜੇ ਹਾਈ ਰਾਈਜ਼ ਆ, ਜਿਹੜੇ ਮਕਾਨ ਹੁੰਦੇ ਉਹ ਹੋਰੀਜ਼ੋਂਟਲ ਡਿਵੈਲਪਮੈਂਟ ਹੁੰਦੀ ਆ, ਇਹ ਵਰਟੀਕਲ ਜਿਹੜੀ ਆ ਬੜੇ ਬੜੇ ਸ਼ਹਿਰਾਂ ਦੇ ਵਿੱਚ ਜਿੱਦਾਂ ਹਾਂਗਕਾਂਗ ਦੇ ਵਿੱਚ, ਚਾਈਨਾ ਦੇ ਕਈ ਸ਼ਹਿਰ ਆ, ਯੂਰਪ ਦੇ ਵਿੱਚ ਵੀ ਜਿੱਥੇ ਵਰਟੀਕਲ ਡਿਵੈਲਪਮੈਂਟ ਹੁੰਦੀ ਹੈ, ਵਰਟੀਕਲ ਕੰਸਟਰਕਸ਼ਨ ਹੁੰਦੀ ਘਰਾਂ ਦੀ, ਉਹ ਹੁੰਦੀ ਆ, ਉਹਦੇ ਵਿੱਚ ਥਾਂ ਥੋੜ੍ਹਾ ਹੀ ਹੁੰਦਾ, ਘਰ ਕਈ ਬਣ ਜਾਂਦੇ ਆ। ਇਹ ਹੋਰੀਜ਼ੋਂਟਲ ਆ, ਉਹ 2-3 ਕਿੱਲਿਆਂ 'ਚ ਕੋਈ ਮਕਾਨ ਬਣਦਾ, ਉਹ ਜ਼ਿਆਦਾ ਥਾਂ ਘੇਰਦਾ। ਇਹ ਇਹਦਾ ਟੈਕਨੀਕ ਤਾਂ ਠੀਕ ਆ, ਜਿੱਦਾਂ ਪਾਪੂਲੇਸ਼ਨ ਵੱਧ ਰਹੀ ਆ ਅਤੇ ਉਹ ਉਹਦੇ ਅਨੁਸਾਰ ਚਲੋ
ਪਰ ਇਹ ਅਮਰੀਕਾ ਭਾਜੀ ਵੀ ਲੋਕਲ ਬੱਚਿਆਂ ਨੂੰ, ਜਿਹੜੇ ਇੱਥੋਂ ਦੇ ਜੰਮਪਲ ਬੱਚੇ, ਉਹਨਾਂ ਲਈ ਘਰ ਖਰੀਦਣੇ ਦਿਨੋ ਦਿਨ ਹੋਰ ਮਤਲਬ ਮੁਸ਼ਕਲ ਹੁੰਦੇ ਜਾ ਰਹੇ ਆ, ਅਨਅਫੋਰਡੇਬਲ ਹੁੰਦੇ ਜਾ ਰਹੇ ਆ, ਇਹ ਇਹ ਤੇ ਮੰਨਣਾ ਪਏਗਾ ਜੀ।
ਦੇਖੋ ਚਾਲ ਸਾਹਿਬ, ਅਮਰੀਕ ਭਾਜੀ, ਇਹ ਇੱਕ ਮੁੱਖ ਮੁੱਦਾ ਆ ਆਸਟ੍ਰੇਲੀਆ ਦੇ ਵਿੱਚ, ਜਿਹੜੀ ਆ ਹੇਟ ਕੈਂਪੇਨ ਸ਼ੁਰੂ ਹੋ ਗਈ ਆ, ਰੇਸ ਕਾਰਡ ਸ਼ੁਰੂ ਹੋ ਰਿਹਾ ਆ। ਉਹਨਾਂ ਨੂੰ ਇਉਂ ਲੱਗਦਾ ਆ ਕਿ ਇਹ ਮਾਈਗ੍ਰੇਸ਼ਨ ਹੁੰਦੀ ਆ, ਮਤਲਬ ਸਾਲ ਦੇ 2.5-3 ਲੱਖ ਬੰਦਾ ਆ ਜਾਂਦਾ ਆ, ਅਤੇ ਜਿਹੜਾ ਸਾਡੇ ਇੱਥੋਂ ਦੇ ਬੱਚਿਆਂ ਨੇ ਇਨਕਲੂਡਿੰਗ ਆਸ ਘਰ ਲੈਣਾ ਹੁੰਦਾ ਆ 6 ਲੱਖ ਦਾ, 7 ਲੱਖ ਦਾ, ਉਹ ਜਦੋਂ 2.5 ਲੱਖ ਬੰਦਾ ਆ ਗਿਆ ਤਾਂ ਲੋਡ ਪੈ ਗਿਆ ਨਾ, ਜਿੱਥੇ 2 ਬਾਇਰ ਹੈ ਉੱਥੇ 20 ਬਾਇਰ ਖੜ੍ਹੇ ਨੇ, ਠੀਕ ਹੈ। ਔਰ ਉਹਨਾਂ 'ਚੋਂ ਜਿਹੜੇ ਆਉਂਦੇ ਆ, ਅਸੀਂ ਇੰਡੀਆ ਦੇ ਹਿਸਾਬ ਨਾਲ, ਪੰਜਾਬੀ ਹਿਸਾਬ ਨਾਲ ਅਸੀਂ ਇਹ ਕਹਿੰਦੇ ਅਸੀਂ ਕਮਾਉਣ ਆਏ ਹਾਂ, ਅਸੀਂ ਪੈਸੇ ਲੈ ਕੇ ਨਹੀਂ ਆਉਂਦੇ, ਪਰ ਜਿਹੜੀ ਮਜੋਰਟੀ ਆਫ ਮਾਈਗ੍ਰੇਸ਼ਨ ਦੂਜੇ ਕੰਟਰੀਆਂ 'ਚੋਂ ਆਉਂਦੀ ਆ, ਉਹ ਰਿਚ ਮਾਈਗ੍ਰੇਸ਼ਨ ਆਉਂਦੀ ਆ,
ਰਿਚ ਬਾਇਰ ਹੁੰਦੇ ਆ,
ਉਹ ਨਾਲ ਲੈ ਕੇ ਆਉਂਦੇ ਨੇ ਮਿਲੀਅਨ ਡਾਲਰ, ਜਾਂ ਉਹਨਾਂ ਕੋਲ ਪਿਆ ਹੁੰਦਾ ਆ ਅਤੇ ਉਹ ਆ ਕੇ ਸਿੱਧਾ ਹੀ ਪਹਿਲਾਂ ਘਰ ਖਰੀਦਦੇ ਨੇ, ਠੀਕ ਹੈ। ਸੋ ਇਹ ਇੱਕ ਸਮੱਸਿਆ ਆ, ਉਹ ਇਹਨੂੰ ਕਰਬ ਕੀਤਾ ਜਾ ਸਕਦਾ ਵੀ ਸ਼ਾਇਦ 2-3-4 ਸਾਲ ਸ਼ਾਇਦ ਹੈਗੇ ਵੀ ਨਹੀਂ ਇੱਦਾਂ ਦੇ ਕਾਨੂੰਨ ਕਿ ਤੁਸੀਂ ਘਰ ਬਾਏ ਨਹੀਂ ਕਰ ਸਕਦੇ, ਇੱਦਾਂ ਦੇ ਕਾਨੂੰਨ ਲਿਆਉਣੇ ਚਾਹੀਦੇ ਆ। ਜੇ ਬਾਏ ਕਰ ਸਕਦੇ ਹਾਂ ਤਾਂ ਤੁਸੀਂ ਨਵਾਂ ਘਰ ਬਾਏ ਕਰ ਸਕਦੇ ਹਾਂ, ਐਗਜ਼ਿਸਟਿੰਗ ਘਰ ਨਹੀਂ ਬਾਏ ਕਰ ਸਕਦੇ, ਇੱਦਾਂ ਦੇ ਕੁਛ ਇਹਨਾਂ ਨੂੰ ਕਰਨਾ ਪੈਣਾ ਆ।
ਦੂਜੀ ਗੱਲ ਭਾਜੀ, ਜਿਹੜੇ ਏਸ਼ੀਅਨ ਲੋਕ ਆਉਂਦੇ ਆ, ਉਹਨਾਂ ਦੀ ਜੀਵਨ ਸ਼ੈਲੀ ਆ, ਜਾਂ ਜਿਹੜੀ ਸੇਵਿੰਗ ਦੀ ਉਹਨਾਂ ਦੀ ਹੈਬਿਟ ਆ, ਘਰੇ ਬਣਾਉਣਾ ਖਾਣਾ, ਜਾਂ ਜਿੱਦਾਂ ਉਹ ਆਸਟ੍ਰੇਲੀਅਨ ਜਿਹੜੀ ਇੱਥੋਂ ਦੀ ਜੀਵਨ ਸ਼ੈਲੀ ਆ, ਉਹ ਟੋਟਲੀ ਡਿਫਰੈਂਟ ਹੈਗੀ ਆ, ਉਸ ਕਰਕੇ ਵੀ ਉਹ ਲੋਕ ਥੋੜ੍ਹਾ ਜਿਹਾ ਜਿੱਦਾਂ ਇੱਥੋਂ ਦੇ ਲੋਕਾਂ ਦੇ ਨਾਲੋਂ ਜ਼ਿਆਦਾ ਸੇਵਿੰਗ ਕਰ ਲੈਂਦੇ ਆ, ਜਾਂ ਛੇਤੀ ਬਣਾ ਲੈਂਦੇ, ਉਹ ਵੀ ਕੁਝ ਲੋਕਾਂ ਨੂੰ ਜਿੱਦਾਂ ਇੱਥੋਂ ਦੇ ਲੋਕਲ ਲੋਕਾਂ ਨੂੰ ਇੱਦਾਂ ਲੱਗਦਾ ਕਿ ਵੀ ਹੈ ਨਾ, ਇਹ ਜਲਦੀ ਸਾਡੇ ਨਾਲੋਂ ਕਾਮਯਾਬ ਹੋ ਰਹੇ ਆ, ਜਾਂ ਇੱਦਾਂ ਦੀ ਗੱਲ ਆ।
ਪਰ ਚਲੋ ਆਪਣਾ ਆਪਣਾ ਹੁੰਦਾ ਵੀ ਲੌਂਗ ਟਰਮ ਕੰਮ ਦੀ ਕਮਿਟਮੈਂਟ ਹੁੰਦੀ ਪੰਜਾਬੀਆਂ ਦੀ, ਵੀ ਅਸੀਂ ਕਰਕੇ ਲਾ ਦੇਣੇ ਆ, ਠੀਕ ਹੈ। ਇਹਨਾਂ ਦੀ ਕੋਈ ਇੱਦਾਂ ਨਹੀਂ ਹੁੰਦੀ ਵੀ ਇਹਨਾਂ ਦੀ ਫੈਮਿਲੀ ਕੱਲ੍ਹ ਨੂੰ ਰਹਿਣੀ ਹੈ ਜਾਂ ਨਹੀਂ ਰਹਿਣੀ ਹੈ ਨਾ, ਬਿਕੋਜ਼ ਇਹ ਫੈਮਿਲੀ ਵਰਕ ਹੈ, ਬੱਚੇ ਵੀ ਆ, ਸਾਰਾ ਕੁਛ। ਅਤੇ ਆਪਾਂ ਮੈਸੇਜ ਲੈ ਲਈਏ ਜਾਣ ਤੋਂ ਪਹਿਲਾਂ, ਭਾਈ ਤਰਨਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ, ਗੁਰਫਤਿਹ ਬੁਲਾ ਰਹੇ ਨੇ, ਅਤੇ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ। ਅਤੇ ਦੀਪ ਜੀ ਸੋਈ ਕਹਿ ਰਹੇ ਨੇ ਕਿ ਕੈਨਬਰਾ ਵਾਲੇ ਭਾਈ ਸਾਹਿਬ ਨਹੀਂ ਆਉਂਦੇ ਅੱਜ ਕੱਲ੍ਹ, ਉਹਨਾਂ ਨੂੰ ਕਾਫੀ ਜਾਣਕਾਰੀ ਰਹਿੰਦੀ ਹੈ, ਸੁਣਾਓ ਉਹਨਾਂ ਦੇ ਵਿਚਾਰ ਵੀ। ਹਾਂਜੀ, ਉਹਨਾਂ ਨੇ ਸੰਨਿਆਸ ਲਿਆ ਹੋਇਆ ਰੇਡੀਓ ਤੋਂ, ਅਤੇ ਤਾਂ ਕਰਕੇ ਹਾਂਜੀ ਉਹ ਆਪਣੇ ਵਿਚਾਰ ਵੈਸੇ ਇੰਡੀਪੈਂਡੈਂਟਲੀ ਕਰਦੇ ਨੇ, ਮੇਰੀ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ। ਮਨਜੀਤ ਸਿੰਘ ਭਾਅ ਜੀ ਸਾਡੇ ਨਾਲ ਜੁੜੇ ਨੇ ਸਾਡੇ ਗ੍ਰਾਈਂ ਗ੍ਰੀਸ ਤੋਂ, ਅਤੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਡਾਕਟਰ ਸਾਹਿਬ, ਡਾਕਟਰ ਸੰਤੋਖ ਸਿੰਘ ਔਜਲਾ ਨੇ ਹੁਣ ਤੁਹਾਨੂੰ ਸਲਾਹ ਦਿੱਤੀ ਆ, ਬਾਊ ਜੀ ਕੌਫੀ ਦਿਨ ਵਾਲੀ ਜਾਂ ਖਾਓ ਪੀਓ ਵਿਹਲੇ ਵਾਲੀ, ਕਿਹੜੀ ਕੌਫੀ ਪੀਂਦੇ ਹੋ? ਸੋ ਨਹੀਂ, ਦਿਨ ਵਾਲੀ ਹੈ, ਦਿਨ ਵਾਲੀ, ਦੂਜੀ ਤਾਂ ਛੱਡ ਦਿੱਤੀ, ਹਾਂ ਦਿਨ ਵਾਲੀ ਕੌਫੀ ਅਤੇ ਦਿਲ ਵਾਲੀ ਗੱਲ। ਸੋ ਚਾਲ ਸਾਹਿਬ, ਜਾਂਦੇ ਜਾਂਦੇ ਇੱਕ ਚੁਟਕਲਾ, ਵੈਸੇ ਤਾਂ ਸਾਰੀਆਂ ਗੱਲਾਂ ਆਪਣੀ ਚੁਟਕਲੇ ਅਰਗੀਆਂ ਹੀ ਆ, ਪਰ ਇੱਕ ਜੈਨੂਅਨ ਚੁਟਕਲਾ
ਤੁਹਾਡੇ ਕੋਲ ਹੈਗਾ ਤੇ ਸੁਣਾਓ ਜੀ, ਅੱਜ ਕੋਈ ਮੇਰੇ ਕੋਲ ਤੇ ਹੈ
ਅੱਛਾ ਹੈ ਨੀ, ਚਲੋ ਫਿਰ ਐਂ ਚੱਲੂ, ਐਂ ਸੀਗਾ ਹੁਣ ਮੈਂ ਮਿੱਥ ਕੇ ਤੁਹਾਨੂੰ ਸੁਣਾ ਤਾਂ ਦਿੱਤੇ ਚੁਟਕਲੇ ਹਨਾ,
ਤੁਸੀਂ ਸੁਣਾ ਹੀ ਦਿੱਤੇ ਆ। ਹਾਂਜੀ ਅੱਜ ਅੱਜ ਤੇ ਕੁੱਤਿਆਂ ਦੇ ਕਾਫੀ ਗੱਲ ਹੋ ਗਈ, ਕੋਈ ਨਵਾਂ ਸੋਸ਼ਲ ਯੂਨੀਵਰਸਿਟੀ ਛੱਡ।
ਹਾਂ ਕੁੱਤਿਆਂ ਦੀ ਤਾਂ ਹੋਣੀ ਸੀ, ਕੁੱਤੇ ਖਾਣੀ ਕਿਤੇ ਥੋੜੀ ਹੋਈ ਆ ਹਨਾ, ਉਹ ਤਾਂ ਹੋਣੀ ਸੀਗੀ। ਤੇ ਬਾਕੀ ਇਹ ਆ ਵੀ ਇਹ ਜਿਹੜਾ ਕੁੱਤਾ ਹੈ $1,00,000 ਦਾ, ਤੇ ਇਹਦੇ ਤੇ ਨਾ ਉਹ ਗੱਲ ਇਹ ਆ ਵੀ ਖਦਸ਼ਾ ਇਹ ਆ ਵੀ ਤੁਸੀਂ ਇਹਦੇ ਤੇ ਨਾ ਕੁਛ ਵੀ ਚੀਜ਼ ਲਾ ਸਕਦੇ ਹੋ, ਰੋਬੋਟਿਕ ਆਰਮ ਲਾ ਸਕਦੇ ਹੋ, ਕੈਮਰਾ ਲਾ ਸਕਦੇ ਹੋ, ਤੇ ਇੱਥੋਂ ਤੱਕ ਕਿ ਇਹਦੇ ਤੇ ਗੰਨ ਵੀ ਲੱਗ ਸਕਦੀ ਆ, AK-47 ਵੀ ਲੱਗ ਸਕਦੀ ਆ, ਆਟੋਮੈਟਿਕ ਗੰਨ ਵੀ ਲਾ ਸਕਦੀ ਆ। ਸੋ ਮਤਲਬ ਦੂਜੇ ਪਾਸੇ ਇਹ ਆ ਵੀ ਡੰਡਾ ਵੀ ਲਾ ਸਕਦੇ ਹਾਂ, ਇਹਨੂੰ ਸਿਕਿਉਰਿਟੀ ਵਜੋਂ ਵੀ ਯੂਜ਼ ਕਰ ਸਕਦੇ ਹਾਂ ਡਾਂਗ ਮਾਰਨ ਵਾਲਾ। ਅਤੇ ਮਤਲਬ ਇਹ ਇਹ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ, ਜਿੰਨੇ ਸਕਸੈਸ ਦੇ ਨਾਲ ਚਾਈਨਾ ਨੇ ਇਹਨੂੰ ਡਿਵੈਲਪ ਕਰ ਲਿਆ ਨਾ, ਇਸ ਰੋਬੋਟ ਨੂੰ ਅਤੇ ਕੁੱਤੇ ਨੂੰ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਤੁਸੀਂ ਦੇਖੋਗੇ, ਅੱਜ ਨੋਟ ਕਰ ਲਓ ਵੀ 2-3 ਸਾਲਾਂ ਦੇ ਵਿੱਚ ਇਹਦੀਆਂ ਨਿਊਜ਼ ਦੇਖਿਆ ਕਰੋਗੇ ਵੀ ਉਹ ਫਲਾਣੇ ਕੁੱਤੇ ਨੇ ਉਹਦੇ ਮਤਲਬ ਡਾਂਗ ਮਾਰੀ ਹੈ ਨਾ, ਜਾਂ ਉਹ
ਕੁੱਤੇ ਦੇ ਡਾਂਗ ਮਾਰਤੀ,
ਕੁੱਤੇ ਨੇ ਡਾਂਗ ਮਾਰਤੀ, ਜਾਂ ਕਹਿ ਲਓ ਕੁੱਤੇ ਨੇ ਮਤਲਬ ਆਹ ਕਰਤਾ, ਅਤੇ ਜਾਂ ਰੋਬਟ ਨੇ ਮਾਲਕ ਨੂੰ ਮਤਲਬ ਜ਼ਖਮੀ ਕਰਤਾ, ਉਹਦੇ 'ਤੇ ਚਾਹ ਡੋਲ ਦਿੱਤੀ, ਉਹ ਗਾਲਾਂ ਕੱਢਦਾ ਸੀਗਾ ਉਹਨੂੰ ਹੈ ਨਾ ਮਾਲਕ, ਤੇ ਰੋਬਟ ਨੇ ਉਹਦੇ ਚਪੇੜ ਮਾਰਤੀ ਹੈ ਨਾ, ਇੱਦਾਂ ਦੇ ਤੁਸੀਂ ਨਿਊਜ਼ ਸੁਣਿਆ
ਕਰੋਗੇ।
ਪੰਜਾਬ ਦੀਆਂ ਰੈਲੀਆਂ ਦੇ ਵਿੱਚ ਇਹ ਰੋਬਟ ਕੁੱਤੇ ਹੀ ਜਾਇਆ ਕਰਨਗੇ, ਮਤਲਬ ਕਿ ਫਿਰ ਬੰਦੇ ਇਕੱਠੇ ਕਰਨ ਦੀ ਲੋੜ ਨਹੀਂ ਪੈਣੀ, ਇਹੋ ਗਾੜੀਆਂ ਨਾਰੇ ਨੂਰੇ ਵੀ ਲਾ ਦਿਆ
ਕਰਨੇ।
ਹਾਂ ਬਿਲਕੁਲ, ਨਾਰੇ ਨੂਰੇ ਵੀ ਲਾ ਦਿਆ ਕਰਨਗੇ।
ਮੈਂ ਤਾਂ ਕਹਿੰਦਾ ਸਾਡੇ ਸਮਾਜ ਦੇ ਵਿੱਚ ਬਹੁਤ ਇਹਦੀ ਲੋੜ ਹੈ, ਸਾਡੇ ਗੁਰੂ ਘਰਾਂ 'ਚ ਬਹੁਤ ਹੈਲਪ ਕਰ ਸਕਦੇ ਆ, ਪ੍ਰਸ਼ਾਦ ਵੰਡਣ ਦੀ ਹੈਲਪ ਕਰ ਸਕਦੇ ਆ, ਜਿੱਦਾਂ
ਹਾਂਜੀ ਹਾਂਜੀ ਪ੍ਰਸ਼ਾਦ ਲੰਗਰ ਘਰ 'ਚ ਜੀ, ਲੰਗਰ ਵਰਤਾਉਣ ਦੇ,
ਲੰਗਰ ਵਰਤਾਉਣ ਦੀ ਹੈ ਨਾ। ਬਨਾਉਟੀ ਕੁੱਤੇ ਦੀਪਜੋਤ ਹੱਸ ਰਹੇ ਨੇ, ਅਤੇ ਡਾਕਟਰ ਸਾਹਿਬ ਕਹਿੰਦੇ ਬਨਾਉਟੀ ਕੁੱਤੇ ਹਨ ਜਿਹੜੇ ਰੋਬਟ ਹੈ ਨਾ, ਉਹ ਮਤਲਬ ਭਾਂਡਿਆਂ ਦੀ ਸੇਵਾ, ਜੋੜਿਆਂ ਦੀ ਸੇਵਾ, ਹੁਣ ਮਤਲਬ ਸੇਵਾ ਕਰਨ ਦੀ ਲੋੜ ਹੀ ਕੋਈ ਨਹੀਂ ਹੈ ਨਾ। ਮਤਲਬ ਆਪਾਂ ਪਹਿਲਾਂ ਕਿਹੜੇ ਕਰਦੇ ਹਾਂ ਗੁਰੂ ਘਰਾਂ 'ਚ ਜਾ ਕੇ, ਪਹਿਲਾਂ ਵੀ ਤਾਂ ਆਪਾਂ ਉੱਥੇ ਲੰਬੜਦਾਰੀਆਂ ਕਰਦੇ ਹਾਂ ਚੁਗਲੀ।
ਪਰ ਭਾਜੀ ਜਿਹੜੀ ਛੇੜਨ ਦੀ ਆਦਤ ਆ ਉਹ ਨੀ ਨਾ ਸਾਡੀ ਹਟਦੀ। ਇੱਥੇ ਗਲੈਨਵੁੱਡ ਗੁਰਦੁਆਰੇ ਸਾਹਿਬ ਉਹਨਾਂ ਨੇ ਉਹ ਆਟੋਮੈਟਿਕ ਰੋਬੋਟ ਰੱਖਿਆ ਥੱਲੇ, ਉਹ ਕਲੀਨਿੰਗ ਕਰਨ ਵਾਲਾ ਵੈਕਿਊਮ ਕਲੀਨਰ ਨਾ, ਤੇ ਉਹ ਕਿਉਂਕਿ ਬੱਚੇ ਵੀ ਛੇੜਦੇ ਆ ਕਈ ਵਾਰੀ, ਸਾਡੇ ਅਰਗੇ ਨੂੰ ਵੀ ਹੁੰਦਾ ਯਾਰ ਇਹ ਕੀ ਚੀਜ਼ ਪਈ, ਉਹਦੇ ਤੇ ਉਹਨਾਂ ਨੇ ਲਿਖ ਕੇ ਲਾਇਆ ਮਿਹਨਤ ਵਾਲੀ ਗੱਲ ਆ ਉਹਨੂੰ ਨਾ ਛੇੜੋ ਪੰਜਾਬੀ।
ਚਲੋ ਡਾਕਟਰ ਸਾਹਿਬ ਕਹਿ ਰਹੇ ਚਿੰਤਾ ਦਾ ਵਿਸ਼ਾ, ਤੇ ਚੱਲ ਸਾਹਿਬ ਟਾਈਮ ਉੱਤੇ ਹੋ ਗਿਆ ਤੇ ਆਪਾਂ ਮਿਲਾਂਗੇ ਅਗਲੇ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਅਮਰੀਕ ਭਾਜੀ, ਸਤਿ ਸ਼੍ਰੀ ਅਕਾਲ ਅਮਰਦੀਪ ਭਾਜੀ, ਸਾਰੇ ਸਰੋਤੇ ਨੂੰ ਵੀ ਸਤਿ ਸ਼੍ਰੀ ਅਕਾਲ ਜੀ,
ਮਿਲਦੇ ਆ ਫੇਰ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਸੋ ਲਓ ਜੀ, ਇਸ ਦੇ ਨਾਲ ਹੀ ਪ੍ਰੋਗਰਾਮ ਸਮਾਪਤ ਹੈ, ਅਤੇ ਤੁਸੀਂ ਸਾਡੇ ਨਾਲ ਜੁੜਦੇ ਹੋ, ਬਹੁਤ ਬਹੁਤ ਧੰਨਵਾਦ। ਇਹ ਪ੍ਰੋਗਰਾਮ ਤੁਸੀਂ ਦੁਬਾਰਾ ਵੀ ਦੇਖ ਸਕਦੇ ਹੋ ਯੂਟਿਊਬ, ਫੇਸਬੁੱਕ ਦੇ ਸਾਡੀ ਐਪਸ ਦੇ ਵਿੱਚੋਂ, ਤਾਂ ਪੋਡਕਾਸਟ 'ਚ ਪਾ ਦਿੱਤਾ ਜਾਂਦਾ ਪ੍ਰੋਗਰਾਮ ਬੜੀ ਛੇਤੀ। ਸੋ ਪ੍ਰੋਗਰਾਮ ਚੱਲਦੇ ਰਹਿਣਗੇ ਰੇਡੀਓ 'ਤੇ, ਗੀਤ ਸੰਗੀਤ ਚੱਲਦਾ ਰਹੇਗਾ, ਕਥਾ ਚੱਲਦੀ ਹੈ ਮੰਜੀ ਸਾਹਿਬ ਤੋਂ, ਗੁਰਬਾਣੀ ਵਿਚਾਰ ਪ੍ਰੋਗਰਾਮ ਚੱਲਦੇ ਨੇ, ਲਹਿਰਾਂ ਪ੍ਰੋਗਰਾਮ ਕੱਲ੍ਹ ਨੂੰ ਹੋਏਗਾ, ਪ੍ਰਨੀਤ ਕੌਰ ਦਾ ਹੋਏਗਾ, ਅਤੇ ਮੰਡੇ ਟੂ ਫਰਾਈਡੇ ਮਨਦੀਪ ਢਿੱਲੋਂ ਦਾ ਪ੍ਰੋਗਰਾਮ ਹੁੰਦਾ ਆ 3-4 ਵਜੇ ਤੱਕ, ਅਤੇ ਬਿਲਕੁਲ ਬ੍ਰੈਂਡ ਨਿਊ ਗੀਤ ਵੀ ਚੱਲਦੇ ਨੇ। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ, ਅਤੇ ਲਗਾਤਾਰ ਅਸੀਂ ਇੰਪਰੂਵਮੈਂਟਸ ਕਰ ਰਹੇ ਹਾਂ, ਐਪ ਨਵੀਂ ਬਣ ਰਹੀ ਹੈ, ਬੜੀ ਛੇਤੀ ਆ ਜਾਏਗੀ। ਸੋ ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।